आवाज दा खूबसूरत मॉर्निंग संवाद तुसी सुन रहे हो हरमन रेडियो ऑस्ट्रेलिया दे संग प्रोग्राम लहरां दिल पंजाबी जज्बा पंजाबी।
रल के बर्दाश्त कीतियां मुसीबतां आनंदमई रिश्ते उसारदियां ने। चंगे विचारां लई जुड़े रहो हरमन रेडियो ऑस्ट्रेलिया दे नाल। दिल पंजाबी जज्बात पंजाबी।
हरमन रेडियो दे सवेर दे सफर च मैं हाजिर हां जी अमरदीप कौर एक बार फिर मंगलवार दे प्रोग्राम दे विच। सो लहरा लैके एक बार हाजिर हां ते प्रोग्राम सुनने वाले सारे श्रोतियां नूं अमरदीप कोलों बहुत ही प्यार भरी सत श्री अकाल, नमस्कार, आदाब, गुड मॉर्निंग ते वाहिगुरु जी का खालसा, वाहिगुरु जी की फतेह जी। ते नाल ही नाल हमेशा वांग दुआ ते अरदास एही कि तुहाडे जिंदगी दा हर पल खुशियां ते खेड़ियां भरपूर होवे। सो अज दा भी दिन जेड़ा जी एदी हर घड़ी नूं हर पल नूं तुसी इंजॉय करो, ए असी अरदास करदे आं, दुआ करदे आं। ते दिन दी गल करिए तां दिन हैगा जी अज मंगलवार साल 2016 दे दसंबर महीने दी 29 तरीक, नवंबर महीने की 29 तरीक जड़ी है जी वह हो चुकी है, क्योंकि समा जड़ा ओ दौड़ बड़ी तेजी नाल रहा ते दसंबर असल दे विच बिल्कुल बरूहां ते खड़ा ते इस करके दसंबर ही मुंह दे विच आ गया। सो नवंबर जड़ा जी खत्म हो रहा, दसंबर जड़ा जी ओ बरूहां ते खड़ा ते बिल्कुल 2016 जड़ा जी ओ बहुत छेती दे नाल अपने अंतले पड़ा वल ਵੱਧ ਰਿਹਾ। ਤੇ ਜੇ ਨਾਨਕ ਸ਼ਾਹੀ ਸੰਮਤ ਦੇਖੀਏ ਤਾਂ 548 ਦੇ ਮੱਘਰ ਮਹੀਨੇ ਦੀ ਅੱਜ 15 ਤਰੀਕ ਹੋ ਚੁੱਕੀ ਹੈ। ਸੋ ਨਵੰਬਰ ਮਹੀਨੇ ਦੀ 29 ਤਰੀਕ ਹੋ ਚੁੱਕੀ ਹੈ ਤੇ ਜਿਹੜਾ ਨਾਨਕ ਸ਼ਾਹੀ ਸੰਮਤ 548 ਦੇ ਮੱਘਰ ਮਹੀਨੇ ਦੀ 15 ਤਰੀਕ ਹੋ ਚੁੱਕੀ ਹੈ। ਘੜੀਆਂ ਵੱਲ ਨਜ਼ਰ ਮਾਰੀਏ ਤਾਂ ਸਿਡਨੀ, ਮੈਲਬਰਨ ਤੇ ਕੈਨਬਰਾ ਦੇ ਵਿਚ ਇਸ ਵੇਲੇ 8:03 ਦੋਸਤੋ ਹੋ ਚੁੱਕੇ ਨੇ। ਐਡੀਲਡ ਦੇ ਵਿਚ 7:33 ਹੋਏ ਨੇ, ਪਰਥ ਦੇ ਵਿਚ 5:03 ਹੋਏ ਨੇ ਸਵੇਰ ਦੇ, ਤੇ ਬ੍ਰਿਸਬੇਨ ਦੇ ਵਿਚ ਸਵੇਰ ਦੇ 7:03 ਹੋਏ ਨੇ। ਤੇ ਆਸਟ੍ਰੇਲੀਆ ਤੋਂ ਬਾਹਰ ਚਲੀਏ ਤਾਂ ਗੁਆਂਢੀ ਮੁਲਕ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਵਿਚ 10:03 ਇਸ ਵੇਲੇ ਹੋ ਚੁੱਕੇ ਨੇ। ਤੇ ਤੁਹਾਡੇ ਮੁਲਕਾਂ ਵੱਲ ਆਈਏ ਤਾਂ ਕੈਨੇਡਾ ਦੇ ਟੋਰਾਂਟੋ ਸ਼ਹਿਰ ਦੇ ਵਿਚ ਸ਼ਾਮ ਦੇ 4:03 ਨੇ, 28 ਨਵੰਬਰ ਉਥੇ ਚੱਲ ਰਿਹਾ, ਅਜੇ ਸੋਮਵਾਰ ਦੀ ਸ਼ਾਮ ਚੱਲ ਰਹੀ ਹੈ। ਤੇ ਕੈਨੇਡਾ ਦੇ ਵੈਨਕੂਵਰ ਸ਼ਹਿਰ ਦੇ ਵਿਚ 28 ਨਵੰਬਰ ਦੀ ਬਾਅਦ ਦੁਪਹਿਰ 1:03 ਹੋਏ ਨੇ। ਕੈਨੇਡਾ ਦੇ ਕੈਲਗਰੀ ਸ਼ਹਿਰ ਦੇ ਵਿਚ 2:04 ਨੇ, 28 ਨਵੰਬਰ ਚੱਲ ਰਿਹਾ ਜੀ। ਤੇ ਯੂ ਐਸ ਏ ਦੇ ਲਾਸ ਏਂਜਲਸ ਦੇ ਵਿਚ ਵੈਨਕੂਵਰ ਵਾਲਾ ਸਮਾਂ ਜੀ ਤੇ 1:04 ਬਾਅਦ ਦੁਪਹਿਰ ਦੇ 28 ਨਵੰਬਰ ਦਿਨ ਸੋਮਵਾਰ ਚੱਲ ਰਿਹਾ। ਤੇ ਯੂ ਐਸ ਏ ਦੇ ਮਿਆਮੀ ਸ਼ਹਿਰ ਦੇ ਵਿਚ 4:04 ਸ਼ਾਮ ਦੇ ਹੋਏ ਨੇ, ਉਥੇ ਵੀ 28 ਨਵੰਬਰ ਦਿਨ ਸੋਮਵਾਰ ਹੈ। ਤੇ ਇਸ ਤੋਂ ਇਲਾਵਾ ਚੀਨ ਦੇ ਹਾਂਗਕਾਂਗ ਸ਼ਹਿਰ ਦੇ ਵਿਚ ਸ਼ਾਮ ਦੇ 5:04 ਸਵੇਰ ਦੇ 5:04 ਹੋਏ ਨੇ, 29 ਨਵੰਬਰ ਉਥੇ ਚੜ ਚੁੱਕਿਆ ਜੀ। ਚੀਨ ਦਾ ਜਿਹੜਾ ਸਮਾਂ ਜੀ ਉਹ ਪਰਥ ਦੇ ਨਾਲ ਮੇਲ ਖਾਂਦਾ। ਸੋ ਆਸਟ੍ਰੇਲੀਆ ਦੇ ਪਰਥ ਦੇ ਵਿਚ ਵੀ 5:04 ਸਵੇਰ ਦੇ ਹੋਏ ਨੇ। ਪੁਰਤਗਾਲ ਦੇ ਲਿਸਬਨ ਸ਼ਹਿਰ ਦੇ ਵਿਚ 9:04 ਨੇ ਰਾਤ ਦੇ, 28 ਨਵੰਬਰ ਦੀ ਰਾਤ ਉਥੇ ਪੈ ਚੁੱਕੀ ਹੈ। ਤੇ ਇਟਲੀ ਦੇ ਵਿਚ 10:04 ਨੇ, 28 ਨਵੰਬਰ ਦੀ ਰਾਤ ਉਥੇ ਵੀ ਪੈ ਚੁੱਕੀ ਹੈ, 10:04 ਹੋਏ ਨੇ। ਤੇ ਦੁਬਈ ਦੇ ਵਿਚ ਕਾਫੀ ਵੱਡਾ ਤੜਕਾ, 1:04 ਹੋਏ ਨੇ, 29 ਨਵੰਬਰ ਉਥੇ ਚੜ ਚੁੱਕਿਆ। ਤੇ ਫਿਰ ਹੁਣ ਆਪਣੇ ਵਤਨ ਚਲੀਏ ਤਾਂ ਭਾਰਤ ਦੇ ਵਿਚ 2:35 ਹੋਏ ਨੇ, 29 ਨਵੰਬਰ ਦਿਨ ਮੰਗਲਵਾਰ। ਸੋ ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ, ਜਿਸ ਵੀ ਧਰਤੀ ਤੋਂ, ਜਿਸ ਵੀ ਮੁਲਕ ਤੋਂ ਤੁਸੀਂ ਸਾਡੇ ਨਾਲ ਆਵਾਜ਼ ਦੇ ਇਸ ਸਫ਼ਰ ਦੇ ਵਿਚ ਸ਼ਾਮਲ ਹੁੰਦੇ ਹੋ, ਪ੍ਰੋਗਰਾਮ ਦਾ ਹਿੱਸਾ ਬਣਦੇ ਹੋ, ਪ੍ਰੋਗਰਾਮ ਦੀ ਰੌਣਕ ਨੂੰ ਵਧਾਉਂਦੇ ਹੋ, ਪ੍ਰੋਗਰਾਮ ਨੂੰ 4 ਚੰਦ ਲਾਉਂਦੇ ਹੋ, ਤੁਹਾਡਾ ਤਹਿ ਦਿਲ ਤੋਂ ਪ੍ਰੋਗਰਾਮ ਦੇ ਵਿਚ ਅਸੀਂ ਸਵਾਗਤ ਕਰਦੇ ਹਾਂ ਜੀ। ਤੇ ਇਕ ਵਾਰ ਫੇਰ ਜਿਹੜੇ ਦੋਸਤ ਹੁਣੇ ਹੁਣੇ ਜੁੜੇ ਆ ਉਹਨਾਂ ਨੂੰ ਨਿੱਘੀ ਜੀਆ ਆ ਕਹਿੰਦੇ ਆ। ਪ੍ਰੋਗਰਾਮ ਦੇ ਵਿਚ ਅੱਜ ਕੀ ਹੋਣ ਜਾ ਰਿਹਾ ਇਹਦੇ ਬਾਬਤ ਵੀ ਸਾਂਝ ਪਾ ਲੈਂਦੇ ਹਾਂ ਦੋਸਤੋ। ਪ੍ਰੋਗਰਾਮ ਦੇ ਵਿਚ ਖਬਰਾਂ ਦੇ ਸਿਲਸਿਲੇ ਦੇ ਵਿਚ ਹਮੇਸ਼ਾ ਦੀ ਤਰ੍ਹਾਂ ਮੇਰੇ ਨਾਲ ਸਾਥ ਦੇਣਗੇ ਜੀ ਐਡੀਲੇਡ ਤੋਂ ਮਿੰਟੂ ਬਰਾੜਹੁਰੀ। ਸੋ ਖਬਰਾਂ ਦੇ ਸਿਲਸਿਲੇ ਚ ਅੱਜ ਦੀਆਂ ਕੁਝ ਖਾਸ ਖਬਰਾਂ ਦੇ ਉੱਤੇ ਝਾਤ ਮਾਰਾਂਗੇ। ਤੇ ਖਬਰਾਂ ਤੋਂ ਬਾਅਦ ਅੱਜ ਅਸੀਂ ਇਕ ਖਾਸ ਗੱਲਬਾਤ ਜਿਹੜੀ ਆ ਉਹ ਵੀ ਕਰਨੀ ਆ। ਸੋ ਮੈਲਬਨ ਦੇ ਵਿਚ ਆਉਣ ਵਾਲੇ ਦਿਨਾਂ ਦੇ ਵਿਚ ਕੁਝ ਸਮਾਰੋਹ ਜਿਹੜੇ ਆ ਜੀ ਉਹ ਹੋਣ ਜਾ ਰਹੇ ਨੇ। ਉਹਨਾਂ ਸਮਾਰੋਹਾਂ ਦੇ ਬਾਰੇ ਚ ਉਹਨਾਂ ਪ੍ਰਬੰਧਕਾਂ ਦੇ ਨਾਲ ਅਸੀਂ ਗੱਲਬਾਤ ਕਰਨੀ ਚਾਹਾਂਗੇ। ਸੋ ਮੈਲਬਨ ਦੇ ਵਿਚ ਹਾਂਜੀ ਫੈਮਿਲੀ ਫੈਸਟੀਵਲ ਜਿਹੜਾ ਜੀ ਹਾਂਜੀ ਰੇਡੀਓ ਵੱਲੋਂ ਕਰਵਾਇਆ ਜਾ ਰਿਹਾ। ਇਸ ਸਿਲਸਿਲੇ ਦੇ ਵਿਚ ਹਾਂਜੀ ਰੇਡੀਓ ਦੇ ਸਰਪ੍ਰਸਤ ਰਣਜੋਧ ਸਿੰਘ ਅੱਜ ਇਸ ਫੈਸਟੀਵਲ ਦੇ ਬਾਰੇ ਜਾਣਕਾਰੀ ਦੇਣ ਦੇ ਲਈ ਸਾਡੇ ਨਾਲ ਪ੍ਰੋਗਰਾਮ ਚ ਹਾਜ਼ਰੀ ਲਵਾਉਣਗੇ ਤੇ ਇਸ ਤੋਂ ਇਲਾਵਾ ਆਉਣ ਵਾਲੇ ਦਿਨਾਂ ਚ 17 ਦਸੰਬਰ ਨੂੰ ਇੱਕ ਟਰਬਨ ਫੈਸਟ ਹੋਣ ਜਾ ਰਿਹਾ ਤੇ ਨਾਲ ਹੀ ਨਾਲ ਇੱਕ ਭੰਗੜਾ ਫੈਸਟ ਜਿਹੜਾ ਜੀ ਉਹ ਹੋਣ ਜਾ ਰਿਹਾ। ਸੋ ਉਸ ਸਿਲਸਿਲੇ ਦੇ ਵਿਚ ਪਰਵਿੰਦਰਜੀਤ ਸਿੰਘ ਅਤੇ ਉਹਨਾਂ ਦੀ ਟੀਮ ਜਿਹੜੀ ਹੈ ਉਹ ਅੱਜ ਸਾਡੇ ਨਾਲ ਗੱਲਬਾਤ ਕਰੇਗੀ ਪ੍ਰੋਗਰਾਮ ਦੌਰਾਨ। ਤੇ ਅੱਜ ਦੇ ਪ੍ਰੋਗਰਾਮ ਦੇ ਵਿਚ ਸਾਡੇ ਖਾਸ ਮਹਿਮਾਨ ਹੋਣਗੇ ਜੀ ਮਿਸਟਰ ਵਿਕਟੋਰੀਆ ਕਮਲਦੀਪ ਕਾਮਾ ਜੀ। ਸੋ ਤੀਸਰੀ ਵਾਰ ਜਿਹੜੇ ਕਿ ਮਿਸਟਰ ਵਿਕਟੋਰੀਆ ਚੁਣੇ ਗਏ ਆ, ਬਹੁਤ ਵਾਰ ਉਹ ਆਸਟ੍ਰੇਲੀਆ ਦੀ ਪ੍ਰਤੀਨਿਧਤਾ ਜਿਹੜੀ ਆ ਉਹ ਕਰ ਚੁੱਕੇ ਆ ਵੱਖ ਵੱਖ ਦੇਸ਼ਾਂ ਦੇ ਵਿਚ। ਸੋ ਅੱਜ ਅਸੀਂ ਉਨ੍ਹਾਂ ਦੇ ਨਾਲ ਗੱਲਬਾਤ ਕਰਾਂਗੇ ਦੋਸਤੋ। ਸੋ ਤੁਸੀਂ ਵੀ ਪ੍ਰੋਗਰਾਮ ਦਾ ਹਿੱਸਾ ਜ਼ਰੂਰ ਬਣਨਾ, ਤੁਸੀਂ ਸਾਨੂੰ ਆਪਣੇ ਵਿਚਾਰ ਜਿਹੜੇ ਆ ਉਹ ਭੇਜ ਸਕਦੇ ਹੋ ਜੀ। request@harmanradio.com ਸਾਡਾ ਈਮੇਲ ਪਤਾ ਹੈ ਤੇ ਇਸ ਤੋਂ ਇਲਾਵਾ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਟੈਲੀਗ੍ਰਾਮ ਦੇ ਜ਼ਰੀਏ। ਸੋ ਟੈਲੀਗ੍ਰਾਮ ਨੰਬਰ ਜਿਹੜਾ ਜੀ ਉਹ ਹੈਗਾ +9179708014489, ਯਾਨੀ ਕਿ 91 ਲਗਾ ਕੇ 7508014499। ਸੋ ਟੈਲੀਗ੍ਰਾਮ ਦੇ ਰਾਹੀਂ ਵੀ ਤੁਸੀਂ ਸਾਂਝ ਪਾ ਸਕਦੇ ਹੋ। ਤੇ ਦੋਸਤੋ ਇਸ ਤੋਂ ਇਲਾਵਾ ਕੁਛ ਗੱਲਾਂ ਆਪਾਂ ਕਰਾਂਗੇ ਸਿਹਤ ਸੰਭਾਲ ਦੀਆਂ, ਹਨਾ, ਸਿਹਤ ਸੰਭਾਲ ਦੀਆਂ ਗੱਲਾਂ ਹੋਣਗੀਆਂ ਤੇ ਨਾਲ ਹੀ ਨਾਲ ਗੀਤ ਸੰਗੀਤ ਹੋਵੇਗਾ। ਤੇ ਹੁਣ ਗੀਤ ਸੰਗੀਤ ਦੀ ਗੱਲ ਚੱਲੀ ਆ ਤਾਂ ਗੀਤ ਸੰਗੀਤ ਦੇ ਵਿਚ ਤੁਹਾਨੂੰ ਪਹਿਲਾ ਗੀਤ ਜਿਹੜਾ ਜੀ ਉਹ ਵੀ ਆਪਾਂ ਜ਼ਰੂਰ ਸੁਣਾਉਣਾ, ਪਰ ਉਸ ਤੋਂ ਪਹਿਲਾਂ ਇੱਕ ਸਰਸਰੀ ਜਿਹੀ ਨਜ਼ਰ ਆਪਾਂ ਮੌਸਮ ਤੇ ਜ਼ਰੂਰ ਮਾਰ ਲੈਂਦੇ ਹਾਂ। ਮੌਸਮ ਜਿਹੜਾ ਜੀ ਉਹ ਖੂਬਸੂਰਤ ਹੋਣ ਜਾ ਰਿਹਾ ਪਿਛਲੇ 1-2 ਦਿਨਾਂ ਤੋਂ, ਤੇ ਮੈਨੂੰ ਲੱਗਦਾ ਤੁਸੀਂ ਵੀ ਮੌਸਮ ਦੀ ਜਿਹੜੀ ਖੂਬਸੂਰਤੀ ਆ ਉਹ ਮਾਣ ਰਹੇ ਹੋਵੋਗੇ। ਮੌਸਮ ਸ਼ੁਰੂ ਕਰਦੇ ਹਾਂ ਸਿਡਨੀ ਤੋਂ। ਸਿਡਨੀ ਦੇ ਵਿਚ ਅੱਜ 19 ਡਿਗਰੀ, ਘੱਟ ਤੋਂ ਘੱਟ 24 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਜਾਣ ਦੀ ਸੰਭਾਵਨਾ ਹੈ ਤੇ ਇੱਥੇ ਬਾਅਦ ਦੁਪਹਿਰ ਮੀਂਹ ਦੱਸਿਆ ਗਿਆ, ਚਰਾਟੇ ਦੱਸੇ ਗਏ ਆ ਜੀ। ਤੇ ਮੈਲਬਨ ਦੇ ਵਿਚ 10 ਡਿਗਰੀ, ਘੱਟ ਤੋਂ ਘੱਟ 21 ਡਿਗਰੀ ਵੱਧ ਤੋਂ ਵੱਧ ਜਾਣ ਦੀ ਸੰਭਾਵਨਾ ਹੈ। ਖੂਬਸੂਰਤ ਮੌਸਮ ਹੈ ਜੀ ਤੇ ਜਿਹੜੀ ਧੁੱਪ ਆ ਉਹ ਵਧਣੀ ਆ। ਤੇ ਬ੍ਰਿਸਬੇਨ ਚ 18 ਡਿਗਰੀ, ਘੱਟ ਤੋਂ ਘੱਟ 30 ਡਿਗਰੀ ਵੱਧ ਤੋਂ ਵੱਧ ਹੈ ਤੇ ਇੱਥੇ ਧੁੱਪ ਬਣੀ ਰਹਿਣੀ ਹੈ ਜੀ ਸਾਰਾ ਦਿਨ। ਪਰਥ ਦੇ ਵਿਚ 14 ਡਿਗਰੀ, ਘੱਟ ਤੋਂ ਘੱਟ 28 ਡਿਗਰੀ ਵੱਧ ਤੋਂ ਵੱਧ ਜਾਣ ਦੀ ਸੰਭਾਵਨਾ ਹੈ। ਇੱਥੇ ਵੀ ਧੁੱਪ ਬਣੀ ਰਹਿਣੀ ਹੈ। ਐਡੀਲੇਡ ਦੇ ਵਿਚ 13 ਡਿਗਰੀ, ਘੱਟ ਤੋਂ ਘੱਟ 30 ਡਿਗਰੀ ਵੱਧ ਤੋਂ ਵੱਧ ਜਾਣ ਦੀ ਸੰਭਾਵਨਾ ਤੇ ਪੂਰਾ ਜਿਹੜਾ ਖਿੜਿਆ ਦਿਨ ਆ ਅੱਜ ਐਡੀਲੇਡ ਦੇ ਵਿਚ, ਖਿੜੇ ਦੇ ਨਾਲ ਹੀ ਨਾਲ ਯਾਨੀ ਕਿ ਗਰਮ ਦਿਨ ਕਹਿ ਸਕਦੇ ਆ। ਕੈਨਬਰਾ ਦੇ ਵਿਚ 10 ਡਿਗਰੀ, ਘੱਟ ਤੋਂ ਘੱਟ 26 ਡਿਗਰੀ ਵੱਧ ਤੋਂ ਵੱਧ ਜਾਣ ਦੀ ਸੰਭਾਵਨਾ ਹੈ। ਬਾਅਦ ਦੁਪਹਿਰ ਉੱਥੇ ਵੀ ਮੀਂਹ ਦੇ ਚਰਾਟੇ ਦੱਸੇ ਗਏ ਨੇ। ਹੋਬਾਰਟ ਦੇ ਵਿਚ 10 ਡਿਗਰੀ, ਘੱਟ ਤੋਂ ਘੱਟ 18 ਡਿਗਰੀ ਵੱਧ ਤੋਂ ਵੱਧ ਜਾਣ ਦੀ ਸੰਭਾਵਨਾ ਤੇ ਧੁੱਪ ਦੱਸੀ ਗਈ ਹੈ। ਸੋ ਡਾਰਵਿਨ ਦਾ ਮੌਸਮ ਹਮੇਸ਼ਾ ਦੀ ਤਰ੍ਹਾਂ ਇਕੋ ਜਿਹਾ ਹੀ ਹੁੰਦਾ, 27 ਡਿਗਰੀ, ਘੱਟ ਤੋਂ ਘੱਟ 34 ਡਿਗਰੀ ਵੱਧ ਤੋਂ ਵੱਧ, ਪਰ ਇੱਥੇ ਥੰਡਰ ਸਟੋਰਮ ਜਿਹੜੇ ਆ ਜੀ ਉਹ ਦੱਸੇ ਗਏ ਆ। ਸੋ ਇਸੀ ਜੀ ਮੌਸਮ ਦੇ ਉੱਤੇ ਇੱਕ ਝਾਤ ਤੇ ਮੌਸਮ ਤੋਂ ਬਾਅਦ ਹੁਣ ਪ੍ਰੋਗਰਾਮ ਦਾ ਵੀ ਮੌਸਮ ਬਦਲਦੇ ਆ ਤੇ ਚੱਲਦੇ ਆ ਜੀ ਗੀਤ ਸੰਗੀਤ ਦੇ ਸਿਲਸਿਲੇ ਵੱਲ। ਪ੍ਰੋਗਰਾਮ ਦਾ ਪਹਿਲਾ ਗੀਤ ਸੁਣਦੇ ਆ ਜੀ ਹਰਸ਼ਦੀਪ ਦੀ ਆਵਾਜ਼ ਚ। ਜੀ ਦੋਸਤੋ, ਹਰਸ਼ਦੀਪ ਹੋਰਾਂ ਦੀ ਆਵਾਜ਼ ਦੇ ਵਿੱਚ ਇਹ ਧਾਰਮਿਕ ਗੀਤ ਤੁਸੀਂ ਸੁਣ ਰਹੇ ਸੀ ਜੀ। ਤੇ ਗੀਤ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਸਾਰੇ ਹੀ ਦੋਸਤਾਂ ਦਾ ਜਿਨ੍ਹਾਂ ਨੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਾ ਕੀਤਾ ਤੇ ਜਿਹੜੇ ਸੁਣ ਰਹੇ ਨੇ, ਜਿਹੜੇ ਹਾਜ਼ਰੀ ਲਗਵਾ ਰਹੇ ਨੇ, ਤੁਹਾਡਾ ਸਾਰਿਆਂ ਦਾ ਤਹਿ ਦਿਲ ਤੋਂ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਜੀ। ਤੇ ਹੁਣ ਪ੍ਰੋਗਰਾਮ ਦੇ ਵਿੱਚ ਵੇਲਾ ਜਿਹੜਾ ਜੀ ਉਹ ਹੋ ਰਿਹਾ ਖਬਰਾਂ ਦਾ, ਤੇ ਖਬਰਾਂ ਦੇ ਇਸ ਸਿਲਸਿਲੇ ਦੇ ਵਿੱਚ ਸਾਡੇ ਨਾਲ ਸਾਂਝ ਪਾਉਣ ਦੇ ਲਈ ਐਡੀਲੇਟ ਸਟੂਡੀਓ ਤੋਂ ਮਿੰਟੂ ਬਰਾੜਹੁਰੀ ਵੀ ਸ਼ਾਮਲ ਹੋ ਚੁੱਕੇ ਨੇ। ਸੋ ਸਭ ਤੋਂ ਪਹਿਲਾਂ ਤਾਂ ਬਰਾੜ ਸਾਹਿਬ ਨੂੰ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕਹਿੰਦੇ ਆ ਜੀ। ਬਰਾੜ ਸਾਹਿਬ ਬਹੁਤ ਬਹੁਤ ਸਵਾਗਤ ਤੇ ਸਤਿ ਸ੍ਰੀ ਅਕਾਲ।
ਬਹੁਤ ਮਿਹਰਬਾਨੀ ਅਮਰਦੀਪ ਜੀ ਤੇ ਸਾਰੇ ਅਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀ। ਤੇ ਉਮੀਦ ਕਰਦੇ ਹਾਂ ਪ੍ਰੋਗਰਾਮ ਦਾ ਲੁਤਫ ਲੈ ਰਹੇ ਹੋਣੇ ਆ
ਜੀ। ਬਿਲਕੁਲ, ਪ੍ਰੋਗਰਾਮ ਦਾ ਲੁਤਫ ਲੈ ਰਹੇ ਆ, ਪ੍ਰੋਗਰਾਮ ਚ ਹਾਜ਼ਰੀ ਲਗਵਾ ਰਹੇ ਆ। ਸੋ ਜਗਤਾਰ ਗਿੱਲ ਢੁੱਡ ਕੇ ਹਾਂਗਕਾਂਗ ਵਾਲੇ ਪਹੁੰਚ ਚੁੱਕੇ ਆ, ਰਾਜ ਮਹਿੰਦਰ ਸਿੰਘ ਹੋਰੀ ਪਹੁੰਚ ਚੁੱਕੇ ਆ, ਦਲਜੀਤ ਸਿੰਘ ਮਹਿਤਾ ਚੌਂਕ ਵਾਲੇ ਪਹੁੰਚ ਚੁੱਕੇ ਆ। ਸੋ ਆਪਾਂ ਸਾਰਿਆਂ ਨੂੰ ਇੱਕ ਵਾਰ ਫਿਰ ਤੋਂ ਜੀ ਆਇਆਂ ਨੂੰ ਕਹਿੰਦੇ ਆ ਤੇ ਇਹਨਾਂ ਦੇ ਜਿਹੜੇ ਸੁਨੇਹੇ ਆ ਜੀ ਉਹ ਆਪਾਂ ਲੈਂਦੇ ਰਵਾਂਗੇ, ਪਰ ਫਿਲਹਾਲ ਜਿਹੜਾ ਆਪਾਂ ਸਿਲਸਿਲਾ ਜੀ ਉਹ ਸ਼ੁਰੂ ਕਰਨਾ ਖਬਰਾਂ ਦਾ। ਤੇ ਖਬਰਾਂ ਦੇ ਸਿਲਸਿਲੇ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਜ਼ਰੂਰ ਜਾਣਨਾ ਚਾਹਾਂਗੀ ਕਿਉਂਕਿ ਮੌਸਮ ਜਿਹੜਾ ਜੀ ਮੈਲਬਨ ਦੇ ਵਿੱਚ ਥੋੜਾ ਜਿਹਾ ਖੂਬਸੂਰਤ ਹੋਇਆ, ਪਰ ਜੇ ਅੱਜ ਮੈਂ ਮੌਸਮ ਵਿਭਾਗ ਵੱਲੋਂ ਜਿਹੜਾ ਜਾਰੀ ਕੀਤਾ ਗਿਆ ਸੀ ਉਹਦੇ ਵਿੱਚ ਮੈਂ ਦੇਖ ਰਹੀ ਸੀ ਤੇ ਅੱਜ ਐਡੀਲੇਡ ਦਾ ਥੋੜਾ ਜਿਹਾ ਗਰਮ ਦੱਸਿਆ ਗਿਆ, ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਹੋ ਇਸ ਵੇਲੇ?
ਬਿਲਕੁਲ ਜੀ, ਫਿਲਹਾਲ ਜਿਹੜੀ ਧੁੱਪ ਖਿੜੀ ਹੋਈ ਆ, ਹਵਾ ਰੁਕੀ ਹੋਈ ਆ, ਸੋ ਉਹੀ ਆ ਜੀ ਅੱਜ ਮੌਸਮ ਦੁਬਾਰਾ ਗਰਮੀ ਵੱਲ ਜਾ ਰਿਹਾ ਤੇ ਜਿਹਦੀ ਉਡੀਕ ਵੀ ਕੀਤੀ ਜਾ ਰਹੀ ਹੈ। ਬਹੁਤ ਚਿਰ ਹੋ ਗਿਆ ਹੁਣ ਠੰਡ ਪੈਂਦੀ ਨੂੰ ਤੇ ਹਰ ਬੰਦੇ ਦੇ ਅੱਜ ਜਦੋਂ ਵੀ ਦੋ ਬੰਦੇ ਇਕੱਠੇ ਹੁੰਦੇ ਆ ਤੇ ਇਹੀ ਚਰਚਾ ਹੁੰਦੀ ਹੈ ਵੀ ਮੌਸਮ ਕਿੱਧਰ ਨੂੰ ਜਾ ਰਿਹਾ। ਸੋ ਅੱਜ ਲੱਗਦਾ ਗਰਮ ਰਹੇਗਾ ਮੌਸਮ
ਜੀ। ਸੋ ਮੌਸਮ ਜਿਹੜਾ ਜੀ ਵੈਸੇ ਵੀ ਗਰਮ ਰਹਿਣ ਦੀ ਸੰਭਾਵਨਾ, ਤੇ ਉਧਰ ਜੇ ਅਸੀਂ ਖਬਰਾਂ ਵੱਲ ਨਜ਼ਰ ਮਾਰੀਏ ਤਾਂ ਖਬਰਾਂ ਦੇ ਵਿੱਚ ਜਿਹੜੀ ਗਰਮੀ ਆ ਉਹ ਲਗਾਤਾਰ ਵੱਧਦੀ ਜਾ ਰਹੀ ਆ। ਬਰਾੜ ਸਾਹਿਬ, ਪੰਜਾਬ ਦੀਆਂ ਖਬਰਾਂ ਵੱਲ ਪਹਿਲਾਂ ਚੱਲੀਏ ਜਾਂ ਫਿਰ ਜਿਹੜੀਆਂ ਭਾਰਤ ਦੀਆਂ ਰਾਸ਼ਟਰੀ ਖਬਰਾਂ ਉਹਨਾਂ ਵੱਲ ਚੱਲੀਏ?
ਜੋ ਜਿੱਥੋਂ ਵੀ ਲੱਗਦਾ ਜੀ ਇੱਕ ਲੜ ਫੜ ਲਓ ਬਸ, ਫਿਰ ਉਦੋਂ ਬਾਅਦ ਅੱਗੇ ਚੱਲੀ ਚੱਲਾਂਗੇ
ਜੀ। ਸੋ ਪਹਿਲਾਂ ਚੱਲਦੇ ਆ ਜੀ ਜਿਹੜੀਆਂ ਰਾਸ਼ਟਰੀ ਖਬਰਾਂ ਆ ਉਹਨਾਂ ਦੇ ਵਿੱਚ। ਬਰਾੜ ਸਾਹਿਬ, ਇੱਕ ਨਵਾਂ ਆਮਦਨ ਕਰ ਕਾਨੂੰਨ ਚ ਸੋਧ ਬਿੱਲ ਪੇਸ਼ ਕੀਤਾ ਗਿਆ। ਸੋ 50% ਕਹਿੰਦੇ ਦਿਓ ਤੇ ਕਾਲਾ ਧਨ ਸਫੈਦ ਕਰੋ, ਤੇ ਇਹਦੇ ਬਾਰੇ ਚ ਥੋੜਾ ਜਿਹਾ ਸਾਡੇ ਸਰੋਤਿਆਂ ਨੂੰ ਤੁਸੀਂ ਖੋਲ ਕੇ ਦੱਸੋ ਕਿ ਇਹ ਕਿਹੜੀ ਸਕੀਮ ਆ ਜੀ, ਜਾਂ ਸਕੀਮ ਆ ਜਾਂ ਜਿਹੜਾ ਇਹ ਸੋਧ ਬਿੱਲ ਆ ਇਹਦੇ ਵਿੱਚ ਕੀ ਸੋਧ ਲੈ ਕੇ ਆ ਰਹੇ ਇਹ?
ਬਿਲਕੁਲ ਜੀ, ਦੇਖੋ ਅੱਜ ਦੇ ਅਖਬਾਰ ਮੁਤਾਬਕ ਇਹ ਖਬਰ ਸਾਹਮਣੇ ਆਈ ਹੈ ਤੇ ਇਸ ਖਬਰ ਦੇ ਵਿੱਚ ਇਹੀ ਕਿਹਾ ਜੀ ਜੇ ਇਹੀ ਫਾਰਮੂਲਾ ਯੂਜ਼ ਕਰ ਰਹੀ ਹੈ ਵੀ ਸਾਰਾ ਜਾਂਦਾ ਦੇਖ ਕੇ ਅੱਧਾ ਦੇਈਏ ਵੰਡ ਦੀ ਜਿਹੜੀ ਗੱਲ ਸੀ ਉਹਨੂੰ ਫੋਲੋ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਅੱਗੇ ਜਿਵੇਂ ਜਿਵੇਂ ਰਕਮ ਵੱਧਦੀ ਸੀ ਤੇ ਉਵੇਂ ਉਵੇਂ ਉਹਦਾ ਰੇਸ਼ੋ ਆ ਜਿਹੜਾ ਟੈਕਸ ਦਾ ਵਧੀ ਜਾਂਦਾ ਸੀ ਤੇ ਬੰਦੇ ਦੇ ਪੱਲੇ 10-15% ਕੀ ਹੀ ਪੈਂਦਾ ਸੀ। ਪਰ ਜਿਹੜੀ ਟੈਕਸ ਵਿਭਾਗ ਨੇ ਹੁਣ ਸਕੀਮ ਲੈ ਕੇ ਆਏ ਆ ਤੇ ਉਹਦੇ ਤਹਿਤ ਉਹਨਾਂ ਨੇ 2-3 ਇਹੋ ਜਿਹੇ ਢੰਗ ਦੀਆਂ ਗੱਲਾਂ ਕੀਤੀਆਂ ਜਿਹਦੇ ਨਾਲ 50% ਬੰਦੇ ਦੇ ਹਜੇ ਵੀ ਪੱਲੇ ਪੈਂਦਾ ਗਾ। ਸੋ 50% ਇੱਕ ਕਾਫੀ ਚੰਗੀ ਰਾਸ਼ੀ ਆ ਜੀ, ਚੰਗੀ ਰਕਮ ਆ ਜਿਹੜੀ ਲਭਾਉਣ ਲਈ ਜੇ ਬੰਦੇ ਨੇ ਇੱਕ ਨੰਬਰ ਚ ਕਰਨੇ ਆ। ਹੁਣ ਤੁਸੀਂ ਦੇਖੋ ਜੇ ਕੋਈ ਬੰਦਾ ਅੱਜ ਇਸ ਪੋਜੀਸ਼ਨ ਤੇ ਬੈਠਾ ਵੀ ਉਹਦੇ ਕੋਲੇ 10 ਕਰੋੜ ਰੁਪਈਆ ਪਿਆ ਤੇ ਉਹ 10 ਕਰੋੜ ਨੂੰ ਉਹ 85 ਲੱਖ ਲੈਣਾ ਚਾਹੂਗਾ ਕਿ 50 ਲੱਖ 5 ਕਰੋੜ ਲੈਣਾ ਚਾਹੂਗਾ 10 ਚੋਂ, ਕਿ ਸਿਰਫ ਉਹ 8.5 ਲੱਖ ਤੱਕ ਸੀਮਤ ਆਜੂਗਾ ਜਾਂ ਇਹੋ ਜਿਹੀਆਂ ਚੀਜ਼ਾਂ ਤੇ ਆਊਗਾ। ਤਾਂ ਇਹ ਚੀਜ਼ ਬੜੀ ਵੱਡੀ ਉਹਨਾਂ ਨੇ ਫੈਸਲਾ ਤਾਂ ਕੀਤਾ, ਪਰ ਜਿਹੜੇ ਕਾਨੂੰਨੀ ਦਾਅਵੇ ਚ ਹੁੰਦੇ ਆ ਨਾ ਉਹਨਾਂ ਨੂੰ ਐਡਾ ਸਰਲ ਨਹੀਂ ਸਮਝਣਾ ਚਾਹੀਦਾ। ਟੈਕਸ ਵਿਭਾਗ ਨਾ ਇਹੋ ਜਿਹੇ ਸਿਸਟਮ ਨਾਲ ਉਹਨੂੰ ਲਾਗੂ ਕਰਦਾ ਵੀ ਐਂਡ ਆਫ ਦਾ ਡੇ ਉਹ ਇੱਕ ਜੁਮਲਾ ਬਣ ਕੇ ਰਹਿ ਜਾਂਦਾ, ਇੱਕ ਇਹ ਰਹਿ ਜਾਂਦਾ ਵੀ ਦਿਲ ਨੂੰ ਦਿਲਾਸਾ ਦੇਣ ਵਾਲੀ ਗੱਲ ਰਹਿੰਦੀ ਹੈ। ਅਖੀਰ ਗੱਲ ਤਾਂ ਉਹੀ ਹੁੰਦੀ ਹੈ, ਪੈਸੇ ਤਾਂ ਉਨੇ ਹੀ ਪੱਲੇ ਪੈਣੇ ਹੁੰਦੇ ਆ। ਮੈਂ ਇਸ ਖਬਰ ਨੂੰ ਧਿਆਨ ਨਾਲ ਪੜ੍ਹ ਰਿਹਾ ਸੀ ਤਾਂ ਉਹਦੇ ਵਿੱਚ ਦੋ ਤਿੰਨ ਚੀਜ਼ਾਂ ਬੜੀਆਂ ਲਿਖੀਆਂ ਸੀ ਵੀ ਗਰੀਬ ਦੇ ਸੰਬੰਧ ਦੇ ਵਿੱਚ ਚਲਾਇਆ ਜਾਊਗਾ, ਗਰੀਬ ਭਲਾਈ ਯੋਜਨਾਵਾਂ ਚਲਾਈਆਂ ਜਾਣਗੀਆਂ, 15% ਉਹ 'ਚ ਕਰਨਾ ਪਊਗਾ, 15 ਉਹ 'ਚ ਕਰਨਾ ਪਊ, ਇੱਦਾਂ ਦੇ ਕਰ ਕਰਾ ਕੇ ਅਖੀਰ ਕਿਹਾ ਜੀ ਵੀ 25% ਤੁਹਾਨੂੰ ਬਚੂਗਾ। ਸੋ ਕਈ ਵਾਰੀ ਟਾਈਟਲ ਹੋਰ ਹੁੰਦਾ, ਹੈਡਿੰਗ ਹੋਰ ਹੁੰਦਾ, ਪਰ ਵਿੱਚੋਂ ਗੱਲ ਹੋਰ ਹੁੰਦੀ ਆ। ਸੋ ਮੈਨੂੰ ਲੱਗਦਾ ਵੀ ਅੱਜ ਕਿਸੇ ਖਾਸ ਕਰ ਇਕਨੋਮਿਕਸ ਦੇ ਬੰਦੇ ਨਾਲ ਇਸ ਬਾਰੇ ਤੇ ਗੱਲ ਕਰਨੀ ਪੈਣੀ ਆ ਵੀ ਅਸਲ ਦੇ ਵਿੱਚ ਕੀ ਇਹ ਫਲੈਟ ਰੇਟ ਆ 50%, ਤਾਂ ਜਿਹੜੀ ਗੱਲ ਹੀ ਮੁੱਕ ਗਈ ਵੀ ਜਿੰਨਾ ਮਰਜ਼ੀ ਪੈਸਾ ਲਿਆਓ ਤੇ ਜਮ੍ਹਾਂ ਕਰਾਓ ਤੇ 50% ਲੈ ਜਾਓ, ਤੇ ਮੈਂ ਗਰੰਟੀ ਕਰਦਾ ਇਸ ਸਕੀਮ ਦੇ ਤਹਿਤ ਬਹੁਤ ਵੱਡੇ ਪੱਧਰ ਤੇ ਪੈਸਾ ਜਮ੍ਹਾਂ ਹੋਊਗਾ, ਕਿਉਂਕਿ ਜਿੰਨਾ ਵੀ ਹੁਣ ਪੈਸਾ ਬਦਲਾਇਆ ਗਿਆ ਉਹ 75% ਤੇ ਤਾਂ ਬਹੁਤ ਸਾਰੇ ਲੋਕਾਂ ਨੇ ਦੇਖੋ 25% ਲੋਕਾਂ ਨੂੰ ਗਰੀਬਾਂ ਨੂੰ ਦਿੱਤਾ ਜਿਹਨੇ ਜਿਹਦੇ ਨਾਵਾਂ ਦੇ ਉੱਤੇ ਕਰਾਇਆ, 75% ਦੇ ਤਾਂ ਆਮ ਹੀ ਸੌਦੇ ਹੋਏ ਆ, ਪਰ ਉਹਦੇ ਲਈ ਉਹਨਾਂ ਨੂੰ ਬਹੁਤ ਸਾਰੀਆਂ ਮਿੰਨਤਾਂ ਕੱਢਣੀਆਂ ਪਈਆਂ, ਬਹੁਤ ਸਾਰੇ ਲੋਕਾਂ ਨਾਲ ਉਹਨਾਂ ਨੂੰ ਡੀਲ ਕਰਨਾ ਪਿਆ, ਪਰਦੇ ਲਏ ਉਹਨਾਂ ਦੇ। ਪਰ ਜਿਹੜਾ ਹੁਣ ਪੋਜੀਸ਼ਨ ਇਹ ਆ ਵੀ ਜੇ ਸਰਕਾਰ 50% ਨਾਲ ਆਪ ਹੀ ਕਰ ਦਿੰਦੀ ਆ ਤਾਂ ਫਿਰ ਕੋਈ ਰੌਲਾ ਹੀ ਨਹੀਂ ਹੈਗਾ। ਸੋ ਇਹ ਚੀਜ਼ ਦੇਖਣੀ ਪੈਣੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਹ ਕੀ ਕਿੱਧਰ ਨੂੰ ਕਰਵਟ ਲੈਂਦੀ ਆ, ਤੇ ਪਰ ਸਰਕਾਰ ਨੂੰ ਚਾਹੀਦਾ ਹੈ ਫੈਸਲਾ ਫਲੈਟ ਰੇਟ ਤੇ ਲਾਗੂ ਕਰ ਦੇਣਾ
ਜੀ। ਸੋ ਕਿੰਨਾ ਕੁ ਭਲਾ ਜਿਹੜਾ ਉਹ ਆਮ ਜਨਤਾ ਦਾ ਹੁੰਦਾ ਹੈ ਤਾਂ ਆਉਣ ਵਾਲੇ ਸਮੇਂ ਚ ਹੀ ਪਤਾ ਲੱਗੇਗਾ। ਤੇ ਬਰਾੜ ਸਾਹਿਬ ਅਗਲੀ ਖਬਰ ਵੱਲ ਚਲੀਏ ਤਾਂ ਪਿਛਲੇ 2 ਦਿਨਾਂ ਤੋਂ ਕਾਫੀ ਜ਼ਿਆਦਾ ਜਿਹੜੀ ਚਰਚਾ ਦਾ ਵਿਸ਼ਾ ਬਣੀ ਰਹੀ ਹੈ ਨਾਭਾ ਜੇਲ ਦੇ ਵਿੱਚੋਂ ਫਰਾਰ ਹੋਏ ਕੈਦੀਆਂ ਦੀ ਖਬਰ। ਸੋ ਕਹਿੰਦੇ ਜੀ ਅੱਤਵਾਦੀ ਮਿੰਟੂ ਜਿਹੜੇ ਆ ਜੀ ਉਹ ਦਿੱਲੀ ਤੋਂ ਕਾਬੂ ਕੀਤੇ ਗਏ ਆ ਤੇ ਉਹਨਾਂ ਦੇ ਸਾਥੀ ਜਿਹੜੇ ਕਸ਼ਮੀਰ ਸਿੰਘ ਉਹ ਨਹੀਂ ਫੜੇ ਗਏ ਤੇ ਪਛਾਣ ਲੁਕਾਉਣ ਦੇ ਲਈ ਦਾੜੀ ਜਿਹੜੀ ਉਹਨਾਂ ਨੇ ਕਟਵਾਈ ਸੀ ਤੇ 5 ਸਾਥੀ ਜਿਹੜੇ ਆ ਹੱਲੇ ਵੀ ਗ੍ਰਿਫਤ ਤੋਂ ਬਾਹਰ ਆ ਤੇ ਇਹਦੀ CBI ਜਾਂਚ ਦੀ ਮੰਗ ਜਿਹੜੀ ਆ ਉਧਰ ਕੈਪਟਨ ਸਾਹਿਬ ਨੇ ਵੀ ਕਰ ਦਿੱਤੀ ਆ ਤੇ ਜਿਹੜਾ ਰੂਪ ਬਦਲ ਕੇ ਜਾਂ ਭੇਸ ਬਦਲ ਕੇ ਫਰਾਰ ਹੋਣ ਦੀ ਕੋਸ਼ਿਸ਼ ਦੇ ਵਿੱਚ ਖਾਲਿਸਤਾਨ ਲਿਬਰੇਸ਼ਨ ਦੇ ਮੁਖੀ ਹਰਮਿੰਦਰ ਸਿੰਘ ਮਿੰਟੂ ਜਿਹੜੇ ਆ ਉਹ ਜ਼ਰੂਰ ਕਾਬੂ ਦੇ ਵਿੱਚ ਆਏ ਆ।
ਬਿਲਕੁਲ ਜੀ, ਤੇਰੀ ਇਹ ਖਬਰ 2-3 ਦਿਨਾਂ ਤੋਂ ਬੜੀ ਤੇਜ਼ੀ ਨਾਲ ਜਿਹੜੀ ਚਰਚਾ ਚ ਆਈ, ਇਹ ਇੱਕ ਵੱਡਾ ਹਾਦਸਾ ਸੀ ਤੇ ਇਸ ਹਾਦਸੇ ਨੂੰ ਤੁਸੀਂ ਇੰਜ ਹੀ ਨਹੀਂ ਜਾ ਸਕਦਾ ਸੀ, ਇਹਦੇ ਪਿੱਛੇ ਕੁਝ ਨਾ ਕੁਝ ਕਾਰਵਾਈ ਕਰਨੀ ਬਣਦੀ ਸੀ, ਕਿਉਂਕਿ ਕਈ ਵਾਰੀ ਸਰਕਾਰਾਂ ਦੀ ਨਾਕਾਮੀ ਇਹਦੇ ਨਾਲ ਜੁੜ ਜਾਂਦੀ ਆ ਵੀ ਸਰਕਾਰ ਨਾਕਾਮ ਹੋ ਗਈ ਇਸ ਚੀਜ਼ ਦੇ ਵਿੱਚ। ਸੋ ਇਸ ਨਾਕਾਮੀ ਨੂੰ ਦੂਰ ਕਰਦਿਆਂ ਹੋਇਆ ਇੱਕ ਉਹਨਾਂ ਨੇ ਬੜੀ ਤੇਜ਼ੀ ਨਾਲ ਸਫਲਤਾ ਹਾਸਲ ਕੀਤੀ ਤੇ ਉਹਨੂੰ ਜਿਹੜੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਕਹਾਉਣ ਵਾਲੇ ਹਰਿਮੰਦਰ ਸਿੰਘ ਮਿੰਟੂ ਨੂੰ ਉਹਨਾਂ ਨੇ ਦਿੱਲੀ ਦੇ ਨਿਜ਼ਾਮੂਦੀਨ ਰੇਲਵੇ ਸਟੇਸ਼ਨ ਦੇ ਉੱਤੋਂ ਗ੍ਰਿਫ਼ਤਾਰ ਕੀਤਾ ਤੇ ਉਸ ਟਾਈਮ ਜਿਹੜੀ ਉਹਨਾਂ ਦੀ ਜਿਹੜੀ ਫੋਟੋ ਛਪ ਰਹੀ ਆ ਤੇ ਉਹਨਾਂ ਦਾ ਜਿਹੜਾ ਪਹਿਰਾਵਾ ਜਾਂ ਜੇ ਉਹਨਾਂ ਦਾ ਚਿਹਰਾ ਬਣਾਇਆ ਉਹ ਮੁਸਲਮਾਨ ਲੁੱਕ ਦਿੱਤੀ ਗਈ ਆ ਉਹਨੂੰ ਤੇ ਉਹ ਦੱਸਿਆ ਗਿਆ ਵੀ ਉਹ ਗੋਆ ਜਾਣ ਦੀ ਤਿਆਰੀ ਦੇ ਵਿੱਚ ਸਨ ਤੇ ਉੱਥੋਂ ਉਹ ਜਰਮਨ ਜਾਣਾ ਚਾਹੁੰਦੇ ਸਨ ਤੇ ਉਹਨਾਂ ਦਾ ਕੋਈ ਪਲਾਨ ਕੀਤਾ ਗਿਆ ਸਿਸਟਮ ਸੀ। ਪਰ ਇਹ ਸਾਰੀਆਂ ਚੀਜ਼ਾਂ ਕਾਫੀ ਸ਼ੱਕ ਦੇ ਘੇਰੇ ਚ ਆਉਂਦੀਆਂ ਵੀ ਕਿਵੇਂ ਉਹਨਾਂ ਤੱਕ ਪਹੁੰਚ ਹੋਈ, ਕਿਹਨੇ ਫੜਾਇਆ, ਕੀ ਗੱਲ ਹੋਈ, ਤਾਂ ਇਹਦੇ ਵਿੱਚ ਗੱਲ ਨਿਕਲ ਕੇ ਆ ਰਹੀ ਆ ਵੀ ਇੱਕ ਬੰਦਾ ਜਿਹੜਾ ਉਹਨਾਂ ਚੋਂ ਪਹਿਲਾਂ ਉਹ ਫੜਿਆ ਗਿਆ ਜਿਹੜਾ ਗੱਡੀ ਵਾਲਾ ਫੜਿਆ ਗਿਆ, ਜਿਹੜੇ ਬੰਦੇ ਨੇ ਕਿਹਾ ਵੀ ਨਹੀਂ ਅਸੀਂ ਅੱਤਵਾਦੀਆਂ ਨੂੰ ਨਹੀਂ ਛਡਾਉਣਾ ਚਾਹੁੰਦੇ, ਫਿਰ ਵੀ ਰਾਹ ਚ ਉਤਾਰਤਾ ਸੀ, ਉਦੋਂ ਬਾਅਦ ਉਹ ਜਾਣਾ ਉਹਨਾਂ ਦਾ ਕੰਮ ਜਾਣੇ, ਏਦਾਂ ਦੀਆਂ ਗੱਲਾਂ ਜਿਹੜੀਆਂ ਹੋ ਰਹੀਆਂ ਤੇ ਉਸ ਤੋਂ ਬਾਅਦ ਹੀ ਮੁਖਬਰੀ ਹੋਣ ਤੋਂ ਬਾਅਦ ਉਹਨਾਂ ਦਾ ਜਿਹੜਾ ਪਿੱਛਾ ਕਰਕੇ ਦਿੱਲੀ ਤੱਕ ਪਹੁੰਚਿਆ ਗਿਆ। ਇਹ ਵੱਖਰੀ ਗੱਲ ਆ ਕਿ ਵੀ ਦਿੱਲੀ ਦੇ ਵਿੱਚ 2 ਜਾਣੇ ਸੀ, ਇੱਕ ਕਸ਼ਮੀਰ ਸਿੰਘ ਸੀ, ਪਰ ਉਹਨਾਂ ਦੀ ਪਛਾਣ ਨਾ ਹੋਣ ਕਾਰਨ ਤੇ ਉਹ ਨਹੀਂ ਉਹਨਾਂ ਦਾ ਪਤਾ ਲੱਗ ਸਕਿਆ। ਪਰ ਹੁਣ ਗੱਲ ਤਾਂ ਇਹ ਆ ਜਾਂਦੀ ਹੈ ਜੀ ਵੀ ਪਹਿਲਾਂ ਤਾਂ ਜੇਲ੍ਹ ਟੁੱਟਣਾ ਹੀ ਸ਼ੱਕ ਦੇ ਘੇਰੇ ਸੀ, ਹੁਣ ਐਡੀ ਤੇਜ਼ੀ ਨਾਲ ਇੱਕ ਇਹੋ ਜਿਹਾ ਬੰਦਾ ਜਿਹਨੂੰ ਲਿਬਰੇਸ਼ਨ ਫੋਰਟ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਮੁਖੀ ਤੱਕ ਦਾ ਦਰਜਾ ਦਿੱਤਾ ਜਾਂਦਾ, ਜਿਹੜੀ ਇੰਨੀਆਂ ਦੁਨੀਆ ਘੁੰਮੀ ਜਿਹਨੇ ਪਤਾ ਨੀ ਕਿੰਨੇ ਕਿੰਨੇ ਕੁ ਚੀਜ਼ਾਂ ਦੇ ਵਿੱਚ ਉਹਨਾਂ ਦਾ ਨਾਂ ਆਉਂਦਾ, ਤੇ ਉਹ ਐਡੀ ਬਚਕਣੀ ਖੇਡ ਨਹੀਂ ਖੇਡ ਸਕਦਾ ਜਿੰਨੀ ਜਿਹੜੀ ਇਹਦੇ ਚ ਖਬਰ ਚ ਦੱਸਿਆ ਗਿਆ। ਉਹਦੇ ਚ ਇਹੀ ਦੱਸਿਆ ਗਿਆ ਵੀ ਉਹ ਰੁਮਾਲ ਬੰਨ ਕੇ ਸਟੇਸ਼ਨ ਤੇ ਆਇਆ। ਦੇਖੋ ਪਹਿਲੀ ਗੱਲ ਤਾਂ ਇਹੀ ਸ਼ੰਕਾ ਦੀ ਗੱਲ ਆ ਵੀ ਰੁਮਾਲ ਬੰਨਣ ਦੀ ਉਹਨੂੰ ਕਿਹੜੀ ਲੋੜ ਸੀ ਜਦੋਂ ਉਹਨੇ ਆਪਦਾ ਚਿਹਰਾ ਬਦਲ ਲਿਆ ਸੀ, ਤਾਂ ਉਹ ਤਾਂ ਕਲੀਅਰ ਕੱਟ ਹੀ ਆ ਵੀ ਜਦੋਂ ਕਿਤੇ ਹਾਈ ਅਲਰਟ ਜਾਰੀ ਹੋਇਆ ਹੋਇਆ ਤੇ ਉਦੋਂ ਜਿਹੜਾ ਮੂੰਹ ਢਕੂਆ ਬੰਦਾ ਉਹਦੇ ਪ੍ਰਤੀ ਤਾਂ ਹਰੇਕ ਬੰਦੇ ਦੀ ਸ਼ੰਕਾ ਜਾਣੀ ਜਾਣੀ। ਜੇ ਕੋਈ ਬੰਦਾ ਸਿੰਪਲੀ ਜਾ ਰਿਹਾ ਤੇ ਉਹਦੇ ਲਈ ਵੱਲ ਹਜੇ ਟੈਨਸ਼ਨ ਬਹੁਤ ਘੱਟ ਲੋਕਾਂ ਦੀ ਜਾਂਦੀ ਆ। ਸੋ ਇਹ ਕੁਝ ਇੱਕ ਗੱਲਾਂ ਲੱਗਦੀਆਂ ਵੀ ਕਿਤੇ ਨਾ ਕਿਤੇ ਸ਼ੰਕਾ ਦੇ ਘੇਰੇ ਚ ਤੇ ਖਬਰ ਇਹੀ ਦੱਸਦੀ ਆ ਵੀ ਉਹਨਾਂ ਦੇ ਰੁਮਾਲ ਬੰਨਿਆ ਹੋਇਆ ਸੀ ਤਾਂ ਲੋਕਲ ਪੁਲਿਸ ਨੇ ਜਦ ਉਹਨਾਂ ਨੂੰ ਪੁੱਛਿਆ ਉਹਨਾਂ ਦੇ ਸ਼ੰਕਾ ਜ਼ਾਹਰ ਕੀਤੇ ਤਾਂ ਉਹਨਾਂ ਨੇ ਪਿਸਤੌਲ ਕੱਢ ਲਿਆ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਫੜ ਲਿਆ ਪਰ ਨਹੀਂ ਇਹ ਜੀ ਗੱਲ ਨਹੀਂ ਹੋ ਸਕਦੀ ਕਿਉਂਕਿ ਜਿਹੜਾ ਬੰਦਾ ਪਿਸਤੌਲ ਕੱਢ ਸਕਦਾ ਤੇ ਉਹ ਇਹ ਕਿਵੇਂ ਹੋ ਸਕਦਾ ਵੀ ਇੱਕ ਗੋਲੀ ਵੀ ਨਾ ਚਲਾ ਸਕਿਆ ਵੀ ਉੱਥੇ ਤੇ ਉਹ ਕੁਛ ਨਾ ਕੁਛ ਤਾਂ ਕਿਸੇ ਨੂੰ ਅਖੀਰਲੇ ਦਮ ਤੱਕ ਉਹਨੇ ਜ਼ੋਰ ਲਾਉਣਾ ਸੀ ਕਿਉਂਕਿ ਜਿਹੜਾ ਬੰਦਾ ਇਸ ਫੀਲਡ ਦਾ ਬੰਦਾ ਜਾਂ ਜਿਹੜਾ ਇਸ ਲਾਈਨ ਚ ਪਤਾ ਨੀ ਕਿੰਨੇ ਸਾਲਾਂ ਤੋਂ ਆ ਤੇ ਉਹ ਇਹ ਥੋੜਾ ਹੈਗਾ ਵੀ ਪਿਸਤੌਲ ਕੱਢ ਕੇ ਉਹਨਾਂ ਨੂੰ ਦਿਖਾ ਰਿਹਾ ਉਹ ਖੇਡਾਂ ਵਾਂਗੂ ਵੀ ਆ ਮੇਰੇ ਕੋਲ ਪਿਸਤੌਲ ਵੀ ਆ ਸੋ ਉਹਨੇ ਇਹੋ ਜਿਹੇ ਮੌਕੇ ਦੇ ਉੱਤੇ ਉਹ ਅਖੀਰੀ ਹਥਿਆਰ ਚਲਾਉਂਦੇ ਹੁੰਦੇ ਆ ਵੀ ਆਪਦੇ ਆਪ ਨੂੰ ਬਚਾਉਣ ਲਈ ਉਹ ਕੁਛ ਵੀ ਕਰ ਸਕਦਾ ਸੀ ਪਰ ਕੁਝ ਇੱਕ ਗੱਲਾਂ ਸਟੋਰੀਆਂ ਜਾਂ ਮਹਿਜ ਸਕ੍ਰਿਪਟ ਰਾਈਟਿੰਗ ਦੇ ਨਾਲ ਲਿਖੀਆਂ ਹੋਈਆਂ ਗੱਲਾਂ ਹੀ ਮਹਿਸੂਸ ਹੋ ਰਹੀਆਂ ਪਰ ਆਉਣ ਵਾਲੇ ਦਿਨਾਂ ਚ ਪਰਦੇ ਲੈ ਜਾਣੇ ਜੀ ਸਾਰੀਆਂ ਗੱਲਾਂ ਦੇ ਉੱਤੇ ਤੇ ਪਰ ਦੂਜੇ ਪਾਸੇ ਜਿਹੜੀ ਅਫਵਾਹ ਸਾਡੇ ਸਿਆਸੀ ਲੋਕ ਇਹੀ ਫੈਲਾ ਰਹੇ ਆ ਜੀ ਵੀ ਇਹ ਨਾ ਹੋਵੇ ਕੋਈ ਪਾਰਟੀ ਕਿਸੇ ਆਪਣੇ ਮਸ਼ਹੂਰ ਨੇਤਾ ਦੀ ਬਲੀ ਦੇਣ ਦੀ ਕੋਸ਼ਿਸ਼ ਨਾ ਹੋਵੇ ਕਿਉਂਕਿ ਅਸੀਂ ਇੱਕ ਐਂਗਲ ਸੋਚਦੇ ਹਾਂ ਅਸੀਂ ਇੱਕੋ ਐਂਗਲ ਇਹ ਸੋਚਦੇ ਹਾਂ ਵੀ ਕੋਈ ਬਾਹਰ ਕੱਢ ਕੇ ਗੈਂਗਸਟਰ ਉਹਦੇ ਤੋਂ ਕੋਈ ਲੀਡਰ ਮਰਵਾਉਣਾ ਕੋਈ ਇਹੋ ਜਿਹੀ ਕਾਰਵਾਈ ਕਰਵਾਉਣ ਦਾ ਕੰਮ ਨਾ ਕੋਈ ਕਰ ਲੇ ਪਰ ਮੇਰਾ ਇਹ ਕਲੀਅਰ ਕੱਟ ਮੰਨਣਾ ਵੀ ਵਿਰੋਧੀ ਪਾਰਟੀਆਂ ਹਮੇਸ਼ਾ ਇਹੋ ਜਿਹੇ ਟਾਈਮ ਦੇ ਉੱਤੇ ਸੁਰੱਖਿਆ ਦਿੰਦੀਆਂ ਹੁੰਦੀਆਂ ਨਾ ਕਿ ਇਹੋ ਜਿਹੇ ਟਾਈਮ ਦੇ ਉੱਤੇ ਕਿਸੇ ਨੂੰ ਮਾਰਨ ਦੀ ਕੋਸ਼ਿਸ਼ ਕਰਦੀਆਂ ਜਿਹੋ ਜਿਹਾ ਇਲੈਕਸ਼ਨ ਜਾਂ ਇਹੋ ਜਿਹਾ ਕੰਮ ਤਾਂ ਕਹਿੰਦੇ ਨੀ ਹੁੰਦੇ ਆਪਦੇ ਕਰਦੇ ਹੁੰਦੇ ਆ ਕਈ ਵਾਰੀ ਸਿਮਤੀ ਵੋਟ ਲੈਣ ਲਈ ਨਾ ਇਹ ਵੀ ਹੋ ਜਾਂਦਾ ਹੁੰਦਾ ਵੀ ਆਪਦੇ ਇੱਕ ਬੰਦੇ ਦੀ ਬਲੀ ਦੇ ਦਿਓ ਤੇ ਸਿਮਤੀ ਵੋਟ ਮਿਲ ਜੂਗੀ ਇਹ ਇਹ ਬਹੁਤ ਵੱਡੀ ਸਿਆਸਤ ਦੇ ਵਿੱਚ ਨੀਚਤਾ ਦਾ ਗਿਰਾਵਟ ਦੀ ਕੋਈ ਅੰਤ ਨਹੀਂ ਹੁੰਦਾ ਕੋਈ ਵੀ ਬੰਦਾ ਕੋਈ ਵੀ ਕਾਰਵਾਈ ਤੁਹਾਡੇ ਨਾਲ ਫਿਰਦਾ ਹੀ ਕਰਵਾ ਕੇ ਲੋਕਾਂ ਨੂੰ ਭਾਵ ਕਰਨ ਲਈ ਪਾਰਟੀ ਪੱਧਰ ਤੇ ਜਿੱਤ ਕਰਨ ਲਈ ਜਾਂ ਕੁਰਸੀ ਹਾਸਲ ਕਰਨ ਲਈ ਕੁਝ ਵੀ ਕਰ ਸਕਦਾ ਹੁੰਦਾ ਇੱਥੋਂ ਤੱਕ ਕਿ ਬੇਨਜ਼ੀਰ ਭੁੱਟੋ ਦੀ ਮੌਤ ਦਾ ਕਾਰਨ ਵੀ ਉਹਦਾ ਪਤੀ ਦੱਸਿਆ ਜਾ ਰਿਹਾ ਹੁਣ ਤੱਕ ਦੇ ਅੰਕੜਿਆਂ ਦੇ ਵਿੱਚ ਵੀ ਉਹਦੇ ਲਾਲਸਾ ਸੀਗੀ ਵੀ ਮੈਂ ਕਿਵੇਂ ਨਾ ਕਿਵੇਂ ਇਸ ਪਾਕਿਸਤਾਨ ਨੂੰ ਕਮਾਂਡ ਕਰਾਂ ਤੇ ਉਹ ਕਮਾਂਡ ਕਰਨ ਲਈ ਉਹਦੇ ਕੋਲ ਬੇਨਜ਼ੀਰ ਭੁੱਟੋ ਇੱਕ ਇਹੋ ਜਿਹਾ ਹਥਿਆਰ ਸੀ ਜਿਹਦੇ ਤਹਿਤ ਉਹ ਜਾਂ ਤਾਂ ਕਮਾਂਡ ਕਰ ਸਕਦਾ ਸੀ ਵੀ ਉਹਨੂੰ ਪ੍ਰਧਾਨ ਮੰਤਰੀ ਬਣ ਜਾਂਦੀ ਤੇ ਉਦੋਂ ਬਾਅਦ ਉਹ ਆਪੇ ਉਹਦੇ ਘਰ ਵਾਲਾ ਸੀ ਸਾਰੀ ਕਮਾਂਡ ਉਹਦੇ ਹੱਥ ਚ ਹੋਣੀ ਸੀ ਪਰ ਦੂਜੇ ਪਾਸੇ ਉਹਨੂੰ ਡਾਇਰੈਕਟ ਕਮਾਂਡ ਇਹ ਮਿਲਦੀ ਸੀ ਵੀ ਇੱਕ ਤਾਂ ਜਿੱਤ ਸ਼ਿਓਰ ਹੋ ਗਈ ਸੀ ਉਹਦੇ ਨਾਲ ਜਿਹੜੀ ਲੋਕਾਂ ਦੇ ਵਿੱਚ ਰੋਸ ਆਇਆ ਰੋਸ ਕਾਰਨ ਵੋਟ ਜਿਹੜੀ ਉਧਰ ਨੂੰ ਮੁੜ ਗਈ ਤੇ ਦੂਜੇ ਪਾਸੇ ਉਹਨੂੰ ਸਿੱਧੀ ਕਮਾਂਡ ਉਹਦੇ ਹੱਥ ਚ ਆ ਜਾਣੀ ਸੀ ਸੋ ਉਸਨੇ ਦੂਜੀ ਜਿਹੜੀ ਸਟਾਈਲ ਚੁਣਨ ਦੀ ਕੋਸ਼ਿਸ਼ ਕੀਤੀ ਤੇ ਚੁਣਿਆ ਭਾਵੇਂ ਹਜੇ ਤੱਕ ਕਿਸੇ ਕੋਰਟ ਚ ਜਾਂ ਕਿਤੇ ਸਾਬਤ ਨਹੀਂ ਹੋ ਸਕਿਆ ਪਰ ਆਮ ਜੇ ਤੁਸੀਂ ਚੁੰਝ ਚਰਚਾ ਦੀ ਗੱਲ ਕਰੋਗੇ ਤਾਂ ਚੁੰਝ ਚਰਚਾ ਸਾਬਤ ਕਰਦੀ ਆ ਵੀ ਇਹਦੇ ਵਿੱਚ ਕੋਈ ਦੋ ਰਾਇ ਨਹੀਂ ਇਹੋ ਜਿਹਾ ਕੁਛ ਹੀ ਹੋਇਆ ਸੋ ਹੋ ਸਕਦਾ ਵੀ ਇਹ ਪਲਾਨਿੰਗ ਤਹਿਤ ਜਿਹੜੇ ਗੈਂਗਸਟਰ ਬਾਹਰ ਕੱਢੇ ਗਏ ਹੋਣ ਕੰਮ ਆਪ ਕਰਕੇ ਕਿਸੇ ਗੈਂਗਸਟਰ ਨੂੰ ਫਸਾਉਣਾ ਹੋਵੇ ਉਹਦਾ ਨਾਂ ਲਾਉਣਾ ਹੋਵੇ ਇਹੋ ਜਿਹੇ ਮਾਹੌਲ ਬਣਾਉਣ ਦੀ ਕੋਸ਼ਿਸ਼ ਇਲੈਕਸ਼ਨਾਂ ਚ ਜਾਂ ਸਹਿਮ ਡਰ ਪੈਦਾ ਕਰਨਾ ਹੋਵੇ ਜਿਹੜਾ ਖੁੱਲੀਆਂ ਰੈਲੀਆਂ ਕਰ ਰਹੇ ਆ ਲੋਕ ਉਹਨਾਂ ਨੂੰ ਸਹਿਮ ਪੈਦਾ ਕਰਨਾ ਹੋਵੇ ਇਹੋ ਜਿਹੀਆਂ ਸਿਆਸਤ ਦੀਆਂ ਕੁਛ ਗੱਲਾਂ ਇਹਦੇ ਪਿੱਛੋਂ ਨਿਕਲਣ ਦੀ ਆਸ ਆ
ਜੀ ਤੇ ਬਰਾੜ ਸਾਹਿਬ ਅਗਲੀ ਖਬਰ ਵੱਲ ਚੱਲੀਏ ਤਾਂ ਇਹ ਵੀ ਪਿਛਲੇ ਕਾਫੀ ਦਿਨਾਂ ਤੋਂ ਚਰਚਾ ਦਾ ਵਿਸ਼ਾ ਬਣੀ ਹੋਈ ਸੀਗੀ ਤੇ ਆਖਿਰਕਾਰ ਡਾਕਟਰ ਸਿੱਧੂ ਤੇ ਪ੍ਰਗਟ ਸਿੰਘ ਨੇ ਕਾਂਗਰਸ ਦਾ ਹੱਥ ਫਾੜੀ ਲਿਆ ਤੇ ਐਲਾਨ ਜਿਹੜਾ ਜੀ ਉਹ ਕਰ ਦਿੱਤਾ ਗਿਆ ਤੇ ਸਿੱਧੂ ਦੇ ਲਈ ਕਹਿੰਦੇ ਰਾਹ ਪੱਧਰ ਹੈ ਤੇ ਉਹਨਾਂ ਦੀ ਪਤਨੀ ਨੇ ਕਿਹਾ ਕਿ ਉਹ ਦੋਵੇਂ ਦੋ ਜਿਸਮ ਤੇ ਇੱਕ ਜਾਨ ਨੇ ਕੀ ਕਹਿਣਾ ਚਾਹੋਗੇ
ਬਿਲਕੁਲ ਜੀ ਦੇਖੋ ਕਾਫੀ ਲੰਮਾ ਉਡੀਕਿਆ ਗਿਆ ਇਸ ਫੈਸਲੇ ਨੂੰ ਤੇ ਇਸ ਪਰਿਵਾਰ ਨੇ ਤੇ ਪ੍ਰਗਟ ਸਿੰਘ ਨੇ ਕਾਫੀ ਲੰਮਾ ਚਿਰ ਵਿਚਾਰਾਂ ਕਰਨ ਤੋਂ ਬਾਅਦ ਜਿਹੜੀ ਇਹ ਇੱਧਰ ਨੂੰ ਪਹੁੰਚੇ ਆ ਜਾਂ ਇਸ ਪਾਸੇ ਨੂੰ ਗਏ ਆ ਤੇ ਅਖੀਰ ਕੱਲ ਜਿਹੜੀ ਕੈਪਟਨ ਅਮਰਿੰਦਰ ਸਿੰਘ ਤੇ ਆਸ਼ਾ ਕੁਮਾਰੀ ਦੀ ਹਾਜ਼ਰੀ ਦੇ ਵਿੱਚ ਮੈਡਮ ਸਿੱਧੂ ਤੇ ਪ੍ਰਗਟ ਸਿੰਘ ਨੇ ਜੁਆਇਨ ਕਰ ਲਿਆ ਭਾਵੇਂ ਨਵਜੋਤ ਸਿੱਧੂ ਮੁੰਬਈ ਹੋਣ ਕਰਕੇ ਉੱਥੇ ਨਹੀਂ ਪਹੁੰਚ ਸਕੇ ਪਰ ਮੇਰਾ ਮੰਨਣਾ ਵੀ ਥੋੜਾ ਬਹੁਤ ਜਿਹੜਾ ਇਹ ਇੱਕ ਸਿਸਟਮ ਬਣਾਇਆ ਜਾ ਰਿਹਾ ਜਿਹਦੇ ਤਹਿਤ ਉਹਨਾਂ ਨੇ ਕੋਸ਼ਿਸ਼ ਆ ਵੀ ਨਵਜੋਤ ਸਿੱਧੂ ਨੂੰ ਐਤਕੀ ਥੋੜਾ ਜਿਹਾ ਬਾਹਰ ਰੱਖਿਆ ਜਾਵੇ ਜਾਂ ਸਟਾਰ ਪ੍ਰਚਾਰਕ ਦੇ ਤੌਰ ਤੇ ਉੱਤੇ ਵੀ ਹਾਇਰ ਕੀਤਾ ਜਾਵੇ ਜੇ ਕੀਤਾ ਜਾਵੇ ਤਾਂ ਕਿਉਂਕਿ ਜਿਹੜਾ ਉਹਨਾਂ ਦਾ ਤਰੀਕਾ ਸੀ ਜਾਂ ਸਟਾਈਲ ਸੀ ਇੱਕ ਵੱਡੀ ਕੁਰਸੀ ਲੈਣ ਦਾ ਜਦੋਂ ਉਹ ਸਿਰੇ ਨਹੀਂ ਲੱਗਿਆ ਤਾਂ ਹੁਣ ਉਹ ਜਿਹੜੇ ਬੀ ਪਲਾਨ ਆ ਜਿਹੜਾ ਉਹਨਾਂ ਦਾ ਆਪਸ਼ਨ 2 ਸੀ ਉਹਨਾਂ ਦੇ ਹੱਥ ਦੇ ਵਿੱਚ ਹੁਣ ਮੈਨੂੰ ਲੱਗਦਾ ਉਹ ਵਰਤਿਆ ਜਾਊਗਾ ਤੇ ਉਹਦੇ ਤਹਿਤ ਨਵਜੋਤ ਸਿੱਧੂ ਨੂੰ ਜੇ ਕਾਂਗਰਸ ਆਪਦੇ ਮੀਡੀਆ ਦੇ ਜਾਂ ਹੋਰ ਬੰਦੇ ਹਾਇਰ ਕਰ ਸਕਦੀ ਆ ਤਾਂ ਤੁਹਾਡੇ ਸਾਹਮਣੇ ਆ ਨਵਜੋਤ ਸਿੱਧੂ ਨੂੰ ਹਾਇਰ ਵੀ ਕੀਤਾ ਜਾ ਸਕਦਾ ਇਲੈਕਸ਼ਨਾਂ ਲਈ ਤੇ ਇਹ ਇਸ ਤਰੀਕੇ ਨਾਲ ਸਰਕਾਰ ਚ ਭਾਈਵਾਲੀ ਵੀ ਹੋ ਸਕਦੀ ਹੈ ਤੇ ਪੈਸਾ ਕਮਾਉਣ ਵਾਲਾ ਜਿਹੜਾ ਬਿਜ਼ਨਸ ਦਾ ਕੰਮ ਆ ਉਹ ਵੀ ਹੋ ਸਕਦਾ ਸੋ ਇਹ ਆਉਣ ਵਾਲੇ ਦਿਨਾਂ ਚ ਇਹ ਤੇ ਵੀ ਗੱਲ ਕਲੀਅਰ ਹੋਜੂ। ਪਰ ਮੇਰਾ ਇਹ ਮੰਨਣਾ ਵੀ ਜਿਹੜਾ ਨਵਜੋਤ ਸਿੱਧੂ ਤੇ ਪ੍ਰਗਟ ਸਿੰਘ ਵਰਗੇ ਬੰਦੇ ਸੀ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਵਿਚ ਨਹੀਂ ਜਾਣਾ ਸੀ, ਕਦੇ ਵੀ ਨਹੀਂ ਜਾਣਾ ਸੀ। ਉਹਨਾਂ ਨੇ ਆਮ ਆਦਮੀ ਪਾਰਟੀ ਜਾਣ ਦਾ ਉਹਨਾਂ ਦਾ ਇੱਕੋ ਹੀ ਕਾਰਨ ਬਣ ਸਕਦਾ ਸੀ ਜੇ ਪੂਰਨ ਰੂਪ ਦੇ ਵਿਚ ਉਹਨਾਂ ਨੂੰ ਹੈੱਡ ਜਾਂ ਉਹਨਾਂ ਨੂੰ ਕਮਾਂਡ ਦਿੱਤੀ ਜਾਂਦੀ। ਕਿਉਂਕਿ ਇੱਕ ਗੱਲ ਤਾਂ ਤੁਸੀਂ ਮੰਨਣੀ ਪੈਣੀ ਹੈ ਤੁਹਾਨੂੰ ਵੀ ਜੇ ਹੁਣ ਇੱਕ ਨਵਜੋਤ ਸਿੰਘ ਸਿੱਧੂ 5 ਵਾਰ ਇਲੈਕਸ਼ਨਾਂ ਦਾ ਜਿੱਤ ਸਕਦਾ ਤੇ ਇੱਕ 12-15 ਸਾਲ ਤੋਂ ਸਟਾਰ ਪ੍ਰਚਾਰਕ ਹੋਣ ਕਰਕੇ ਪ੍ਰਭਾਵਿਤ ਕਰ ਸਕਦਾ ਵੋਟਾਂ ਨੂੰ, ਤੇ ਉਹ ਹੁਣ ਜੇ ਉਹਨੂੰ ਕਹੀਏ ਵੀ ਲੋਕਲ ਕਿਸੇ ਉਹੋ ਜਿਹੇ ਬੰਦੇ ਦੇ ਥੱਲੇ ਲੱਗ ਕੇ ਕੰਮ ਕਰੂਗਾ ਜਿਹੜਾ ਸਿਆਸਤ ਚ ਆਏ ਨੂੰ 3 ਮਹੀਨੇ ਹੋਏ ਆ 6 ਮਹੀਨੇ ਹੋਏ ਆ, ਤਾਂ ਇਹ ਤਾਂ ਅਤਕਥ ਨਹੀਂ ਹੈ। ਇਹ ਤਾਂ ਮੈਨੂੰ ਲੱਗਦਾ ਜੇ ਸਾਨੂੰ ਵੀ ਕੋਈ ਕਵੇ ਤੇ ਅਸੀਂ ਆਪਦੇ ਰੁਤਬੇ ਮੁਤਾਬਕ ਸਾਡਾ ਹੋਮਿਓ ਆੜੇ ਆਊਗਾ, ਅਸੀਂ ਨਹੀਂ ਏਦਾਂ ਥੱਲੇ ਲੱਗਣਾ ਚਾਹਵਾਂਗੇ ਕਿਤੇ। ਉਹ ਤਾਂ ਆਮ ਆਦਮੀ ਪਾਰਟੀ ਨਾਲ ਤਾਂ ਇਹੀ ਸਮਝੌਤਾ ਚੱਲ ਰਿਹਾ ਸੀ ਜਿਹਦੇ ਤਹਿਤ ਵੀ ਉਹਨਾਂ ਨੂੰ ਕਮਾਂਡ ਦਿੱਤੀ ਜਾਵੇ, ਸੂਬੇ ਦੀ ਕਮਾਂਡ ਦੇਣ ਦੀ ਵਾਅਦਾ ਕੀਤਾ ਜਾਵੇ, ਪਰ ਉਹ ਨਹੀਂ ਹੋ ਸਕਿਆ ਤੇ ਇਸੇ ਲਈ ਉਹ ਜੁਆਇਨ ਨਹੀਂ ਕੀਤੀ। ਹੁਣ ਕਾਂਗਰਸ ਦੇ ਮਾਮਲੇ ਚ ਗੱਲ ਇਹ ਆ ਜਾਂਦੀ ਹੈ ਵੀ ਕਾਂਗਰਸ ਇੱਕ ਵੱਡੀ ਪਾਰਟੀ ਆ, ਪੁਰਾਣੀ ਪਾਰਟੀ ਆ, ਉਹਦੇ ਵਿਚ ਜਿਹੜਾ ਇੱਕ ਹੋਰ ਰੁਤਬਾ ਬੰਦੇ ਦਾ, ਤੇ ਉਸ ਰੁਤਬੇ ਤਹਿਤ ਇਹ ਜਿਹੜੀਆਂ ਗੱਲਾਂ ਹੋ ਰਹੀਆਂ ਤੇ ਉਹਨਾਂ ਨੂੰ ਜਿਹੜਾ ਉਹ ਕਾਂਗਰਸ ਨੂੰ ਜੁਆਇਨ ਕੀਤਾ। ਬਾਕੀ ਉਹਨਾਂ ਕੋਲ ਇੱਕ ਜੁਮਲਾ ਹੁਣ ਹੋਰ ਮਿਲ ਗਿਆ, ਇੱਕ ਡਾਇਲੋਗ ਹੋਰ ਹੋ ਗਿਆ ਵੀ ਜਿਹੜਾ ਸਾਡੇ ਬਜ਼ੁਰਗ ਸਨ ਉਹ ਕਾਂਗਰਸੀ ਸਨ, ਸਾਰੀ ਉਮਰ ਅਸੀਂ ਕਾਂਗਰਸ ਰਹੇ ਤੇ ਅਸੀਂ ਘਰ ਵਾਪਸੀ ਕੀਤੀ ਆ, ਇਹ ਸ਼ਬਦਾਵਲੀ ਹੁਣ ਵਰਤੀ ਜਾਇਆ ਕਰੇਗੀ ਉਹਨਾਂ ਦੇ ਇਲੈਕਸ਼ਨਾਂ ਦੇ ਉਹਨਾਂ ਦੇ ਜਿੱਥੇ ਵੀ ਲੈਕਚਰ ਹੋਇਆ ਕਰਨਗੇ।
ਜੀ ਤੇ ਬਰਾੜ ਸਾਹਿਬ, ਇਹਦੇ ਨਾਲ ਹੀ SYL ਦਾ ਜਿਹੜਾ ਮੁੱਦਾ ਜੀ ਉਹ ਵੀ ਲਗਾਤਾਰ ਬਣਿਆ ਹੋਇਆ ਤੇ SYL ਤੇ ਬਾਦਲ ਕਹਿੰਦੇ ਰਾਸ਼ਟਰਪਤੀ ਨੂੰ ਵੀ ਮਿਲੇ ਨੇ। ਸੋ ਰਿਪੇਰੀਅਨ ਸਿਧਾਂਤ ਖਿਲਾਫ ਕੋਈ ਵੀ ਸਲਾਹ ਨਾ ਮੰਨਣ ਦੀ ਅਪੀਲ ਜਿਹੜੀ ਆ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਹੋਰਾਂ ਨੇ ਕੀਤੀ ਹੈ ਜੀ ਰਾਸ਼ਟਰਪਤੀ ਪ੍ਰਣਬ ਮੁਖਰਜੀ ਹੋਰਾਂ ਨੂੰ।
ਬਿਲਕੁਲ ਜੀ, ਕੱਲ ਇੱਕ ਵਫਦ ਦਾ ਜਿਹੜਾ ਪੰਜਾਬ ਦੇ ਮੰਤਰੀ ਮੰਡਲ ਦਾ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਹੋਰਾਂ ਦੀ ਕਮਾਂਡ ਹੇਠ ਮਿਲਿਆ ਜੀ, ਤੇ ਉਸ ਦੇ ਵਿਚ ਉਹਨਾਂ ਨੇ ਵਫਦ ਨੇ ਇਹ ਗੱਲ ਰਾਸ਼ਟਰਪਤੀ ਤੋਂ ਰਿਕੁਐਸਟ ਕੀਤੀ ਹੈ ਵੀ ਜਿਹੜੇ ਇੰਟਰਨੈਸ਼ਨਲ ਰਿਪੇਰੀਅਨ ਲਾਅ ਉਹਨਾਂ ਨੂੰ ਹੀ ਵਰਤਿਆ ਜਾਵੇ ਤਾਂ ਕਿ ਉਹਨਾਂ ਦੇ ਥੱਲੇ ਰਹਿ ਕੇ ਤੇ ਪੰਜਾਬ ਦੇ ਹੱਕ ਨਾ ਮਾਰੇ ਜਾਣ। ਪਰ ਦੂਜੇ ਪਾਸੇ ਪੰਜਾਬ ਦੇ ਹੱਕਾਂ ਦੇ ਖਿਲਾਫ਼ ਜਿੱਥੇ ਹਰਿਆਣਾ ਨੇ ਕੇਸ ਵੀ ਜਿੱਤਿਆ ਜਾਂ ਸੁਪਰੀਮ ਕੋਰਟ ਨੇ ਜਿਹੜੀ ਇੱਕ ਹਦਾਇਤ ਦਿੱਤੀ ਉਹ ਵੀ ਹਰਿਆਣਾ ਦੇ ਹੱਕ ਸੀ, ਤਾਂ ਉਹ ਜਿਹੜੇ ਹਰਿਆਣਾ ਦੇ ਮੁੱਖ ਮੰਤਰੀ ਵੀ ਰਾਸ਼ਟਰਪਤੀ ਨੂੰ ਮਿਲੇ ਆ ਤੇ ਉਹਨਾਂ ਨੇ ਵੀ ਆਪਣਾ ਪੱਖ ਰੱਖਿਆ। ਹੁਣ ਇੱਥੇ ਥੋੜੀ ਜਿਹੀ ਹਾਲਾਤ ਵੱਖਰੇ ਕਿਸਮ ਦੇ ਆ ਗਏ ਆ, ਭਾਵੇਂ ਹਰਿਆਣੇ ਪੰਜਾਬ ਦੇ ਵਿੱਚ ਇੱਕੋ ਹੀ ਸਟੇਟ ਸਰਕਾਰਾਂ ਇੱਕੋ ਹੀ ਗਰੁੱਪ ਦੀਆਂ ਸਰਕਾਰਾਂ ਕਹਿ ਸਕਦੇ ਆ, ਤਾਂ ਦੂਜੇ ਪਾਸੇ ਜਿਹੜੇ ਰਾਸ਼ਟਰਪਤੀ ਆ ਉਹ ਚਾਹੇ ਕੋਈ ਵੀ ਆ ਪਰ ਉਹਨਾਂ ਦਾ ਸਾਰਾ ਜੀਵਨ ਕਾਂਗਰਸ ਦੇ ਵਿੱਚ ਬੀਤਿਆ ਤੇ ਉਹਨਾਂ ਦਾ ਕਾਰਜਕਾਲ ਕਾਂਗਰਸ ਤੋਂ ਹੀ ਸ਼ੁਰੂ ਹੋਇਆ। ਸੋ ਇੱਥੇ ਆ ਕੇ ਕਾਫੀ ਔਖਾ ਹੋ ਜਾਂਦਾ, ਭਾਵੇਂ ਉਸ ਰੁਤਬੇ ਤੇ ਆ ਕੇ ਫੈਸਲਾ ਸਾਫ਼ ਸੁਥਰਾ ਕਰਨਾ ਪੈਂਦਾ ਪਰ ਫਿਰ ਵੀ ਕਿਤੇ ਨਾ ਕਿਤੇ ਕਾਫੀ ਔਖਾ ਹੋ ਜਾਂਦਾ ਕੋਈ ਸਪਸ਼ਟ ਫੈਸਲਾ ਦੇਣਾ। ਤੇ ਦੂਜਾ ਮੈਂ ਹਾਲੇ ਤੱਕ ਦੇਖਿਆ ਵੀ ਰਾਸ਼ਟਰਪਤੀ ਬੰਨਿਓ ਡਾਇਰੈਕਟ ਕੋਈ ਵੀ ਫੈਸਲਾ ਹਾਲੇ ਤੱਕ ਨਹੀਂ ਲਿਆ ਜਾ ਸਕਦਾ ਹੁੰਦਾ ਜਾਂ ਲਿਆ ਦੇਖਿਆ ਜਿਹਨੂੰ ਅਸੀਂ ਗੱਲਬਾਤ ਕਰ ਸਕੀਏ ਆਮ ਸੋਸ਼ਲ ਮੁੱਦਿਆਂ ਦੇ ਉੱਤੇ। ਹੁਣ ਰਾਸ਼ਟਰਪਤੀ ਰਾਜ ਲਾਗੂ ਹੁੰਦਾ ਨਾ ਜਦੋਂ, ਜੇ ਕਿਸੇ ਵੀ ਸੂਬੇ 'ਚ ਰਾਸ਼ਟਰਪਤੀ ਰਾਜ ਲਾਗੂ ਹੁੰਦਾ ਉਦੋਂ ਵੀ ਰਾਸ਼ਟਰਪਤੀ ਇਹ ਥੋੜਾ ਵੀ ਉੱਥੋਂ ਰਾਸ਼ਟਰਪਤੀ ਹਦਾਇਤ ਕਰ ਦਿੰਦਾ, ਰਾਸ਼ਟਰਪਤੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਜਾਂ ਦੇਸ਼ ਦੀ ਲੋਕ ਸਭਾ ਇੱਕ ਮਤਾ ਪਾਸ ਪਾ ਕੇ ਰਿਕੁਐਸਟ ਕਰਦੀ ਆ ਵੀ ਇਸ ਸੂਬੇ ਦੇ ਵਿੱਚ ਜਿਹੜਾ ਲਾਅ ਐਂਡ ਆਰਡਰ ਆ ਸਾਡੇ ਕੰਟਰੋਲ ਤੋਂ ਬਾਹਰ ਹੋ ਗਿਆ ਜਾਂ ਸਾਡੇ ਇਹ ਜਿਹੀਆਂ ਦਿੱਕਤਾਂ ਆਈਆਂ ਉੱਥੇ ਸਪਸ਼ਟ ਬਹੁਮਤ ਵੀ ਤੁਸੀਂ ਉੱਥੇ ਰਾਸ਼ਟਰਪਤੀ ਰਾਜ ਲਾਗੂ ਕਰ ਦਿਓ, ਤਾਂ ਉੱਥੇ ਫਿਰ ਰਾਸ਼ਟਰਪਤੀ ਰਾਜ ਲਾਗੂ ਹੁੰਦਾ, ਨਾ ਕਿ ਰਾਸ਼ਟਰਪਤੀ ਜਦੋਂ ਜੀਕ ਚਾਹੇ ਤੜਕੇ ਉੱਠ ਕੇ ਆਪਦੀ ਮਰਜ਼ੀ ਨਾਲ ਕੁਛ ਕਰ ਸਕੇ। ਸੋ ਜਿਹੜੀ ਰਬੜ ਦੀ ਸਟੈਂਪ ਦਾ ਦਰਜਾ ਅਕਸਰ ਦਿੱਤਾ ਜਾਂਦਾ ਇੰਡੀਆ ਦੇ ਵਿੱਚ ਰਾਸ਼ਟਰਪਤੀ ਨੂੰ, ਉਹਦੇ ਵਿੱਚ ਕੋਈ ਦੋ ਰਾਇਆ ਨਹੀਂ। ਹਾਂ, ਇੱਕ ਹੋ ਜਾਂਦਾ ਵੀ ਬੰਦੇ ਕੋਲ ਇੱਕ ਲਾਸਟ ਆਪਸ਼ਨ ਬਚਦੀ ਹੈ ਰਾਸ਼ਟਰਪਤੀ, ਜਿਹੜੀ ਇਹ ਇੱਕ ਸਿਸਟਮ ਰੱਖਿਆ ਉਹੀ ਨਾਸਤਿਕ ਤੇ ਆਸਤਿਕ ਵਾਲੀ ਗੱਲ ਆ ਜੀ, ਵੀ ਇੱਕ ਰਾਸ਼ਟਰ ਦੇ ਉਹਦੇ ਮੁਖੀ ਦੇ ਵਿੱਚ ਵਿਸ਼ਵਾਸ ਹੋਣ ਰੱਖਣ ਕਾਰਨ ਅਖੀਰ ਨਾਗਰਿਕ ਕੋਲ ਇੱਕ ਆਪਸ਼ਨ ਹੋਰ ਬਚ ਜਾਂਦੀ ਆ ਵੀ ਜੇ ਕਿਸੇ ਨੂੰ ਫਾਂਸੀ ਦੀ ਸਜ਼ਾ ਵੀ ਹੋਈ ਆ, ਸਾਰੇ ਕੋਰਟ ਕਚਹਿਰੀਆਂ ਨੇ ਜੇ ਉਹਨੂੰ ਸਜ਼ਾ ਦੇਤੀ ਆ, ਤਾਂ ਲਾਸਟ ਆਪਸ਼ਨ ਉਹਦੇ ਕੋਲੇ ਰਾਸ਼ਟਰਪਤੀ ਬਚ ਜਾਂਦਾ ਵੀ ਉਹਦੇ ਕੋਲੇ ਜਾ ਕੇ ਉਹ ਅਪੀਲ ਕਰਦੇ ਆ। ਸੋ ਇਹੀ ਅਪੀਲ ਹੁਣ ਪੰਜਾਬ ਦੇ ਪਾਣੀਆਂ ਦੇ ਵਿੱਚ ਹੋਈ ਆ, ਤੇ ਪਰ ਮੈਨੂੰ ਨਹੀਂ ਲੱਗਦਾ ਵੀ ਹਰਿਆਣਾ ਵੀ ਚੁੱਪ ਕਰਕੇ ਬੈਠੂਗਾ ਜਾਂ ਸੁਪਰੀਮ ਕੋਰਟ ਦੇ ਵਿੱਚ ਨਾ ਕੋਈ ਗੱਲ ਹੋਊਗੀ। ਇਹ ਫੈਸਲਾ ਜਿੱਥੇ 34 ਸਾਲਾਂ ਤੋਂ ਨਹੀਂ ਹੋਇਆ, ਤੇ ਮੈਨੂੰ ਆਉਣ ਵਾਲੇ ਹੋਰ ਵੀ 20-30 ਸਾਲ ਇਹ ਫੈਸਲਾ ਨਹੀਂ ਹੁੰਦਾ ਦਿਖਦਾ ਤੇ ਸਿਰਫ ਤੇ ਸਿਰਫ ਇਲੈਕਸ਼ਨਾਂ ਵੇਲੇ ਇਹ ਤੀਰ ਤਰਕਸ਼ ਚੋਂ ਕੱਢ ਕੇ ਕਿਤੇ ਉਧਰ ਛੱਡਤਾ ਕਿਤੇ ਉਧਰ ਛੱਡਤਾ, ਇਸ ਤੋਂ ਵੱਧ ਕੇ ਕੁਛ ਨਹੀਂ ਹੈ।
ਜੀ ਸਾਡੇ ਨਾਲ ਸੰਦੀਪ ਰਾਏ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਮਿੰਟੂ ਜੀ ਤੁਹਾਨੂੰ ਵੀ, ਤੇ ਮੈਨੂੰ ਲੱਗਦਾ ਇਹਨਾਂ ਨੇ ਪਹਿਲੀ ਖ਼ਬਰ ਵੱਲ ਇਸ਼ਾਰਾ ਕੀਤਾ, ਕਹਿੰਦੇ ਉਸ ਵਿਚ 25% ਯੂ ਵਿਲ ਗੈਟ ਸਟ੍ਰੇਟ ਵੇ, ਰੈਸਟ 25% ਯੂ ਵਿਲ ਗੈਟ ਇਨ ਅਬਾਊਟ 4 ਈਅਰ ਵਿਦਆਊਟ ਇੰਟਰਸਟ।
ਸੋ ਤੁਹਾਨੂੰ ਦੱਸਿਆ ਵੀ ਕੋਈ ਨਾ ਕੋਈ ਕੁੰਡੀ ਉਹਦੇ ਵਿਚ ਰੱਖੀ ਹੋਈ ਆ, ਤੇ ਧੰਨਵਾਦ ਸੰਦੀਪ ਜੀ ਤੁਸੀਂ ਜਾਣਕਾਰੀ ਨੂੰ ਐਕਸਪਲੇਨ ਕੀਤਾ। ਪਰ ਕੋਈ ਨੀ ਜੀ ਦੇਖਦੇ ਆ ਹੁਣ, ਜੇ 25% ਮੈਂ ਮੰਨ ਲਓ ਮੇਰੇ ਕੋਲੇ 2 ਨੰਬਰ ਦਾ ਪੈਸਾ ਤੇ ਉਹ ਕਿਸੇ ਵੀ ਲੇਖੇ ਨੀ ਲੱਗ ਰਿਹਾ ਤੇ ਮੈਂ ਬਚਾਉਣ ਨਾਲੋਂ ਮੈਂ ਇਹ ਜਿਹੜਾ ਇਹ ਪਲਾਨ ਸਰਕਾਰ ਦਾ ਹੈ ਚੂਜ਼ ਕਰਨਾ ਚਾਹੂੰਗਾ ਵੀ 25% ਅੱਜ ਮੈਨੂੰ ਮਿਲ ਰਿਹਾ, 25% ਮੈਨੂੰ 4 ਸਾਲਾਂ ਚ ਮਿਲ ਜਾਣਾ, ਤਾਂ ਮੈਨੂੰ ਵਿਆਜ ਤਾਂ ਦੇਖੋ ਉਸ 2 ਨੰਬਰ ਦੇ ਪੈਸੇ ਦਾ ਘਰੇ ਪੈ ਦਾ ਵੀ ਨੀ ਆਉਂਦਾ ਸੀਗਾ ਪਹਿਲਾਂ ਵੀ। ਸੋ ਬਿਹਤਰ ਇਹੀ ਆ ਵੀ ਇਹਨੂੰ ਚੂਜ਼ ਕਰ ਲੈਣਾ ਚਾਹੀਦਾ ਤੇ ਪੈਸਾ ਕਿਤੇ ਨਾ ਕਿਤੇ ਟਿਕਾਣੇ ਲੱਗੇ, ਕਿਸੇ ਨਾ ਕਿਸੇ ਦੇ ਕੰਮ ਚ ਆਵੇ। ਕਿਉਂਕਿ ਕੱਲ ਵੀ ਜਿਵੇਂ ਅਸੀਂ ਗੱਲ ਕੀਤੀ ਵੀ ਨੋਟ ਆ ਜਿਹੜੇ ਉਹ ਕਾਲੇ ਨਹੀਂ ਹੁੰਦੇ, ਕਾਲੇ ਤਾਂ ਉਹ ਲੋਕ ਹੁੰਦੇ ਆ ਜਿਹੜੇ ਉਸ ਨੂੰ ਕਮਾਈ ਨੂੰ ਨੋਟਾਂ ਨੂੰ ਬਣਾ ਦਿੰਦੇ ਆ।
ਜੀ ਤੇ ਅਗਲੀ ਖਬਰ ਵੱਲ ਚਲੀਏ ਤਾਂ ਪਾਕਿਸਤਾਨ ਦੇ ਨਵੇਂ ਫੌਜ ਮੁਖੀ ਅੱਜ ਅਹੁਦਾ ਸੰਭਾਲਣਗੇ ਜੀ। ਸੋ ਨਵੇਂ ਜਰਨੈਲ ਕਮਰ ਜਵੇਦ ਬਾਜਵਾ ਦੇ ਕਾਰਜਕਾਲ ਚ ਭਾਰਤ ਪ੍ਰਤੀ ਪਾਕਿਸਤਾਨ ਦੀ ਨੀਤੀ ਚ ਕੋਈ ਬਦਲਾਓ ਨਹੀਂ ਆਉਣ ਵਾਲਾ, ਇਹੋ ਜਿਹਾ ਇਕ ਅੰਦਾਜ਼ਾ ਜਿਹੜਾ ਜੀ ਉਹ ਲਗਾਇਆ ਜਾ ਰਿਹਾ। ਤੇ ਇਸਲਾਮਾਬਾਦ ਭਾਰਤ ਨਾਲ ਲੱਗਦੀ ਆਪਣੀ ਪੂਰਵੀ ਸਰਹੱਦ ਤੇ ਨਜ਼ਰ ਕੇਂਦਰਿਤ ਰੱਖੇਗਾ। ਤੇ ਬਾਜਵਾ ਮੰਗਲਵਾਰ ਨੂੰ ਸੇਵਾ ਮੁਕਤ ਹੋ ਰਹੇ ਫੌਜੀ ਮੁਖੀ ਜਨਰਲ ਰਾਹੀਲ ਸ਼ਰੀਫ ਦੀ ਥਾਂ ਲੈਣ ਜਾ ਰਹੇ ਆ ਜੀ। ਤੇ ਉਨ੍ਹਾਂ ਨੇ ਕਿਹਾ ਜੀ ਭਾਰਤ ਤੇ ਨਜ਼ਰ ਰੱਖਣਗੇ ਬਾਜਵਾ ਪਰਵੇਜ਼। ਸੋ ਪਾਕਿਸਤਾਨ ਫੌਜ ਦੇ ਨਵੇਂ ਮੁਖੀ ਅੱਜ ਅਹੁਦਾ ਸੰਭਾਲਣ ਜਾ ਰਹੇ ਆ ਜੀ।
ਜੀ ਬਿਲਕੁਲ, ਦੇਖੋ ਜਿਹੜੇ ਮਾਹੌਲ ਮੁਤਾਬਕ ਫੈਸਲੇ ਹੁੰਦੇ ਆ, ਅੱਜ ਜਿੱਥੇ ਪੰਜਾਬ ਪਾਕਿਸਤਾਨ ਤੇ ਭਾਰਤ ਜੰਗ ਦੀ ਇੱਕ ਕਾਗਾਰ ਦੇ ਉੱਤੇ ਖੜਾ, ਤੇ ਉੱਥੇ ਨਹੀਂ ਹੁੰਦਾ ਵੀ ਕੋਈ ਬੰਦਾ ਬਦਲ ਜੇ ਤਾਂ ਡਿਸੀਜਨ ਬੜੀ ਤੇਜ਼ੀ ਨਾਲ ਬਦਲਿਆ ਜਾਂਦਾ। ਪਰ ਇਹ ਦਾਅਵਾ ਕਰਨਾ ਵੀ ਜੋ ਰਹੀਲ ਸ਼ਰੀਫ ਵੇਲੇ ਚੱਲ ਰਹੀਆਂ ਸੀ ਪਾਲਿਸੀਜ਼ ਉਹੀ ਹੁਣ ਰਹਿਣਗੀਆਂ ਚਾਹੇ ਬੰਦਾ ਬਦਲਿਆ, ਤੇ ਇਹ ਮੈਨੂੰ ਨਹੀਂ ਜੱਚ ਰਹੀ ਗੱਲ। ਕਿਉਂਕਿ ਇਹ ਤਾਂ ਜਦੋਂ ਵੀ ਕਿਸੇ ਵੀ ਚੀਜ਼ ਦਾ ਰਾਜਕਾਜ ਬਦਲਦਾ ਜਾਂ ਕਮਾਂਡ ਬਦਲਦੀ ਆ, ਕਿਸੇ ਵੀ ਚੀਜ਼ ਦਾ ਕੈਪਟਨ ਲੀਡਰ ਬਦਲਦਾ, ਤਾਂ ਉਹਦੇ ਵਿਚ ਤਬਦੀਲੀਆਂ ਆਉਂਦੀਆਂ। ਕਿਉਂਕਿ ਇੱਕੋ ਸੋਚ ਦੇ ਦੋ ਬੰਦੇ ਨਹੀਂ ਹੁੰਦੇ, ਜਿੰਨਾ ਮਰਜ਼ੀ ਉਹਨੂੰ ਬੰਨ ਕੇ ਰੱਖੋ, ਜਿੰਨੇ ਮਰਜ਼ੀ ਉਹਦੇ ਹੱਥ ਕਾਨੂੰਨ ਨਾ ਬੰਨੇ ਆ, ਪਰ ਕਿਤੇ ਨਾ ਕਿਤੇ ਉਹ ਆਪਦਾ ਹਰ ਬੰਦੇ ਦਾ ਇੱਕ ਆਪਣਾ ਸਟਾਈਲ ਹੁੰਦਾ ਕੰਮ ਕਰਨ ਦਾ, ਆਪਣਾ ਇੱਕ ਸੋਚ ਹੁੰਦੀ ਆ, ਆਪਣਾ ਇੱਕ ਡਿਸੀਜਨ ਲੈਣ ਦੀ ਪਾਵਰ ਹੁੰਦੀ ਆ, ਉਹ ਚੀਜ਼ ਤਾਂ ਆਉਣੀ ਆਉਣੀ ਸਾਹਮਣੇ। ਪਰ ਅੱਜ ਦੀ ਘੜੀ ਜਿਹੜਾ ਮਾਹੌਲ ਆ ਉਹ ਇਸ ਢੰਗ ਨਾਲ ਬਣਿਆ ਹੋਇਆ ਵੀ ਜਿਹਦੇ ਚ ਇੱਕੇਦਮ ਕੋਈ ਵੀ ਏਡਾ ਵੱਡਾ ਫੈਸਲਾ ਨਹੀਂ ਲਿਆ ਜਾ ਸਕਦਾ ਜਿਹੜਾ ਕਿ ਚੇਂਜ ਦੇ ਤੌਰ ਦੇ ਉੱਤੇ ਅਕਸਰ ਲੈਂਦੇ ਆ ਲੋਕ ਜਦੋਂ ਅਹੁਦੇ ਸੰਭਾਲਦੇ ਆ। ਪਰ ਮੈਨੂੰ ਉਮੀਦ ਆ ਵੀ ਇਹ ਜਿਹੜਾ ਨਵੇਂ ਮੁਖੀ ਆਏ ਆ ਇਹਨਾਂ ਦੀ ਸੋਚ ਆ ਜਿਹੜੀ ਉਹ ਆਪਣੀ ਹੋਏਗੀ, ਤੇ ਇਹ ਵੀ ਹੋ ਸਕਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਪ੍ਰੈਸ਼ਰ ਅਕਸਰ ਅਸੀਂ ਕਹਿੰਦੇ ਆ ਵੀ ਪ੍ਰਧਾਨ ਮੰਤਰੀ ਦੇ ਉੱਤੇ ਜਾਂ ਪਾਕਿਸਤਾਨ ਦੇ ਵਿੱਚ ਪਾਇਆ ਜਾਂਦਾ ਪ੍ਰੈਸ਼ਰ, ਤੇ ਜਿਹਦੇ ਨਾਲ ਫੌਜ ਦੀ ਜਿਹੜੀ ਇੰਟਰਫੀਰੈਂਸ ਬਹੁਤ ਜ਼ਿਆਦਾ ਆ, ਤੇ ਇਹ ਚੀਜ਼ ਹੁਣ ਦੇਖਣੀ ਪੈਣੀ ਆ ਵੀ ਜਿਹੜੇ ਨਵੇਂ ਮੁਖੀ ਆਏ ਆ ਬਾਜਵਾ ਪਰਵੇਜ਼ ਦਾ ਉਹਨਾਂ ਦਾ ਕੀ ਸਟਾਈਲ ਆ, ਉਹ ਗਰਮ ਖਿਆਲੀ ਏ, ਉਹ ਨਰਮ ਖਿਆਲੀ ਏ, ਉਹ ਸਰਕਾਰ ਨਾਲ ਲਾ ਕੇ ਖਾਣਾ ਚਾਹੁੰਦੇ ਆ, ਉਹ ਲੋਕਤੰਤਰ ਨੂੰ ਪਸੰਦ ਕਰਦੇ ਆ ਜਾਂ ਉਹ ਫੌਜ ਰਾਜ ਨੂੰ ਪਸੰਦ ਕਰਦੇ ਆ, ਇਹ ਜਿਹੀਆਂ ਬਹੁਤ ਸਾਰੀਆਂ ਗੱਲਾਂ ਸਾਰੀਆਂ ਸਾਨੂੰ ਦੇਖਣੀਆਂ ਪੈਣੀਆਂ। ਤੇ ਦੂਜੀ ਇਹ ਆ ਵੀ ਜਿਹੜੀ ਫੌਜ ਦੇ ਮੁਖੀ ਦੀ ਜਿਹੜੀ ਸਥਾਪਤੀ ਹੁੰਦੀ ਆ ਜਾਂ ਕਹਿ ਸਕਦੇ ਉਹਨਾਂ ਦੀ ਅਪੁਆਇੰਟਮੈਂਟ ਹੁੰਦੀ ਆ, ਉਹ ਵੀ ਜਿਹੜੇ ਸਿਆਸੀ ਲੀਡਰਾਂ ਵੱਲੋਂ ਕੀਤੀ ਜਾਂਦੀ ਹੈ। ਕਈ ਵਾਰੀ ਜ਼ਰੂਰੀ ਨਹੀਂ ਹੁੰਦਾ ਵੀ ਸੀਨੀਓਰਿਟੀ ਦੇ ਆਧਾਰ ਦੇ ਉੱਤੇ ਹੀ ਹਰੇਕ ਚੀਜ਼ ਕੀਤੀ ਜਾਵੇ, ਇਹਨਾਂ ਕੋਲੇ ਬਹੁਤ ਸਾਰੀਆਂ ਕੁੰਡੀਆਂ ਹੁੰਦੀਆਂ ਵੀ ਜਿਹੜੇ ਸੀਨੀਓਰਿਟੀ ਦੇ ਵਾਲੇ ਬੰਦਿਆਂ ਨੂੰ ਮਿਲਦੀ ਹੁੰਦੀ ਹੈ ਤੇ ਕਈ ਵਾਰੀ ਉਹਨਾਂ ਨੂੰ ਬਾਈਪਾਸ ਕਰ ਦਿੱਤਾ ਜਾਂਦਾ। ਇਹ ਚੀਜ਼ਾਂ ਅਸੀਂ ਬਹੁਤ ਵਾਰੀ ਸੁਣਦੇ ਹਾਂ ਪੁਲਿਸ ਦੇ ਵਿੱਚ ਫੌਜ ਦੇ ਵਿੱਚ, ਕਿਉਂਕਿ ਉਹ ਚਹੇਤਾ ਨਹੀਂ ਹੁੰਦਾ ਮੌਕੇ ਦੇ ਨੇਤਾਵਾਂ ਦਾ। ਹੁਣ ਇਹ ਦੇਖਣਾ ਪੈਣਾ ਵੀ ਜਿਹੜੇ ਬਾਜਵਾ ਪਰਵੇਜ਼ ਆ ਇਹ ਕਿਹਦੇ ਚਹੇਤੇ ਆ, ਕਿਸ ਢੰਗ ਨਾਲ ਕੀ ਉਹ ਬਾਈਪਾਸ ਕਰਕੇ ਆਏ ਆ ਜਾਂ ਸੀਨੀਓਰਿਟੀ ਦੇ ਆਧਾਰ ਤੇ ਆਏ ਆ, ਤੇ ਕਿਹੋ ਜਿਹਾ ਉਹਨਾਂ ਦਾ ਮਾਹੌਲ ਰਿਹਾ। ਕਿਉਂਕਿ ਜਿਹੜੇ ਏਜ ਫੈਕਟਰ ਦੇ ਵਿੱਚ ਉਹ ਆਇਆ ਤਾਂ ਉਹ ਜ਼ਰੂਰ ਕਾਰਗਿਲ ਤੇ ਜਿਹੜੀਆਂ ਉਦੋਂ ਪਹਿਲਾਂ 71 ਦੀਆਂ ਲੜਾਈਆਂ ਵੇਲੇ ਦੇ ਪੁਰਾਣੇ ਜਿਹੜੇ ਆਫੀਸਰ ਹੋਣੇ ਆ, ਤੇ ਉਹਨਾਂ ਦੀ ਕੀ ਭੂਮਿਕਾ ਰਹੀ ਆ ਹੁਣ ਤੱਕ, ਉਹਨਾਂ ਦੇ ਪਿਛਲੀ ਬਿਆਨਬਾਜ਼ੀ ਕੀ ਦੱਸਦੀ ਆ ਵੀ ਉਹ ਕਿਹੜੀ ਸੋਚਦੇ ਆ। ਸੋ ਪਰ ਇਹ ਆਉਣ ਵਾਲੇ ਦਿਨਾਂ 'ਚ ਪਤਾ ਲੱਗਣਾ ਥੋੜੇ ਦਿਨਾਂ 'ਚ ਵੀ ਜਿਹੜੇ ਬਾਜਵਾ ਦਾ ਭਾਰਤ ਨੂੰ ਆਉਣ ਨੂੰ ਕੋਈ ਬੈਨੀਫਿਟ ਹੋਊ ਜਾਂ ਨਹੀਂ ਹੈ, ਜਾਂ ਸਰਹੱਦ ਤੇ ਕਿਹੋ ਜਿਹਾ ਮਾਹੌਲ ਬਣਦਾ।
ਜੀ ਬਿਲਕੁਲ, ਲੱਗ ਇਹੀ ਰਿਹਾ ਕਿ ਨੀਤੀ ਚ ਕੋਈ ਤਬਦੀਲੀ ਖਾਸ ਆਉਣ ਦੀ ਉਮੀਦ ਨਹੀਂ ਆ, ਪਰ ਆਉਣ ਵਾਲੇ ਸਮੇਂ ਦੇ ਵਿਚ ਹੀ ਸਾਰਾ ਕੁਝ ਲੁਕਿਆ ਹੋਇਆ। ਐਬਰਾਡ ਸਾਹਿਬ ਨਾਲ ਹੀ ਨਾਲ ਪਰਵੇਜ਼ ਮੁਸ਼ਰਫ ਦੀ ਗ੍ਰਿਫਤਾਰੀ ਦਾ ਵਾਰੰਟ ਵੀ ਜਾਰੀ ਹੋਇਆ ਜੀ। ਸੋ ਬਲੋਚਿਸਤਾਨ ਹਾਈ ਕੋਰਟ ਨੇ ਸੋਮਵਾਰ ਨੂੰ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ਰਫ ਦੀ ਗ੍ਰਿਫਤਾਰੀ ਦੇ ਲਈ ਜ਼ਮਾਨਤੀ ਵਾਰੰਟ ਜਾਰੀ ਕੀਤਾ। ਸੋ ਇਹ ਜਿਹੜਾ ਵਾਰੰਟ ਜਾਰੀ ਹੋਇਆ ਜੀ, ਇਹ ਬਲੋਚ ਨੇਤਾ ਸੀਗੇ ਨਵਾਬ ਅਕਬਰ ਖਾਨ ਬੁਗਤੀ, 2006 ਚ ਫੌਜੀ ਕਾਰਵਾਈ ਦੌਰਾਨ ਉਨ੍ਹਾਂ ਦੇ ਕਤਲ ਦੇ ਮਾਮਲੇ ਦੇ ਵਿਚ ਜਾਰੀ ਹੋਇਆ। ਤੇ ਮੁਸ਼ਰਫ ਦੇ ਵਕੀਲ ਨੇ ਕੋਰਟ ਨੂੰ ਕਿਹਾ ਕਿ ਮੁਵੱਕਲ ਕੋਰਟ ਦਾ ਆਦਰ ਕਰਦੇ ਆ ਪਰ ਸੁਰੱਖਿਆ ਕਾਰਨਾਂ ਕਰਕੇ ਉਹ ਕੋਰਟ ਚ ਪੇਸ਼ ਨਹੀਂ ਹੋ ਸਕਦੇ।
ਦੇਖੋ ਇਹ ਵੀ ਇੱਕ ਮੇਰੇ ਹਿਸਾਬ ਨਾਲ ਸਿਆਸੀ ਤੀਰ ਆ ਜਿਹੜਾ ਛੱਡਿਆ ਗਿਆ। ਤੁਸੀਂ ਦੇਖਿਆ ਹੋਣਾ ਵੀ ਜੋ ਨਰਿੰਦਰ ਮੋਦੀ ਨੇ 15 ਅਗਸਤ ਤੇ ਬਲੋਚਿਸਤਾਨ ਨੂੰ ਵਿਚ ਘੜੀਸਿਆ ਸਾਰੇ ਮਸਲੇ ਦੇ ਵਿਚ, ਉਦੋਂ ਤੋਂ ਲੈ ਕੇ ਹੁਣ ਤੱਕ ਜਿਹੜਾ ਬਲੋਚਿਸਤਾਨ ਇੱਕ ਮੁੱਦਾ ਬਣਿਆ ਹੋਇਆ ਤੇ ਬਲੋਚਿਸਤਾਨ ਦੇ ਮੁੱਦੇ ਦੇ ਵਿਚ ਉਹਦੇ ਚ ਪਾਕਿਸਤਾਨ ਦੇ ਲਈ ਉਹ ਗਲੇ ਦੀ ਹੱਡੀ ਬਣਿਆ ਹੋਇਆ, ਤਾਂ ਉਹਦੇ ਚ ਜਿਹੜੇ ਉੱਥੋਂ ਦੇ ਲੋਕਲ ਲੀਡਰ ਆ ਉਹ ਕਾਫੀ ਭੜਕੇ ਹੋਏ ਆ। ਕਾਫੀ ਕਈ ਲੀਡਰਾਂ ਨੇ ਤਾਂ ਇੰਡੀਆ ਤੋਂ ਆਪਦੀ ਪਨਾਹ ਵੀ ਮੰਗੀ। ਉਹਨਾਂ ਚੀਜ਼ਾਂ ਦੇ ਵਿਚ ਇਹ ਗੱਲ ਨਿਕਲ ਕੇ ਆ ਰਹੀ ਆ ਸਾਹਮਣੇ ਵੀ ਅਸੀਂ ਜਿਹੜੇ ਲੋਕਲ ਲੀਡਰ ਆ ਜਿਹੜੇ ਸਾਡੇ ਉਹ ਲੋਕਲ ਲੀਡਰਾਂ ਨੂੰ ਦਾ ਇੱਕ ਵਾਰੀ ਉਹਨਾਂ ਨੂੰ ਠੰਡੇ ਕਰਨਾ ਜਾਂ ਉਹਨਾਂ ਨੂੰ ਠਾਰਨਾ ਕਹਿ ਸਕਦੇ ਹਾਂ ਜਾਂ ਉਹਨਾਂ ਦਾ ਧਿਆਨ ਭੰਗ ਕਰਨ ਲਈ ਤੇ ਉਹਨਾਂ ਨੂੰ ਇਹ ਦੱਸਣਾ ਵੀ ਸਰਕਾਰ ਤੁਹਾਡੇ ਨਾਲ ਆ ਕਾਰਵਾਈ ਕਰ ਰਹੀ ਆ, ਤਾਂ ਉਹਦੇ ਤਹਿਤ ਜਿਹੜਾ ਪਰਵੇਜ਼ ਮੁਸ਼ਰਫ ਦੇ ਉੱਤੇ ਇਹ ਜਿਹੜਾ ਵਾਰੰਟ ਜਾਰੀ ਕੀਤੇ ਗਏ ਆ। ਤੇ ਇਹਦੇ ਨਾਲ ਦੋ ਤਰੀਕੇ ਦੇਖਣ ਕਰਨ ਦੀ ਕੋਸ਼ਿਸ਼ ਕੀਤੀ, ਇੱਕ ਤਾਂ ਪਰਵੇਜ਼ ਮੁਸ਼ਰਫ ਨੂੰ ਸਾਂਭਣ ਦੀ ਕੋਸ਼ਿਸ਼ ਕੀਤੀ ਆ ਵੀ ਉਹ ਸਮਝੂ ਆ, ਤੇ ਦੂਜੇ ਪਾਸੇ ਜਿਹੜੇ ਬਲੋਚ ਨੇਤਾ ਜਿਹੜੇ ਉਹ ਖੁਸ਼ ਹੋ ਜਾਣਗੇ। ਬਸ ਇਸ ਤੋਂ ਵੱਧ ਕੇ ਹੋਰ ਕੋਈ ਖਾਸ ਗੱਲ ਦਿਖਾਈ ਨਹੀਂ ਦੇ ਰਹੀ ਮੈਨੂੰ
ਜੀ। ਤੇ ਬ੍ਰਾਟ ਸਾਹਿਬ ਹੋਰ ਜ਼ਿਆਦਾ ਖਬਰਾਂ ਨਹੀਂ ਲਵਾਂਗੇ, ਇੱਕ ਜਿਹੜੀ ਦੁਖਦਾਇਕ ਖਬਰ ਜ਼ਰੂਰ ਸਾਂਝੀ ਕਰਾਂਗੇ ਕਿ ਕੱਲ ਨੇਪਾਲ ਦੇ ਵਿਚ ਕਾਫੀ ਤੀਬਰਤਾ ਵਾਲਾ ਭੂਚਾਲ ਆਇਆ ਜੀ। 5.6 ਤੀਬਰਤਾ ਵਾਲੇ ਭੂਚਾਲ ਦੇ ਨਾਲ ਨੇਪਾਲ ਜੀ ਇੱਕ ਵਾਰ ਕੰਬ ਗਿਆ, ਪਰ ਇਹਦੇ ਨਾਲ ਹੀ ਜਿਹੜੀ ਉਹਦੀ ਤੀਬਰਤਾ ਜਿਹੜੀ ਸੀਗੀ ਉਹ ਇੱਕ ਵਾਰ ਡਰਾ ਗਈ ਆ ਉਥੋਂ ਦੇ ਰਹਿਣ ਵਾਲੇ ਲੋਕਾਂ ਨੂੰ, ਤੇ ਜ਼ਿਆਦਾ ਜਿਹੜਾ ਨੁਕਸਾਨ ਆ ਜਾਨੀ ਨੁਕਸਾਨ ਜਿਹੜਾ ਆ ਉਹਦੇ ਤੋਂ ਬਚਾ ਰਿਹਾ। ਤੇ ਇਹਦੇ ਨਾਲ ਹੀ ਚੀਨ ਦੇ ਵਿਚ ਜਿਹੜਾ ਭੂਚਾਲ ਪ੍ਰਭਾਵਿਤ ਸੂਬਾ ਹੈ ਜੀ ਸ਼ਿਨਜ਼ਿਆਂਗ, ਉਹਦੇ ਆਕਤੋ ਕਾਉਂਟੀ ਨਾਲ ਫੌਜ ਦੇ ਜਵਾਨਾਂ ਨੇ 350 ਲੋਕਾਂ ਨੂੰ ਬਾਹਰ ਕੱਢ ਲਿਆ। ਤੇ ਇਸ ਖੇਤਰ ਦੇ ਵਿਚ ਵੀ ਪਿਛਲੇ ਹਫ਼ਤੇ 6.7 ਤੀਬਰਤਾ ਵਾਲਾ ਭੂਚਾਲ ਆਇਆ ਸੀ ਤੇ ਇੱਥੇ ਇੱਕ ਵਿਅਕਤੀ ਦੀ ਮੌਤ ਹੋਈ ਸੀ। ਸੋ ਬਚਾਅ ਜਿਹੜਾ ਆ ਉਹ ਰਿਹਾ ਆ, ਪਰ ਜਿਹੜਾ ਡਰ ਆ ਉਹ ਸਹਿਮ ਆ ਉਹ ਜ਼ਰੂਰ ਬਣਿਆ ਹੋਇਆ। ਤੇ ਵਿਰਾਟ ਸਾਹਿਬ ਉਧਰ ਅੰਤਰਰਾਸ਼ਟਰੀ ਖ਼ਬਰਾਂ ਵੱਲ ਚੱਲੀਏ ਤਾਂ ਹਲੇਰੀ ਦੇ ਹੱਕ 'ਚ ਲੱਖਾਂ ਫਰਜ਼ੀ ਵੋਟਾਂ ਪਈਆਂ ਨੇ। ਇਹਦਾ ਦੋਸ਼ ਜਿਹੜਾ ਆ ਜੀ ਉਹ ਅਮਰੀਕੀ ਰਾਸ਼ਟਰਪਤੀ ਟਰੰਪ ਡੋਨਾਲਡ ਟਰੰਪ ਹੋਰਾਂ ਨੇ ਲਾਇਆ। ਸੋ ਵੋਟਾਂ 'ਚ ਕਹਿੰਦੇ ਘੁਟਾਲਾ ਹੋਇਆ।
ਦੇਖੋ ਪਹਿਲਾਂ ਤਾਂ ਨੇਪਾਲ ਦੀ ਗੱਲ ਕਰੀਏ ਤਾਂ ਨੇਪਾਲ ਦੇ ਵਿਚ ਜਿਹੜਾ ਪਹਿਲਾਂ ਬਹੁਤ ਭੈੜਾ ਨੁਕਸਾਨ ਸਾਲ ਡੇਢ ਸਾਲ ਪਹਿਲਾਂ ਹੀ ਹੋਇਆ ਜੀ, ਤੇ ਉਹਦੇ ਤਹਿਤ ਉਹ ਇੱਕ ਵਾਰੀ ਜਦੋਂ ਇਹੋ ਜਿਹੇ ਹਾਲਾਤਾਂ ਵਿਚੋਂ ਨਿਕਲ ਕੇ ਬੰਦਾ ਹਜੇ ਸੈੱਟ ਹੁੰਦਾ ਤੇ ਫੇਰ ਦੁਬਾਰੇ ਮਾਰ ਪੈ ਜੇ ਤਾਂ ਤੁਸੀਂ ਆਪ ਹੀ ਸਮਝ ਸਕਦੇ ਹੋ ਵੀ ਇਹ ਕੀ ਬੰਦੇ ਤੇ ਬੀਤਦੀ ਹੋਣੀ ਆ। ਸੋ ਅਸੀਂ ਤਾਂ ਦੁਆ ਅਰਦਾਸ ਹੀ ਕਰ ਸਕਦੇ ਆ ਇਸ ਮਾਮਲੇ ਦੇ ਵਿਚ ਤਾਂ ਵੀ ਕੁਦਰਤੀ ਕਰੋਪੀ ਜਾਂ ਕੁਦਰਤੀ ਕਹਿਰ ਜਿਹੜੇ ਆਉਂਦੇ ਆ ਭਾਵੇਂ ਸਭ ਕੁਝ ਭਾਣੇ ਚ ਹੁੰਦਾ ਪਰ ਉਹ ਨਾ ਆਉਣ ਦੇ ਲੋਕਾਂ ਨੂੰ ਨਾ ਤਕਲੀਫ਼ ਮਿਲੇ ਇਹੀ ਦੁਆ ਅਰਦਾਸ ਕਰ ਸਕਦੇ ਆ। ਤੇ ਦੂਜੇ ਪਾਸੇ ਜਿਹੜੀ ਤੁਸੀਂ ਗੱਲ ਕੀਤੀ ਆ ਹਲੇਰੀ ਦੇ ਮਾਮਲੇ ਦੇ ਵਿਚ ਵੀ ਉਹਨਾਂ ਦੇ ਜਾਅਲੀ ਵੋਟਾਂ ਪਈਆਂ, ਦੇਖੋ ਜੀ ਐਂਡ ਆਫ ਦੇ ਡੇ ਗਿਣੇ ਜਾਂਦੇ ਆ ਝੋਲੀ ਚ ਦਾਣੇ ਤੇ ਝੋਲੀ ਚ ਦਾਣੇ ਟਰੰਪ ਦੇ ਬਾਹਰ ਵੱਧ ਨਿਕਲੇ ਆ। ਜੇ ਹਲੇਰੀ ਨੂੰ ਲੱਖਾਂ ਦੀ ਗਿਣਤੀ ਦੇ ਵਿਚ ਜਾਅਲੀ ਵੋਟਾਂ ਪਈਆਂ ਤਾਂ ਫਿਰ ਉਹ ਜਿੱਤੀ ਗਏ ਹੋਣੀ, ਇਹ ਗੱਲ ਸੋਚਣ ਵਾਲੀ ਆ। ਪਰ ਮੇਰੇ ਹਿਸਾਬ ਨਾਲ ਟਰੰਪ ਨੂੰ ਹੁਣ ਚਾਹੀਦਾ ਵੀ ਇਹ ਜਿਹੜਾ ਹੈਲਰੀ ਜਿਹੜਾ ਚੈਪਟਰ ਉਹਨੇ ਦੂਜੇ ਦਿਨ ਆਪਦੇ ਲੈਕਚਰ ਦੇ ਵਿਚ ਬੰਦ ਕਰਤਾ ਸੀ ਉਹਨੂੰ ਬਾਰ ਬਾਰ ਨਹੀਂ ਖੋਲਣਾ ਚਾਹੀਦਾ, ਇਹਦੀ ਹੁਣ ਕੋਈ ਲੋੜ ਨਹੀਂ। ਇਹ ਬੇਮਤਲਬ ਆ ਬਿਆਨ ਵੀ ਲੱਖਾਂ ਵੋਟ ਦਿਖਾਉਣਾ ਚਾਹੀਦਾ ਵੀ ਉਹ ਕਿਹੜੀ ਸੋਚ ਦਾ ਬੰਦਾ, ਉਹ ਕਿੱਥੇ ਅਮੈਰੀਕਾ ਨੂੰ ਲਿਜਾਣਾ ਚਾਹੁੰਦਾ, ਕੀ ਉਹਦੀਆਂ ਪਾਲਿਸੀਜ਼ ਆ, ਉਹਨੇ ਆਪਣੀ ਟੀਮ ਦਾ ਗਠਨ ਕਰਨ ਵਾਲੇ ਪਾਸੇ ਧਿਆਨ ਲਾਵੇ। ਇਹ ਇਹਨਾਂ ਗੱਲਾਂ ਨੂੰ ਛੱਡ ਕੇ ਉਹਨੂੰ ਬਹੁਤ ਸਾਰੇ ਰਾਹ ਖੁੱਲਣਗੇ ਤੇ ਉਹਦੇ ਕੋਲੇ ਕੰਮ ਕਰਨ ਲਈ ਟਾਈਮ ਹੋਊਗਾ। ਜੇ ਹੁਣ ਅਸੀਂ ਮੰਨ ਲਓ ਰਾਹ ਜਾਂਦੇ ਹਾਂ, ਇੱਕ ਰਾਹ ਦੇ ਤੁਰੇ ਜਾਂਦੇ ਜਿਹੜੇ ਗਲੀ ਦੇ ਵਿਚ ਸਾਨੂੰ ਬਲੋਕ ਮਿਲਦੇ ਆ ਤੇ ਉਹਨਾਂ ਨਾਲ ਅਸੀਂ ਜਾਂਦੇ ਪੰਗੇ ਲੈਂਦੇ ਜਾਈਏ ਕੁੱਟਮਾਰ ਕਰਦੇ ਜਾਈਏ ਤਾਂ ਕੀ ਅਸੀਂ ਆਪਣਾ ਸਫ਼ਰ ਤੈਅ ਕਰ ਲਾਂਗੇ? ਤੇ ਸੋ ਇਦੋਂ ਬਿਹਤਰ ਆ ਗਾਲੀ ਗਲੋਚ ਜਾਂ ਇਹ ਜਿਹੀਆਂ ਚੀਜ਼ਾਂ ਦਾ ਕਰਨ ਦੀ ਥਾਂ ਤੇ ਆਪਦੇ ਸਫ਼ਰ ਵਾਲੇ ਪਾਸੇ ਧਿਆਨ ਰੱਖ ਕੇ ਤੇ ਅੱਗੇ ਤੁਰੇ ਜੀ। ਅਸੀਂ ਤਾਂ ਕਹਿ ਸਕਦੇ ਹਾਂ ਵੀ ਇਹ ਸਾਡੇ ਬੰਨਿਓ ਉਹਨਾਂ ਨੂੰ ਸਲਾਹ ਜਾਂ ਅਡਵਾਈਸ ਆ ਵੀ ਜੇ ਤੁਹਾਨੂੰ ਚੁਣਿਆ ਲੋਕਾਂ ਨੇ ਵਿਸ਼ਵਾਸ ਦਿਖਾਇਆ ਤਾਂ ਉਸ ਵਿਸ਼ਵਾਸ ਦੇ ਉੱਤੇ ਪੂਰੇ ਉਤਰੋ ਤੇ ਉਹਨੂੰ ਤੁਸੀਂ ਜਿਹੜਾ ਕੰਮ ਵਾਲੇ ਪਾਸੇ ਧਿਆਨ ਦੇ ਕੇ ਤੇ ਕੰਮ ਕਰੋ। ਹੁਣ ਕੋਈ ਫਰਕ ਨਹੀਂ ਪੈਂਦਾ ਕਿਸੇ ਨੂੰ ਜਾਲੀ ਵੋਟਾਂ ਪਈਆਂ ਜਾਂ ਕਿਸੇ ਨੂੰ, ਉਹਨੂੰ ਪੈ ਸਕਦਾ, ਉਹ ਕਹਿ ਸਕਦੇ ਹਲੇਰੀ ਜਿਹੜੀ ਹਾਰੀ ਹੋਈ ਆ, ਜਿੱਤੇ ਨੂੰ ਕੋਈ ਫਰਕ ਨਹੀਂ ਪੈਂਦਾ।
ਜੀ ਬਿਲਕੁਲ। ਤੇ ਬਰਾੜ ਸਾਹਿਬ, ਸਾਡੇ ਕੋਲ ਹੁਣ ਸਮਾਂ ਤਾਂ ਭਾਵੇਂ ਬਚਿਆ ਨਹੀਂ, ਕਿਉਂਕਿ ਅੱਜ ਅਸੀਂ ਇੱਕ ਦੋ ਮਹਿਮਾਨ ਜਿਹੜੇ ਉਹ ਵੀ ਪ੍ਰੋਗਰਾਮ ਚ ਲੈਣੇ ਆ, ਪਰ ਸਾਡੇ ਨਾਲ ਜਗਤਾਰ ਗਿੱਲ ਢੁੱਡੀਕੇ ਵਾਲੇ ਸਾਂਝ ਪਾ ਰਹੇ ਆ ਤੇ ਕਹਿੰਦੇ ਸਤਿ ਸ੍ਰੀ ਅਕਾਲ ਜੀ। ਕੰਵਰ ਸੰਧੂ ਦੇ ਮਸਲੇ ਤੇ ਜੇਲ੍ਹ ਦੇ CCTV ਦੇ ਫੁਟੇਜ ਕੁਝ ਕੁ ਮਿੰਟ ਚ ਲੀਕ ਹੋ ਗਏ ਸੀ ਜੇਲ੍ਹ ਚ, ਪਰ ਹੁਣ ਜੇਲ੍ਹ ਦੇ ਸਾਰੇ ਕੈਮਰੇ ਕਿਵੇਂ ਸੀਜ਼ ਹੋ ਗਏ, ਕਹਿੰਦੇ ਸਵਾਲ ਖੜਾ ਆ। ਤੇ ਉਸ ਤੋਂ ਬਾਅਦ ਕਹਿੰਦੇ ਭਗੌੜੇ 6 ਬੰਦਿਆਂ ਚ 2 ਗ੍ਰਿਫ਼ਤਾਰ ਹੋਣਗੇ, ਬਾਕੀ 4 ਦਹਿਸ਼ਤ ਫੈਲਾਉਣ ਲਈ ਵਰਤੇ ਜਾਣ ਦਾ ਖਦਸ਼ਾ। ਬਰਾੜ ਸਾਹਿਬ ਕਹਿੰਦੇ ਤੁਹਾਡਾ ਕੀ ਕਹਿਣਾ। ਤੇ ਇਸ ਤੋਂ ਇਲਾਵਾ ਉਨ੍ਹਾਂ ਨੇ ਨਾਲ ਪਾਣੀਆਂ ਦੇ ਮਸਲੇ ਤੇ ਸੁਦਰਸ਼ਨ ਸਿੰਘ ਢਿੱਲੋਂ ਦੀ ਵਾਇਸ ਆਫ ਖਾਲਸਾ ਤੇ ਇੱਕ ਇੰਟਰਵਿਊ ਚ ਹੋਰ ਖਦਸ਼ੇ ਵੀ ਜ਼ਾਹਰ ਕੀਤੇ ਆ। ਤੇ ਪੰਜਾਬੀ ਸੂਬੇ ਸਮੇਂ ਰੀਆਰਗੇਨਾਈਜ਼ ਕਰਨ ਵੇਲੇ ਪਾਣੀਆਂ ਦੇ ਮਸਲੇ ਕੁਝ ਅਮੈਂਡਮੈਂਟ ਕਹਿੰਦੇ ਹੋਈਆਂ ਸਨ, ਜਿਨ੍ਹਾਂ ਨੂੰ ਜਸਟਿਸ ਗੁਰਨਾਮ ਸਿੰਘ ਤੇ ਸੰਤ ਫਤਿਹ ਸਿੰਘ ਨੇ ਸਾਈਨ ਕੀਤਾ ਸੀ। ਕਹਿੰਦੇ ਇਹਦੇ ਤੇ ਜ਼ਰੂਰ ਚਾਨਣਾ ਪਾਓ।
ਬਿਲਕੁਲ ਜੀ, ਮੈਂ ਤਾਂ ਪਹਿਲਾਂ ਹੀ ਦੱਸ ਕੇ ਟਾਈਮ ਵੀ ਪਾਣੀਆਂ ਦੇ ਜਿਹੜੇ ਮੁੱਦੇ ਆ ਨਾ, ਉਹਦੇ ਤੇ ਕਈ ਵਾਰੀ ਸਾਡੇ ਆਮ ਨੌਜਵਾਨ ਮੈਂ ਦੇਖਿਆ ਫੇਸਬੁੱਕ ਤੇ ਬਹੁਤ ਤੇਜ਼ੀ ਨਾਲ ਡਿਸੀਜਨ ਲੈ ਰਹੇ ਹੁੰਦੇ ਆ, ਸਟੇਟਸ ਲਿਖ ਰਹੇ ਹੁੰਦੇ ਆ, ਤੇ ਉਹਨਾਂ ਨੇ ਪੜਿਆ ਉਹਦੇ ਮਾਮਲੇ ਚ ਕੁਛ ਵੀ ਨਹੀਂ ਹੁੰਦਾ, ਜਾਣਿਆ ਕੁਛ ਵੀ ਨਹੀਂ ਹੁੰਦਾ। ਕਈ ਲੋਕਾਂ ਨੇ ਪੜ ਜਾ ਕੇ ਜਾਂ ਫਰੋਲ ਕੇ ਪਿਛੋਕੜ ਗੱਲਾਂ ਜਾਣ ਲਈਆਂ ਹੁੰਦੀਆਂ, ਤੇ ਕਈ ਲੋਕ ਵਿਚਰੇ ਹੁੰਦੇ ਆ ਉਸ ਟਾਈਮ ਦੇ ਵਿੱਚ। ਜਿਹੜੇ ਲੋਕ ਵਿਚਰੇ ਹੁੰਦੇ ਆ ਉਹਨਾਂ ਨੂੰ ਪਤਾ ਹੁੰਦਾ ਵੀ ਮਾਹੌਲ ਕਿਵੇਂ ਸੀ। ਹੁਣ ਤੁਸੀਂ ਦੇਖਿਆ ਹੋਣਾ ਨਵੇਂ ਜਿਹੜੇ ਲੋਕ ਆਉਂਦੇ ਆ, ਜਿਹੜੇ ਪਾਰਟੀਆਂ ਦੇ ਸਮਰਥਕ ਆਉਂਦੇ ਆ, ਉਹ ਕਹੀ ਜਾਣਗੇ ਵੀ ਅਕਾਲੀ ਦਲ ਨੇ ਐ ਨਹੀਂ ਕੀਤਾ, ਕਾਂਗਰਸ ਨੇ ਉੱਥੇ ਸਿਆਉਣੇ ਦੀ ਕਹੀ ਨਾਲ ਟੱਕ ਲਾਇਆ, ਫਲਾਨੇ ਨੇ ਫਲਾਨਾ ਕੀਤਾ, ਧਮਕੇ ਨੇ ਧਮਕਾ ਕੀਤਾ। ਪਰ ਜਿਹੜੀ ਅਸਲੀਅਤ ਆ ਉਹ ਅਸਲੀਅਤ ਤੋਂ ਜਾਣੂ ਨਹੀਂ ਹੈ, ਕਿਉਂਕਿ ਨਾ ਉਹਨਾਂ ਨੇ ਪੜਿਆ, ਨਾ ਉਹਨਾਂ ਨੇ ਦੇਖਿਆ, ਨਾ ਉਹਨਾਂ ਨੇ ਸਿਰਫ ਸੁਣੀਆਂ ਸੁਣਾਈਆਂ। ਜੇ ਹੁਣ ਇੱਕ ਤਰਫੇ ਲੋਕਾਂ ਦੀਆਂ ਜਿਹਦੀ ਵੀ ਗੱਲ ਸੁਣ ਲੈਂਦੇ ਉਧਰ ਨੂੰ ਤੁਰ ਪੈਂਦੇ ਆ। ਸੋ ਪਹਿਲੀ ਤਾਂ ਬੇਨਤੀ ਆ ਵੀ ਐਵੇਂ ਇਹੋ ਜਿਹੀਆਂ ਬਿਆਨਬਾਜ਼ੀਆਂ ਨੂੰ ਛੱਡ ਕੇ ਇਸ ਨੂੰ ਪੜੋ, ਇਸ ਨੂੰ ਦੇਖੋ ਕੀ ਸਿੱਖ ਦਾ ਪਿਛੋਕੜਾ, ਸਤੇ ਸਿੰਘ ਕੌਣ ਸੀ, ਕਿੱਥੇ ਉਹਨਾਂ ਨੇ ਦਸਤਖਤ ਕੀਤੇ, ਕਿਉਂ ਕੀਤੇ, ਕਿਹੜੀ ਉਹ ਪਾਰਟੀ ਨਾਲ ਸੰਬੰਧ ਰੱਖਦੇ ਸੀ। ਤਾਂ ਮੈਨੂੰ ਉਮੀਦ ਆ ਵੀ ਕੱਲ ਨੂੰ ਤੁਹਾਨੂੰ ਨਾ ਆਪਦੀ ਦਿੱਤੀ ਬਿਆਨਬਾਜ਼ੀ ਤੇ ਸ਼ਰਮ ਆਉਣ ਲਈ ਮਹਿਸੂਸ ਹੋਊਗੀ। ਸੋ ਇਹ ਇੱਕ ਤਾਂ ਕਲੀਅਰ ਕੱਟ ਆ ਜੀ ਵੀ ਇਹ ਪਾਣੀਆਂ ਦਾ ਮੁੱਦਾ ਜਿਹੜਾ ਇਹ ਕੋਈ ਇੱਕ ਦਿਨ ਚ ਪੈਦਾ ਹੋਇਆ ਮੁੱਦਾ ਨਹੀਂ, ਇਹ ਬਹੁਤ ਲੰਮਾ ਚੌੜਾ ਇਹਦੇ ਤੇ ਇਹਦਾ ਇਤਿਹਾਸ ਆ, ਤੇ ਇਹ ਇਸ ਇਲੈਕਸ਼ਨਾਂ ਚ ਵੀ ਨਹੀਂ ਹੱਲ ਹੋਣ ਵਾਲਾ, ਇਹ ਮੇਰੇ ਤੋਂ ਲਿਖ ਕੇ ਤੁਸੀਂ ਲੈ ਲਓ, ਇਹਦੇ ਵਿੱਚ ਕੋਈ ਦੋ ਰਹਿਮਾ ਨਹੀਂ। ਬਾਕੀ ਜਿਹੜੀ ਇਹਨਾਂ ਨੇ ਜੇਲ੍ਹ ਵਾਲੀ ਫੁਟੇਜ ਦੀ ਗੱਲ ਕੀਤੀ ਜਾਂ ਹੋਰ ਕੀਤੀ, ਦੇਖੋ ਉਹ ਤਾਂ ਸਾਹਮਣੇ ਆ ਵੀ ਜਿੱਥੇ ਸਰਕਾਰਾਂ ਦਾ ਇੰਟਰਸਟ ਹੁੰਦਾ ਉੱਥੇ ਹੀ ਜਿਹੜਾ ਇਹ ਐਕਸ਼ਨ ਤੇਜ਼ੀ ਨਾਲ ਹੁੰਦੇ ਆ, ਜਿੱਥੇ ਇੰਟਰਸਟ ਨਹੀਂ ਹੁੰਦਾ ਉੱਥੇ ਐਕਸ਼ਨ ਨਹੀਂ ਹੁੰਦੇ, ਉੱਥੇ ਤਾਂ ਇੱਕ ਗੱਲ ਨੂੰ ਰਫਾ ਦਫਾ ਕਰਨ ਲਈ ਵਕਤ ਦਿੱਤਾ ਜਾਂਦਾ, ਕਿਉਂਕਿ ਵਕਤ ਇਹੋ ਜਿਹੀ ਚੀਜ਼ ਆ ਜਿਹੜੇ ਵੱਡੇ ਵੱਡੀਆਂ ਚੀਜ਼ਾਂ ਭੁਲਾ ਦਿੰਦਾ, ਵੱਡੇ ਵੱਡੇ ਜ਼ਖਮ ਆ ਜਿਹੜੇ ਉਹਨਾਂ ਨੂੰ ਵੀ ਸਮੇਟ ਦਿੰਦਾ। ਸੋ ਇਹ ਗੱਲਾਂ ਸਾਰੀਆਂ ਸੱਚੀਆਂ ਜੀ, ਤੇ ਅਸੀਂ ਕੋਸ਼ਿਸ਼ ਕੀਤੀ ਸੀ ਪਹਿਲਾਂ ਵੀ ਇਹਨਾਂ ਗੱਲਾਂ ਨੂੰ ਕਾਫੀ ਐਕਸਪਲੇਨ ਕੀਤਾ। ਸੋ ਆਉਣ ਵਾਲੇ ਟਾਈਮ ਦੇ ਵਿੱਚ ਵੀ ਅਸੀਂ ਹੋਰ ਇਹਦੇ ਜਿਹੜੇ ਖੁਲਾਸੇ ਕਰਦੇ ਰਹਾਂਗੇ ਜੀ।
ਜੀ ਬਿਲਕੁਲ। ਤੇ ਬਰਾੜ ਸਾਹਿਬ, ਮੈਨੂੰ ਲੱਗਦਾ ਅੱਜ ਦੇ ਲਈ ਖਬਰਾਂ ਦਾ ਸਿਲਸਿਲਾ ਜਿਹੜਾ ਜੀ ਆਪਾਂ ਇੱਥੇ ਹੀ ਖਤਮ ਕਰਦੇ ਆ, ਤੇ ਜਾਂਦੇ ਜਾਂਦੇ ਤੁਸੀਂ ਕੋਈ ਸੁੱਖ ਸੁਨੇਹਾ ਸਾਡੇ ਦੋਸਤਾਂ ਨੂੰ ਦੇਣਾ ਚਾਹੁੰਦੇ ਹੋਵੋ?
ਬਿਲਕੁਲ ਜੀ, ਸੁੱਖ ਸੁਨੇਹਾ ਇਹ ਆ, ਕੱਲ ਇੱਕ ਬਹੁਤ ਵਧੀਆ ਸੀ ਫੰਕਸ਼ਨ ਕੀਤਾ ਇੱਥੇ ਪੰਜਾਬੀ ਕਲਚਰ ਐਸੋਸੀਏਸ਼ਨ ਬੰਨੀਓ, ਤੇ ਕਿਤਾਬ ਲਾਂਚ ਕੀਤੀ ਹੈ ਜੀ ਚਾਨਣ ਦੀ ਪੈੜ, ਜਿਹੜੀ ਕਿ ਸਾਡੇ ਲੋਕਲ ਆਰਟਿਸਟ ਨੇ ਮੈਡਮ ਸੁਰਿੰਦਰ ਸਿੱਧਕ ਅਤੇ ਅਮਿਤਾਸ ਹੋਰਾਂ ਦੀ ਲਿਖੀ ਹੋਈ ਕਿਤਾਬ ਆ, ਬੜੀ ਸੋਹਣੀ ਕਿਤਾਬ ਆ ਜੀ, ਤੇ ਉਹਦੇ ਤੇ ਬਹੁਤ ਸੋਹਣੀ ਵਿਚਾਰ ਗੋਸ਼ਟੀ ਕੱਲ ਚੱਲੀ, ਕਵੀ ਦਰਬਾਰ ਚੱਲਿਆ, ਬੜਾ ਚੰਗਾ ਲੱਗਿਆ ਇਹੋ ਜਿਹੀਆਂ ਸਾਹਿਤਕ ਮਹਿਫਲਾਂ ਜੁੜਦੀਆਂ ਰਹਿਣ ਤਾਂ ਵਧੀਆ ਹੀ ਆ ਜੀ। ਤੇ ਉਹਦੇ ਚ ਇੱਕ ਤਾਂ ਸਾਡੀ ਆਪਸ ਵਿੱਚ ਸਾਂਝ ਵੱਧਦੀ ਆ, ਦੂਜੀ ਸਾਹਿਤ ਵੱਧਦਾ, ਤੇ ਤੀਜਾ ਚਿੰਤਨ ਹੋ ਜਾਂਦਾ। ਸੋ ਇੱਕ ਬਹੁਤ ਵਧੀਆ ਕੱਲ੍ਹ ਮਾਹੌਲ ਰਿਹਾ, ਤੇ ਬਾਕੀ ਸਾਰੇ ਹਫ਼ਤੇ ਦੌਰਾਨ ਤਕਰੀਬਨ ਅਸੀਂ ਪਿਛਲੇ ਹਫ਼ਤੇ ਦੌਰਾਨ ਅਮਨਦੀਪ ਇੱਥੇ ਸਨ ਤੇ ਅਸੀਂ ਕੋਸ਼ਿਸ਼ ਕੀਤੀ ਸਿੱਖ ਖੇਡਾਂ ਲਈ ਫੰਡ ਰੇਜ਼ ਕਰਨ ਦੀ ਤੇ ਬਹੁਤ ਸਾਰੇ ਲੋਕਾਂ ਨੂੰ ਨਾਲ ਜੋੜਨ ਦੀ, ਤਾਂ ਉਹ ਚ ਅਸੀਂ ਕਾਮਯਾਬ ਵੀ ਹੋਏ ਹਾਂ। ਪਰ ਜੋ ਵੀ ਸੱਜਣ ਮਿੱਤਰਾਂ ਨੂੰ ਅਸੀਂ ਪਿਛਲੇ ਹਫ਼ਤੇ ਚ ਨਹੀਂ ਮਿਲ ਸਕੇ, ਕਿਉਂਕਿ ਬਹੁਤ ਵੱਡਾ ਹੋ ਗਿਆ ਹੁਣ ਸਾਊਥ ਆਸਟ੍ਰੇਲੀਆ ਦੇ ਵਿੱਚ ਵੀ ਪੰਜਾਬੀਆਂ ਦਾ ਦਾਇਰਾ, ਤੇ ਅਸੀਂ ਕੋਸ਼ਿਸ਼ ਆ ਜੀ ਸਾਡੀ ਵੀ ਅਸੀਂ ਡੋਰ ਟੂ ਡੋਰ ਤਾਂ ਆਉਣਾ ਔਖਾ, ਪਰ ਅਸੀਂ ਆਉਣ ਵਾਲੇ ਦਿਨਾਂ ਚ ਨਾ ਸਾਰੇ ਗੁਰੂ ਘਰਾਂ ਦੇ ਵਿੱਚ ਇੱਕ ਸਪੈਸ਼ਲ ਟੇਬਲ ਲਾਉਣ ਜਾ ਰਹੇ ਹਾਂ, ਜਿਹੜੇ ਟੇਬਲ ਦੇ ਉੱਤੇ ਬੈਠ ਕੇ ਸੇ ਗੇਮਾਂ ਬਾਰੇ ਜਾਣਕਾਰੀ ਦਿੱਤੀ ਜਾਊਗੀ, ਤੇ ਤੁਸੀਂ ਵੀ ਉੱਥੇ ਜਿਹੜੇ ਵੀ ਰੂਪ ਚ ਜੁੜਨਾ ਚਾਹੁੰਦੇ ਹੋ ਤਨ ਮਨ ਧਨ ਨਾਲ, ਤਾਂ ਤੁਹਾਨੂੰ ਵੀ ਉੱਥੇ ਜੋੜਿਆ ਜਾਊਗਾ। ਇਹ ਆਉਣ ਵਾਲੇ ਦਿਨਾਂ ਦੇ ਵਿੱਚ ਹਰ ਵੀਕਐਂਡ ਤੇ ਜਾਂ ਜਿਵੇਂ ਜਿਵੇਂ ਸਾਨੂੰ ਟਾਈਮ ਮਿਲਿਆ ਕਰੂ, ਜਿੱਥੇ ਜਿੱਥੇ ਦੀਵਾਨ ਹੋਇਆ ਕਰਨਗੇ ਉਹ ਅਸੀਂ ਜਾਰੀ ਕਰ ਰਹੇ ਹਾਂ। ਸੋ ਬੇਨਤੀ ਹੈ ਸਾਰੇ ਸਾਊਥ ਆਸਟ੍ਰੇਲੀਆ ਵਸਦੇ ਸੱਜਣਾਂ ਨੂੰ ਵੀ ਉਹ ਇਸ ਸਿੱਖ ਖੇਡਾਂ ਜਿਹੜੀਆਂ ਕਿ ਉਹਨਾਂ ਦਾ ਆਉਣ ਵਾਲੇ ਦਿਨਾਂ ਦਾ ਵਿਕਾਰ ਆ, ਤੇ ਹੋ ਸਕਦਾ ਵੀ ਉਸ ਵਿਕਾਰ ਦੀ ਢਾਹ ਲਾਉਣ ਵਾਲੇ ਵੀ ਲੋਕ ਖੜੇ ਹੋਣ ਤੇ ਢਾਹ ਲਾਉਣ ਦੀ ਵੀ ਕੋਸ਼ਿਸ਼ ਕੀਤੀ ਜਾਵੇ। ਪਰ ਕੋਸ਼ਿਸ਼ ਕਰੋ ਜੀ, ਅਸੀਂ ਇਕਜੁੱਟਤਾ ਦਿਖਾਉਣੀ ਆ, ਤੇ ਜੇ ਕੋਈ ਮਾੜਾ ਪਰਸਨ ਕਿਸੇ ਪਾਸੇ ਢਾਹ ਲਾਉਣ ਲਈ ਖੜਾ ਹੁੰਦਾ ਤਾਂ ਸਾਨੂੰ ਜ਼ੋਰ ਆ ਜਿਹੜਾ ਆਪਣਾ ਦੁੱਗਣਾ ਕਰ ਦੇਣਾ ਪੈਣਾ ਫਿਰ ਉਸ ਨੂੰ ਰੋਕਣ ਲਈ, ਤੇ ਦੂਜਾ ਇਸ ਖੇਡਾਂ ਨੂੰ ਹੋਰ ਕਾਮਯਾਬ ਕਰਨ ਲਈ। ਸੋ ਇੰਨੇ ਸ਼ਬਦਾਂ ਨਾਲ ਮੈਨੂੰ ਇਜਾਜ਼ਤ ਦਿਓ ਜੀ, ਤੇ ਤੁਸੀਂ ਜਾਰੀ ਰੱਖੋ ਪ੍ਰੋਗਰਾਮ, ਬਹੁਤ ਬਹੁਤ ਮਿਹਰਬਾਨੀ
ਜੀ, ਬਹੁਤ ਬਹੁਤ ਧੰਨਵਾਦ ਆਪਣਾ ਕੀਮਤੀ ਸਮਾਂ ਸਾਡੇ ਨਾਲ ਗੁਜ਼ਾਰਨ ਦੇ ਲਈ ਤੇ ਅਹਿਮ ਟਿੱਪਣੀਆਂ ਕਰਨ ਦੇ ਲਈ, ਸ਼ੁਕਰੀਆ ਬਰਾੜ ਸਾਹਿਬ ਜੀ। ਦੋਸਤੋ, ਇਹ ਸਨ ਮਿੰਟੂ ਬਰਾੜ ਹੋਰੀ ਜਿਹੜੇ ਕਿ ਐਡੀਲੇਡ ਸਟੂਡੀਓ ਤੋਂ ਸਾਡੇ ਨਾਲ ਸਾਂਝ ਪਾ ਰਹੇ ਸੀ ਖਬਰਾਂ ਦੇ ਇਸ ਸਿਲਸਿਲੇ ਦੇ ਵਿਚ, ਤੇ ਹੁਣ ਪ੍ਰੋਗਰਾਮ ਦੇ ਵਿਚ ਜਿਹੜਾ ਸਮਾਂ ਜੀ ਉਹ ਪ੍ਰੋਗਰਾਮ ਨੂੰ ਅੱਗੇ ਵਧਾਉਣ ਦਾ ਤੇ ਪ੍ਰੋਗਰਾਮ ਦਾ ਥੋੜਾ ਜਿਹਾ ਅਸੀਂ ਜਿਹੜਾ ਮੋਡ ਹੈ ਜੀ ਉਹ ਚੇਂਜ ਕਰਦੇ ਹਾਂ। ਸੋ ਖਬਰਾਂ ਤੋਂ ਬਾਅਦ ਹੁਣ ਚੱਲਦੇ ਹਾਂ ਗੀਤ ਸੰਗੀਤ ਦੀ ਦੁਨੀਆਂ ਵਿਚ, ਤੇ ਪ੍ਰੋਗਰਾਮ ਚ ਅਗਲਾ ਗੀਤ ਆਪਾਂ ਤੁਹਾਨੂੰ ਸੁਣਾਉਂਦੇ ਹਾਂ ਤੇ ਨਾਲ ਹੀ ਨਾਲ ਆਪਾਂ ਧੰਨਵਾਦ ਕਰਦੇ ਹਾਂ ਸਾਡੇ ਸਾਰੇ ਸਹਿਯੋਗੀਆਂ ਦਾ ਜਿਹੜੇ ਸਹਿਯੋਗੀ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਉਣ ਚ ਸਾਡੀ ਮਦਦ ਕਰਦੇ ਆ। ਸੋ ਸਾਡੇ ਸਾਰੇ ਹੀ ਸਪੌਂਸਰਸ ਦੇ ਅਸੀਂ ਬਹੁਤ ਬਹੁਤ ਧੰਨਵਾਦੀ ਆ। ਸਾਡੇ ਨਾਲ ਬਹੁਤ ਸਾਰੇ ਸਰੋਤੇ ਵੀ ਜੁੜ ਰਹੇ ਆ, ਉਨ੍ਹਾਂ ਦੇ ਸਾਰਿਆਂ ਦੇ ਸੁਨੇਹੇ ਜਿਹੜੇ ਆ ਜੀ ਉਹ ਆਪਾਂ ਲਵਾਂਗੇ। ਫਿਲਹਾਲ ਇੱਕ ਗੀਤ ਸੁਣ ਲੈਂਦੇ ਆ, ਗੀਤ ਤੋਂ ਬਾਅਦ ਅਸੀਂ ਸੁਨੇਹੇ ਵੀ ਲਵਾਂਗੇ ਤੇ ਆਪਣੇ ਮਹਿਮਾਨ ਨੂੰ ਲੈ ਕੇ ਆਵਾਂਗੇ। ਸਾਡੇ ਨਾਲ ਰਣਜੋਤ ਸਿੰਘ ਜਿਹੜੇ ਆ ਉਹ ਜਾਣਕਾਰੀ ਦੇਣ ਦੇ ਲਈ ਸ਼ਾਮਲ ਹੋਣਗੇ। ਹਾਂਜੀ, ਫੈਮਿਲੀ ਫੈਸਟੀਵਲ ਦੇ ਬਾਰੇ ਚ ਸੁਣੋ ਜੀ ਇੱਕ ਗੀਤ, ਬਹੁਤ ਜਲਦੀ ਵਾਪਸ ਆਉਂਦੇ ਆ ਜੁੜੇ।
ਮੈਂ ਤੇਰੀ ਤੂੰ ਮੇਰਾ, ਮੈਨੂੰ ਗਲੇ ਨਾਲ ਲਾ ਲੈ ਦੇ। ਮੈਂ ਤੇਰੀ ਤੂੰ ਮੇਰਾ, ਮੈਨੂੰ ਗਲ ਨਾਲ ਲਾ ਲੈ। ਤੂੰ ਬਣ ਜਾ ਰਾਂਝਣ ਮੇਰਾ, ਤੂੰ ਬਣ ਜਾ ਰਾਂਝਣ ਮੇਰਾ, ਮੈਨੂੰ ਹੀਰ ਬਣਾ ਲੈ ਵੇ। ਤੂੰ ਬਣ ਜਾ ਰਾਂਝਣ ਮੇਰਾ, ਮੈਨੂੰ ਹੀਰ ਬਣਾ ਲੈ ਵੇ। ਹੁਣ ਬੰਜਲੀ ਯਾਰ ਵਜਾ ਕੇ ਮੈਨੂੰ ਆਪ ਨਚਾ ਲੈ। ਹੁਣ ਬੰਜਲੀ ਯਾਰ ਵਜਾ ਕੇ ਮੈਨੂੰ ਆਪ ਨਚਾ ਲੈ। ਤੂੰ ਬਣ ਜਾ ਰਾਂਝਣ ਮੇਰਾ, ਤੂੰ ਬਣ ਜਾ ਰਾਂਝਣ ਮੇਰਾ, ਮੈਨੂੰ ਹੀਰ ਬਣਾ ਲੈ ਵੇ। ਤੂੰ ਬਣ ਜਾ ਰਾਂਝਣ ਮੇਰਾ, ਮੈਨੂੰ ਹੀਰ ਬਣਾ। ਜਦ ਨਜ਼ਰੀਆ ਵੇ ਮਾਇਆ ਹੁੰਦੀਦ ਮੇਰੀ, ਹੁੰਦੀਦ ਮੇਰੀ। ਤੂੰ ਜਦ ਨਜ਼ਰੀਆ ਵੇ ਮਾਇਆ ਹੁੰਦੀਦ ਮੇਰੀ, ਹੁੰਦੀਦ ਮੇਰੀ। ਮਰਦੀ ਜਾਵਾੜਿਆ ਜੇ ਨਾ ਹੋਵੇ ਦੀਦ ਤੇਰੀ, ਜੇ ਨਾ ਹੋਵੇ ਦੀਦ ਤੇਰੀ। ਨਿਕਲਦੀ ਜਾਂਦੀ ਮੈਨੂੰ ਆਪ ਬਚਾ ਲੈ ਵੇ। ਜਿੰਦ ਨਿਕਲਦੀ ਜਾਂਦੀ ਮੈਨੂੰ ਆਪ ਬਚਾ ਲੈ ਵੇ। ਤੂੰ ਬਣ ਜਾ ਰਾਂਝਣ ਮੇਰਾ, ਮੈਨੂੰ ਹੀਰ ਬਣਾ ਲੈ ਵੇ। ਤੂੰ ਬਣ ਜਾ ਰਾਂਝਣ ਮੇਰਾ, ਮੈਨੂੰ ਹੀਰ ਬਣਾ ਲੈ ਵੇ। ਤੂੰ ਬਣ ਜਾ ਰਾਂਝਣ ਮੇਰਾ, ਮੈਨੂੰ ਹੀਰ ਬਣਾ ਲੈ। ਕਮਲੀ ਹੋਈ ਮੈਂ ਭੁੱਲ ਕੇ ਦੁਨੀਆ ਬਹਿ ਗਈ, ਭੁੱਲ ਕੇ ਦੁਨੀਆ ਬਹਿ ਗਈ। ਤੇਰੇ ਇਸ਼ਕ ਚ ਕਮਲੀ ਹੋਈ ਮੈਂ ਭੁੱਲ ਕੇ ਦੁਨੀਆ ਬਹਿ ਗਈ, ਭੁੱਲ ਕੇ ਦੁਨੀਆ ਬਹਿ ਗਈ। ਤੇਰੀ ਮਿੱਠੀ ਜਿਹੀ ਮੁਸਕਾਨ ਮੇਰਾ ਸਭ ਕੁਝ ਲੁੱਟ ਕੇ ਲੈ ਗਈ, ਸਭ ਕੁਝ ਲੁੱਟ ਕੇ ਲੈ ਗਈ। ਹੁਣ ਡੁੱਬਦੀ ਬੇੜੀ ਮੇਰੀ ਨੂੰ ਤੂੰ ਪਾਰ ਲੰਘਾ ਲੈ ਵੇ। ਡੁੱਬਦੀ ਬੇੜੀ ਮੇਰੀ ਨੂੰ ਤੂੰ ਪਾਰ ਲੰਘਾ ਲੈ ਵੇ। ਤੂੰ ਬਣ ਯਾਰਾਂ ਜਣ ਮੇਰਾ ਮੈਨੂੰ ਹੀਰ ਬਣਾ ਲੈ ਵੇ ਤੂੰ ਬਣ ਯਾਰਾਂ ਜਣ ਮੇਰਾ ਮੈਨੂੰ ਹੀਰ ਬਣਾ ਲੈ ਵੇ ਤੂੰ ਬਣ ਯਾਰਾਂ ਜਣ ਮੇਰਾ ਮੈਨੂੰ ਹੀਰ ਬਣਾ ਲੈ ਵੇ
ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ। ਤੁਸੀਂ ਹਰਮਨ ਰੇਡੀਓ ਨੂੰ ਫੋਨ ਕਰਕੇ ਵੀ ਸੁਣ ਸਕਦੇ ਹੋ। ਨਾਓ ਕਾਲ ਟੂ ਲਿਸਨ ਡਾਇਰੈਕਟ ਡਾਇਲ ਨੰਬਰ ਫੋਰ ਆਸਟ੍ਰੇਲੀਆ ਕਾਲ +61 280 805 606 ਤੇ ਫੋਰ USA ਕਾਲ +1 2139 924 242 ਔਰ +1 1712 432 5857 ਫੋਰ UK ਕਾਲ +44 3300 102 455 ਫੋਰ ਕੈਨੇਡਾ ਕਾਲ +1 8676 6750264 ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com
ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਤੁਸੀਂ ਸੁਣ ਰਹੇ ਹੋ ਆਵਾਜ਼ ਦੀ ਦੁਨੀਆ ਅਤੇ ਇਸ ਪ੍ਰੋਗਰਾਮ ਦੇ ਪ੍ਰਾਯੋਜਕ ਨੇ ਪੰਜਾਬ ਗ੍ਰੋਸਰੀ ਹਾਊਸ ਕੇਂਦਰਾ ਤੋਂ ਰਾਜਨਦੀਪ ਸਿੰਘ ਸੀਡੀ ਬੈਟਰੀਜ਼ ਬਲੈਕ ਟਾਊਨ ਤੋਂ ਦਵਿੰਦਰ ਸਿੰਘ ਈਸੀਟੀ ਆਟੋਮੋਟਿਵ ਕੇਂਦਰਾ ਤੋਂ ਸੁਖਪਾਲ ਸਿੰਘ ਨਵੀਂ ਪੱਡਾ ਫਰੋਮ ਬਗ ਬਸਟਰ ਪੈਸਟ ਕੰਟਰੋਲ ਸਰਵਿਸ ਮੈਲਬਰਨ
ਬ੍ਰਿਸਬੇਨ ਤੋਂ ਮੁੱਗੇ ਵਾਲੇ ਗੁਰਪ੍ਰੀਤ ਸਿੰਘ ਬਰਾੜ
ਜੀ ਦੋਸਤੋ ਗੀਤ ਤੁਸੀਂ ਸੁਣ ਰਹੇ ਸੀ ਜੀ ਸਿਧਾਰਥ ਮੋਹਨ ਦੀ ਆਵਾਜ਼ ਦੇ ਵਿਚ ਬੜਾ ਹੀ ਪਿਆਰਾ ਜਿਹਾ ਮਿੱਠਾ ਮਿੱਠਾ ਗੀਤ ਤੁਸੀਂ ਸੁਣਿਆ ਉਮੀਦ ਕਰਦੀ ਹਾਂ ਪਸੰਦ ਆਇਆ ਹੋਵੇਗਾ ਸਾਡੇ ਨਾਲ ਬਹੁਤ ਸਾਰੇ ਦੋਸਤ ਜੁੜੇ ਹੋਏ ਆ ਉਨ੍ਹਾਂ ਦੇ ਸੁਨੇਹੇ ਆਪਾਂ ਜ਼ਰੂਰ ਲੈਣੇ ਆ ਤੇ ਨਾਲ ਹੀ ਨਾਲ ਤੁਹਾਨੂੰ ਦੱਸਦੇ ਹਾਂ ਜੀ ਕਿ ਹਾਂਜੀ ਫੈਮਿਲੀ ਫੈਸਟੀਵਲ ਹੋਣ ਜਾ ਰਿਹਾ ਆਉਣ ਵਾਲੇ ਦਿਨਾਂ ਦੇ ਵਿਚ ਉਹਦੇ ਬਾਬਤ ਵੀ ਆਪਾਂ ਜਾਣਕਾਰੀ ਲੈਣੀ ਆ ਸੋ ਉਹ ਜਾਣਕਾਰੀ ਦੇਣ ਦੇ ਲਈ ਸਾਡੇ ਨਾਲ ਕੋਸ਼ਿਸ਼ ਕਰ ਰਹੇ ਹਾਂ ਰਣਜੋਤ ਸਿੰਘ ਜੁੜਨਗੇ ਪਰ ਉਸ ਤੋਂ ਪਹਿਲਾਂ ਸਾਡੇ ਸਾਰੇ ਦੋਸਤ ਜਿਹੜੇ ਆ ਜੀ ਉਹ ਸਾਡੇ ਨਾਲ ਜੁੜੇ ਹੋਏ ਆ ਉਹਨਾਂ ਨੂੰ ਆਪਾਂ ਜੀ ਆਇਆਂ ਕਹੀਏ ਤੇ ਨਾਲ ਹੀ ਨਾਲ ਉਹਨਾਂ ਦੇ ਸੁਨੇਹੇ ਸ਼ਾਮਲ ਕਰੀਏ ਸਾਡੇ ਨਾਲ ਜਗਤਾਰ ਗਿੱਲ ਢੁੱਡੀਕੇ ਵਾਲੇ ਕਾਫੀ ਦੇਰ ਤੋਂ ਸਾਂਝ ਪਾ ਰਹੇ ਆ ਜੀ ਤੇ ਉਹਨਾਂ ਨੇ ਬਹੁਤ ਹੀ ਸੋਹਣਾ ਜਿਹਾ ਵਿਚਾਰ ਵੀ ਭੇਜਿਆ ਸੋਹਣੇ ਕੱਲ ਦੇ ਇੰਤਜ਼ਾਰ ਚ ਕਹਿੰਦੇ ਵਧੀਆ ਅੱਜ ਅਜਾਈ ਨਾ ਗਵਾਓ ਦੋਸਤੋ ਸ਼ੁਭ ਸਵੇਰ ਬਹੁਤ ਹੀ ਖੂਬਸੂਰਤ ਬਹੁਤ ਸੋਹਣਾ ਵਿਚਾਰ ਭੇਜਿਆ ਜੀ ਤੇ ਬਹੁਤ ਬਹੁਤ ਧੰਨਵਾਦ ਜਗਤਾਰ ਗਿੱਲ ਜੀ ਸਾਂਝ ਪਾਉਣ ਦੇ ਲਈ ਤੇ ਇਹਦੇ ਨਾਲ ਹੀ ਸਾਡੇ ਨਾਲ ਅੱਗੇ ਸੰਦੀਪ ਰਾਏਹੁਰੀ ਜੁੜੇ ਸੀ ਜੀ ਉਹਨਾਂ ਨੇ ਕਿਸੇ ਖਾਸ ਵਿਸ਼ੇ ਤੇ ਗੱਲ ਕੀਤੀ ਸੀਗੀ ਖਬਰਾਂ ਦੇ ਸਿਲਸਿਲੇ ਦੇ ਵਿਚ ਤੇ ਅੱਗੇ ਗੁਰਿੰਦਰ ਸਿੰਘ ਬੈਂਸ ਸਾਡੇ ਨਾਲ ਜੁੜੇ ਆ ਜੀ ਤੇ ਗੁਰਿੰਦਰ ਸਿੰਘ ਬੈਂਸ ਹੋਰੀ ਜਿਹੜੇ ਆ ਉਹ ਫਤਿਹ ਬੁਲਾ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਅਮਰਦੀਪ ਭੈਣ ਜੀ ਮਿੰਟੂ ਜੀ ਤੇ ਆਲ ਲਿਸਨਰਸ ਨਾਈਸ ਪ੍ਰੋਗਰਾਮ ਸੁਣ ਰਹੇ ਆ ਜੀ ਕੀਪ ਇਟ ਅਪ ਤੇ ਗੁਰਿੰਦਰ ਸਿੰਘ ਬੈਂਸ ਹੋਰਾਂ ਬਾਰੇ ਦੱਸੀਏ ਜੀ ਕਿ ਬਾਬਾ ਦੀਪ ਸਿੰਘ ਸੇਵਾ ਦਲ ਗੜ੍ਹਦੀਵਾਲ ਵੱਲੋਂ ਇਹ ਲੋੜਵੰਦ ਬੱਚਿਆਂ ਦੀ ਲੋੜਵੰਦ ਲੋਕਾਂ ਦੀ ਜਿਹੜੀ ਮਦਦ ਆ ਉਹ ਕਰਦੇ ਆ ਸੋ ਤਸਵੀਰਾਂ ਭੇਜੀਆਂ ਨੇ ਗਰਮ ਕੱਪੜੇ ਤੇ ਬੂਟ ਜਿਹੜੇ ਆ ਉਹ ਲੈ ਕੇ ਦਿੱਤੇ ਗਏ ਆ ਤੇ ਕਹਿੰਦੇ ਆ ਕਿ ਲੋੜਵੰਦ ਕੋਈ ਵੀ ਜੇਕਰ ਉੱਥੇ ਪੰਜਾਬ ਦੇ ਵਿੱਚ ਹੈਗਾ ਤਾਂ ਜ਼ਰੂਰ ਦੱਸੋ ਸੋ ਗੁਰਿੰਦਰ ਸਿੰਘ ਬੈਂਸ ਹੋਰਾਂ ਨੂੰ ਸੰਪਰਕ ਕੀਤਾ ਜਾ ਸਕਦਾ ਇਸ ਸੇਵਾ ਦੇ ਲਈ ਤੇ ਇਹਦੇ ਨਾਲ ਹੀ ਸਾਡੇ ਨਾਲ ਅੱਗੇ ਜੁੜੇ ਸਨ ਰਾਜ ਮਹਿੰਦਰ ਸਿੰਘ ਸਾਡੇ ਨਾਲ ਸੰਪਰਕ ਬਣਾਉਣ ਦੀ ਕੋਸ਼ਿਸ਼ ਚ ਰਣਜੋਤ ਸਿੰਘ ਜਿਹੜੇ ਆ ਜੀ ਉਹ ਲੱਗੇ ਹੋਏ ਆ ਮੇਰੇ ਨੰਬਰ ਤੇ ਉਹਨਾਂ ਦੀ ਕਾਲ ਹੈ ਤੇ ਸਰਬਜੀਤ ਸਿੰਘ ਹੋਰਾਂ ਨੂੰ ਮੈਂ ਇੱਕ ਵਾਰ ਫੇਰ ਕਵਾਂਗੀ ਸਾਡੇ ਨਾਲ ਟੈਕਨੀਕਲ ਸਪੋਰਟ ਦੇ ਰਹੇ ਨੇ ਤੇ ਉਹ ਉਹਨਾਂ ਨੂੰ ਪ੍ਰੋਗਰਾਮ ਚ ਸ਼ਾਮਲ ਕਰਨਗੇ ਬਹੁਤ ਜਲਦੀ ਤੇ ਉਹਦੇ ਦੌਰਾਨ ਅਸੀਂ ਜਿਹੜੇ ਹੋਰ ਮੈਸੇਜਸ ਆ ਉਹ ਸ਼ਾਮਲ ਕਰੀਏ ਸਾਡੇ ਨਾਲ ਰਾਜ ਮਹਿੰਦਰ ਸਿੰਘ ਜਿਹੜੇ ਆ ਜੀ ਉਹ ਸ਼ਾਮਲ ਹੋਏ ਆ ਪ੍ਰੋਗਰਾਮ ਦੇ ਵਿਚ ਸਤਿ ਸ੍ਰੀ ਅਕਾਲ ਜੀ ਕਹਿੰਦੇ ਪਤਨੀ ਦੇ ਦਿਲ ਚ ਝਾਕ ਕੇ ਦੇਖੋ ਖੋਈ ਹੋਈ ਗਰਲਫ੍ਰੈਂਡ ਮਿਲ ਜਾਏਗੀ ਬੇਟੇ ਨਾਲ ਦੋਸਤੀ ਕਰਕੇ ਦੇਖੋ ਜਵਾਨੀ ਫਿਰ ਤੋਂ ਮਹਿਸੂਸ ਹੋ ਜਾਏਗੀ ਸਭ ਤੋਂ ਪਹਿਲਾਂ ਦੋਸਤ ਯਾਦ ਕਰਕੇ ਦੇਖੋ ਮਾਂ ਦੀ ਯਾਦ ਆ ਜਾਏਗੀ ਬੁੱਢੇ ਬਾਪ ਨਾਲ ਦੋ ਗੱਲਾਂ ਕਰਕੇ ਦੇਖੋ ਮਨ ਨੂੰ ਸ਼ਾਂਤੀ ਮਿਲ ਜਾਏਗੀ ਕਿਉਂ ਦੋਸਤਾਂ ਵਿਚ ਰਿਸ਼ਤੇ ਲੱਭਦੇ ਹੋ ਰਿਸ਼ਤਿਆਂ ਵਿਚ ਦੋਸਤ ਲੱਭੋ ਜ਼ਿੰਦਗੀ ਬਣ ਜਾਏਗੀ ਕਿਆ ਬਾਤ ਹੈ ਹਰ ਇਨਸਾਨ ਦਾ ਆਪਣਾ ਨਜ਼ਰੀਆ ਹੁੰਦਾ ਜੀ ਰਾਜ ਮਹਿੰਦਰ ਸਿੰਘ ਜੀ ਬਹੁਤ ਖੂਬਸੂਰਤ ਤੁਸੀਂ ਇਹ ਵਿਚਾਰ ਜਿਹੜੇ ਆ ਸਾਡੇ ਨਾਲ ਸਾਂਝੇ ਕੀਤੇ ਆ। ਸਾਡੇ ਵੱਲੋਂ ਬਹੁਤ ਬਹੁਤ ਧੰਨਵਾਦ। ਪ੍ਰੋਗਰਾਮ ਚ ਤੁਸੀਂ ਹਾਜ਼ਰੀ ਲਗਾਈ ਹੈ, ਇਸੇ ਤਰ੍ਹਾਂ ਪ੍ਰੋਗਰਾਮ ਚ ਬਣੇ ਰਹੋ। ਤੇ ਉਸ ਤੋਂ ਪਹਿਲਾਂ ਸਾਡੇ ਨਾਲ ਸਾਂਝ ਪਾਈ ਸੀ ਮਹਿਤਾ ਚੌਂਕ ਤੋਂ ਦਲਜੀਤ ਸਿੰਘ ਢਿੱਲੋਂ ਹੋਰਾਂ ਨੇ। ਸੋ ਢਿੱਲੋਂ ਸਾਹਿਬ ਨੇ ਵੀ ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਇੱਕ ਵਿਚਾਰ ਜਿਹੜਾ ਹੈ ਜੀ ਉਹ ਵੀ ਸਾਂਝਾ ਕੀਤਾ ਤੇ ਸਤਿ ਸ੍ਰੀ ਅਕਾਲ ਵੀ ਬੁਲਾ ਰਹੇ ਆ। ਸਤਿ ਸ੍ਰੀ ਅਕਾਲ ਢਿੱਲੋਂ ਸਾਹਿਬ ਸਾਡੇ ਵੱਲੋਂ ਵੀ ਤੁਹਾਨੂੰ। ਤੇ ਇਨ੍ਹਾਂ ਨੇ ਇਕ ਕਵਿਤਾ ਦੇ ਰੂਪ ਦੇ ਵਿਚ ਇਹ ਵਿਚਾਰ ਭੇਜਿਆ ਜੀ। ਕਹਿੰਦੇ ਮੇਰੇ ਦੇਸ਼ ਨੂੰ ਪੱਟਿਆ ਫਿਲਮਾਂ ਨੇ, ਕੁਝ ਦਾਰੂ ਸਿਗਰਟਾਂ ਚਿਲਮਾਂ ਨੇ, ਕੁਝ ਗੈਰ ਕਾਨੂੰਨੀ ਇਲਮਾਂ ਨੇ, ਮੇਰਾ ਸਾਰਾ ਮੁਲਕ ਉਜਾੜਤਾ, ਕੁਝ ਲਾਪਰਵਾਹ ਸਰਕਾਰਾਂ ਨੇ, ਕੁਝ ਵਿਕੇ ਹੋਏ ਅਖਬਾਰਾਂ ਨੇ, ਕੁਝ ਧਰਮ ਦੇ ਠੇਕੇਦਾਰਾਂ ਨੇ, ਮੇਰਾ ਸਾਰਾ ਮੁਲਕ ਉਜਾੜਤਾ, ਕੁਝ ਉਪਰੋਂ ਨਾ ਇਨਸਾਫ਼ੀ ਨੇ, ਕੁਝ ਅੰਦਰ ਦੀ ਬਦਮਾਸ਼ੀ ਨੇ, ਕੁਝ ਸੱਚ ਨੂੰ ਲੱਗਦੀ ਫਾਂਸੀ ਨੇ, ਮੇਰਾ ਸਾਰਾ ਮੁਲਕ ਉਜਾੜਦਾ, ਕੁਝ ਚੌਧਰ ਚੋਰੋ ਚੱਕਿਆ ਨੇ, ਕੁਝ ਲਾਈਨਾਂ ਨੇ, ਕੁਝ ਧੱਕਿਆ ਨੇ, ਕੁਝ ਗੈਰਾਂ ਨੇ, ਕੁਝ ਸਕਿਆ ਨੇ, ਮੇਰਾ ਸਾਰਾ ਮੁਲਕ ਉਜਾੜਦਾ। ਬਹੁਤ ਖੂਬ ਤੁਸੀਂ ਜਿਹੜਾ ਇਹ ਕਵਿਤਾ ਦੇ ਰਾਹੀਂ ਜਿਹੜਾ ਆਪਣਾ ਦੁੱਖ ਆ ਆਪਣੇ ਦਿਲ ਦਾ ਬਿਆਨ ਕੀਤਾ। ਸੋ ਮੈਨੂੰ ਲੱਗਦਾ ਕਿ ਹਰ ਇਨਸਾਨ ਦਾ ਜਿਹੜਾ ਕਿ ਆਪਣੇ ਵਤਨ ਨੂੰ ਪਿਆਰ ਕਰਦਾ, ਆਪਣੇ ਦੇਸ਼ ਨੂੰ ਪਿਆਰ ਕਰਦਾ, ਉਹਨੂੰ ਦੁੱਖ ਜ਼ਰੂਰ ਹੁੰਦਾ ਜਦੋਂ ਕੁਝ ਗਲਤ ਹੁੰਦਾ ਸਿਸਟਮ ਦੇ ਵਿਚ। ਸੋ ਪ੍ਰਬੰਧ ਦੇ ਉੱਤੇ ਬਹੁਤ ਹੀ ਖੂਬਸੂਰਤ ਵਿਅੰਗ ਜਿਹੜਾ ਇਸ ਕਵਿਤਾ ਦੇ ਰੂਪ ਚ ਤੁਸੀਂ ਸਾਡੇ ਨਾਲ ਸਾਂਝਾ ਕੀਤਾ ਦਲਜੀਤ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਸੋ ਇਸ ਵੇਲੇ ਸਾਡੇ ਨਾਲ ਹਾਂਜੀ ਰੇਡੀਓ ਦੇ ਸਰਪ੍ਰਸਤ ਰਣਜੋਤ ਸਿੰਘ ਹੋਰੀ ਸ਼ਾਮਲ ਹੋ ਚੁੱਕੇ ਨੇ ਪ੍ਰੋਗਰਾਮ ਦੇ ਵਿਚ ਤੇ ਉਨ੍ਹਾਂ ਦੇ ਨਾਲ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਹਾਂਜੀ ਫੈਮਿਲੀ ਫੈਸਟੀਵਲ ਦੇ ਬਾਰੇ ਚ। ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਰਣਜੋਤ ਸਿੰਘ ਜੀ ਤੁਹਾਡਾ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿਚ।
ਹਾਂਜੀ ਸਤਿ ਸ੍ਰੀ ਅਕਾਲ ਭੈਣ ਜੀ, ਸਾਰੇ ਸੁਣਦੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਸਭ ਤੋਂ ਪਹਿਲਾਂ ਬਹੁਤ ਬਹੁਤ ਸ਼ੁਕਰੀਆ ਤੁਹਾਨੂੰ ਤੁਹਾਡਾ ਟਾਈਮ ਦੇਣ ਦੇ ਲਈ।
ਨਹੀਂ ਜੀ, ਸ਼ੁਕਰੀਆ ਵਾਲੀ ਕੋਈ ਗੱਲ ਨੀ। ਦੇਖੋ ਆਪਾਂ ਸਾਰੇ ਮੈਨੂੰ ਲੱਗਦਾ ਕਿ ਇੱਕੋ ਜਿਹੇ ਪਲੇਟਫਾਰਮ ਦੇ ਉੱਤੇ ਜਿਹੜੀਆਂ ਇਹ ਸੇਵਾਵਾਂ ਆ ਉਹ ਮੁਹੱਈਆ ਕਰਦੇ ਆ। ਸੋ ਆਪਾਂ ਇੱਕ ਦੂਸਰੇ ਦਾ ਸਹਾਰਾ ਵੀ ਬਣਦੇ ਆ ਤੇ ਸਾਡੇ ਲਈ ਵੀ ਬੜੀ ਖੁਸ਼ੀ ਦੀ ਗੱਲ ਹੈ ਕਿ ਤੁਸੀਂ ਅੱਜ ਹਰਮਨ ਰੇਡੀਓ ਦੇ ਇਸ ਮੰਚ ਤੇ ਆਏ ਹੋ ਤੇ ਆਪਾਂ ਗੱਲਬਾਤ ਕਰਾਂਗੇ। ਹਾਂਜੀ ਫੈਮਿਲੀ ਫੈਸਟੀਵਲ ਜਿਹੜਾ ਹੋਣ ਜਾ ਰਿਹਾ ਆਉਣ ਵਾਲੇ ਦਿਨਾਂ ਦੇ ਵਿਚ, ਸਾਡੇ ਨਾਲ ਰਣਜੋਤ ਸਿੰਘ ਜੀ ਸਾਂਝ ਪਾਓ ਕਿ ਇਹ ਆਉਣ ਵਾਲੀ ਕਿਹੜੀ ਤਰੀਕ ਨੂੰ ਕਿੱਥੇ ਹੋਣ ਜਾ ਰਿਹਾ
ਜੀ? ਭੈਣ ਜੀ 18 ਤਰੀਕ ਨੂੰ 18 ਦਸੰਬਰ ਨੂੰ ਹੋਣ ਜਾ ਰਿਹਾ ਬਰੇਬ ਰੁੱਖ ਦੇ ਵਿਚ। ਤਾਂ ਇਹ ਸਾਡਾ ਕੰਪਲੀਟ ਇੱਕ ਫੈਮਿਲੀ ਇਵੈਂਟ ਹੈ ਜਿਹਦੇ ਵਿਚ ਆਪਾਂ ਥੀਏਟਰ ਨੂੰ ਥੋੜਾ ਜਿਹਾ ਇਸ ਵਾਰ ਜ਼ਿਆਦਾ ਪ੍ਰਮੋਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਜਿਹਦੇ ਵਿਚ ਬੱਚਿਆਂ ਨੂੰ ਥੀਏਟਰ ਵੱਲ ਜੋੜਨ ਦੀ ਇੱਕ ਕੋਸ਼ਿਸ਼ ਸਾਡੀ। ਹੁਣ ਕਿੱਥੋਂ ਤੱਕ ਆਪਾਂ ਕਾਮਯਾਬ ਹੋਏ ਹਾਂ ਇਹ ਹੁਣ ਤੁਸੀਂ ਆ ਕੇ ਦੱਸੋਗੇ
ਜੀ। ਤੇ ਮੈਂ ਇਸ ਗੱਲ ਦੇ ਲਈ ਤੁਹਾਨੂੰ ਵਧਾਈ ਵੀ ਦਿੰਨੀ ਆ ਕਿਉਂਕਿ ਬਹੁਤ ਜ਼ਰੂਰੀ ਹੈ ਇੱਥੋਂ ਦੀ ਪੀੜ੍ਹੀ ਨੂੰ ਆਪਣੀਆਂ ਜਿਹੜੀਆਂ ਕਦਰਾਂ ਕੀਮਤਾਂ ਆ ਉਹਨਾਂ ਦੇ ਨਾਲ ਜੋੜਨਾ, ਵੈਲਿਊਜ਼ ਦੇ ਨਾਲ ਜੋੜਨਾ। ਤੇ ਥੀਏਟਰ ਜਿਹੜਾ ਆ ਉਹ ਇੱਕ ਬਹੁਤ ਵਧੀਆ ਜ਼ਰੀਆ ਆ ਹਨਾ, ਤੇ ਆਪਣੇ ਜਿਹੜੇ ਹਾਵ ਭਾਵ ਆ ਆਪਣੀਆਂ ਜਿਹੜੀਆਂ ਵੈਲਿਊਜ਼ ਆ ਅਸੀਂ ਉਹਦੇ ਰਾਹੀਂ ਸਾਹਮਣੇ ਲਿਆ ਸਕਦੇ ਹਾਂ। ਤੇ ਰਣਜੋਤ ਸਿੰਘ ਜੀ ਜਿਵੇਂ ਫੈਮਿਲੀ ਫੈਸਟੀਵਲ ਦੀ ਗੱਲ ਕਰੀਏ ਤਾਂ ਮੈਨੂੰ ਲੱਗਦਾ ਕਿ ਪਿਛਲੇ ਸਾਲ ਵੀ ਇੱਕ ਇਹੋ ਜਿਹਾ ਜਿਹੜਾ ਫੈਸਟੀਵਲ ਸੀ ਉਹ ਤੁਸੀਂ ਕਰਵਾਇਆ ਸੀ। ਸੋ ਇਹ ਫੈਸਟੀਵਲ ਕਰਵਾਉਣ ਦਾ ਜਿਹੜਾ ਵਿਚਾਰ ਆ ਉਹ ਕਿਸ ਤਰ੍ਹਾਂ ਤੁਹਾਡੇ ਮਨ ਦੇ ਵਿਚ ਆਇਆ?
ਭੈਣ ਜੀ ਪਿਛਲੇ ਵਾਰ ਜਿਹੜਾ ਆਪਾਂ ਫੈਸਟੀਵਲ ਕਰਵਾਇਆ ਸੀਗਾ ਉਹ ਕੰਪਲੀਟ ਯੂਥ ਦੇ ਲਈ ਸੀ, ਉਹਨੂੰ ਆਪਾਂ ਟੈਗਲਾਈਨ ਵੀ ਯੂਥ ਫੈਸਟੀਵਲ ਦਿੱਤਾ ਸੀ ਆਪਾਂ। ਤੇ ਇਸ ਵਾਰੀ ਜਿਹੜਾ ਇਹਦੇ ਵਿੱਚ ਪਹਿਲਾਂ ਤਾਂ ਮੈਂ ਦੱਸਾਂ ਥੋੜਾ ਜਿਹਾ ਫਰਕ ਇਸ ਵਾਰੀ, ਪਿਛਲੀ ਵਾਰ ਜਿਹੜਾ ਸੀਗਾ ਉਹ ਕੰਪਲੀਟ ਯੂਥ ਸੀ, ਉਹਦੇ ਵਿੱਚ ਬੱਚਿਆਂ ਦੀ ਪਾਰਟਿਸਿਪੇਸ਼ਨ ਨਹੀਂ ਸੀਗੀ ਬਿਲਕੁਲ। ਹੁਣ ਇਸ ਵਾਰੀ ਜਿਹੜਾ ਆਪਾਂ ਫੈਸਟੀਵਲ ਕਰਵਾ ਰਹੇ ਹਾਂ ਇਹਦੇ ਵਿੱਚ ਤੁਸੀਂ ਵੇਖੋਗੇ ਕਿ ਜ਼ਿਆਦਾਤਰ ਬੱਚੇ ਹੀ ਕਰ ਰਹੇ ਨੇ ਜੋ ਕਰ ਰਹੇ ਆ। ਸੋ ਆਪਾਂ ਸਿਰਫ ਉਹਨਾਂ ਨੂੰ ਹਲਕੀ ਜਿਹੀ ਗਾਈਡੈਂਸ ਉਹਨਾਂ ਨੂੰ ਦਿੱਤੀ ਆ, ਮੈਂ ਵੀ ਨਹੀਂ ਕਹੂੰਗਾ ਕਿ ਉਹਨਾਂ ਨੂੰ ਸਿਖਾਇਆ ਕਿਉਂਕਿ ਬੱਚੇ ਇੱਥੋਂ ਦੇ ਸਿੱਖੇ ਸਿਖਾਏ ਆ, ਉਹਨਾਂ ਨੂੰ ਥੋੜਾ ਜਿਹਾ ਦੱਸੀਦਾ, ਬਾਕੀ ਤੋਂ ਤੁਹਾਨੂੰ ਆਪ ਸਿਖਾ ਦਿੰਦੇ ਆ। ਸੋ ਕਿਹੀ ਸਾਡੇ ਬੱਚਿਆਂ ਦੇ ਵਿੱਚ ਕਿੰਨਾ ਜ਼ਿਆਦਾ ਟੈਲੈਂਟ ਆ ਸਾਨੂੰ ਉਸ ਚੀਜ਼ ਦਾ ਅਹਿਸਾਸ ਹੋਊਗਾ ਇਹ ਪ੍ਰੋਗਰਾਮ ਵੇਖ ਕੇ। ਮੈਂ ਇੱਥੇ ਇੱਕ ਚੀਜ਼ ਜ਼ਰੂਰ ਸਾਂਝੀ ਕਰਨੀ ਚਾਹੂੰਗਾ, ਕਈ ਵਾਰੀ ਸਾਡੇ ਜਿਹੜੇ ਪੇਰੈਂਟਸ ਆਉਂਦੇ ਨੇ ਬੱਚੇ ਹੁਣ ਜਿਹੜੇ ਪਾਰਟੀਸਿਪੇਟ ਕਰ ਰਹੇ ਨੇ ਤੇ ਉਹਨਾਂ ਦੇ ਮੰਮੀ ਡੈਡੀ ਬਹੁਤਿਆਂ ਦੇ ਆਪ ਉਹਨਾਂ ਨੂੰ ਵੇਖ ਕੇ ਤਾਂ ਉਹਨਾਂ ਨੂੰ ਹੈਰਾਨ ਹੁੰਦੇ ਆ ਕਿ ਇਹਨੂੰ ਇਹ ਆਉਂਦਾ ਸੀ, ਸਾਨੂੰ ਪਤਾ ਹੀ ਨਹੀਂ ਆ ਸਾਡੇ ਬੱਚਿਆਂ ਨੂੰ ਕੀ ਆਉਂਦਾ। ਈਵਨ ਮੈਂ ਵੀ ਇਹ ਚੀਜ਼ ਮੰਨਦਾ ਵਾ ਕਿ ਮੈਨੂੰ ਵੀ ਨਹੀਂ ਪਤਾ ਕਿ ਇੱਥੋਂ ਦੇ ਜਿਹੜੇ ਛੋਟੇ ਛੋਟੇ ਬੱਚੇ ਆ ਉਹ ਇੰਨਾ ਕੁਛ ਕਰ ਸਕਦੇ ਆ। ਸੋ ਜਿੱਦਾਂ ਤੁਸੀਂ ਫੈਸਟੀਵਲ ਦੀ ਤੁਸੀਂ ਗੱਲ ਕੀਤੀ ਆ, ਸੋ ਪਿਛਲੇ ਦਾ ਤੇ ਇਹਦਾ ਇਹ ਥੋੜਾ ਜਿਹਾ ਫਰਕ ਰਿਹਾ। ਬਾਕੀ ਇਹ ਕੰਸੈਪਟ ਦੀ ਜੇ ਆਪਾਂ ਗੱਲ ਕਰੀਏ ਤੇ ਤੁਹਾਨੂੰ ਪਤਾ ਹੀ ਆ ਭੈਣ ਜੀ, ਜਿੱਦਾਂ ਆਪਾਂ ਸਕੂਲ ਕਾਲਜਿਸ ਤੋਂ ਆਪਾਂ ਥੀਏਟਰ ਦੇ ਨਾਲ ਮੰਚ ਦੇ ਨਾਲ ਆਪਾਂ ਜੁੜੇ ਆ। ਸੋ ਇਹ ਚੀਜ਼ਾਂ ਜਿਹੜੀਆਂ ਨੇ ਉਹ ਕਹਿੰਦੇ ਹੁੰਦੇ ਆ ਜਿਹੜੇ ਤੁਹਾਡੇ ਕੀੜੇ ਤੁਹਾਡੇ ਇਹ ਵਾਲੇ ਕਲਾਕਾਰੀ ਵਾਲੇ ਉਹ ਜਾਂਦੇ ਨੀਗੇ, ਵੈਸੇ ਵੀ ਜਿਹੜੀ ਚੀਜ਼ ਤੁਹਾਨੂੰ ਆਉਂਦੀ ਆ ਉਹ ਜਿੰਨਾ ਚਿਰ ਅੱਗੇ ਡਿਲੀਵਰ ਨਹੀਂ ਹੁੰਦੀ ਤੁਸੀਂ ਉਹਦੇ ਨਾਲ ਪ੍ਰੋਪਰ ਮੇਰੇ ਖਿਆਲ ਨਾਲ ਇਨਸਾਫ਼ ਨਹੀਂ ਕਰ ਰਹੇ ਹੁੰਦੇ। ਸੋ ਜਿਹੜੇ ਵੀ ਸਾਨੂੰ ਕੋਈ ਨਾ ਕੋਈ ਕਲਾਕਾਰੀ ਕੋਈ ਕੁਛ ਨਾ ਕੁਛ ਤੁਹਾਡੇ ਚ ਹੁਨਰ ਆ ਉਹ ਅੱਗੇ ਤੋਂ ਅੱਗੇ ਜਿੱਦਾਂ ਚਿਰ ਡਿਲੀਵਰ ਨਹੀਂ ਹੁੰਦਾ ਉਹਨਾਂ ਚਿਰ ਆਪਾਂ ਕਿਤੇ ਨਾ ਕਿਤੇ ਜਿਹੜਾ ਨਿਯਮ ਆ ਉਹਨੂੰ ਭੰਗ ਕਰ ਰਹੇ ਹੁੰਦੇ ਆ। ਸੋ ਇਹ ਸਾਡਾ ਸਾਰਿਆਂ ਦਾ ਫਰਜ਼ ਆ ਜਿਹੜਾ ਵੀ ਸਕਿੱਲ ਸਾਨੂੰ ਆਉਂਦਾ ਵਾ ਉਹ ਆਪਾਂ ਅੱਗੇ ਤੋਂ ਅੱਗੇ ਜ਼ਰੂਰ ਤੋਰੀਏ।
ਜੀ ਬਿਲਕੁਲ। ਤੇ ਰਣਜੋਤ ਸਿੰਘ ਜੀ ਹੋਰ ਇਸ ਫੈਸਟੀਵਲ ਦੇ ਵਿੱਚ ਕੀ ਖਾਸ ਹੋਣ ਜਾ ਰਿਹਾ ਜਿਵੇਂ ਤੁਸੀਂ ਥੀਏਟਰ ਦੀ ਗੱਲ ਕੀਤੀ ਆ ਸੋ ਬੱਚਿਆਂ ਦੇ ਲਈ ਤੁਸੀਂ ਕਾਫੀ ਜ਼ਿਆਦਾ ਉੱਦਮ ਕਰ ਰਹੇ ਹੋ ਇਸ ਤੋਂ ਇਲਾਵਾ ਹੋਰ ਜਿਹੜਾ ਥੀਏਟਰ ਨੂੰ ਲੈ ਕੇ ਕਿਸ ਤਰ੍ਹਾਂ ਦੀਆਂ ਹੋਰ ਜਿਹੜੀਆਂ ਪੇਸ਼ਕਾਰੀਆਂ ਹੋਣਗੀਆਂ?
ਜੀ ਇਹਦੇ ਚ ਭੈਣ ਜੀ ਇੱਕ ਤੇ ਬੱਚਿਆਂ ਨੂੰ ਲੈ ਕੇ ਆਪਾਂ ਪਲੇ ਕਰ ਰਹੇ ਹਾਂ। ਸੋ ਇਹ ਪਲੇ ਇਜ਼ ਆਲ ਅਬਾਊਟ ਕਿ ਆਪਾਂ ਬੜੀ ਵਾਰੀ ਗੱਲਾਂ ਕਰਦੇ ਹਾਂ ਕਿ ਬੱਚੇ ਸਾਡੇ ਆਇਆ ਪ੍ਰੋਬਲਮ ਚੋਂ ਲੰਘ ਰਹੇ ਆ ਬੱਚਿਆਂ ਤੋਂ ਸਾਨੂੰ ਆਹ ਪ੍ਰੋਬਲਮ ਨੇ ਅਸੀਂ ਬੱਚਿਆਂ ਦੇ ਉੱਤੇ ਬੜੀ ਵਾਰੀ ਥੋਪਦੇ ਹਾਂ ਕਿ ਬੱਚਿਆਂ ਨੂੰ ਬੱਚੇ ਸਾਡੀ ਲੈਂਗੁਏਜ ਤੋਂ ਦੂਰ ਹੋ ਰਹੇ ਨੇ ਸਾਡੀ ਮਾਂ ਬੋਲੀ ਤੋਂ ਦੂਰ ਹੋ ਰਹੇ ਨੇ ਕਲਚਰ ਤੋਂ ਦੂਰ ਹੋ ਰਹੇ ਨੇ ਬੱਚਿਆਂ ਨੂੰ ਤਮੀਜ਼ ਨਹੀਂ ਆ ਬੋਲਣ ਦੀ ਆਪਾਂ ਬੜੇ ਸਾਰੇ ਇਲਜ਼ਾਮ ਤਰ੍ਹਾਂ ਤਰ੍ਹਾਂ ਦੇ ਬੱਚਿਆਂ ਤੇ ਲਾਉਂਦੇ ਪਰ ਸ਼ਾਇਦ ਆਪਾਂ ਭੁੱਲ ਜਾਂਦੇ ਹਾਂ ਕਿ ਬੱਚਿਆਂ ਨੂੰ ਵੀ ਸਾਨੂੰ ਸਾਡੇ ਤੋਂ ਬਹੁਤ ਸਾਰੀਆਂ ਪ੍ਰੋਬਲਮਸ ਹੋਣਗੀਆਂ। ਸੋ ਉਹਨਾਂ ਪ੍ਰੋਬਲਮਸ ਨੂੰ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਆ। ਸੋ ਇਹ ਬੱਚੇ ਨੇ ਅਦਾਲਤ ਪਲੇ ਦਾ ਨਾਂ ਆ ਬੱਚੇ ਨੇ ਜਿਨ੍ਹਾਂ ਨੇ ਆਪਣੇ ਮਾਂ ਬਾਪ ਦੇ ਉੱਤੇ ਕੇਸ ਕੀਤਾ ਵਾ ਹੁਣ ਉਹ ਕੇਸ ਕਿਉਂ ਕੀਤਾ ਵਾ ਕੀ ਉਹਨਾਂ ਨੂੰ ਪ੍ਰੋਬਲਮਸ ਨੇ ਉਹ ਹੁਣ ਆਪਾਂ ਵੇਖਣੀਆਂ ਨੇ ਇਸ ਪਲੇ ਦੇ ਵਿੱਚ। ਇਸ ਤੋਂ ਇਲਾਵਾ ਇੱਕ ਵੱਡਿਆਂ ਦਾ ਵੀ ਪਲੇ ਆ ਸਾਰਾ ਬੱਚਿਆਂ ਦਾ ਨਹਿੰਗਾ ਪ੍ਰੋਗਰਾਮ ਵੱਡਿਆਂ ਦਾ ਵੀ ਇੱਕ ਪਲੇ ਆ ਉਹਦਾ ਗਲਤ ਔਰਤ ਉਹਦਾ ਨਾਂ ਆ ਸਾਡੇ ਬਹੁਤ ਹੀ ਮਾਨਯੋਗ ਮੈਡਮ ਗੁਰਪ੍ਰੀਤ ਭੰਗੂ ਜੀ। ਸੋ ਉਹ ਵੀ ਇਸ ਪਲੇ ਦਾ ਇੱਕ ਹਿੱਸਾ ਨੇ ਫਿਲਮਾਂ ਦੇ ਵਿੱਚ ਅਕਸਰ ਹੀ ਆਪਾਂ ਉਹਨਾਂ ਨੂੰ ਵੇਖਦੇ ਹਾਂ। ਸੋ ਉਹ ਵੀ ਇਸ ਪਲੇ ਦਾ ਇੱਕ ਹਿੱਸਾ ਨੇ ਉਹਦੇ ਵਿੱਚ ਵੀ ਤੁਹਾਨੂੰ ਕੁਛ ਰੰਗ ਵੇਖਣ ਨੂੰ ਮਿਲਣਗੇ ਜਿਹੜੇ ਬਾਹਰ ਪ੍ਰਵਾਸੀ ਨੇ ਜਿਹੜੇ ਕਿੱਥੋਂ ਤੱਕ ਪਹੁੰਚ ਜਾਂਦੇ ਨੇ ਆਪਣੇ ਆਪ ਨੂੰ ਉੱਥੇ ਪੱਕਿਆਂ ਕਰਾਉਣ ਦੇ ਲਈ ਜਾਂ ਆਪਣੀ ਫੈਮਿਲੀ ਨੂੰ ਬਾਹਰ ਸੱਦਣ ਦੇ ਲਈ। ਸੋ ਉਸ ਚੀਜ਼ ਨੂੰ ਲੈ ਕੇ ਇੱਕ ਪਲੇ ਆ। ਉਸ ਤੋਂ ਇਲਾਵਾ ਬੱਚਿਆਂ ਦੀਆਂ ਕੁਛ ਆਈਟਮਸ ਨੇ ਗਿੱਧੇ ਭੰਗੜੇ ਦੀਆਂ ਜੋ ਆਮ ਆਪਾਂ ਵੇਖਦੇ ਹਾਂ ਉਹ ਨਹੀਂ ਉਹਦੇ ਤੋਂ ਥੋੜਾ ਜਿਹਾ ਕੁਛ ਹਟ ਕੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਬੱਚਿਆਂ ਨੂੰ ਛੋਟੀਆਂ ਛੋਟੀਆਂ ਬੱਚੀਆਂ ਨੇ ਸਾਡੀਆਂ 4 ਸਾਲ ਤੋਂ ਲੈ ਕੇ ਤੇ 10-12 ਸਾਲ ਦੀ ਉਮਰ ਦੀਆਂ। ਸੋ ਉਹ ਆਪ ਬੋਲੀਆਂ ਪਾ ਕੇ ਢੋਲਕੀ ਦੇ ਉੱਤੇ ਆਪ ਉਹ ਪਰਫਾਰਮ ਕਰਨਗੀਆਂ। ਇਹ ਥੋੜਾ ਜਿਹਾ ਵੱਖਰਾਪਨ ਕਰਨ ਦੀ ਆਪਾਂ ਕੋਸ਼ਿਸ਼ ਕੀਤੀ ਹੈ ਤੇ ਬਹੁਤ ਵਧੀਆ ਤਰੀਕੇ ਨਾਲ ਉਹ ਨਿਭਾ ਵੀ ਰਹੀਆਂ ਨੇ
ਜੀ। ਤੇ ਮੈਨੂੰ ਲੱਗਦਾ ਕਿ ਵਾਕਈ ਜਿਹੜਾ ਬੱਚਿਆਂ ਨੂੰ ਨਾਲ ਜੋੜਨ ਦਾ ਜਾਂ ਬੱਚਿਆਂ ਨੂੰ ਨਾਲ ਲੈ ਕੇ ਚੱਲਣ ਦਾ ਜਿਹੜਾ ਉਪਰਾਲਾ ਕਾਫੀ ਸ਼ਲਾਘਾਯੋਗ ਹੋਵੇਗਾ। ਸੋ ਦੇਖਣ ਤੋਂ ਬਾਅਦ ਤਾਂ ਆਪਾਂ ਹੋਰ ਵੀ ਕਮੈਂਟਸ ਜਿਹੜੇ ਆ ਉਹ ਕਰ ਸਕਾਂਗੇ ਸਹੀ ਰੂਪ ਦੇ ਵਿੱਚ। ਤੇ ਰਣਜੋਤ ਜੀ ਇਹ ਜਿਹੜਾ ਪ੍ਰੋਗਰਾਮ ਆ ਕਿੰਨੇ ਵਜੇ ਸ਼ੁਰੂ ਹੋਣਾ ਤੇ ਕਿੰਨੇ ਵਜੇ ਤੱਕ ਚੱਲਣਾ? ਸੋ ਸਾਡੇ ਜਿਹੜੇ ਸਰੋਤੇ ਸੁਣ ਰਹੇ ਆ ਜੇ ਕੋਈ ਦੇਖਣ ਆਉਣਾ ਚਾਹੁੰਦਾ ਤਾਂ ਉਹ ਕਿਸ ਤਰ੍ਹਾਂ ਆ ਸਕਦਾ? ਥੋੜਾ ਜਿਹਾ ਇਹਦੇ ਬਾਬਤ ਵੀ ਜ਼ਰੂਰ ਗੱਲ ਕਰਿਓ
ਜੀ। ਜਰੂਰ ਭੈਣ ਜੀ, ਆਪਾਂ ਜਿੱਦਾਂ ਅਕਸਰ ਹੀ ਪ੍ਰੋਗਰਾਮ ਦੇ ਵਿੱਚ ਆਪਾਂ ਵੇਖਦੇ ਹਾਂ ਕੋਈ ਵੀ ਸਾਡੇ ਭਾਈਚਾਰੇ ਦੇ ਨਾਲ ਰਿਲੇਟਿਡ ਪ੍ਰੋਗਰਾਮ ਹੁੰਦਾ ਤੇ ਅਕਸਰ ਹੀ ਇੱਕ ਪ੍ਰੋਬਲਮ ਬਹੁਤ ਆਉਂਦੀ ਹੈ, ਬਹੁਤ ਲੇਟ ਪ੍ਰੋਗਰਾਮ ਸ਼ੁਰੂ ਹੁੰਦੇ ਆ। ਸੋ ਉਹਨਾਂ ਚੀਜ਼ਾਂ ਹੋਰ ਵੀ ਬਹੁਤ ਸਾਰੀਆਂ ਪ੍ਰੋਬਲਮ ਨੇ ਜਿਨ੍ਹਾਂ ਨੂੰ ਮਿਨੀਮਾਈਜ਼ ਇਸ ਤੋਂ ਇਲਾਵਾ ਮਿਨੀਮਾਈਜ਼ ਕਰਨ ਦੀ ਆਪਾਂ ਕੋਸ਼ਿਸ਼ ਕੀਤੀ ਹੈ। ਸੋ ਉਹਦੇ ਲਈ ਆਪਾਂ ਪ੍ਰੋਗਰਾਮ ਸਾਡਾ ਜਿਹੜਾ 5 ਵਜੇ ਸਟਾਰਟ ਹੋ ਜਾਊਗਾ ਪਰ 4 ਵਜੇ ਆਪਾਂ ਸਾਰਿਆਂ ਅੱਗੇ ਗੁਜ਼ਾਰਿਸ਼ ਕਰ ਰਹੇ ਹਾਂ ਕਿ ਤੁਸੀਂ 4 ਵਜੇ ਉੱਥੇ ਪਹੁੰਚੋ। 4 ਤੋਂ 5 ਦੇ ਦਰਮਿਆਨ ਉੱਥੇ ਬੱਚਿਆਂ ਦੀਆਂ ਐਕਟੀਵਿਟੀਜ਼ ਹੋਣਗੀਆਂ ਜਿਹਦੇ ਵਿੱਚ ਜੰਪਿੰਗ ਕੈਸਲ ਤੇ ਹੋਰ ਫੇਸ ਪੇਂਟਿੰਗ ਹੋ ਗਈ, ਹੋਰ ਬੱਚਿਆਂ ਦੇ ਖੇਡਣ ਦੇ ਲਈ ਕੁਛ ਇੰਤਜ਼ਾਮ ਕੀਤੇ ਨੇ। ਉਸ ਤੋਂ ਇਲਾਵਾ ਬੱਚਿਆਂ ਦੇ ਖਾਣ ਪੀਣ ਦਾ ਥੋੜਾ ਸਮਾਨ ਹੋਊਗਾ ਤੇ ਫੋਟੋ ਸੈਸ਼ਨ ਹੋਊਗਾ ਬੱਚਿਆਂ ਦਾ ਤੇ ਫੈਮਿਲੀਜ਼ ਦਾ। ਸੋ ਇਸ 1 ਘੰਟੇ ਦੇ ਦਰਮਿਆਨ ਇੱਕ ਦੂਜੇ ਦੇ ਨਾਲ ਮਿਲ ਵੀ ਲਵਾਂਗੇ ਕਿਉਂਕਿ ਆਪਾਂ ਇਹਨੂੰ ਨਾਂ ਦਿੱਤਾ ਫੈਮਿਲੀ ਫੈਸਟੀਵਲ। ਸੋ ਇੱਕ ਇਹ ਤੁਸੀਂ ਕਹਿ ਲਓ ਕਿ ਆਪਾਂ ਪਰਿਵਾਰ ਦਾ ਇੱਕ ਵੱਡਾ ਪ੍ਰੋਗਰਾਮ ਕਰਨ ਜਾ ਰਹੇ ਹਾਂ, ਇਟਸ ਨੋਟ ਅ ਕਨਸਰਟ। ਆਪਾਂ ਉਸ ਤਰੀਕੇ ਦੇ ਨਾਲ ਇਹਨੂੰ ਪ੍ਰੋਗਰਾਮ ਨੂੰ ਆਪਾਂ ਨਹੀਂ ਵੇਖ ਰਹੇ, ਇੱਕ ਵੱਡੀ ਫੈਮਿਲੀ ਦਾ ਇੱਕ ਪ੍ਰੋਗਰਾਮ ਹੈ। ਸੋ ਫੈਮਿਲੀ ਆਪਸ ਵਿੱਚ ਪਹਿਲਾਂ ਮਿਲ ਲੇ, ਉਸ ਤੋਂ ਬਾਅਦ 5 ਵਜੇ ਆਪਾਂ ਪ੍ਰੋਗਰਾਮ ਸਟਾਰਟ ਕਰਾਂਗੇ ਤੇ ਕੋਸ਼ਿਸ਼ ਸਾਡੀ ਪੂਰੀ ਆ ਕਿ ਪ੍ਰੋਗਰਾਮ ਜਿਹੜਾ ਵਾ ਉਹ ਸਾਡੇ ਸਰੋਤੇ ਵੀ ਸਾਡਾ ਸਾਥ ਦੇਣਗੇ ਤੇ ਔਨ ਟਾਈਮ ਆਪਾਂ ਸਟਾਰਟ ਕਰਾਂਗੇ ਤੇ ਔਨ ਟਾਈਮ ਫਿਨਿਸ਼ ਵੀ।
ਹੈਲੋ ਜੀ, ਮੈਨੂੰ ਲੱਗਦਾ ਕਿ ਜਿਹੜੀ ਕਾਲ ਹੈ ਜੀ ਜਾਂ ਤਾਂ ਕੱਟੀ ਗਈ ਹੈ, ਮੈਨੂੰ ਰਣਜੋਤ ਸਿੰਘ ਹੋਰਾਂ ਦੀ ਆਵਾਜ਼ ਜਿਹੜੀ ਆ ਉਹ ਸੁਣਾਈ ਨਹੀਂ ਦੇ ਰਹੀ। ਤੇ ਜਿੱਥੋਂ ਤੱਕ ਉਹਨਾਂ ਨੇ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਹੈ ਜੀ ਕਿ ਜਿਹੜਾ ਇਹ ਫੈਸਟੀਵਲ ਆ ਇਹ ਫੈਮਿਲੀ ਫੈਸਟੀਵਲ ਆ ਤੇ ਆਉਣ ਵਾਲੀ 18 ਦਸੰਬਰ ਨੂੰ ਹੋਣ ਜਾ ਰਿਹਾ ਜੀ। ਜਿਵੇਂ ਉਹਨਾਂ ਨੇ ਦੱਸਿਆ 4 ਵਜੇ ਸ਼ੁਰੂ ਹੋਣਾ ਤੇ 5 ਵਜੇ ਜਿਹੜੀਆਂ ਆਈਟਮਸ ਆ ਉਹ ਸ਼ੁਰੂ ਹੋ ਜਾਣੀਆਂ ਤੇ ਜਿਹਦੇ ਵਿੱਚ ਥੀਏਟਰ ਦੀਆਂ ਆਈਟਮਸ ਜਿਹੜੀਆਂ ਆ ਉਹ ਪੇਸ਼ ਕੀਤੀਆਂ ਜਾਣੀਆਂ ਨੇ। ਸੋ ਦੋਸਤੋ ਆਪਾਂ ਜਿੰਨੇ ਵੀ ਸਰੋਤੇ ਜਿਹੜੇ ਸੁਣ ਰਹੇ ਆ ਅਸੀਂ ਇਹੋ ਹੀ ਕਹਾਂਗੇ ਕਿ ਇਸ ਫੈਸਟੀਵਲ ਨੂੰ ਕਾਮਯਾਬ ਬਣਾਉਣਾ ਤੁਸੀਂ ਸਾਰਿਆਂ ਨੇ ਰਲ ਮਿਲ ਕੇ। ਸੋ ਉੱਥੇ ਤੱਕ ਤੁਸੀਂ ਪਹੁੰਚਣਾ ਕਿੱਦਾਂ ਇਹਦੇ ਬਾਬਤ ਅਸੀਂ ਉਹਨਾਂ ਨਾਲ ਫੇਰ ਜੁੜ ਗਏ ਹਾਂ ਤੇ ਪੁੱਛਦੇ ਹਾਂ ਉਹਨਾਂ ਤੋਂ। ਸੋ ਟਿਕਟਾਂ ਦਾ ਜਿਹੜਾ ਕੀ ਸਿਲਸਿਲਾ ਜੀ, ਕਿਸ ਤਰ੍ਹਾਂ ਲਈਆਂ ਜਾ ਸਕਦੀਆਂ, ਕਿਸ ਤਰ੍ਹਾਂ ਪਹੁੰਚਿਆ ਜਾ ਸਕਦਾ ਜੀ? ਇੱਕ ਵਾਰ ਫੇਰ ਰਣਜੋਤ ਸਿੰਘ ਜੀ ਤੁਹਾਡਾ ਸਵਾਗਤ, ਕਾਲ ਕੱਟੀ ਗਈ ਸੀ
ਜੀ। ਹਾਂਜੀ ਹਾਂਜੀ, ਸ਼ੁਕਰੀਆ ਭੈਣ ਜੀ ਦੁਬਾਰਾ ਕਨੈਕਟ ਕਰਨ ਦੇ ਲਈ। ਹਾਂਜੀ ਭੈਣ ਜੀ, ਮੈਂ ਟਿਕਟਾਂ ਦਾ ਦੱਸਦਾ। ਟਿਕਟ ਸਾਡੇ ਕੋਲ ਬਹੁਤ ਲਿਮਿਟਿਡ ਜੀਆਂ ਸਾਡੇ ਕੋਲ ਟਿਕਟ ਬਚੀਆਂ ਨੇ ਇਸ ਟਾਈਮ। ਸੋ ਤੁਸੀਂ ਸਾਡੇ ਫੇਸ ਵੈਬਸਾਈਟ ਦੇ ਉੱਤੇ ਜਾ ਕੇ ਉੱਥੇ ਇੱਕ ਕਾਲਮ ਬਣਿਆ ਟਿਕਟ ਬਾਏ ਕਰਨ ਦਾ, ਉੱਥੇ ਆਪਣੀ ਕੁਐਰੀ ਤੁਸੀਂ ਪਾ ਸਕਦੇ ਹੋ। www.hanji.com.au HANJI। ਸੋ ਉਸ ਤੋਂ ਇਲਾਵਾ ਤੁਸੀਂ ਫੇਸਬੁੱਕ ਪੇਜ ਦੇ ਉੱਤੇ ਸਾਡੇ ਮੈਸੇਜ ਕਰ ਸਕਦੇ ਹੋ ਜਾਂ ਮੈਸੇਜ ਕਰ ਸਕਦੇ ਹੋ ਤੁਸੀਂ 0447171674 ਦੇ ਉੱਤੇ ਵਟਸਐਪ ਕਰਕੇ ਜਾਂ ਮੈਸੇਜ ਕਰਕੇ ਸਾਡੇ ਤੱਕ ਤੁਸੀਂ ਕੁਐਰੀ ਪਹੁੰਚਾ ਸਕਦੇ ਹੋ ਤੇ ਉਹ ਟਿਕਟਾਂ ਆਪਾਂ ਤੁਹਾਡੇ ਤੱਕ ਪਹੁੰਚਾ ਦਿਆਂਗੇ। ਪਰ ਬਹੁਤ ਲਿਮਿਟਿਡ ਜਿਹੀਆਂ ਟਿਕਟਾਂ ਸਾਡੇ ਕੋਲ ਬਚੀਆਂ ਨੇ। ਸੋ ਜਿਨ੍ਹਾਂ ਜਿਨ੍ਹਾਂ ਨੇ ਵੀ ਆਉਣਾ ਵਾ ਵੇਖਣ, ਉਹ ਪਲੀਜ਼ ਟਾਈਮ ਸਿਰ ਆਪਣੀਆਂ ਜਿਹੜੀਆਂ ਸੀਟਸ ਨੇ ਉਹ ਸਾਰੇ ਬੁੱਕ ਕਰਾ ਲੈਣ। ਇਸ ਤੋਂ ਇਲਾਵਾ ਇੱਕ ਚੀਜ਼ ਭੈਣ ਜੀ ਮੈਂ ਜ਼ਰੂਰ ਇੱਥੇ ਮੈਂਸ਼ਨ ਕਰਨਾ ਚਾਹੂੰਗਾ, ਇਸ ਤੋਂ ਇਲਾਵਾ ਇੱਕ ਪ੍ਰੋਗਰਾਮ ਦੇ ਵਿੱਚ ਆਪਾਂ ਕੁਇਜ਼ ਵੀ ਰੱਖੇ ਨੇ ਆਪਾਂ। ਸੋ ਕੁਇਜ਼ ਕੀ ਨੇ, ਉਹਦੇ ਵਿੱਚ ਜਿਹੜੇ ਸਾਡੇ ਸਪੋਂਸਰਸ ਨੇ ਉਹਨਾਂ ਕੋਲੋਂ ਪੈਸੇ ਨਾ ਲੈ ਕੇ ਅਸੀਂ ਉਹਨਾਂ ਕੋਲੋਂ ਪ੍ਰਾਈਜ਼ ਲਏ ਨੇ। ਜਿਹੜੇ ਸਾਡੇ ਗੈਸਟ ਆਉਣੇ ਨੇ ਉਹ ਪ੍ਰਾਈਜ਼ ਵਿਨ ਕਰ ਸਕਦੇ ਹੋ। ਸੋ ਸਾਡੇ ਕੋਲ ਲਗਭਗ 40 ਦੇ ਕਰੀਬ ਸਾਡੇ ਕੋਲ ਜਿਹੜੇ ਪ੍ਰਾਈਜ਼ ਜਿਹੜੇ ਆ ਚੁੱਕੇ, ਜਿਹਦੇ ਵਿੱਚ ਮਾਈਕ੍ਰੋਵੇਵ ਆ, ਜਿਹਦੇ ਵਿੱਚ ਏਸੀ ਨੇ, ਜਿਹਦੇ ਵਿੱਚ ਗੋਲਡ ਕੋਇਨ ਆ, ਇੱਦਾਂ ਦੇ ਡਿਫਰੈਂਟ ਡਿਫਰੈਂਟ ਸਾਡੇ ਕੋਲ 40 ਦੇ ਕਰੀਬ ਕੈਸ਼ ਪ੍ਰਾਈਜ਼ ਨੇ, ਕੈਸ਼ ਕਾਰਡਸ ਨੇ। ਉਹ ਜਿਹੜੇ ਪ੍ਰਾਈਜ਼ ਨੇ ਉਹ ਸਾਰੇ ਆਡੀਅੰਸ ਦੇ ਵਿੱਚ ਆਪਾਂ ਉਹਨਾਂ ਨੂੰ ਜਿਤਾਉਣੇ ਆ। ਸੋ ਇੱਕ ਕੰਪਲੀਟ ਇੱਕ ਫਨ ਹੋਊਗਾ, ਇੱਕ ਜਿੱਦਾਂ ਆਪਾਂ ਆਪਣੇ ਪਰਿਵਾਰ ਦੇ ਵਿੱਚ ਬੈਠ ਕੇ ਆਪਾਂ ਇੰਤਾਕਸ਼ਰੀ ਖੇਡਦੇ ਹਾਂ ਜਾਂ ਇੱਕ ਦੂਜੇ ਦੇ ਨਾਲ ਹਾਸਾ ਠੱਠਾ ਕਰਦੇ ਹਾਂ, ਉਸ ਟਾਈਪ ਦਾ ਇੱਕ ਮਾਹੌਲ ਕ੍ਰੀਏਟ ਕਰਨ ਦੀ ਆਪਾਂ ਕੋਸ਼ਿਸ਼ ਕਰਾਂਗੇ। ਹੁਣ ਕਿੱਥੋਂ ਕੁ ਤੱਕ ਉਹਦੇ ਵਿੱਚ ਕਾਮਯਾਬੀ ਮਿਲਦੀ ਹੈ ਇਹ ਹੁਣ ਤੁਸੀਂ ਆਓਗੇ ਵੇਖੋਗੇ, ਤੇ ਫਿਰ ਆਪਾਂ ਉਹਨੂੰ ਹੋਰ ਅੱਗੇ ਲੈ ਕੇ ਜਾ ਸਕਾਂਗੇ। ਤੇ ਰਹੀ ਗੱਲ ਉੱਥੇ ਜਾਣ ਦੀ, ਇਹ ਭੈਣ ਜੀ ਬਰੇਬਰੁੱਕ ਦੇ ਵਿੱਚ ਆ। ਸੋ ਜਾਣਾ ਕੋਈ ਬਹੁਤ ਜ਼ਿਆਦਾ ਔਖਾ ਨਹੀਂ ਗਾ। ਤੁਸੀਂ ਜੇਕਰ ਆਪਣੀ ਗੱਡੀ ਤੋਂ ਆ ਰਹੇ ਹੋ ਤਾਂ ਬੈਲਟ ਰੋਡ ਤੋਂ ਬਿਲਕੁਲ ਡਿਊਕ ਰੋਡ ਦਾ ਜਦੋਂ ਆਪਾਂ ਐਗਜ਼ਿਟ ਲੈਂਦੇ ਹਾਂ ਤੇ ਬਿਲਕੁਲ ਨਾਲ ਆ ਕੈਰੋਲਾਈਨ ਚਿਜ਼ਮ ਕਾਲਜ ਆ, ਕਾਲਜ ਦਾ ਇਹ ਆਡੀਟੋਰੀਅਮ ਆ, ਉਹਦੇ ਵਿੱਚ ਹੋਣ ਜਾ ਰਿਹਾ। ਉਸ ਤੋਂ ਇਲਾਵਾ ਜੇ ਤੁਸੀਂ ਟ੍ਰੇਨ ਤੇ ਵੀ ਆਉਣਾ ਹੋਵੇ ਤਾਂ ਸਨਸਾਈਨ ਸਟੇਸ਼ਨ ਤੋਂ ਕੋਈ ਬਹੁਤ ਜ਼ਿਆਦਾ ਹਟਵਾ ਨਹੀਂ ਗਾ, ਉੱਥੋਂ ਬਹੁਤ ਨੇੜੇ ਹੀ ਪੈ ਜਾਂਦਾ। ਪਰ ਮੈਨੂੰ ਲੱਗਦਾ ਜਿੱਦਾਂ ਐਤਵਾਰ ਦਾ ਦਿਨ ਹੈ ਉਸ ਪਾਰਕਿੰਗ ਵਗੈਰਾ ਦੀ ਵੀ ਕੋਈ ਪ੍ਰੋਬਲਮ ਨਹੀਂ ਹੋਊਗੀ, ਇਨ ਸਾਈਡ ਵੀ ਕਾਫੀ ਖੁੱਲੀ ਪਾਰਕਿੰਗ ਹੈ
ਜੀ। ਤੇ ਬਹੁਤ ਵਧੀਆ ਜੀ, ਤੇ ਸਾਰੇ ਸਰੋਤੇ ਜਿਹੜੇ ਸੁਣ ਰਹੇ ਆ ਇਸ ਵੇਲੇ ਤੇ ਮੈਨੂੰ ਲੱਗਦਾ ਕਿ ਉਹਨਾਂ ਤੱਕ ਸਾਰੀ ਜਾਣਕਾਰੀ ਜਿਹੜੀ ਆ ਕਾਫੀ ਪਹੁੰਚ ਚੁੱਕੀ ਆ, ਤੇ ਮੈਨੂੰ ਲੱਗਦਾ ਤਿਆਰੀਆਂ ਸ਼ਿਆਰੀਆਂ ਕਰਨਗੇ ਛੇਤੀ ਛੇਤੀ ਤੇ ਬਣਨਗੇ ਜੀ ਇਸ ਫੈਮਿਲੀ ਫੈਸਟੀਵਲ ਦਾ ਹਿੱਸਾ। ਸੋ ਹਾਂਜੀ, ਰੇਡੀਓ ਤੋਂ ਰਣਜੋਤ ਸਿੰਘ ਸਾਡੇ ਨਾਲ ਇਹ ਗੱਲਬਾਤ ਜਿਹੜੀ ਆ ਉਹ ਕਰ ਰਹੇ ਆ। ਤੇ ਰਣਜੋਤ ਸਿੰਘ ਜੀ, ਜਾਂਦੇ ਜਾਂਦੇ ਕੋਈ ਹੋਰ ਗੱਲਬਾਤ ਜਿਹੜੀ ਮੈਂ ਨਾ ਪੁੱਛ ਸਕੀ ਹੋਵਾਂ ਤੁਸੀਂ ਸਾਂਝੀ ਕਰਨਾ ਚਾਹੁੰਦੇ ਹੋ ਸਰੋਤਿਆਂ ਦੇ ਨਾਲ, ਜ਼ਰੂਰ ਕਰੋ।
ਹਾਂਜੀ ਜ਼ਰੂਰ ਭੈਣ ਜੀ, ਮੈਂ ਇੱਕ ਚੀਜ਼ ਜ਼ਰੂਰ ਕਹਿਣੀ ਚਾਹੁੰਗਾ ਕਿ ਮੈਂ ਫਸਟ ਟਾਈਮ ਹਰਮਨ ਰੇਡੀਓ ਤੇ ਮੈਂ ਗੱਲ ਕਰ ਰਿਹਾ ਤੇ ਬਹੁਤ ਵਧੀਆ ਮੈਨੂੰ ਲੱਗ ਰਿਹਾ। ਜਿੱਦਾਂ ਤੁਸੀਂ ਸ਼ੁਰੂਆਤ ਚ ਕਿਹਾ ਕਿ ਇੱਕ ਮੀਡੀਆ ਸਾਡਾ ਕੰਮ ਇੱਕ ਹੈ ਸਾਡਾ, ਮੈਂ ਕਹੂੰਗਾ ਸਭ ਤੋਂ ਪਹਿਲਾਂ ਆਪਾਂ ਸਾਡੇ ਜਿਹੜੀ ਸਭ ਤੋਂ ਪਹਿਲੀ ਕਾਮਨ ਚੀਜ਼ ਹੈ ਸਾਡੇ ਚ ਆਪਾਂ ਇਨਸਾਨ ਹੈ ਸਾਰੇ। ਸੋ ਇੱਕ ਵਾਰੀ ਜੇ ਆਪਾਂ ਉਸੇ ਚੀਜ਼ ਨੂੰ ਧਿਆਨ ਚ ਰੱਖ ਕੇ ਬਾਕੀ ਸਾਰਾ ਕੁਛ ਜੇ ਸਾਈਡ ਤੇ ਆਪਾਂ ਕਰ ਦਈਏ ਤੇ ਸਾਰੀਆਂ ਮੁਸ਼ਕਲਾਂ ਹੱਲ ਹੋ ਜਾਂਦੀਆਂ। ਸੋ ਇਹ ਚੀਜ਼ਾਂ ਸਾਨੂੰ ਭੁੱਲ ਜਾਂਦੀਆਂ ਨੇ, ਵਾਰ ਵਾਰ ਯਾਦ ਕਰਨ ਦੇ ਲਈ ਸਾਨੂੰ ਆਪਣੇ ਆਪ ਨੂੰ ਜਿਹੜਾ ਅਲਾਰਮ ਦਿੰਦੇ ਰਹਿਣਾ ਚਾਹੀਦਾ, ਤੇ ਉਹਦੇ ਲਈ ਜ਼ਰੂਰੀ ਹੈ ਇੱਕ ਦੂਜੇ ਦੇ ਨਾਲ ਆਪਾਂ ਜੁੜੇ ਰਹੀਏ, ਸੋਹਣੇ ਤਰੀਕੇ ਦੇ ਨਾਲ ਜੁੜੀਏ ਤੇ ਸੋਹਣੇ ਬਹਾਨੇ ਬਣਾ ਕੇ ਆਪਸ ਵਿੱਚ ਜੁੜੀਏ। ਸੋ ਮੈਨੂੰ ਲੱਗਦਾ ਕਿ ਇੱਦਾਂ ਦੇ ਜਿਹੜੇ ਫੈਮਿਲੀ ਇਵੈਂਟਸ ਨੇ ਉਹ ਇੱਕ ਸੋਰਸ ਬਣਦੇ ਨੇ ਸਾਨੂੰ ਆਪਸ ਵਿੱਚ ਮਿਲਣ ਦਾ, ਇੱਕ ਦੂਜੇ ਬਾਰੇ ਜਾਣਨ ਦਾ। ਕਈ ਵਾਰੀ ਦੂਰੋਂ ਨੇੜਿਓਂ ਬਹਿ ਕੇ ਇੱਕ ਦੂਜੇ ਦਾ ਨਹੀਂ ਪਤਾ ਲੱਗਦਾ। ਸੋ ਇੱਦਾਂ ਦੇ ਜਿਹੜੇ ਸਾਡੇ ਕਮਿਊਨਿਟੀ ਦੇ ਜਿਹੜੇ ਇਵੈਂਟਸ ਨੇ ਫੈਮਿਲੀ ਇਵੈਂਟਸ ਖਾਸ ਤੌਰ ਦੇ ਉੱਤੇ ਸਾਨੂੰ ਇਹਨਾਂ ਦੇ ਵਿੱਚ ਇਕੱਠੇ ਹੋ ਕੇ ਤੇ ਉਹ ਵੀ ਇੱਕ ਦੂਜੇ ਦੇ ਨਾਲ, ਇਹ ਨਹੀਂ ਕਿ ਆਪਾਂ ਆਏ ਹਾਂ ਪ੍ਰੋਗਰਾਮ ਵੇਖਿਆ ਤੇ ਮੂੰਹ ਫਲਾ ਕੇ ਤੇ ਆਪਾਂ ਘਰਾਂ ਨੂੰ ਚੱਲ ਗਏ। ਉੱਥੇ ਇੱਕ ਦੂਜੇ ਦੇ ਨਾਲ ਸਾਨੂੰ ਲੱਗਦਾ ਕਿ ਸਾਨੂੰ ਵਿਚਰਨਾ ਚਾਹੀਦਾ, ਸਾਨੂੰ ਇੱਕ ਦੂਜੇ ਦੇ ਨਾਲ ਗੱਲਾਂ ਬਾਤਾਂ ਕਰਕੇ ਇੱਕ ਦੂਜੇ ਬਾਰੇ ਜਾਣਨਾ ਚਾਹੀਦਾ ਤਾਂ ਕਿ ਸਾਡੀ ਇੱਥੇ ਪ੍ਰਦੇਸ਼ਾਂ ਦੇ ਵਿੱਚ ਥੋੜੇ ਜਿਹੇ ਸਾਡੀਆਂ ਸਾਂਝਾਂ ਸਿਆਣਾ ਜਿਹੜੀਆਂ ਨੇ ਉਹ ਭੈਣ ਭਾਈਚਾਰੇ ਵਧਣ ਤੇ ਥੋੜੀ ਜਿਹੀ ਲਾਈਫ ਹੋਰ ਸੁਖਾਲੀ ਹੋ ਜਾਏ, ਸਾਡੇ ਬੱਚੇ ਵੀ ਕੱਲ ਨੂੰ ਉਹ ਵਾਲਾ ਮਾਹੌਲ ਚਾਲ ਫੀਲ ਕਰਨ ਜਿਹੜਾ ਆਪਾਂ ਸ਼ਾਇਦ ਮਿਸ ਕਰਦੇ ਹਾਂ ਇੱਥੇ, ਕਿ ਚਾਚਿਆਂ ਦਾ ਡਰ, ਤਾਇਆਂ ਦਾ ਡਰ। ਸੋ ਉਹ ਚੀਜ਼ਾਂ ਜਿਹੜੀਆਂ ਨੇ ਤਾਂ ਹੀ ਕ੍ਰੀਏਟ ਹੋਣਗੀਆਂ ਜੇ ਆਪਾਂ ਇੱਕ ਦੂਜੇ ਦੇ ਨਾਲ ਪਿਆਰ ਅਸਰ ਸੁੱਖ ਥੋੜਾ ਜਿਹਾ ਬਣਾ ਕੇ ਆਪਾਂ ਰੱਖੀਏ।
ਜੀ ਬਿਲਕੁਲ। ਸੋ ਬਹੁਤ ਖੂਬਸੂਰਤ ਕੋਸ਼ਿਸ਼ ਜਿਹੜੀ ਆ ਉਹ ਤੁਸੀਂ ਕੀਤੀ ਆ ਤੇ ਜਿਹੜੀਆਂ ਸਾਂਝਾਂ ਜੀ ਹੋਰ ਪਕੇਰੀਆਂ ਹੋਣ ਅਸੀਂ ਇਸ ਗੱਲ ਦੀ ਉਮੀਦ ਕਰਦੇ ਹਾਂ। ਰਣਜੋਤ ਸਿੰਘ ਜੀ, ਜਾਂਦੇ ਜਾਂਦੇ ਸਾਡੇ ਨਾਲ ਇੱਕ ਲਿਸਨਰ ਜਸਵਿੰਦਰ ਸਿੰਘ ਜੁੜੇ ਆ ਤੇ ਕਹਿੰਦੇ ਟਿਕਟ ਪ੍ਰਾਈਸ ਪਲੀਜ਼ ਕਹਿੰਦੇ ਦੱਸ ਦਿਓ। ਹਾਂਜੀ, ਰੇਡੀਓ ਦੇ ਲਈ।
ਹਾਂਜੀ, ਫੈਸਟੀਵਲ ਜੀ। ਹਾਂਜੀ, ਸਾਡੇ ਕੋਲ ਦੋ ਕੈਟੇਗਰੀਜ਼ ਨੇ, ਇੱਕ $35 ਹੈ, $35 ਦੀ ਆ ਤੇ ਇੱਕ $25 ਦੀ ਆ। ਤੇ ਜੇਕਰ ਬੱਚੇ ਨੇ ਤੇ ਬੱਚਿਆਂ ਦੇ ਲਈ ਉਹ ਟਿਕਟ ਜਿਹੜੀ ਆ ਉਹ 50% ਹੈ
ਜੀ। ਸੋ ਮੈਨੂੰ ਲੱਗਦਾ ਜਸਵਿੰਦਰ ਸਿੰਘ ਸਮਝ ਗਏ ਹੋਣਗੇ ਜੀ ਤੇ ਟਿਕਟ ਪ੍ਰਾਈਸ ਉਹਨਾਂ ਤੱਕ ਪਹੁੰਚ ਗਿਆ। ਤੇ ਰਣਜੋਤ ਸਿੰਘ ਜੀ, ਸਾਡੇ ਨਾਲ ਤੁਸੀਂ ਗੱਲਬਾਤ ਕੀਤੀ, ਸੋ ਇਸ ਹਾਂਜੀ ਫੈਮਿਲੀ ਫੈਸਟੀਵਲ ਦੇ ਬਾਰੇ ਚ ਜਾਣਕਾਰੀ ਜਿਹੜੀ ਆ ਸਾਡੇ ਸਰੋਤਿਆਂ ਤੱਕ ਪਹੁੰਚਾਈ ਆ, ਤੁਹਾਡਾ ਬਹੁਤ ਬਹੁਤ ਧੰਨਵਾਦ।
ਥੈਂਕ ਯੂ ਭੈਣ ਜੀ, ਥੈਂਕ ਯੂ ਤੁਹਾਡਾ ਟਾਈਮ ਦੇਣ ਦੇ ਲਈ, ਬਹੁਤ ਬਹੁਤ ਸ਼ੁਕਰੀਆ। ਸੋ ਹੋਰ ਵੀ ਕੋਈ ਵਧੇਰੇ ਜਾਣਕਾਰੀ ਚਾਹੀਦੀ ਹੋਵੇ ਤੇ ਮੇਰੇ ਖਿਆਲ ਭੈਣ ਜੀ ਤੁਸੀਂ ਸਾਰਾ ਜਾਣਦੇ ਹੀ ਹੋ ਪ੍ਰੋਗਰਾਮ ਦਾ ਮੂੰਹ ਮਾਂਦਰਾ, ਸੋ ਤੁਸੀਂ ਸਰੋਤਿਆਂ ਤੱਕ ਖੁਦ ਪਹੁੰਚਾ ਦਿਓ ਜਾਂ ਸਾਡੇ ਤੱਕ ਕੰਟੈਕਟ ਕਰ ਲੈਣ ਸਰੋਤੇ।
ਜੀ ਬਿਲਕੁਲ, ਮੈਂ ਤੁਹਾਡਾ ਨੰਬਰ ਜਿਹੜਾ ਜੀ ਉਹ ਵੀ ਸਰੋਤਿਆਂ ਦੇ ਨਾਲ ਸਾਂਝਾ ਕਰ ਦਿੰਦੀ ਹਾਂ। ਸਰੋਤੇ ਤੁਹਾਨੂੰ ਕਾਲ ਕਰ ਸਕਦੇ ਨੇ 0434-94-433 ਤੇ ਇਹਦੇ ਨਾਲ ਹੀ ਜਿਹੜਾ ਹਾਂਜੀ ਰੇਡੀਓ ਦਾ ਪੇਜ ਹੈ ਜਾਂ ਫਿਰ ਰਣਜੋਤ ਸਿੰਘ ਹੋਰਾਂ ਦਾ ਆਪਣਾ ਪੇਜ ਹੈ ਉਹਦੇ ਤੇ ਵੀ ਜਿਹੜੀ ਫੇਸਬੁੱਕ ਪੇਜ ਹੈ ਉਹਦੇ ਤੇ ਵੀ ਜਿਹੜੀ ਇਹ ਸਾਰੀ ਡਿਟੇਲ ਆ ਉਹ ਲਈ ਜਾ ਸਕਦੀ ਆ ਤੇ ਅਸੀਂ ਆਪਣੇ ਰੇਡੀਓ ਪੇਜ ਤੇ ਵੀ ਜਿਹੜੀ ਇਹ ਜਾਣਕਾਰੀ ਆ ਉਹ ਮੁਹੱਈਆ ਕਰਾਵਾਂਗੇ। ਸੋ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਸਾਂਝ ਪਾਉਣ ਦੇ ਲਈ।
ਥੈਂਕ ਯੂ ਭੈਣ ਜੀ, ਸਤਿ ਸ੍ਰੀ ਅਕਾਲ
ਜੀ, ਬਹੁਤ ਬਹੁਤ ਸ਼ੁਕਰੀਆ। ਸੋ ਦੋਸਤੋ, ਇਹ ਸਨ ਰਣਜੋਤ ਸਿੰਘ ਜਿਹੜੇ ਕਿ ਹਾਂਜੀ ਫੈਮਿਲੀ ਫੈਸਟੀਵਲ ਦੇ ਬਾਰੇ ਚ ਜਾਣਕਾਰੀ ਜਿਹੜੀ ਸੀ ਉਹ ਸਾਡੇ ਨਾਲ ਸਾਂਝੀ ਕਰ ਰਹੇ ਸਨ ਤੇ ਸਾਡੇ ਨਾਲ ਬਹੁਤ ਸਾਰੇ ਦੋਸਤ ਵੀ ਬਹੁਤ ਦੇਰ ਤੋਂ ਵੀ ਜੁੜੇ ਹੋਏ ਆ, ਉਹਨਾਂ ਦੀਆਂ ਜਿਹੜੀਆਂ ਉਹਨਾਂ ਦੇ ਮੈਸੇਜਿਸ ਜਿਹੜੇ ਆ ਉਹਨਾਂ ਦੇ ਜਿਹੜੇ ਵਿਚਾਰ ਆ ਉਹ ਆਪਾਂ ਸ਼ਾਮਲ ਕਰਦੇ ਆ ਤੇ ਇਹਦੇ ਨਾਲ ਹੀ ਮੈਂ ਤੁਹਾਨੂੰ ਦੱਸਦਿਆਂ ਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਇੱਕ ਖਾਸ ਮਹਿਮਾਨ ਮਿਸਟਰ ਵਿਕਟੋਰੀਆ ਕਮਲਦੀਪ ਕਾਮਾ ਹੋਰਾਂ ਨੂੰ ਵੀ ਸ਼ਾਮਲ ਕਰਨਾ ਤੇ ਜਿਹੜਾ ਅਗਲਾ ਸਿਲਸਿਲਾ ਉਹਦੇ ਵਿੱਚ ਅਸੀਂ ਆਪਣੇ ਮਹਿਮਾਨ ਦੇ ਨਾਲ ਆ ਰਹੇ ਹਾਂ। ਪਰ ਉਸ ਤੋਂ ਪਹਿਲਾਂ ਤੁਹਾਡੇ ਜਿਹੜੇ ਮੈਸੇਜਿਸ ਆ ਉਹ ਮੈਂ ਜ਼ਰੂਰ ਲੈ ਲਵਾਂ। ਸਾਡੇ ਨਾਲ ਪਿੰਦਰ ਬਰਾੜਹੁਰੀ ਜੁੜੇ ਨੇ, ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਹਿੰਦੇ ਅਮਰਦੀਪ ਜੀ। ਅੱਜ ਸਾਡੇ ਬਹੁਤ ਹੀ ਪਿਆਰੇ ਦੋਸਤ ਹਰਮੀਤ ਸਿੰਘ ਚੰਨਾ ਜੀ ਦਾ ਬਰਥਡੇ ਹੈ ਜੀ, ਸੋ ਮੇਰੇ ਵੱਲੋਂ ਤੇ ਹਰਮਨ ਰੇਡੀਓ ਦੇ ਸਾਰੇ ਪਰਿਵਾਰ ਵੱਲੋਂ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ, ਵਾਹਿਗੁਰੂ ਉਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ। ਕਿਆ ਬਾਤ ਹੈ ਜੀ। ਵੈਸੇ ਪਿੰਦਰ ਬਰਾੜ ਜੀ, ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਤੁਹਾਡਾ ਪ੍ਰੋਗਰਾਮ ਦੇ ਵਿੱਚ ਤੇ ਮੈਨੂੰ ਖੁਸ਼ੀ ਇਸ ਗੱਲ ਦੀ ਆ ਕਿ ਦੇਖੋ ਹਰਮੀਤ ਸਿੰਘ ਚਾਨਾ ਹੋਰਾਂ ਦੇ ਜਨਮ ਦਿਨ ਤੇ ਤੁਸੀਂ ਵਧਾਈਆਂ ਭੇਜ ਰਹੇ ਹੋ ਤੇ ਇਹ ਸਾਰੀਆਂ ਜਿਹੜੀਆਂ ਦੋਸਤੀਆਂ ਆ ਇਹ ਸਾਰਾ ਜਿਹੜਾ ਸਾਰੀ ਜਿਹੜੀ ਅਪਣਾਤੇ ਆ ਇਹ ਦੇਖੋ ਇਸ ਆਵਾਜ਼ ਦੇ ਸਫ਼ਰ ਦੇ ਰਾਹੀਂ ਹੀ ਬਣੀ ਆ ਹਨਾ। ਸੋ ਰੇਡੀਓ ਦੇ ਰਾਹੀਂ ਪਈਆਂ ਹੋਈਆਂ ਇਹ ਸਾਂਝਾਂ ਜਿਹੜੀਆਂ ਜੀ ਇਹਦੇ ਵਿੱਚ ਬਣੇ ਹੋਏ ਜਿਹੜੇ ਦੋਸਤ ਆ ਉਹ ਕਿੰਨੇ ਕੁ ਕਰੀਬੀ ਹੁੰਦੇ ਆ, ਕਿੰਨੇ ਕੁ ਦਿਲ ਦੇ ਨੇੜੇ ਹੁੰਦੇ ਆ ਇਹਦੀ ਉਦਾਹਰਣ ਜਿਹੜੀ ਉਹ ਤੁਹਾਡੇ ਇਸ ਮੈਸੇਜ ਤੋਂ ਪਤਾ ਲੱਗਦੀ ਆ। ਸੋ ਹਰਮੀਤ ਸਿੰਘ ਚਾਨਾ ਹੋਰਾਂ ਨੂੰ ਹਰਮਨ ਰੇਡੀਓ ਦੀ ਸਾਰੀ ਟੀਮ ਵੱਲੋਂ ਵੀ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ। ਪਰ ਮੇਰੀ ਨਾਰਾਜ਼ਗੀ ਆ ਜੀ ਕਿ ਉਹ ਪਿਛਲੇ ਇੱਕ ਦੋ ਪ੍ਰੋਗਰਾਮਾਂ ਤੋਂ ਆ ਨਹੀਂ ਰਹੇ ਪ੍ਰੋਗਰਾਮ ਚ ਤੇ ਆਪਾਂ ਮਿਸ ਕਰਦੇ ਹਾਂ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਤੇ ਉਮੀਦ ਕਰਦੇ ਹਾਂ ਜੀ ਆਉਣ ਵਾਲੇ ਪ੍ਰੋਗਰਾਮਾਂ ਚ ਉਹ ਜ਼ਰੂਰ ਸ਼ਿਰਕਤ ਕਰਨਗੇ। ਬਹੁਤ ਬਹੁਤ ਵਧਾਈਆਂ ਤੁਹਾਨੂੰ ਤੇ ਅੱਜ ਦਾ ਦਿਨ, ਤੁਹਾਡਾ ਅੱਜ ਦਾ ਜਨਮ ਦਿਨ ਵੀ ਤੇ ਆਉਣ ਵਾਲੇ ਸਾਰੇ ਦਿਨ ਜਿਹੜੇ ਆ ਜੀ ਖੁਸ਼ੀਆਂ ਖੇੜਿਆਂ ਭਰਪੂਰ ਹੋਣ ਇਸ ਗੱਲ ਦੀ ਅਸੀਂ ਅਰਦਾਸ ਕਰਦੇ ਹਾਂ। ਤੇ ਇਸ ਤੋਂ ਬਾਅਦ ਵਿਕਰਮ ਪੰਧੇਰ ਸਾਡੇ ਨਾਲ ਜੁੜੇ ਨੇ ਤੇ ਇਹਨਾਂ ਨੇ ਵੀ ਇੱਕ ਖੂਬਸੂਰਤ ਵਿਚਾਰ ਭੇਜਿਆ। ਕਹਿੰਦੇ ਬੀ ਏ ਗੁੱਡ ਪਰਸਨ ਬਟ ਡੋਂਟ ਵੇਸਟ ਟਾਈਮ ਟੂ ਪ੍ਰੂਵ ਇਟ। ਕਿਆ ਬਾਤ ਹੈ ਜੀ, ਕਿਉਂਕਿ ਲਾਈਫ ਇੰਨੀ ਕੁ ਜ਼ਿਆਦਾ ਬਿਜ਼ੀ ਆ ਕਿ ਇਹਦੇ ਵਿੱਚ ਕੁਛ ਜਿਹੜਾ ਸਮਾਂ ਆ ਉਹ ਇੰਨਾ ਹੈ ਹੀ ਨਹੀਂ ਇਨਸਾਨ ਦੇ ਕੋਲ ਕਿ ਉਹ ਚੀਜ਼ਾਂ ਨੂੰ ਪ੍ਰੂਵ ਕਰਨ ਦੇ ਵਿੱਚ ਅਜਾਈ ਗਵਾਵੇ। ਸੋ ਬਿਲਕੁਲ ਜਿਵੇਂ ਸ਼ੁਰੂਆਤ ਦੇ ਵਿੱਚ ਸਾਨੂੰ ਇੱਕ ਮੈਸੇਜ ਜਿਹੜਾ ਸੀ ਜਗਤਾਰ ਸਿੰਘ ਢੁੱਡੀਕੇ ਵਾਲਿਆਂ ਨੇ ਵੀ ਭੇਜਿਆ ਸੀਗਾ ਕਿ ਅਜਾਈ ਨਾ ਗਵਾਈਏ ਜਿਹੜਾ ਸਮਾਂ ਸਾਡੇ ਕੋਲ ਹੈਗਾ। ਸੋ ਬਿਲਕੁਲ ਸਮੇਂ ਦੀ ਕਦਰ ਜਿਹੜੀ ਉਹ ਜ਼ਰੂਰ ਕਰਨੀ ਚਾਹੀਦੀ ਹੈ। ਤੇ ਇਹਦੇ ਨਾਲ ਹੀ ਸਾਡੇ ਨਾਲ ਅੱਗੇ ਹਰਪ੍ਰੀਤ ਕੋਹਲੀ ਹੋਰੀ ਜੁੜੇ ਆ, ਹਰਪ੍ਰੀਤ ਸਿੰਘ ਕੋਹਲੀ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਹਰਮਨ ਰੇਡੀਓ ਦੇ ਵਿਹੜੇ ਚ ਬੈਠੇ ਸਾਰੇ ਸਰੋਤਿਆਂ ਨੂੰ ਵੀ ਤੇ ਘਰ ਪਰਿਵਾਰ ਦੇ ਸਾਰੇ ਵਿਹੜੇ ਚ ਬੈਠੇ ਦੋਸਤਾਂ ਦਾ ਹਾਲ ਚਾਲ ਪੁੱਛ ਰਹੇ ਆ। ਸਾਰੇ ਬਿਲਕੁਲ ਠੀਕ ਠਾਕ ਹੈ ਜੀ, ਚੜ੍ਹਦੀ ਕਲਾ ਦੇ ਵਿਚ ਨੇ ਤੇ ਤੁਹਾਡੀ ਵੀ ਚੜ੍ਹਦੀ ਕਲਾ ਦੀ ਉਮੀਦ ਅਸੀਂ ਕਰਦੇ ਆ, ਹਮੇਸ਼ਾ ਚੜ੍ਹਦੀ ਕਲਾ ਚ ਰਹੋ ਇਹ ਦੁਆ ਵੀ ਕਰਦੇ ਆ। ਤੇ ਇਕ ਜਾਣਕਾਰੀ ਇਨ੍ਹਾਂ ਨੇ ਭੇਜੀ ਆ ਜੀ, ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ। ਗੁਰਦੁਆਰਾ ਸਾਹਿਬ ਬ੍ਰਿਸਬੇਨ ਦੇ ਵਿਚ ਮਨਮੀਤ ਅਲੀ ਸ਼ੇਰ ਹੋਰਾਂ ਦੀ ਯਾਦ ਚ, ਮੈਨੂੰ ਲੱਗਦਾ ਮੈਮੋਰੀਅਲ ਸਰਵਿਸ ਆਫ ਮਨਮੀਤ ਅਲੀ ਸ਼ੇਰ ਨਾਮ ਦੀ ਦਾ ਇਕ ਜਿਹੜਾ ਸਮਾਗਮ ਆ ਕਰਵਾਇਆ ਜਾ ਰਿਹਾ ਜੀ, ਸ਼ਨੀਵਾਰ ਨੂੰ 3 ਜਿਹੜਾ ਦਸੰਬਰ ਆ ਰਿਹਾ ਆਉਂਦਾ ਸ਼ਨੀਵਾਰ ਬ੍ਰਿਸਬੇਨ ਸਿੱਖ ਟੈਂਪਲ ਦੇ ਵਿਚ, ਜਿਹੜਾ ਕਿ ਨੰਬਰ ਹੈਗਾ ਆ 2679 ਲੋਗਨ ਰੋਡ 8 Mile Plains, ਤੇ ਇਹ ਜਿਹੜੀ ਪ੍ਰੇਅਰ ਅਰਦਾਸ ਆ ਜੀ ਇੱਥੇ 12 ਵਜੇ ਤੋਂ 12:30 ਵਜੇ ਦੇ ਦੌਰਾਨ ਹੋਣੀ ਆ, ਤੇ ਇਹਦੇ ਵਿਚ ਨਾਲ ਹੀ ਨਾਲ ਸਪੀਚਿਸ ਜਿਹੜੀਆਂ ਹੋਣਗੀਆਂ 12:30 ਤੋਂ 1 ਵਜੇ ਤੱਕ, ਤੇ ਉਸ ਤੋਂ ਬਾਅਦ ਗੁਰੂ ਕਾ ਲੰਗਰ ਜਿਹੜਾ ਜੀ ਉਹ ਵਰਤਾਇਆ ਜਾਣਾ। ਸੋ ਮਨਮੀਤ ਅਲੀ ਸ਼ੇਰ ਦੀ ਯਾਦ ਦੇ ਵਿਚ ਇਹ ਜਿਹੜਾ ਸਮਾਗਮ ਆ ਗੁਰਦੁਆਰਾ ਸਾਹਿਬ ਦੇ ਵਿਚ ਰੱਖਿਆ ਗਿਆ। ਸੋ ਸਾਰੇ ਹੀ ਦੋਸਤਾਂ ਨੂੰ, ਉਹਨਾਂ ਦੇ ਗਰੀਬੀਆਂ ਨੂੰ ਤੇ ਸਾਰੇ ਭਾਈਚਾਰੇ ਨੂੰ ਅਪੀਲ ਕਰ ਰਹੇ ਆ ਜੀ ਕਿ ਇਸ ਸਮਾਗਮ ਦੇ ਵਿਚ ਤੁਸੀਂ ਜ਼ਰੂਰ ਪਹੁੰਚੋ ਤਾਂ ਕਿ ਮਨਮੀਤ ਅਲੀ ਸ਼ੇਰ ਦੀ ਯਾਦ ਦੇ ਵਿਚ ਅਸੀਂ ਸਾਰੇ ਉੱਥੇ ਇਕੱਠੇ ਹੋ ਕੇ ਉਸ ਸ਼ਖਸੀਅਤ ਦੇ ਲਈ ਜੋ ਉਪਰਾਲੇ ਕੀਤੇ ਜਾਣਗੇ ਉਹਦੇ ਲਈ ਜਿਹੜੇ ਨਿਰਣੇ ਆ ਉਹ ਲਈਏ। ਸੋ ਬਹੁਤ ਬਹੁਤ ਧੰਨਵਾਦ ਹਰਪ੍ਰੀਤ ਸਿੰਘ ਜੀ, ਤੁਸੀਂ ਸਾਂਝ ਪਾਈ ਹੈ, ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ। ਤੇ ਹੁਣ ਪ੍ਰੋਗਰਾਮ ਦੇ ਵਿਚ ਇਕ ਗੀਤ ਤੇ ਛੋਟੀ ਜਿਹੀ ਬ੍ਰੇਕ, ਬ੍ਰੇਕ ਤੋਂ ਬਾਅਦ ਅਸੀਂ ਆਉਂਦੇ ਹਾਂ ਆਪਣੇ ਮਹਿਮਾਨ ਦੇ ਨਾਲ ਕਮਲਦੀਪ ਕਾਮਾ ਹੋਰਾਂ ਦੇ ਨਾਲ, ਜਿਹੜੇ ਕਿ ਮਿਸਟਰ ਵਿਕਟੋਰੀਆ ਚੁਣੇ ਗਏ ਆ 3ਵਾਰੀ, ਤੇ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਜੀਵਨ ਦੇ ਬਾਰੇ, ਉਨ੍ਹਾਂ ਦੇ ਕੈਰੀਅਰ ਦੇ ਬਾਰੇ ਗੱਲਬਾਤ ਜਿਹੜੀ ਆ ਉਹ ਅਸੀਂ ਕਰਾਂਗੇ। ਤੁਸੀਂ ਬਣੇ ਰਹੋ, ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਖੇਲ ਰਚਾਇਆ ਸੀ ਜਦ ਆਪਣਾ ਮੇਲ ਕਰਾਇਆ ਸੀ, ਕੁਦਰਤ ਨੇ ਖੇਲ ਰਚਾਇਆ ਸੀ ਜਦ ਆਪਣਾ ਮੇਲ ਕਰਾਇਆ ਸੀ, ਬਿਜਲੀ ਦਿਲ ਮੇਰੇ ਤੇ ਵਰ ਗਈ ਸੀ, ਕੁਝ ਹੋਇਆ ਦਿਲਦਾਰ ਮੈਨੂੰ ਪਿਆਰ ਕਰੋ ਤੁਸੀਂ ਹੋ ਗਿਆ ਸੀ ਜਦ ਵੇਖਿਆ ਪਹਿਲੀ ਵਾਰ ਤੈਨੂੰ, ਮੈਨੂੰ ਪਿਆਰ ਕਰੋ ਤੁਸੀਂ ਹੋ ਗਿਆ ਸੀ ਜਦ ਵੇਖਿਆ ਪਹਿਲੀ ਵਾਰ। ਅੱਖੀਆਂ ਚੋਂ ਬੋਲਾਂ ਗੱਲ ਦਿਲ ਦੀ ਖੋਲਾਂ, ਤੂੰ ਰੁਸਨਾ ਜਾਵੇਂ ਇਸੇ ਲਈ ਡੋਲਾਂ, ਮੇਰੇ ਦਿਲ ਦੀ ਛਿੜਦੀ ਤਾਰ ਰਹੀ ਮੈਨੂੰ ਮੇਰੀ ਨਾ ਹੁਣ ਸਾਰ ਰਹੀ, ਚੰਨ ਵੇਖੇ ਜਿਵੇਂ ਚਕੋਰ ਕੋਈ ਪੁੰਜ ਵੇਖਾਂ ਮੈਂ ਇੱਕ ਸਾਰ ਤੈਨੂੰ, ਮੈਨੂੰ ਪਿਆਰ ਕਰੋ ਤੁਸੀਂ ਹੋ ਗਿਆ ਸੀ ਜਦ ਵੇਖਿਆ ਪਹਿਲੀ ਵਾਰ ਤੈਨੂੰ, ਮੈਨੂੰ ਪਿਆਰ ਕਰੋ ਤੁਸੀਂ ਹੋ ਗਿਆ ਸੀ ਜਦ ਵੇਖਿਆ ਪਹਿਲੀ ਵਾਰ ਤੈਨੂੰ, ਪਹਿਲਾਂ ਸੀ ਕੱਖ ਦਾ ਹੁਣ ਹੋ ਗਿਆ ਲੱਖ ਦਾ, ਜੋ ਪਈ ਸਾਡੇ ਤੇ ਹਾਏ ਸ਼ੁਕਰ ਓ ਅੱਖ ਦਾ, ਤੇਰੇ ਇਸ਼ਕ ਚ ਮੈਂ ਕੁਝ ਕਰ ਜਾਵਾਂ ਲੱਗ ਸੀਨੇ ਤੇਰੇ ਮਰ ਜਾਵਾਂ,
ਹੁਣ ਆਸ਼ਕਾਂ ਵਿੱਚ ਹੈ ਨਾ ਮੇਰਾ ਨਾ ਛੱਡਿਆ ਦੁਨੀਆ ਦਾਰ ਮੈਨੂੰ ਮੈਨੂੰ ਪਿਆਰ पल सी असी सोच के हारे ना निकले हल सी किंज शख्स कोई अपना लग सकद किंज भुले सारा जग सकद तकदीर बदल गई कैले दी मिलया खुशियां दा भंडार मैनू मैनू प्यार
ਲੱਡੂ ਜਲੇਬੀਆਂ ਜਾਂ ਹੋਰ ਇੰਡੀਅਨ ਮਠਿਆਈਆਂ ਖਾਣ ਦਾ ਕਰਦਾ ਹੋਵੇ ਚਿੱਤ ਤਾਂ ਜ਼ਿਆਦਾ ਨਾ ਸੋਚੋ ਜਨਾਬ ਗੱਡੀ ਚੱਕੋ ਤੇ ਪਹੁੰਚੋ ਜਲੇਬੀ ਜੰਕਸ਼ਨ 4/20 ਕਾਰਨਰ ਬ੍ਰੈਕਸ ਐਂਡ ਰੈਡਫੋਰਡ ਰੋਡ ਰੈਜ਼ਰਵਾਇਰ 3073 ਇੱਥੇ ਮਿਲਦੇ ਨੇ ਸਪੈਸ਼ਲ ਮੋਤੀਚੂਰ ਲੱਡੂ ਹਰ ਪ੍ਰਕਾਰ ਦੀਆਂ ਘੱਟ ਫੈਟ ਵਾਲੀਆਂ ਮਠਿਆਈਆਂ ਛੋਲੇ ਭਟੂਰੇ ਛੋਲੇ ਸਮੋਸੇ ਸ਼ਾਮ 5 ਵਜੇ ਤੋਂ ਸ਼ਾਮ 7 ਵਜੇ ਤੱਕ ਮਿਲਦੀਆਂ ਨੇ ਦੇਸੀ ਘਿਓ ਚ ਤਿਆਰ ਕੀਤੀਆਂ ਜਲੇਬੀਆਂ ਕਾਲ ਕਰ ਸਕਦੇ ਹੋ ਰਵੀ ਨੂੰ 0403135582 ਹਰ ਖੁਸ਼ੀ ਦੇ ਮੌਕੇ ਅਤੇ ਤਿਉਹਾਰ ਤੇ ਯਾਦ ਰੱਖੋ ਜਲੇਬੀ ਜੰਕਸ਼ਨ ਸਸਤੀਆਂ ਹਵਾਈ ਟਿਕਟਾਂ ਲੈਣ ਵਾਸਤੇ ਸੰਪਰਕ ਕਰੋ ਟਰੈਵਲ ਕੇਅਰ ਸਾਡਾ ਫੋਨ ਨੰਬਰ 1300-724-903 1300-724-903 ਮੋਬਾਈਲ ਨੰਬਰ 04218827-33 0421-8827-33 ਆਸਟ੍ਰੇਲੀਆ ਪਰ ਤੋਂ ਕਿਤੋਂ ਵੀ ਟਿਕਟਾਂ ਬੁੱਕ ਕਰਵਾਓ ਸਾਡੀ ਵੈਬਸਾਈਟ ਹੈ travelcare.net.au ਸਸਤੀਆਂ ਹਵਾਈ ਟਿਕਟਾਂ ਲਈ ਯਾਦ ਰੱਖੋ ਟਰੈਵਲ ਕੇਅਰ
ਆ ਲੋ ਸਮਾਨ ਦੀ ਲਿਸਟ ਗੋਵੈਂਟ ਗੋਨ ਹੋ ਜਾਓ ਫਿਰ
ਲਿਸਟ ਬੜੀ ਲੰਮੀ ਆ ਤੇਰੀ 20 ਕਿਲੋ ਬਾਸਮਤੀ ਚੌਲ 10 ਕਿਲੋ ਚੱਕੀ ਆਟਾ ਓਏ ਆ ਕੀ ਇੰਨੀ ਲੰਮੀ ਲਿਸਟ ਮੇਰੇ ਕੋ ਨਹੀਂ ਪੁੱਗਦੀਆਂ ਕਬੀਲਦਾਰੀਆਂ ਐਡੀ ਲੰਮੀ ਲਿਸਟ
ਹੁਣ ਮੈਂ ਕੀ ਕਰਾਂ
ਅਜੇ ਪਿਛਲੇ ਹਫ਼ਤੇ ਦਾ ਲੈ ਕੇ ਆਂਦਾ ਤੇਰਾ ਪੀਣ ਹੀ ਨਹੀਂ ਮੁੱਕਦਾ
ਕੁਝ ਤਾਂ ਲੱਗੂਗਾ ਹੀ ਨਾ
ਜੀ ਹਾਂ ਘਰ ਘਰ ਦੀ ਕਹਾਣੀ ਬਣ ਜਾਂਦੀ ਏ ਜਦੋਂ ਕਬੀਲਦਾਰੀਆਂ ਜੇਬ ਤੇ ਭਾਰੀਆਂ ਪੈ ਜਾਂਦੀਆਂ
ਤੁਹਾਡੀਆਂ ਕਬੀਲਦਾਰੀਆਂ ਦਾ ਇੱਕੋ ਹੱਲ ਹੈ ਜਨਾਬ ਏਸ਼ੀਅਨ ਪੈਸੀਫਿਕ ਫੂਡ ਮਾਰਕੀਟ 38 ਮੈਕਿੰਟੋਸ਼ ਸਟਰੀਟ ਸ਼ੈਪਟਨ 36-30 ਵਿਕਟੋਰੀਆ ਫੋਨ ਨੰਬਰ 0415-683-482
20 ਕਿਲੋ ਬਾਸਮਤੀ ਚੌਲ $38 10 ਕਿਲੋ ਚੱਕੀ ਆਟਾ $10 ਨਾਲ 1 ਕਿਲੋ ਚੌਲ ਮੁਫਤ ਅਤੇ ਇਸੇ ਤਰ੍ਹਾਂ ਦੀ ਹੋਰ ਮਨਪਸੰਦ ਆਫਰ
ਏਸ਼ੀਅਨ ਪੈਸੀਫਿਕ ਫੂਡ ਮਾਰਕੀਟ ਸਾਡੇ ਪਤੇ ਨੂੰ ਸੌਖਾ ਕਬੀਲਦਾਰੀਆਂ ਚ ਖੁਸ਼
ਸਫ਼ਰ ਆਪਣਿਆਂ ਨਾਲ ਕਰਨ ਦਾ ਹੀ ਮਜ਼ਾ ਏ ਸਫ਼ਰ ਆਪਣੇਪਣ ਚ ਹੋਣ ਦਾ ਹੀ ਸਵਾਦ ਏ
Safe and customer focused bus company, superior service and good value of money in every market segment, excel in anticipating, quick responding to customer needs.
ASRs are Sandhu bus lines da, chahe hove business tour, academic, ja hove sports tour, hove vyah ja hove janmdin, khas party da sabab bane countryside, ja le jani hove dharmik yatra. ਆਪਣੇ ਨਾਲ ਸਫ਼ਰ ਆਪਣਿਆਂ ਦੇ ਅਹਿਸਾਸ ਸੰਧੂ ਬੱਸ ਲਾਈਨ
ਵਧੇਰੇ ਜਾਣਕਾਰੀ ਅਤੇ ਟਿਕਟਾਂ ਬੁੱਕ ਕਰਨ ਲਈ ਪਹੁੰਚੋ ਸਾਡੀ ਵੈਬਸਾਈਟ ਤੇ sandhubuslines.com.au
ਫਾਰ ਮੋਰ ਇਨਫੋ 0424-115-551 ਯੂ ਕੈਨ ਈਮੇਲ ਅਸ
info@sandhubuslines.com.au
ਭਰੋਸੇ ਦਾ ਨਾਮ ਸੰਧੂ ਬੱਸ ਲਾਈਨ
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ
जी दोस्तों स्वागत करते हैं एक बार फिर तो ब्रेक तो बाद ते गीत तो बाद गीत तुसी प्रभ गिल दी आवाज च सुने उम्मीद कर दी पसंद आया होना सो मिठे मिठे गीत लहरां च अज थानू सुनवा रहे ने सरबजीत सिंह होरी हना ते इना दी अपनी पसंद भी बड़ी प्यारी है ते मेनू लगदा कि थानू भी जरूर पसंद आ रहे होणगे गीत ते उस तो बाद साडे सहयोगियां दे सुनेहे सन साडे सहयोगी जिहड़े साडे प्रोग्राम तुहाडे तक पहुंचाउण च साडी मदद करदे ने सो साडे स्पोंसर्स उहनां दे असीं बहुत बहुत धन्नवादी आ ते हुण प्रोग्राम दे विच जसपाल दी उडीक सी जिस मेहमान दी उडीक सी ओह मेहमान प्रोग्राम च शामिल हो चुके आ ਤੇ ਆਪਾਂ ਉਹਨਾਂ ਨਾਲ ਤੁਹਾਡੀ ਜਾਣ ਪਛਾਣ ਕਰਾਉਂਦੇ ਆ ਹਨਾ ਸੋ ਕਹਿੰਦੇ ਹੁੰਦੇ ਆ ਨਾ ਕਿ ਜੇ ਮਿਹਨਤ ਕਰਨ ਦੀ ਠਾਣ ਲਓ ਤਾਂ ਫਿਰ ਮੰਜ਼ਿਲ ਜਿਹੜੀ ਆ ਉਹ ਕਿਤੇ ਦੂਰ ਨਹੀਂ ਹੁੰਦੀ ਤੇ ਇਹ ਬਸ ਗੱਲ ਸਿਰਫ ਸਾਧਨ ਦੀ ਹੁੰਦੀ ਆ ਸੋ ਸਾਧਨਾ ਜਿਹੜੀ ਆ ਜ਼ਿੰਦਗੀ ਦੇ ਵਿੱਚ ਬਹੁਤ ਜ਼ਰੂਰੀ ਆ ਸੋ ਉਸ ਸਾਧਨਾ ਦੇ ਨਾਲ ਉਸ ਸਿਰੜ ਦੇ ਨਾਲ ਉਸ ਸਖ਼ਤ ਮਿਹਨਤ ਦੇ ਨਾਲ ਆਪਣੇ ਆਪ ਨੂੰ ਅੱਗੇ ਲਿਆਉਣ ਦੇ ਵਿੱਚ ਸੋ ਬਾਡੀ ਬਿਲਡਿੰਗ ਦੇ ਵਿੱਚ ਆਪਣਾ ਨਾਮ ਬਣਾਉਣ ਦੇ ਵਿੱਚ ਇੱਕ ਬਹੁਤ ਵੱਡੀ ਘਾਲਣਾ ਦੇ ਨਾਲ ਆਪਣੀ ਪਛਾਣ ਜਿਹੜੀ ਆ ਸਥਾਪਿਤ ਕਰਨ ਦੇ ਵਿੱਚ ਇੱਕ ਨਾਮ ਜਿਹੜਾ ਉਹ ਸਾਡੇ ਭਾਈਚਾਰੇ ਦੇ ਵਿੱਚ ਬੜੇ ਮਾਣ ਦੇ ਨਾਲ ਲਿਆ ਜਾਂਦਾ ਆਸਟ੍ਰੇਲੀਆ ਦੇ ਵਿੱਚ ਸੋ ਮੇਰੀ ਮੁਰਾਦ ਕਮਲਦੀਪ ਕਾਮਾ ਹੋਰਾਂ ਦੇ ਨਾਲ ਜਿਹੜੇ ਕਿ ਤੀਸਰੀ ਵਾਰ ਮਿਸਟਰ ਵਿਕਟੋਰੀਆ ਚੁਣੇ ਗਏ ਆ ਤੇ ਅੱਜ ਸਾਡੇ ਨਾਲ ਸਾਡੇ ਸਰੋਤਿਆਂ ਦੇ ਨਾਲ ਉਹ ਸਾਂਝ ਪਾਉਣ ਜਾ ਰਹੇ ਆ ਆਪਣੇ ਕੈਰੀਅਰ ਦੇ ਬਾਰੇ ਚ ਆਪਣੇ ਜੀਵਨ ਦੇ ਬਾਰੇ ਦੇ ਵਿੱਚ ਸੋ ਆਪਾਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਆ ਜੀ ਕਮਲਦੀਪ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹਰਮਨ ਰੇਡੀਓ ਦੇ ਪ੍ਰੋਗਰਾਮ ਲਾਰਾਂ ਦੇ ਵਿੱਚ
ਬਹੁਤ ਬਹੁਤ ਧੰਨਵਾਦ ਜੀ ਹਰਮਨ ਰੇਡੀਓ ਦਾ ਤੇ ਪੂਰੀ ਟੀਮ ਦਾ ਜੀ
ਜੀ ਤੇ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਵਧਾਈਆਂ ਤੁਹਾਨੂੰ ਤੁਸੀਂ ਤੀਜੀ ਵਾਰ ਮਿਸਟਰ ਵਿਕਟੋਰੀਆ ਚੁਣੇ ਗਏ ਹੋ ਤੇ ਸਾਰੇ ਪੰਜਾਬੀਆਂ ਦੇ ਲਈ ਬੜੀ ਮਾਣ ਵਾਲੀ ਗੱਲ ਹੈ ਜੀ
ਬਹੁਤ ਬਹੁਤ ਧੰਨਵਾਦ ਭੈਣ ਜੀ ਬਹੁਤ ਬਹੁਤ ਧੰਨਵਾਦ ਜੀ ਥੈਂਕਸ ਅ ਲੋਟ
ਜੀ ਤੇ ਜਿਵੇਂ ਆਪਾਂ ਪਹਿਲਾਂ ਵੀ ਗੱਲਬਾਤ ਕਰਦੇ ਰਹੇ ਆ ਤੇ ਤੁਹਾਡੇ ਜਿਹੜੇ ਜਿੰਨੇ ਵੀ ਮੁਕਾਬਲੇ ਹੁੰਦੇ ਰਹੇ ਆ ਕਾਫੀ ਸਖ਼ਤ ਮੁਕਾਬਲਿਆਂ ਦੇ ਵਿੱਚੋਂ ਲੰਘ ਕੇ ਤੁਸੀਂ ਜਿਹੜਾ ਇਹ ਮੁਕਾਮ ਆ ਉਹ ਹਾਸਲ ਕਰਦੇ ਹੋ ਤੇ ਆਪਾਂ ਇੱਕ ਵਾਰ ਫੇਰ ਕਿਉਂਕਿ ਹਰ ਵਾਰ ਜਿਹੜੇ ਸਰੋਤੇ ਆ ਜੀ ਉਹ ਨਵੇਂ ਵੀ ਜੁੜਦੇ ਰਹਿੰਦੇ ਆ ਤੇ ਤੁਹਾਡੇ ਬਾਰੇ ਜਾਣਨ ਦੀ ਜਿਹੜੀ ਉਤਸੁਕਤਾ ਆ ਉਹ ਹਮੇਸ਼ਾ ਉਹਨਾਂ ਦੇ ਵਿੱਚ ਬਣੀ ਰਹਿੰਦੀ ਆ ਹਨਾ ਸੋ ਅੱਜ ਮੈਂ ਪੋਸਟ ਦੇਖ ਰਹੀ ਸੀ ਤੇ ਪੋਸਟ ਦੇ ਥੱਲੇ ਇੱਕ ਸਰੋਤੇ ਨੇ ਕਮੈਂਟ ਵੀ ਪਾਇਆ ਸੀ ਕਿ ਉਹਨਾਂ ਨੂੰ ਜ਼ਰੂਰ ਪੁੱਛਿਓ ਕਿ ਜਿਹੜੇ ਬੂਟ ਆ ਉਹ ਵੱਖਰੇ ਵੱਖਰੇ ਕਿਉਂ ਪਾਉਂਦੇ ਆ ਮੈਂ ਇਹ ਸਵਾਲ ਤਾਂ ਆਪਾਂ ਬਾਅਦ ਚ ਕਰਾਂਗੇ ਪਰ ਉਤਸੁਕਤਾ ਜਿਹੜੀ ਆ ਜ਼ਰੂਰ ਤੁਹਾਡੇ ਬਾਰੇ ਜਾਣਨ ਦੀ ਬਣੀ ਰਹਿੰਦੀ ਆ ਤੇ ਕਮਲਦੀਪ ਜੀ ਸਾਨੂੰ ਸਭ ਤੋਂ ਪਹਿਲਾਂ ਤਾਂ ਆਪਣੇ ਪਿਛੋਕੜ ਦੇ ਨਾਲ ਜਾਣੂ ਕਰਵਾਓ ਇੱਕ ਵਾਰ
ਹਾਂਜੀ ਬਿਲਕੁਲ ਜੀ ਭੈਣ ਜੀ ਮੈਂ ਜ਼ਿਲ੍ਹਾ ਨਵਾਂ ਸ਼ਹਿਰ ਜਿਹੜਾ ਅੱਜ ਦੀ ਡੇਟ ਵਿੱਚ ਸ਼ਹੀਦ ਭਗਤ ਸਿੰਘ ਐਸ ਐਸ ਪੀ ਐਸ ਨਗਰ ਤੋਂ ਜਾਣਿਆ ਜਾਂਦਾ ਜੀ ਪਿੰਡ ਕਾਮਾ ਤੋਂ ਰਹਿਣ ਵਾਲਾ ਜੀ ਪੇਂਡੂ ਫੈਮਿਲੀ ਤੋਂ ਬਿਲੋਂਗ ਕਰਦਾ ਜੀ ਤੇ 2007 ਵਿੱਚ ਮੈਂ ਇੱਥੇ ਆਸਟ੍ਰੇਲੀਆ ਆਇਆ ਸੀਗਾ ਆਪਣੀ ਮਿਸਿਸ ਕੁਲਦੀਪ ਕੌਰ ਨਾਲ ਜੀ ਐਜ਼ ਏ ਸਟੂਡੈਂਟ ਆਏ ਸੀਗੇ ਤੇ ਉਸ ਤੋਂ ਬਾਅਦ 2012 ਤੋਂ ਦੁਬਾਰਾ ਜਿਹੜਾ ਮੈਂ ਆਪਣਾ ਪਹਿਲਾਂ ਮੈਂ ਲਾਲਪੁਰ ਖਾਲਸਾ ਕਾਲਜ ਜਲੰਧਰ ਵੱਲੋਂ ਬੋਡੀ ਬਿਲਡਿੰਗ ਕਰਦਾ ਸੀਗਾ ਜੀ ਪੰਜਾਬ ਦੇ ਵਿੱਚ ਤੇ 2012 ਦੁਬਾਰਾ ਆਪਣਾ ਕਰੀਅਰ ਸਟਾਰਟ ਕੀਤਾ ਇੱਥੇ ਬੋਡੀ ਬਿਲਡਿੰਗ ਜਿਹੜਾ ਪਹਿਲੀ ਵਾਰ ਮਿਸਟਰ ਵਿਕਟੋਰੀਆ ਬਣਿਆ ਜੀ 2012 ਅਪ੍ਰੈਲ ਦੇ ਵਿੱਚ ਤੇ ਉਸ ਤੋਂ ਬਾਅਦ ਫਿਰ ਹੁਣ ਤੱਕ ਮਤਲਬ ਕੀਪ ਗੋਇੰਗ ਹੈ ਜਾ ਰਹੇ ਹਾਂ
ਜੀ ਜੀ ਤੇ ਜਿਵੇਂ ਤੁਸੀਂ ਦੱਸਿਆ ਕਿ ਤੁਸੀਂ ਜਦੋਂ ਆਸਟ੍ਰੇਲੀਆ ਆਏ ਸੀ ਐਜ਼ ਅ ਸਟੂਡੈਂਟ ਆਏ ਸੀ ਬਹੁਤ ਮੁਸ਼ਕਲ ਹੁੰਦਾ ਵਿਦਿਆਰਥੀਆਂ ਦੇ ਲਈ ਘੱਟੋ ਘੱਟ ਆਪਣੇ ਆਪ ਨੂੰ ਖੜੇ ਕਰਨਾ ਜੀ ਕਿਉਂਕਿ ਜੀ ਜੀ ਕਮਲਦੀਪ ਜੀ ਤੁਹਾਡੀ ਆਵਾਜ਼ ਮੈਨੂੰ ਸੁਣ ਰਹੀ ਹੈ ਜੀ ਜੀ ਮੈਨੂੰ ਲੱਗਦਾ ਕਿ ਮੇਰੀ ਆਵਾਜ਼ ਜਿਹੜੀ ਆ ਉਹ ਕਮਲਦੀਪ ਹੋਰਾਂ ਤੱਕ ਪਹੁੰਚ ਨਹੀਂ ਰਹੀ ਸੋ ਕਮਲਦੀਪ ਕਾਮਾ ਹੋਰਾਂ ਦੇ ਨਾਲ ਆਪਾਂ ਗੱਲਬਾਤ ਕਰ ਰਹੇ ਹਾਂ ਤੇ ਮੈਂ ਕੋਸ਼ਿਸ਼ ਕਰਦੀ ਹਾਂ ਕਿ ਉਹਨਾਂ ਨਾਲ ਦੁਬਾਰਾ ਜਿਹੜਾ ਆਪਣਾ ਰਾਬਤਾ ਬਣ ਸਕੇ ਤੇ ਜਿਵੇਂ ਆਪਾਂ ਉਹਨਾਂ ਦੀ ਘਾਲਣਾ ਦੇ ਬਾਰੇ ਗੱਲ ਕਰ ਰਹੇ ਹਾਂ ਤੇ ਸਾਡੇ ਨਾਲ ਜੁੜ ਚੁੱਕੇ ਆ ਜੀ ਕਮਲਦੀਪ ਇੱਕ ਵਾਰ ਫੇਰ ਤੋਂ ਤੇ ਗੱਲ ਜਿਵੇਂ ਮੈਂ ਕਰਨ ਜਾ ਰਹੀ ਸੀ ਕਿ ਵਿਦਿਆਰਥੀ ਜੀਵਨ ਜਿਹੜਾ ਬੜਾ ਮੁਸ਼ਕਲਾਂ ਭਰਿਆ ਹੁੰਦਾ ਕਿਤੇ ਵੀ ਭਾਵੇਂ ਕੈਨੇਡਾ ਦੇ ਵਿੱਚ ਆ ਭਾਵੇਂ ਆਸਟ੍ਰੇਲੀਆ ਦੇ ਵਿੱਚ ਆ ਇਹਨਾਂ ਮੁਲਕਾਂ ਦੇ ਵਿੱਚ ਜ਼ਿੰਮੇਵਾਰੀਆਂ ਵੱਧ ਹੁੰਦੀਆਂ ਕੰਮ ਵੀ ਕਰਨਾ ਹੁੰਦਾ ਪੜ੍ਹਾਈ ਵੀ ਕਰਨੀ ਹੁੰਦੀ ਆ ਤੇ ਜ਼ਿੰਦਗੀ ਦੇ ਜਿਹੜੇ ਬਾਕੀ ਰੇੜੇ ਆ ਉਹ ਵੀ ਆਪ ਰੇੜਨੇ ਹੁੰਦੇ ਆ ਜਦਕਿ ਜਦੋਂ ਅਸੀਂ ਇੰਡੀਆ ਦੀ ਗੱਲ ਕਰੀਏ ਪੰਜਾਬ ਦੀ ਗੱਲ ਕਰੀਏ ਤਾਂ ਇਹਨਾਂ 'ਚ ਸਾਰੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਹੋ ਕੇ ਸਿਰਫ ਪੜ੍ਹਾਈ ਕਰਨੀ ਹੁੰਦੀ ਆ ਤੇ ਕਿੱਦਾਂ ਦਾ ਸਫ਼ਰ ਸੀ ਜਦੋਂ ਸ਼ੁਰੂਆਤ ਕੀਤੀ ਸੀਗੀ ਜਦੋਂ ਸੋਚਿਆ ਸੀਗਾ ਕਿ ਨਹੀਂ ਮੈਂ ਆਪਣੇ ਆਪ ਨੂੰ ਜੋੜ ਹੀ ਰੱਖਣਾ
ਬਹੁਤ ਔਖਾ ਸੀਗਾ ਜੀ। ਪਹਿਲੇ 5 ਸਾਲ ਤਾਂ ਜਿੱਦਾਂ ਆਪਾਂ ਇੱਕ ਅਜਨਬੀ ਕੰਟਰੀ ਦੇ ਵਿੱਚ ਆਉਂਦੇ ਹਾਂ ਜੀ, ਉਹ ਪਹਿਲੇ 4-5 ਸਾਲ ਤਾਂ ਬੰਦੇ ਨੂੰ ਸੈੱਟ ਹੋਣ ਨੂੰ ਲੱਗ ਜਾਂਦੇ ਆ, ਪੜ੍ਹਾਈਆਂ, ਫੀਸਾਂ, ਤੇ ਕੰਮ ਦੀ ਟੈਨਸ਼ਨ, ਫਿਰ ਬਾਕੀ ਪਰਿਵਾਰ, ਤੇ ਇਸੇ ਕਰਕੇ ਜੀ 2011 ਦੇ ਵਿੱਚ ਜਿੱਦਾਂ ਅਸੀਂ ਪਰਮਾਨੈਂਟ ਹੋ ਗਏ ਸੀਗੇ ਇੱਥੇ ਆਸਟ੍ਰੇਲੀਆ ਦੇ ਵਿੱਚ, ਇਸੇ ਕਰਕੇ ਮੈਂ ਡਿਸਾਈਡ ਕੀਤਾ ਸੀਗਾ ਜੀ 2012 ਵਿੱਚ ਸਟਾਰਟ ਕਰਾਂਗੇ। ਕਾਰਨ ਕੀ ਸੀ ਕਿ ਜਦੋਂ ਬੰਦਾ ਉਸ ਲੈਵਲ ਤੱਕ ਆ ਜਾਏ ਕਿ ਉਹ ਅਫੋਰਡ ਕਰ ਸਕੇ ਸਾਰਾ ਕੁਛ, ਫਿਰ ਹੀ ਠੀਕ ਲੱਗਦਾ, ਅਦਰਵਾਈਜ਼ ਉਹ ਮਤਲਬ ਆਪਣੇ ਆਪ ਤੇ ਪੂਰਾ ਕੰਸਟ੍ਰੇਟ ਕਰਨਾ ਬਹੁਤ ਮੁਸ਼ਕਿਲ ਹੈ ਜੀ। ਤਾਂ ਇਸ ਕਰਕੇ ਸਾਰਾ ਕੁਛ ਜਿੱਦਾਂ ਵੀ ਹੋ ਕੇ ਤੇ 2012 ਵਿੱਚ ਮੈਂ ਸਟਾਰਟ ਕਰਿਆ ਕਿ ਪਹਿਲੇ 5 ਸਾਲ ਤਾਂ ਮੈਂ ਬਿਲਕੁਲ ਅਵੇਅਰ ਆ, ਮਤਲਬ ਬਿਲਕੁਲ ਦੂਰ ਆ ਇਸ ਆਪਣੀ ਗੇਮ ਤੋਂ, ਪਰ ਉਹ ਔਖਾ ਸੀ ਮੇਰੇ ਲਈ, ਇੱਕ ਸਮਾਂ ਬਹੁਤ ਔਖਾ ਸੀ, ਬਸ ਉਹ ਇੱਕ ਵੇਟ ਕਰ ਰਿਹਾ ਸੀ ਕਿ ਰਾਈਟ ਟਾਈਮ ਇੱਕ ਸਹੀ ਸਮਾਂ ਆਵੇ ਤੇ ਮੈਂ ਸਟਾਰਟ ਕਰਾਂ। ਤੇ ਇਸ ਲਈ ਜੀ 2012 ਜਿਹੜਾ ਮੇਰੇ ਲਈ ਬਹੁਤ ਸਹੀ ਸਮਾਂ ਸੀਗਾ, ਤੇ ਉੱਥੇ ਸਟਾਰਟ ਕਰਿਆ ਤੇ ਕਰਕੇ ਸਫਲਤਾ ਵੀ ਮਿਲੀ ਆ ਜੀ। ਤੇ ਆਈ ਹੁੰਦਾ ਜੀ
ਜੀ, ਤੇ ਕਾਫੀ ਮੁਸ਼ਕਿਲ, ਜਿਵੇਂ ਤੁਸੀਂ ਦੱਸਿਆ ਕਿ ਪਹਿਲਾਂ ਸ਼ੁਰੂਆਤ ਕਰਨੀ ਜਿਹੜੀ ਆ ਕਾਫੀ ਮੁਸ਼ਕਿਲ ਹੁੰਦੀ ਆ, ਤੇ ਉਸ ਤੋਂ ਬਾਅਦ ਜੇ ਤੁਸੀਂ ਸਾਧ ਲੈਂਦੇ ਆ, ਕਿਉਂਕਿ ਅੱਜ ਦੀ ਗੱਲ ਕਰਾਂ ਤਾਂ ਬਹੁਤ ਸਾਰੇ ਨੌਜਵਾਨਾਂ ਦੇ ਲਈ ਤੁਸੀਂ ਪ੍ਰੇਰਣਾ ਬਣੇ ਹੋ ਤੇ ਬਹੁਤ ਸਾਰੇ ਨੌਜਵਾਨ ਜਿਹੜੇ ਉਹ ਤੁਹਾਨੂੰ ਫਾਲੋ ਕਰਦੇ ਨੇ ਹਨਾ, ਤੇ ਉਹ ਜਾਣਨਾ ਚਾਹੁੰਦੇ ਨੇ ਕਿ ਅਸੀਂ ਤੁਹਾਡੇ ਵਰਗਾ ਕਿਵੇਂ ਬਣੀਏ, ਤੇ ਇਹ ਸਾਰਾ ਜਿਹੜਾ ਸਫ਼ਰ ਸੀ ਇਹਦੇ ਦੌਰਾਨ ਜਿਵੇਂ ਅੱਜ ਦੀ ਗੱਲ ਕਰੀਏ ਤੇ ਅੱਜ ਤੁਸੀਂ ਤੀਸਰੀ ਵਾਰ ਮਿਸਟਰ ਵਿਕਟੋਰੀਆ ਚੁਣੇ ਗਏ ਹੋ ਇਸ ਵਾਰ, ਤੇ ਹੋਰ ਬਹੁਤ ਸਾਰੇ ਜਿਹੜੇ ਮੁਕਾਬਲਿਆਂ ਦੇ ਵਿੱਚੋਂ ਤੁਹਾਨੂੰ ਲੰਘਣਾ ਪਿਆ ਹੋਣਾ, ਬਹੁਤ ਵਾਰ ਤੁਸੀਂ ਆਸਟ੍ਰੇਲੀਆ ਦੀ ਪ੍ਰਤੀਨਿਧਤਾ ਵੀ ਕਰ ਚੁੱਕੇ ਹੋ ਅੰਤਰਰਾਸ਼ਟਰੀ ਪੱਧਰ ਤੇ ਵੀ, ਇਹ ਸਾਰੇ ਜਿਹੜੇ ਮੁਕਾਬਲੇ ਆ ਇਹਨਾਂ ਦੇ ਬਾਬਤ ਥੋੜਾ ਜਿਹਾ ਸਾਨੂੰ ਹੋਰ ਖੋਲ ਕੇ ਆਰਾਮ ਦੇ ਨਾਲ ਅਸੀਂ ਖੁੱਲੀਆਂ ਗੱਲਾਂ ਬਾਤਾਂ ਜਿਹੜੀਆਂ ਇਹਨਾਂ ਦੇ ਬਾਬਤ ਕਰਨਾ ਚਾਹਾਂਗੇ ਕਿ ਜਿਹੜਾ ਸ਼ੁਰੂਆਤ ਹੋਈ ਸੀ ਉਸ ਵੇਲੇ ਜਿਹੜਾ ਮੁਕਾਬਲਾ ਸੀਗਾ ਉਹ ਕਿੰਨਾ ਹਾਰਡ ਸੀ, ਉਸ ਤੋਂ ਬਾਅਦ ਜਿਹੜੇ ਲਗਾਤਾਰ ਤੁਸੀਂ ਅੱਗੇ ਤੋਂ ਅੱਗੇ ਜਿਹੜੇ ਟਫ ਕੰਪੀਟੀਸ਼ਨ ਜਿਹੜੇ ਆ ਉਹ ਲੜੇ ਆ, ਤੇ ਉਹ ਸਾਰਾ ਜਿਹੜਾ ਮੁਕਾਬਲਿਆਂ ਦਾ ਦੌਰ ਸੀ ਉਹ ਕਿਸ ਤਰ੍ਹਾਂ ਦਾ ਸੀ ਤੇ ਅੱਜ ਤੁਸੀਂ ਕਿੱਦਾਂ ਮਹਿਸੂਸ ਕਰਦੇ ਹੋ?
ਹਾਂਜੀ ਬਿਲਕੁਲ ਭੈਣ ਜੀ, ਜਦੋਂ ਪਹਿਲਾਂ ਕੰਪੀਟੀਸ਼ਨ 2012 ਅਪ੍ਰੈਲ ਚ ਕੀਤਾ ਸੀਗਾ ਜੀ, ਜਦੋਂ ਆਪਾਂ ਇੱਕ ਮੁਕਾਬਲਾ ਕਹਿ ਦਿੰਦੇ ਜੀ, ਇੱਕ ਚੀਜ਼ ਦਾ ਨਾਮ ਮੁਕਾਬਲਾ, ਮੁਕਾਬਲੇ ਦਾ ਮਤਲਬ ਹੈ ਤੁਹਾਡੇ ਮੂਹਰੇ ਬੰਦੇ ਆਣਗੇ, ਤੁਸੀਂ ਉਹਨਾਂ ਨਾਲ ਮੁਕਾਬਲਾ ਕਰਨਾ ਹੈ। ਕੰਪੀਟੀਸ਼ਨ ਹਮੇਸ਼ਾ ਟਫ ਹੀ ਹੁੰਦਾ ਜੀ, ਪਰ ਉਹਨੂੰ ਤੁਸੀਂ ਉਹਦੀ ਤਿਆਰੀ, ਉਹਦੀ ਪ੍ਰੈਪਰੇਸ਼ਨ ਜਿਹੜੀ ਸਾਡੇ ਕੋਲ 16 ਹਫ਼ਤੇ ਦੀ ਅਸੀਂ ਤਿਆਰੀ ਕਰਦੇ ਹਾਂ ਜੀ ਜਾਣ ਲੱਗ ਕੇ ਜੀ, ਉਹਦੇ ਵਿੱਚ ਪੂਰਾ ਡਿਸਾਈਡ ਹੋ ਜਾਂਦਾ, 16 ਹਫ਼ਤਿਆਂ 'ਚ ਡਿਸਾਈਡ ਹੋ ਜਾਂਦਾ, ਜੇ ਤਾਂ ਤੁਸੀਂ ਪੂਰੀ ਲੋਇਲਟੀ ਨਾਲ, ਪੂਰੀ ਓਨੈਸਟੀ ਨਾਲ ਉਹਦੀ ਤਿਆਰੀ ਕਰਦੇ ਹਾਂ ਇੱਕਦਮ ਐਨ ਕੀਨ ਹੋ ਕੇ, ਤਾਂ ਜਿੱਤ 100% ਤੁਹਾਡੇ ਨਾਂ ਤੇ ਹੈ। ਪਰ ਜੇ ਉਹੀ ਬੰਦਾ ਸੋਚਦਾ ਨਹੀਂ ਅੱਜ ਨੀ ਕੱਲ ਲਾ ਲਾਂਗੇ, ਕੱਲ ਨੀ ਪਰਸੋਂ ਲਾ ਲਾਂਗੇ, ਅੱਜ ਨੀ ਆਹ ਮੀਲ ਸਕਿੱਪ ਕਰ ਦਿੰਦੇ ਆ, ਉਹ ਸਕਿੱਪ ਕਰ ਦਿੰਦੇ ਆ, ਉੱਥੋਂ ਹੀ ਬੰਦਾ ਪਿੱਛੇ ਚੱਲ ਜਾਂਦਾ। ਤੋ ਐਂਡ ਆਫ ਦਾ ਡੇ ਮੈਂ ਇਹ ਸਾਰਿਆਂ ਨੂੰ, ਆਪਣੇ ਭਰਾਵਾਂ ਨੂੰ, ਸਾਰਿਆਂ ਨੂੰ ਕਹਿਣਾ ਚਾਹੁੰਦਾ ਕਿ ਜਿਹੜਾ ਮੁਕਾਬਲਾ ਉਹ ਮੁਕਾਬਲਾ ਹੀ ਹੁੰਦਾ, ਮੁਕਾਬਲੇ ਨੂੰ ਮੁਕਾਬਲੇ ਦੀ ਤਰ੍ਹਾਂ ਆਪਾਂ ਦਿਮਾਗ ਚ ਸੈੱਟ ਕਰਕੇ ਚੱਲੀਏ ਕਿ ਜਿੰਨਾ ਉਹਦਾ ਟਾਈਮ ਹੈਗਾ, ਸਾਲ ਦਾ ਹੈਗਾ, 6 ਮਹੀਨੇ ਦਾ ਹੈਗਾ, ਉਨੀ ਤਿਆਰੀ ਉਹਦੀ ਪ੍ਰੋਪਰ ਤਰੀਕੇ ਨਾਲ ਕੀਤੀ ਜਾਵੇ। ਜਿਹੜਾ ਵਿਕਟੋਰੀਆ ਦਾ ਪਹਿਲਾਂ ਕੀਤਾ ਸੀਗਾ ਜੀ 2012 ਚ, ਮੇਰੇ ਲਈ ਉਹ ਵੀ ਟਫ ਸੀ, ਜਿਹੜਾ ਲਾਸਟ ਚ ਕੀਤਾ ਜੀ ਉਹ ਵੀ ਟਫ ਸੀਗਾ ਜੀ, ਠੀਕ ਹੈ ਜੀ। ਪਰ ਡੇ ਬਾਈ ਡੇ, ਦਿਨ ਪਰ ਦਿਨ, ਜਿੱਦਾਂ ਆਪਾਂ ਸਮਾਂ ਲੰਘਦਾ ਜਾਂਦਾ, ਹਰੇਕ ਗੇਮ ਦੇ ਵਿੱਚ, ਹਰੇਕ ਖੇਡ ਦੇ ਵਿੱਚ ਜਿਹੜਾ ਮੁਕਾਬਲਾ ਜੀ ਉਹ ਜ਼ਿਆਦਾ ਤੋਂ ਜ਼ਿਆਦਾ ਸਖ਼ਤ ਹੁੰਦਾ ਜਾਂਦਾ। ਪਰ ਜਿਹੜਾ ਇਸ ਵਾਰ ਮੈਂ ਕੀਤਾ ਜੀ, ਇਸ ਵਾਰ ਸਖ਼ਤ ਬਹੁਤ ਜ਼ਿਆਦਾ ਸੀ, ਈਵਨ ਵਿਕਟੋਰੀਆ ਦਾ ਵੀ ਬਹੁਤ ਹਾਰਡ ਸੀਗਾ, ਬਹੁਤ ਟਫ ਲਾਈਨ ਅਪ ਸੀਗਾ, ਤੇ ਅੱਗੇ ਮੁੰਡੇ ਜਿਹੜੇ ਸੀਗੇ ਉਹਨਾਂ ਦੀ ਵੀ ਮਿਹਨਤ ਬਹੁਤ ਵਧੀਆ ਸੀਗੀ ਜੀ। ਤੇ ਬਾਕੀ ਮੈਂ ਥੋੜੀ ਜਿਹੀ ਚਾਨਣਾ ਪਾਉਣਾ ਚਾਹੁੰਦਾ, ਜਿਹੜਾ ਆਪਣਾ ਬੈਕ ਕਰੀਅਰ ਸੀਗਾ ਜਿਸ ਚ ਮੈਂ ਮੁਕਾਬਲੇ ਕੀਤੇ ਆ। 2012 ਜੀ ਮੈਂ ਮਿਸਟਰ ਵਿਕਟੋਰੀਆ ਤੇ ਮਿਸਟਰ ਆਸਟ੍ਰੇਲੀਆ ਕੀਤਾ ਸੀਗਾ, ਮਿਸਟਰ ਵਿਕਟੋਰੀਆ ਮੈਂ ਬਣਿਆ ਸੀ ਤੇ ਮਿਸਟਰ ਆਸਟ੍ਰੇਲੀਆ ਚੋਂ ਫਸਟ ਰਨਰ ਅਪ ਆਇਆ ਸੀਗਾ ਜੀ। ਤੇ ਉਸ ਤੋਂ ਬਾਅਦ ਜਿਹੜਾ ਮੈਂ ਕੀਤਾ, ਉਸ ਤੋਂ ਬਾਅਦ 2000 ਮੇਰਾ 15 ਦਾ ਹੈਗਾ ਜੀ, ਉਹ ਇੱਕ ਰਿਕਾਰਡ ਆ ਆਪਣੇ ਆਪ ਚ ਕਿ ਮਿਸਟਰ ਵਿਕਟੋਰੀਆ, ਮਿਸਟਰ ਆਸਟ੍ਰੇਲੀਆ, ਮਿਸਟਰ ਸਾਊਦਰਨ ਹੈਮਸਫੇਅਰ, ਮਿਸਟਰ ਇੰਟਰਨੈਸ਼ਨਲ, ਇਹ 4 ਮੈਂ ਲਗਾਤਾਰ ਜਿੱਤੇ ਸੀਗੇ ਜੀ ਕੰਪੀਟੀਸ਼ਨ। ਹਾਂਜੀ, ਤੇ ਫਿਰ ਹਾਂਜੀ ਫਿਰ ਆਸਟ੍ਰੇਲੀਆ ਨੂੰ ਰੀਪ੍ਰੈਜੈਂਟ ਕੀਤਾ ਸੀ ਫਸਟ ਟਾਈਮ, ਤੇ ਉਹਦੇ ਵਿੱਚ ਮੈਂ ਯੂਰੋਪੀਅਨ ਚੈਂਪੀਅਨਸ਼ਿਪ ਦੇ ਵਿੱਚ ਜੀ, ਉਹਦੇ ਵਿੱਚ ਸੈਕਿੰਡ ਰਨਰ ਅਪ ਦਾ ਖਿਤਾਬ ਮਿਲਿਆ ਸੀਗਾ ਜੀ। ਤੇ ਇਸ ਵਾਰ ਮਿਸਟਰ ਵਿਕਟੋਰੀਆ ਦੁਬਾਰਾ ਜਿੱਤਿਆ ਤੇ ਜੀ ਇਸ ਵਾਰ ਡਾਇਰੈਕਟ ਸਟ੍ਰੇਟ ਵੇ ਹੀ ਆਪਣੇ ਜਿਹੜੀ ਵਰਲਡ ਚੈਂਪੀਅਨਸ਼ਿਪ ਦੇ ਵਿੱਚ ਸਿਲੈਕਸ਼ਨ ਕੀਤੀ ਸੀ ਆਸਟ੍ਰੇਲੀਅਨ ਫੈਡਰੇਸ਼ਨ ਨੇ ਜੀ, ਤੇ ਇਸ ਵਾਰ ਸੈਕਿੰਡ ਟਾਈਮ ਆਸਟ੍ਰੇਲੀਆ ਨੂੰ ਰੀਪ੍ਰਜੈਂਟ ਕਰਨ ਦਾ ਮੌਕਾ ਮਿਲਿਆ ਸੀਗਾ ਜੀ, ਤੇ ਵਧੀਆ ਸਫ਼ਰ ਸੀਗਾ ਜੀ, ਵਧੀਆ ਪੜਾਇਆ ਤੇ ਸਟਿਲ ਹਜੇ ਵੀ ਕੀਪ ਗੋਇੰਗ, ਤੇ ਹੁਣ ਡੇਢ ਸਾਲ ਬਾਅਦ ਮੈਂ ਦੁਬਾਰਾ ਕੰਪੀਟੀਸ਼ਨ ਕਰਨਾ, ਡੇਢ ਸਾਲ ਬਾਅਦ ਦੁਬਾਰਾ ਬੈਕ ਕਰਾਂਗੇ, ਤੇ ਹੁਣ ਥੋੜਾ ਆਪਣੇ ਆਪ ਨੂੰ ਹੋਰ ਡਿਵੈਲਪ ਕਰਨ ਦਾ ਹਜੇ ਹੈ, ਮੈਨੂੰ ਲੱਗਦਾ ਕਿ ਜ਼ਰੂਰਤ ਹੈ, ਉਸ ਤੋਂ ਬਾਅਦ ਡੇਢ ਸਾਲ ਬਾਅਦ ਮੈਂ ਦੁਬਾਰਾ ਜੀ ਫਿਰ ਆਸਟ੍ਰੇਲੀਆ ਨੂੰ ਟਰਾਈ ਕਰੂੰਗਾ ਕਿ ਰੀਪ੍ਰਜੈਂਟ ਕਰਾਂ
ਜੀ। ਤੇ ਕਾਫੀ ਜ਼ਿਆਦਾ ਮਾਰ ਕੇ ਜਿਹੜੇ ਉਹ ਮਾਰੇ, ਬਹੁਤ ਸਾਰੇ ਖਿਤਾਬ ਜਿਹੜੇ ਉਹ ਤੁਸੀਂ ਆਪਣੀ ਝੋਲੀ ਚ ਆਲਰੇਡੀ ਪਵਾ ਚੁੱਕੇ ਹੋ, ਤੇ ਮਿਸਟਰ ਆਸਟ੍ਰੇਲੀਆ ਦੇ ਫਸਟ ਰਨਰ ਅਪ ਤੁਸੀਂ ਉਦੋਂ ਰਹੇ ਹੋ, ਤੇ ਉਸ ਤੋਂ ਬਾਅਦ ਤੁਸੀਂ ਅੰਤਰਰਾਸ਼ਟਰੀ ਪੱਧਰ ਤੇ ਵੀ ਜਿਹੜਾ ਮੁਕਾਬਲਾ ਹੋਇਆ ਉਹਦੇ ਵਿਚ ਵੀ, ਵਰਲਡ ਚੈਂਪੀਅਨਸ਼ਿਪ ਦੇ ਵਿਚ ਵੀ ਰਨਰ ਅਪ ਰਹੇ ਹੋ, ਤੇ ਇਸੇ ਕਰਕੇ ਸਾਰਾ ਜਿਹੜਾ ਭਾਈਚਾਰਾ ਜੀ ਉਹ ਮਾਣ ਮਹਿਸੂਸ ਕਰਦਾ ਕਿ ਇੱਕ ਸਧਾਰਨ ਪਿੰਡ ਦੇ ਵਿਚੋਂ ਉੱਠ ਕੇ ਔਰ ਇਨ੍ਹਾਂ ਕੰਟਰੀਜ਼ ਦੇ ਵਿਚ ਆ ਕੇ ਮਿਹਨਤ ਮਸ਼ਕਤ ਕਰਕੇ ਵਰਲਡ ਲੈਵਲ ਦੇ ਉੱਤੇ ਸੰਸਾਰ ਪੱਧਰ ਦੇ ਉੱਤੇ ਹੋਣ ਵਾਲੇ ਜਿਹੜੇ ਮੁਕਾਬਲੇ ਉਨ੍ਹਾਂ ਦੇ ਵਿਚ ਜਿੱਤ ਹਾਸਲ ਕਰਨੀ ਵਾਕਈ ਮਿਹਨਤ ਮੰਗਦੀ ਹੈ। ਤੇ ਜਿਵੇਂ ਮਿਹਨਤ ਦੀ ਤੁਸੀਂ ਗੱਲ ਕੀਤੀ ਕਮਲਦੀਪ ਜੀ ਕਿ 16 ਮਹੀਨੇ ਲਗਾਤਾਰ ਤੁਹਾਨੂੰ ਆਪਣੇ ਆਪ ਨੂੰ ਸਮਰਪਿਤ ਕਰਨਾ ਪੈਂਦਾ ਇਹਦੇ ਲਈ, ਬਾਡੀ ਬਿਲਡਿੰਗ ਦੇ ਲਈ, ਕਿਉਂਕਿ ਜੇ ਅਸੀਂ ਆਮ ਤੌਰ ਤੇ ਗੱਲ ਕਰੀਏ ਤਾਂ ਅੱਜ ਕੱਲ ਜਿਹੜੇ ਨੌਜਵਾਨ ਆ ਉਹ ਮਿਹਨਤ ਘੱਟ ਕਰਨਾ ਚਾਹੁੰਦੇ ਆ ਪਰ ਨਾਮ ਚਾਹੁੰਦੇ, ਫੇਮ ਚਾਹੁੰਦੇ ਆ, ਉਹਨਾਂ ਨੂੰ ਲੱਗਦਾ ਕਿ ਨਾਮ ਹੋਣਾ ਚਾਹੀਦਾ ਮੇਰਾ ਨਾ ਕਿਸੇ ਤਰ੍ਹਾਂ ਹੋਵੇ, ਪਰ ਆਪਾਂ ਮਿਹਨਤ ਨਹੀਂ ਕਰਨਾ ਚਾਹੁੰਦੇ, ਤੇ ਇਹੋ ਜਿਹੇ ਨੌਜਵਾਨਾਂ ਦੇ ਲਈ ਤੁਸੀਂ ਕੀ ਕਹਿਣਾ ਚਾਹੋਗੇ?
ਮੈਂ ਤਾਂ ਜੀ ਦੇਖੋ ਜੀ ਜਿੰਨੇ ਵੀ ਕਈ ਵੇਲੇ ਕੀ ਹੁੰਦਾ ਭੈਣ ਜੀ, ਬੰਦਾ ਕਰਨਾ ਤਾਂ ਬਹੁਤ ਕੁਛ ਚਾਹੁੰਦਾ, ਉਹਨੂੰ ਗਾਈਡੈਂਸ ਨੀ ਮਿਲਦੀ ਸਹੀ, ਉਹਨੂੰ ਰਸਤਾ ਨੀ ਸਹੀ ਮਿਲਦਾ। ਹੁਣ ਡਿਪੈਂਡ ਹੈ, ਹੁਣ ਤੁਸੀਂ ਜੇ ਕਿਸੇ ਫੀਲਡ ਚ ਜਾਣਾ ਚਾਹੁੰਦੇ ਹੋ ਕਿ ਤੁਸੀਂ ਉਸ ਫੀਲਡ ਦੇ ਮਾਹਰ ਨੂੰ ਮਿਲੂਗੇ ਵਾਕਿਆ ਕਿ ਮੈਂ ਕਿੱਦਾਂ ਹਾਂ ਨਾ, ਕਿੱਦਾਂ ਇਹਦੇ ਵਿੱਚ ਕਿੱਦਾਂ ਕਰਾਂ ਕਿੱਦਾਂ ਨਾ ਕਰਾਂ, ਤੇ ਕਈ ਵੇਲੇ ਜਿਹੜਾ ਤੁਹਾਨੂੰ ਮੂਹਰੇ ਗਾਈਡ ਕਰਨ ਵਾਲਾ ਬੰਦਾ ਹੈ, ਕਈ ਵੇਲੇ ਨੀ ਕਾਫੀ ਵਾਰ ਉਹ ਗਲਤ ਗਾਈਡ ਕਰ ਜਾਂਦੇ ਆ, ਜਾਂ ਤਾਂ ਦੱਸਣਾ ਨੀ ਚਾਹੁੰਦੇ ਜਾਂ ਗਲਤ ਗਾਈਡ ਕਰ ਜਾਂਦੇ ਆ, ਜਾਂ ਸਿਰਫ ਉਹ ਐਜ਼ ਏ ਹੁਣ ਮਨੀ ਮਾਈਂਡਡ ਕਾਫੀ ਬੰਦੇ ਹੈਗੇ ਆ ਜੀ, ਕੋਈ ਵੀ ਤਰੀਕਾ ਆਪਾਂ ਲਾ ਸਕਦੇ ਆ। ਜਿਹੜੀ ਬਾਡੀ ਬਿਲਡਿੰਗ ਹੈ, ਮੈਂ ਆਪਣੇ ਭਰਾਵਾਂ ਨੂੰ ਤੇ ਸਾਰਿਆਂ ਨੂੰ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਬਾਡੀ ਬਿਲਡਿੰਗ ਟਾਈਮ ਮੰਗਦੀ ਹੈ, ਪੇਸ਼ੈਂਸ ਮੰਗਦੀ ਹੈ, ਤੇ ਇੱਕ ਡੈਡੀਕੇਸ਼ਨ ਮੰਗਦੀ ਹੈ, ਇਹ ਤਿੰਨ ਚੀਜ਼ਾਂ ਮੰਗਦੀ ਹੈ ਜੀ। ਹੁਣ ਤੁਸੀਂ ਜੇ ਤੁਸੀਂ ਕੋਈ ਕੰਪੀਟੀਸ਼ਨ ਕਰਨਾ, ਜੇ ਕੋਈ ਬਿਗਿਨਰ ਹੈ ਮੇਰਾ ਭਰਾ ਕੋਈ ਕੁਛ ਵੀ ਹੈ, ਤਾਂ ਉਹਨੂੰ ਮੈਂ ਇਹੀ ਸੁਨੇਹਾ ਦੇਣਾ ਚਾਹੁੰਦਾ ਕਿ ਐਟਲੀਸਟ ਸਾਲ ਡੇਢ ਸਾਲ ਦਾ ਆਪਣੇ ਆਪ ਨੂੰ ਟਾਈਮ ਦੇ ਕੇ ਚੱਲੇ ਕਿ ਜਿਹੜਾ ਮੈਂ ਸਾਲ ਡੇਢ ਸਾਲ ਬਾਅਦ ਕੰਪੀਟੀਸ਼ਨ ਹੋਣਾ ਉਹ ਕਰਨਾ, ਤੇ ਉਹਦੀ ਤਿਆਰੀ ਮੈਂ ਅੱਜ ਤੋਂ ਕਰਨੀ, ਫਿਰ ਆਪਣੇ ਉਹ ਮੁਕਾਬਲੇ ਦੇ ਵਿੱਚ ਭਾਗ ਲੈ ਸਕਦਾ, ਮੁਕਾਬਲੇ ਦੇ ਵਿੱਚ ਨੰਬਰ ਲੈ ਸਕਦਾ ਆ। ਜੇ ਹੁਣ ਕੋਈ ਗਲਤ ਗਾਈਡ ਕਰਨ ਵਾਲਾ ਮਿਲ ਜੇ, ਨਹੀਂ ਮੈਂ ਤੈਨੂੰ 2 ਮਹੀਨੇ ਤਿਆਰ ਕਰ ਦੂ, ਮੈਂ ਤੈਨੂੰ 3 ਮਹੀਨੇ ਤਿਆਰ ਕਰ ਦੂ, ਮੈਂ ਆਹ ਕਰ ਦੂ, ਮਿਹਨਤ ਕਰਨੀ ਨੀ ਪੈਣੀ, ਐ ਨੀ ਕਰਨਾ ਪੈਣਾ, ਮਤਲਬ ਉਹ ਜਿਹੜੀ ਉਹ ਮਿਸਗਾਈਡ ਆ, ਠੀਕ ਹੈ ਜੀ। ਬਾਕੀ ਕਈ ਹੁੰਦਾ ਵੀ ਆ ਕਈ ਵੇਲੇ ਮਨ ਚ ਕਿ ਮੈਂ ਬਸ ਓਵਰਨਾਈਟ ਚੈਂਪੀਅਨ ਬਣ ਜਾ, ਮੈਂ ਮਤਲਬ ਏਦਾਂ ਹੋ ਜਾ, ਪਰ ਏਦਾਂ ਕੁਛ ਵੀ ਨੀ ਹੁੰਦਾ। ਜਿਹੜਾ ਸ਼ਾਰਟਕੱਟ ਹੁੰਦਾ ਜੀ, ਆਲਵੇਜ਼ ਹਮੇਸ਼ਾ ਗਲਤ ਹੀ ਹੁੰਦਾ, ਉਹ ਕਿਸੇ ਪਾਸੇ ਵੀ ਲੈ ਲਓ, ਪੈਸੇ ਕਮਾਉਣ ਦਾ ਲੈ ਲਓ, ਖੇਡ ਦਾ ਲੈ ਲਓ, ਕਿਸੇ ਵੀ ਪਹਿਲੂ ਨੂੰ ਛੂ ਲਓ, ਜਿਹੜਾ ਸ਼ਾਰਟਕੱਟ ਉਹ ਗਲਤ ਹੈ। ਤੇ ਮੈਂ ਹੀ ਕਹਿੰਦਾ ਕਿ ਟਾਈਮ ਦਿਓ, ਸਮਾਂ ਦਿਓ, ਆਪਣਾ ਡੈਡੀਕੇਸ਼ਨ ਦਿਓ, ਤੇ ਆਪਣੀ ਪ੍ਰੋਪਰ ਆਪਣੇ ਇੱਕ ਵਧੀਆ ਤਰੀਕੇ ਨਾਲ ਇੱਕ ਕੀਨ ਹੋ ਕੇ ਐਨ ਮਤਲਬ ਆਪਣੇ ਮਿਹਨਤ ਕਰੋ, ਮਿਹਨਤ ਕਰੂੰਗੇ, ਮਿਹਨਤ ਦਾ ਫਲ ਮਿਲੂਗਾ ਹੀ ਮਿਲੂਗਾ, ਅੱਜ ਨਹੀਂ ਤਾਂ ਕੱਲ ਉਹ ਮਿਲਣਾ ਹੀ ਮਿਲਣਾ ਜੀ।
ਜੀ ਜੀ ਬਿਲਕੁਲ। ਤੇ ਕਮਲਦੀਪ ਜੀ, ਜਿਵੇਂ ਬਾਡੀ ਬਿਲਡਿੰਗ ਜਿਹੜੀ ਹੈ, ਜਿਵੇਂ ਇਹਦੇ ਵਿੱਚ ਐਕਸਰਸਾਈਜ਼ ਜਿਹੜੀ ਆ ਉਹ ਵੀ ਬਹੁਤ ਜ਼ਰੂਰੀ ਹੈ, ਤੇ ਇਹਦੇ ਵਿੱਚ ਨਾਲ ਹੀ ਨਾਲ ਡਾਈਟ ਜਿਹੜੀ ਆ ਉਹ ਵੀ ਕਾਫੀ ਜ਼ਿਆਦਾ ਮੈਨੂੰ ਲੱਗਦਾ ਧਿਆਨ ਚ ਰੱਖਣੀ ਪੈਂਦੀ ਆ, ਤੇ ਨਾਲ ਹੀ ਨਾਲ ਜਿਹੜੇ ਪ੍ਰੋਟੀਨਸ ਵਗੈਰਾ, ਕਿਉਂਕਿ ਸਰੀਰ ਬਣਾਉਣ ਦੇ ਲਈ ਅੱਜ ਕੱਲ ਕਾਫੀ ਜ਼ਿਆਦਾ ਤਰ੍ਹਾਂ ਦੇ ਜਿਹੜੇ ਮਾਰਕੀਟ ਦੇ ਵਿੱਚ ਪ੍ਰੋਟੀਨ ਪਾਊਡਰਸ ਵਗੈਰਾ ਜਿਹੜੇ ਆ ਉਹ ਵੀ ਮਿਲਦੇ ਆ, ਸੋ ਇਨ੍ਹਾਂ ਸਾਰੀਆਂ ਚੀਜ਼ਾਂ ਦਾ ਕਿੰਨਾ ਕਿੰਨਾ ਕੁ ਯੋਗਦਾਨ ਹੁੰਦਾ? ਜੀ ਮੈਨੂੰ ਲੱਗਦਾ ਕਿ ਕਮਲਦੀਪ ਹੋਰਾਂ ਦੇ ਨਾਲ ਕਾਲ ਜਿਹੜੀ ਆ ਉਹ ਇੱਕ ਵਾਰ ਫੇਰ ਕੱਟੀ ਗਈ ਸੀ। ਸੋ ਕਮਲਦੀਪ ਜੀ, ਮੈਂ ਗੱਲ ਕਰ ਰਹੀ ਸੀ ਕਿ ਜਿਹੜੇ ਪ੍ਰੋਡਕਟਸ ਆਉਂਦੇ ਆ, ਪ੍ਰੋਟੀਨ ਪਾਊਡਰਸ ਵਗੈਰਾ ਜਿਹੜੇ ਆਉਂਦੇ ਆ, ਤੇ ਜਿਹੜੀ ਇੱਕ ਨੈਚੁਰਲ ਡਾਈਟ ਹੁੰਦੀ ਆ, ਤੇ ਐਕਸਰਸਾਈਜ਼, ਇਹ ਸਾਰੀਆਂ ਚੀਜ਼ਾਂ ਦਾ ਕਿੰਨਾ ਕਿੰਨਾ ਕੁ ਯੋਗਦਾਨ ਹੁੰਦਾ? ਬੋਡੀ ਬਿਲਡਿੰਗ ਦੇ ਵਿੱਚ?
ਦੇਖੋ ਭੈਣ ਜੀ, ਹਾਂਜੀ ਬਿਲਕੁਲ, ਬਹੁਤ ਵਧੀਆ ਸਵਾਲ ਪੁੱਛਿਆ ਜੀ ਤੁਸੀਂ। ਜਿੱਦਾਂ ਮੈਂ ਦੱਸਣਾ ਚਾਹੁੰਦਾ ਜੀ ਸਰੋਤਿਆਂ ਨੂੰ ਕਿ ਜਿਹੜੀ ਬੋਡੀ ਬਿਲਡਿੰਗ ਹੈ ਜਾਂ ਕਿਸੇ ਵੀ ਗੇਮ ਨੂੰ ਤੁਸੀਂ ਛੋਲੋ, ਜਿਹੜੀ ਐਕਸਰਸਾਈਜ਼ ਹੈ ਤੁਹਾਡੀ ਉਹ 30% ਆਪਾਂ ਉਹਦਾ ਤੀਜਾ ਹਿੱਸਾ ਲਾ ਕੇ ਚੱਲਦੇ ਹਾਂ ਜੀ। ਜਿਹੜਾ ਬਾਕੀ 70% ਹੈ ਉਹ ਤੁਹਾਡੀ ਡਾਇਟ ਹੈ, ਉਹ ਤੁਹਾਡੀ ਖੁਰਾਕ ਹੈ ਨਾ ਜੀ। ਉਹਦਾ ਤੁਸੀਂ ਕਿੱਦਾਂ ਖਾਂਦੇ ਆ, ਕੀ ਖਾਂਦੇ ਆ, ਇਹੀ ਮੇਨ ਡਿਪੈਂਡ ਕਰਦਾ। ਜਿਹੜੀ ਖੁਰਾਕ ਦੇ ਨਾਲ ਹੀ ਮਸਲ ਡਿਵੈਲਪ ਹੁੰਦੇ ਆ। ਇਹਦੇ ਵਿੱਚ ਜਿਹੜਾ ਪ੍ਰੋਟੀਨ ਸਪਲੀਮੈਂਟ ਆਪਾਂ ਯੂਜ ਕਰਦੇ ਆ ਤੇ ਆਪਾਂ ਜਿਹੜੀ ਨਾਰਮਲ ਆਪਣੀ ਹਾਰਡ ਮੀਲ ਲੈਂਦੇ ਆ, ਨੈਚੁਰਲ ਡਾਇਟ ਲੈਂਦੇ ਆ, ਇਹ ਦੋਨੋਂ ਬਹੁਤ ਜ਼ਰੂਰੀ ਹੈ ਜੀ। ਦੋਨੋਂ ਦਾ ਆਪਣਾ ਆਪਣਾ ਰੋਲ ਹੈ ਤੇ ਦੋਨੋਂ ਬਹੁਤ ਜ਼ਰੂਰੀ ਹੈ। ਜੋ ਚੀਜ਼ ਸਾਨੂੰ ਪ੍ਰੋਟੀਨ, ਅਮੀਨੋ ਐਸਿਡ ਜਾਂ ਉਹ ਚੀਜ਼ ਨੂੰ ਮਸਲਾਂ ਨੂੰ ਚਾਹੀਦੀ ਹੈ ਉਹ ਉਹਨਾਂ ਤੋਂ ਹੀ ਲੈ ਸਕਦੇ ਆ ਆਪਾਂ, ਤੇ ਬਾਕੀ ਜੋ ਹਾਰਡ ਪ੍ਰੋਟੀਨ ਤੋਂ ਆਪਾਂ ਨੂੰ ਸਾਡੇ ਮਸਲਸ ਨੂੰ ਜੋ ਜੋ ਚਾਹੀਦਾ, ਜੋ ਜੋ ਡਿਵੈਲਪ ਹੋਣ ਲਈ ਚਾਹੀਦਾ ਉਹ ਆਪਾਂ ਉੱਥੋਂ ਹੀ ਲੈ ਸਕਦੇ। ਤੇ ਇਹ ਦੋਨੋਂ ਚੀਜ਼ਾਂ ਬੋਡੀ ਬਿਲਡਿੰਗ ਦੇ ਵਿੱਚ ਬਹੁਤ ਜ਼ਰੂਰੀ ਹੈ ਜੀ। 70% ਰੋਲ ਹੈ ਡਾਇਟ ਦਾ ਸਾਡੀ ਦਾ, ਤੇ ਜਿਹੜੇ ਮਸਲ ਹੈ ਉਹ ਕਿਚਨ ਤੋਂ ਬਣਦੇ ਆ ਜੀ, ਉਹ ਜਿਮ ਤੋਂ ਘੱਟ ਬਣਦੇ ਆ। ਬਾਕੀ ਕਈਆਂ ਦਾ ਭੁਲੇਖਾ ਕਿ ਮਤਲਬ ਜਿਮ ਜਾ ਕੇ ਮਤਲਬ ਦੋ ਦੋ ਘੰਟੇ ਤਿੰਨ ਤਿੰਨ ਘੰਟੇ ਲਾਉਂਦੇ ਆ ਐਕਸਰਸਾਈਜ਼, ਮੈਂ ਇਹ ਦੱਸਣਾ ਚਾਹੁੰਦਾ ਕਿ ਬਿਲਕੁਲ ਗਲਤ ਹੈ। ਐਕਸਰਸਾਈਜ਼ 45 ਮਿੰਟ ਜਾਂ ਇੱਕ ਘੰਟੇ ਤੋਂ ਵੱਧ ਕੋਈ ਵੀ ਐਕਸਰਸਾਈਜ਼ ਨਹੀਂ ਹੁੰਦੀ। ਏਟਲਿਸਟ ਆਪਣਾ ਤੁਸੀਂ ਉਹ ਟਾਈਮ ਆਪਣੇ ਮਸਲਾਂ ਨੂੰ ਜ਼ਿਆਦਾ ਲੇਬਰ ਨਾ ਦਿਓ। ਐਕਸਰਸਾਈਜ਼ ਦਾ ਘੱਟ ਫਰਕ ਹੈ, ਖਾਣ ਦਾ ਜ਼ਿਆਦਾ। ਆਪਣਾ ਖਾਓ ਟਾਈਮ ਨਾਲ ਤੇ ਆਪਣੇ ਬੋਡੀ ਵੇਟ ਦੇ ਹਿਸਾਬ ਨਾਲ ਆਪਣੇ ਪ੍ਰੋਟੀਨ ਤੇ ਆਪਣੇ ਕਾਰਬਸ ਲਓ ਤੇ ਮਸਲ ਉਹਦੇ ਨਾਲ ਹੀ ਡਿਵੈਲਪ ਹੋਣਗੇ ਜੀ।
ਜੀ ਬਹੁਤੀ ਵਾਰੀ ਇਹ ਭੁਲੇਖਾ ਵੀ ਕਮਲਦੀਪ ਜੀ ਹੁੰਦਾ ਕਿ ਸਾਡੇ ਜਿਹੜੇ ਨੌਜਵਾਨ ਆ ਉਹ ਜਿਮ ਜੁਆਇਨ ਕਰਦੇ ਆ ਕਿ ਮੈਂ ਆਪਣੀ ਬੋਡੀ ਬਣਾਉਣੀ ਆ, ਡੌਲੇ ਬਣਾਉਣੇ ਆ, ਹਨਾ। ਤੇ ਜਿਮ ਜੁਆਇਨ ਕਰ ਲੈਂਦੇ ਆ ਹੌਲੀ ਹੌਲੀ, ਕੀ ਹੁੰਦਾ ਕਿ ਜਿਵੇਂ ਜਿਵੇਂ ਤੁਸੀਂ ਦੱਸਿਆ ਕਿ ਨੈਚੁਰਲ ਡਾਇਟ ਜਿਹੜੀ ਆ ਉਹ ਵੀ ਬਹੁਤ ਜ਼ਰੂਰੀ ਆ, ਤੇ ਜਿਹੜੇ ਪ੍ਰੋਟੀਨ ਆ ਉਹ ਵੀ ਸ਼ੁਰੂ ਕਰ ਲੈਂਦੇ ਆ। ਮੁੜ ਕੇ ਕੀ ਹੁੰਦਾ ਕਿ ਜਿਹੜਾ ਜਿਮ ਦੀ ਜਿਹੜੀ ਰੁਟੀਨ ਆ ਉਹ ਹੌਲੀ ਹੌਲੀ ਮਿਸ ਹੋਣੀ ਸ਼ੁਰੂ ਹੋ ਜਾਂਦੀ ਆ, ਪ੍ਰੋਟੀਨ ਜਿਹੜੇ ਉਹ ਜਾਰੀ ਰਹਿੰਦੇ ਆ। ਕੀ ਇਹਦੇ ਨਾਲ ਕੋਈ ਸਾਈਡ ਇਫੈਕਟਸ ਜਾਂ ਜਿਹੜੇ ਗਲਤ ਇਫੈਕਟਸ ਵੀ ਬੋਡੀ ਤੇ ਪੈਂਦੇ ਆ?
ਨਹੀਂ ਭੈਣ ਜੀ, ਦੇਖੋ ਜਿੱਦਾਂ ਹੁਣ ਕਿਸੇ ਨੇ ਵੀ ਜਿਮ ਜੁਆਇਨ ਕੀਤਾ, ਹਫ਼ਤੇ ਚ ਬੇਸ਼ੱਕ 3 ਦਿਨ ਜਾਂਦਾ, ਜੇ 3 ਦਿਨ ਜਾਂਦਾ ਜੇ ਉਹ ਆਪਣੀ, ਪਰ ਉਹਨੂੰ ਆਪਣੀ ਜਿਹੜੀ ਡਾਇਟ ਆ, ਜਿਹੜੀ ਮਿੱਥੀ ਹੋਈ ਡਾਇਟ ਆ, ਉਹ ਉਹਨੂੰ 7 ਦਿਨ ਲੈਣੀ ਚਾਹੀਦੀ ਆ। ਹਾਂ, ਪਰ ਜੇ ਬੰਦੇ ਦਾ ਕੋਈ 1 ਮਹੀਨੇ ਦਾ ਗੈਪ ਪੈ ਗਿਆ, 2 ਮਹੀਨੇ ਦਾ ਗੈਪ ਪੈ ਗਿਆ, ਉਹ ਆਪਣੀ ਨਾਰਮਲ ਡਾਇਟ ਪ੍ਰੋਪਰ ਰੈਗੂਲਰ ਰੱਖੇ, ਜਿਹੜੇ ਸਪਲੀਮੈਂਟਸ ਆ ਬਿਲਕੁਲ ਘਟਾ ਦੇ, ਉਹਨਾਂ ਦਾ ਤੀਜਾ ਹਿੱਸਾ ਕਰ ਦੇ। ਫੋਰ ਐਗਜ਼ਾਮਪਲ ਜੇ ਉਹ ਪ੍ਰੋਟੀਨ 3 ਟਾਈਮ ਦਿਨ ਚ ਲੈਂਦੇ ਆ ਉਹਨਾਂ ਦੇ ਆਪਣੇ ਵਰਕਆਊਟ ਦੇ ਨਾਲ, ਜੇ ਉਹ ਵਰਕਆਊਟ ਨਹੀਂ ਲਾਉਂਦੇ ਤਾਂ 1 ਟਾਈਮ ਕਰ ਦੇਣ, ਠੀਕ ਹੈ ਜੀ। ਕਿਉਂਕਿ ਬੋਡੀ ਯੂਜ਼ ਟੂ ਨਹੀਂ ਹੈ, ਬੋਡੀ ਯੂਜ਼ ਟੂ ਨਹੀਂ ਹੈ ਵਰਕਆਊਟ ਦੇ, ਤੇ ਬੋਡੀ ਨੂੰ ਉਨਾ ਉਹ ਲਿਕੁਇਡ ਪ੍ਰੋਟੀਨ ਨਹੀਂ ਚਾਹੀਦਾ। ਤੇ ਜਿਹੜੀ ਨਾਰਮਲ ਡਾਇਟ ਆਪਣੀ ਉਹ ਆਪਣੀ ਮੈਂਟੇਨ ਰੱਖਣ, ਜੇ ਉਹ ਮੈਂਟੇਨ ਰੱਖਣਗੇ ਨਾਰਮਲ ਡਾਇਟ ਨੂੰ ਤੇ ਪ੍ਰੋਟੀਨ 1-2 ਵਾਰ ਲੈਂਦੇ ਜਾਣਗੇ ਤਾਂ ਉਹਨਾਂ ਦਾ ਮਸਲ ਸਾਈਜ਼ ਜਿਹੜਾ ਡ੍ਰੌਪ ਨਹੀਂ ਹੋਏਗਾ, ਮਸਲਾਂ ਦਾ ਜਿਹੜਾ ਸਾਈਜ਼ ਆ ਆਲਮੋਸਟ ਉੱਥੇ ਹੀ ਰਹੂਗਾ। ਕਿਉਂਕਿ ਮਸਲ ਜਿਹੜੇ ਡਿਵੈਲਪ ਹੁੰਦੇ ਆ, ਮਸਲ ਜਿਹੜੇ ਘੱਟਦੇ ਵੱਧਦੇ ਆ, ਉਹ ਸਿਰਫ ਡਾਇਟ ਦਾ ਰੋਲ ਆ, ਆਪਣੀ ਖੁਰਾਕ ਦਾ ਰੋਲ ਹੈ। ਹਾਂ, ਜਿਹੜੇ ਤੁਸੀਂ ਸਪਲੀਮੈਂਟ ਦੀ ਗੱਲ ਕੀਤੀ ਆ, ਉਹ ਸਪਲੀਮੈਂਟ ਘਟਾਣੇ ਜ਼ਰੂਰ ਪੈਣਗੇ, ਬੰਦ ਕਰਨ ਦੀ ਲੋੜ ਨਹੀਂ ਹੈ। ਜੇ ਉਹ ਦਿਨ ਚ 3 ਵਾਰ ਲੈਂਦੇ ਆ ਤਾਂ ਦਿਨ ਚ 1 ਵਾਰ ਕਰ ਦੇਣ, ਉਹਨੂੰ ਉਹਨਾਂ ਕੋਈ ਸਾਈਡ ਇਫੈਕਟ ਨਹੀਂ ਹੋ ਸਕਦਾ, ਕਿਉਂਕਿ ਇਹ ਵੀ ਫੂਡ ਸਪਲੀਮੈਂਟ ਆ ਜੀ, ਇਹ ਕੋਈ ਕੈਮੀਕਲਸ ਨਹੀਂ ਹੈਗੇ, ਇਹ ਫੂਡ ਸਪਲੀਮੈਂਟ ਹੈ, ਫੂਡ ਤੋਂ ਤਿਆਰ ਹੁੰਦਾ। ਜਿਹੜਾ ਪ੍ਰੋਟੀਨ ਹੈ ਉਹ ਹਾਂਜੀ ਦੁੱਧ ਤੋਂ ਤਿਆਰ ਹੁੰਦਾ ਜੀ, ਇਹ ਵੀ 1 ਤਰ੍ਹਾਂ ਦਾ ਫੂਡ ਹੀ ਹੈ
ਜੀ। ਤੇ ਇਸ ਦੇ ਸਾਰੇ ਦੌਰਾਨ ਜਿਵੇਂ ਤੁਸੀਂ ਇਹਨੇ ਸਾਰੇ ਮੁਕਾਬਲੇ ਜਿਹੜੇ ਆ ਉਹ ਲੜਦੇ ਵੀ ਹੋ ਤੇ ਬਹੁਤ ਸਾਰੇ ਮੁਕਾਬਲੇ ਜਿਹੜੇ ਹੁਣ ਤੱਕ ਜਿੱਤ ਚੁੱਕੇ ਹੋ, ਇਸ ਸਾਰੇ ਪੜਾਅ ਦੇ ਦੌਰਾਨ ਜਿਵੇਂ ਤੁਸੀਂ ਬਹੁਤ ਵੱਡਾ ਜਿਹੜਾ ਰੋਲ ਦੱਸਿਆ ਕਿ ਐਕਸਰਸਾਈਜ਼ ਨਾਲੋਂ ਵੀ ਡਾਇਟ ਦਾ ਆ, ਹਨਾ। ਸੋ ਡਾਇਟ ਦੇ ਲਈ ਕਾਫੀ ਜ਼ਿਆਦਾ ਪਾਬੰਦ ਰਹਿਣਾ ਪੈਂਦਾ ਇਹਦੇ ਲਈ, ਤੇ ਕਿੰਨਾ ਕੁ ਜ਼ਿਆਦਾ ਯੋਗਦਾਨ ਜਿਹੜਾ ਜੀ ਉਹ ਪਰਿਵਾਰ ਦੇ ਵਿੱਚੋਂ ਤੁਹਾਨੂੰ ਮਿਲਦਾ, ਜਿਵੇਂ ਡਾਇਟ ਜਿਹੜੀ ਆ ਉਹ ਮੈਂ ਜਿੱਥੋਂ ਤੱਕ ਸੁਣਿਆ ਕਿ ਤੁਹਾਡੀ ਡਾਇਟ ਜਿਹੜੀ ਆ ਸਪੈਸ਼ਲ ਡਾਇਟ ਹੁੰਦੀ ਆ, ਤੇ ਇਹਦੇ ਵਿੱਚ ਤੁਹਾਡੇ ਜਿਹੜੇ ਮੈਸੇਜ ਨੇ ਉਹ ਕਾਫੀ ਤੁਹਾਡੀ ਸਪੋਰਟ ਕਰਦੇ ਆ, ਤੁਹਾਡੇ ਲਈ ਜਿਹੜੀ ਪ੍ਰੋਪਰ ਉਹ ਡਾਇਟ ਪਲਾਨ ਜਿਹੜਾ ਆ ਉਹਦੇ ਅਕੋਰਡਿੰਗ ਉਹ ਬਣਾਉਂਦੇ ਆ। ਸੋ ਤੁਸੀਂ ਕਿੰਨੀ ਕੁ ਜਿਹੜੀ ਉਹਨਾਂ ਦੀ ਵੀ ਕੰਟਰੀਬਿਊਸ਼ਨ ਮੰਨਦੇ ਹੋ?
ਦੇਖੋ ਜੀ, ਘਰ ਦੀ ਸਪੋਰਟ ਤਾਂ ਮੁੱਢਲੀ ਸਪੋਰਟ ਮੰਨੀ ਗਈ ਹੈ ਜੀ, ਜੇ ਘਰ ਦੀ ਸਪੋਰਟ ਹੈ ਨਹੀਂ ਤੁਹਾਨੂੰ ਬੰਦਾ ਕੁਛ ਨਹੀਂ ਕਰ ਸਕਦਾ। ਤੇ ਇਸ ਕਰਕੇ ਜਿਹੜਾ ਮੇਰਾ, ਦੇਖੋ ਜੀ, ਮੈਨੂੰ ਕਿਚਨ ਦਾ ਕੰਮ ਬਿਲਕੁਲ ਨਹੀਂ ਆਉਂਦਾ, ਮੈਂ ਜਿਹੜਾ ਤੁਹਾਨੂੰ ਸੱਚ ਦੱਸਦਾ ਤੇ ਮੇਰੀ ਜਿਹੜੀ ਡਾਇਟ ਹੈ ਉਹ ਕੁਲਦੀਪ ਜੀ ਮੇਰੀ ਮਿਸਿਸ ਕੁਲਦੀਪ ਕੌਰ ਓਹੀ ਰੈਡੀ ਕਰਦੇ ਆ ਉਹਨਾਂ ਨੂੰ ਪਤਾ ਆ ਕਿ ਕੀ ਕੀ ਖਾਣਾ ਹੁੰਦਾ ਕੀ ਚਾਹੀਦਾ ਕਿਹੜੇ ਕਿਹੜੇ ਸਮੇਂ ਤੇ ਕੀ ਕੀ ਕਿਹੜੀ ਕਿਹੜੀ ਚੀਜ਼ ਚਾਹੀਦੀ ਆ ਹੁਣ ਦੇਖੋ ਜੀ ਮੈਂ ਦੱਸਿਆ ਜੀ ਜਿਹੜਾ 70% ਰੋਲ ਡਾਇਟ ਦਾ ਆ ਹੁਣ ਜਿਹੜੀ ਮੇਰੀ ਡਾਇਟ ਦੀ ਹੈਲਪ ਸਭ ਤੋਂ ਵੱਡੀ ਹੈਲਪ ਆ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਜੀ ਇਸ ਕਾਮਯਾਬੀ ਦੇ ਪਿੱਛੇ ਤੇ ਰਹੂਗਾ ਵੀ ਤੇ ਬਾਕੀ ਮੇਰੇ ਮਦਰ ਵੀ ਜਦੋਂ ਆਉਂਦੇ ਆ ਇੰਡੀਆ ਤੋਂ ਉਹ ਵੀ ਉਹਨਾਂ ਨੂੰ ਵੀ ਐਟਲੀਸਟ ਉਹਨਾਂ ਨੂੰ ਵੀ ਪਤਾ ਆ ਕਿ ਕੀ ਕਰਨਾ ਕੀ ਖਾਣਾ ਕੀ ਨਹੀਂ ਖਾਣਾ ਹੈ ਨਾ ਜੀ ਪਰ ਐਂ ਜੀ ਕੁਲਦੀਪ ਨੂੰ ਹੁਣ ਰਹਿੰਦਿਆਂ ਮੇਰੇ ਕਾਫੀ ਟਾਈਮ ਹੋ ਗਿਆ ਤੇ ਉਹਨੂੰ ਸਾਰਾ ਕੁਛ ਪਤਾ ਤੇ ਆਲਮੋਸਟ ਸਾਡੇ ਘਰ ਭੈਣ ਜੀ ਉਹ ਬਣਦਾ ਹੀ ਉਦਾਂ ਦਾ ਫੂਡ ਆ ਕਿਉਂਕਿ ਉਹ ਖੁਦ ਵੀ ਉਹੀ ਡਾਇਟ ਫੋਲੋ ਕਰਦੀ ਆ ਤੇ ਇਸ ਲਈ ਸਾਨੂੰ ਜਿਆਦਾ ਦਿੱਕਤ ਨਹੀਂ ਆਉਂਦੀ ਤੇ ਬਾਕੀ ਉਹਦੀ ਸਪੋਰਟ ਹੈ ਤੇ ਮੇਰੇ ਵੱਲੋਂ ਆਲਵੇਜ਼ ਤਾਂ ਥੈਂਕਸ ਹੈ ਉਹਦਾ
ਕਹਾਵਤ ਵੀ ਬਣੀ ਹੋਈ ਹੈ ਕਮਲਦੀਪ ਜੀ ਕਿ ਇੱਕ ਕਾਮਯਾਬ ਆਦਮੀ ਦੇ ਪਿੱਛੇ ਇੱਕ ਔਰਤ ਦਾ ਹੱਥ ਜ਼ਰੂਰ ਹੁੰਦਾ ਹੈ ਤੇ ਇਹ ਤੋਂ ਕਦੇ ਇਨਕਾਰ ਕੀਤਾ ਵੀ ਨਹੀਂ ਜਾ ਸਕਦਾ ਜੀ ਤੇ ਕਮਲਦੀਪ ਜੀ ਸਾਡੇ ਨਾਲ ਕੁਛ ਸਰੋਤੇ ਵੀ ਜੁੜ ਰਹੇ ਆ ਸੋ ਸਾਡੇ ਨਾਲ ਲੱਕੀ ਤੇਜਿੰਦਰ ਸਿੰਘ ਲੱਕੀ ਜੁੜੇ ਆ ਸਤਿ ਸ੍ਰੀ ਅਕਾਲ ਭੈਣ ਜੀ ਤੇ ਕਹਿੰਦੇ ਕਮਲਦੀਪ ਜੀ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਭਾਜੀ
ਜੀ ਕਹਿੰਦੇ ਮੈਂ ਨਾ ਕਾਮਾ ਭਾਜੀ ਦਾ ਫੈਨ ਆ ਜੀ ਕਿਰਪਾ ਕਰਕੇ ਕਹਿੰਦੇ ਤੁਸੀਂ ਉਹਨਾਂ ਤੋਂ ਪਰਸਨਲ ਟ੍ਰੇਨਿੰਗ ਲੈਣੀ ਹੋਵੇ ਬਾਰੇ ਜਾਣਕਾਰੀ ਦੱਸ ਦਿਓ ਮੈਂ ਕਹਿੰਦੇ ਕ੍ਰੇਨ ਬਰਨ ਰਹਿਣਾ ਜੀ
ਭਾਜੀ ਹੁਣਾਂ ਨੂੰ ਬਸ ਮੇਰਾ ਮੈਸੇਜ ਦੇ ਦਿਓ ਜੀ ਮੈਨੂੰ ਫੇਸਬੁੱਕ ਤੇ ਮੈਨੂੰ ਨਾ ਤਾਂ ਪਤਾ ਲੱਗ ਗਿਆ ਉਹਨਾਂ ਦਾ ਬਸ ਮੈਨੂੰ ਫੇਸਬੁੱਕ ਤੇ ਮੈਸੇਜ ਕਰ ਦੇਣ ਠੀਕ ਹੈ ਜੀ ਫੇਰ ਆਪਾਂ ਉਹ ਗੱਲ ਆਪਾਂ ਫਿਰ ਉਸ ਤਰੀਕੇ ਨਾਲ ਉੱਥੇ ਕਰ ਲਾਂਗੇ ਆਪਾਂ ਜੀ ਜਰੂਰ ਜੀ ਮੈਂ ਆਲਵੇਜ਼ ਅਵੇਲੇਬਲ ਆ ਜੇ ਕਿਸੇ ਨੂੰ ਵੀ ਕੋਈ ਇਹਦੇ ਚਾਹੀਦੀ ਆ ਟ੍ਰੇਨਿੰਗ ਚਾਹੀਦੀ ਆ ਕੋਈ ਟਿਪਸ ਚਾਹੀਦੀ ਆ ਕੋਈ ਪੁੱਛਣਾ ਹੋਵੇ ਤੇ ਉਹ ਪੁੱਛ ਸਕਦੇ ਆ ਜੀ ਹਾਂਜੀ
ਜੀ ਬਿਲਕੁਲ ਤੇਜਿੰਦਰ ਸਿੰਘ ਲੱਕੀ ਜੀ ਤੁਸੀਂ ਸਿੱਧਾ ਜਿਹੜਾ ਜੀ ਸਿੱਧਾ ਕਮਲਦੀਪ ਕਾਮਾ ਹੋਰਾਂ ਦੇ ਫੇਸਬੁੱਕ ਪੇਜ ਤੇ ਤੁਸੀਂ ਉਹਨਾਂ ਨੂੰ ਫੋਲੋ ਕਰ ਸਕਦੇ ਹੋ ਤੇ ਉਹਨਾਂ ਦੇ ਨਾਲ ਜਿਹੜਾ ਰਾਬਤਾ ਤੁਸੀਂ ਬਣਾ ਸਕਦੇ ਹੋ ਤੇ ਕਮਲਦੀਪ ਜੀ ਆਉਣ ਵਾਲੇ ਸਮੇਂ ਦੇ ਵਿੱਚ ਕਿੱਦਾਂ ਦੇ ਹੋਰ ਪ੍ਰੋਜੈਕਟ ਜਿਹੜੇ ਆ ਉਹ ਲਿਖੇ ਗਏ ਆ ਮੈਨੂੰ ਪਿਛਲੇ ਦਿਨੀ ਇਹ ਵੀ ਸੁਣਨ ਚ ਆਇਆ ਸੀ ਕਿ ਤੁਸੀਂ ਇੱਕ ਚੈਲੰਜ ਰੱਖਿਆ ਸੀਗਾ ਜੀ ਵੇਟ ਲੂਸ ਚੈਲੰਜ ਸੀਗਾ ਸੋ ਉਹ ਚੈਲੰਜ ਜਿਹੜਾ ਕਾਫੀ ਵਧੀਆ ਰਿਹਾ ਤੇ ਬਹੁਤ ਸਾਰੇ ਜਿਹੜੇ ਨੌਜਵਾਨ ਆ ਉਹਨਾਂ ਨੇ ਕਾਫੀ ਉਹਦੇ ਵਿੱਚ ਦਿਲਚਸਪੀ ਦਿਖਾਈ ਆ ਤੇ ਆਪਣਾ ਜਿਹੜਾ ਭਾਰ ਆ ਉਹ ਘਟਾਉਣ ਦੇ ਵਿੱਚ ਕਾਫੀ ਕਾਮਯਾਬ ਰਹੇ ਆ ਸੋ ਇਹ ਚੀਜ਼ਾਂ ਜਿਹੜੀਆਂ ਕਾਫੀ ਜ਼ਿਆਦਾ ਦੂਸਰਿਆਂ ਨੂੰ ਵੀ ਪ੍ਰੇਰਿਤ ਕਰਦੀਆਂ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਇਹੋ ਜਿਹੇ ਪ੍ਰੋਜੈਕਟ ਜਿਹੜੇ ਆ ਉਲੀਕੇ ਗਏ ਹੋਣ ਜਾਂ ਉਲੀਕੇ ਜਾਣੇ ਆ ਤੇ ਨਾਲ ਹੀ ਨਾਲ ਤੁਹਾਡੇ ਜਿਹੜੇ ਮੁਕਾਬਲੇ ਆ ਉਹ ਕਿਸ ਪੱਧਰ ਤੱਕ ਦੇ ਤੁਸੀਂ ਲੜਨ ਜਾ ਰਹੇ ਹੋ ਇਹਦੇ ਬਾਰੇ ਜ਼ਰੂਰ ਜਾਣਕਾਰੀ ਦਿਓ
ਹਾਂਜੀ ਜਿਹੜੇ ਆਮ ਦੇ ਪ੍ਰੋਜੈਕਟ ਹੈਗੇ ਭੈਣ ਜੀ ਉਹ ਜਿਹੜਾ ਜਨਵਰੀ ਚ ਅਸੀਂ ਦੁਬਾਰਾ 12 ਵੀਕਸ ਫੈਟ ਲੋਸ ਚੈਲੰਜ ਜਿਹੜਾ ਪਹਿਲਾਂ ਕੀਤਾ ਸੀ ਉਹ ਦੁਬਾਰਾ ਸਟਾਰਟ ਕਰ ਰਹੇ ਹਾਂ ਜੀ ਕਿਉਂਕਿ ਉਹਦੀ ਬੜੀ ਸਾਨੂੰ ਬੜੀਆਂ ਇਨਕੁਆਇਰੀਜ਼ ਆ ਰਹੀਆਂ ਹਜੇ ਵੀ ਜਿਹੜਾ ਸਾਡਾ ਪਹਿਲਾ 12 ਵੀਕਸ ਚੈਲੰਜ ਅਸੀਂ ਸਟਾਰਟ ਕਰਿਆ ਸੀਗਾ ਉਹਦੇ ਵਿੱਚ 35 ਬੰਦੇ ਸੀਗੇ ਜੀ ਟੋਟਲ ਆਪਣੇ ਮੇਲ ਫੀਮੇਲ ਭੈਣਾਂ ਵੀ ਸੀਗੀਆਂ ਸਾਡੀਆਂ ਤੇ ਬਾਕੀ ਆਪਣੇ ਭਰਾ ਵੀ ਸਨ ਤੇ ਉਹਦੇ ਵਿੱਚ ਜਿਹੜਾ ਸਾਡੇ ਰਿਜ਼ਲਟ ਨਿਕਲੇ ਆ ਜਿਹੜੇ ਟੌਪ 5 ਰਿਜ਼ਲਟ ਨਿਕਲੇ ਆ ਮਤਲਬ ਅਨਬਲੀਵੇਬਲ ਸ਼ੌਕਿੰਗ ਰਿਜ਼ਲਟ ਆ ਜਿਹੜੇ 11 ਵੀਕਸ ਦੇ ਵਿੱਚ ਜਿਹੜਾ ਅਸੀਂ ਪਹਿਲਾਂ 1 ਵੀਕ ਕਿਉਂਕਿ ਜਿਹੜੇ ਸਾਡੇ ਜਿੰਨੇ ਵੀ ਬੰਦੇ ਆਏ ਸੀ ਅਸੀਂ ਟਾਰਗੇਟ ਕੀਤਾ ਸੀ ਕਿ ਆਪਣੀ ਕਮਿਊਨਿਟੀ ਚੋਂ ਲੈ ਜਾਣ ਆਪਣੇ ਜਿਮ ਤੋਂ ਅਸੀਂ ਕੋਈ ਵੀ ਮੈਂਬਰ ਨਹੀਂ ਲਿਆ ਤੇ ਉਹਦੇ ਵਿੱਚ ਜਿਹੜੇ ਜੀ ਆਪਣੇ ਜਿੰਨੇ ਵੀ ਬੰਦੇ ਸੀ ਟੋਟਲੀ ਸਾਰੇ ਅਨਫਿਟ ਸੀਗੇ ਬਿਲਕੁਲ ਅਨਫਿਟ ਉਹਨਾਂ ਦਾ ਜਿਮ ਦੇ ਨਾਲ ਤਾਲੁਕਾਤ ਨਹੀਂ ਸੀ ਸਾਰੇ ਅਨਫਿਟ ਤੇ ਇਸ ਕਰਕੇ ਇੱਕ ਹਫ਼ਤਾ ਸਾਨੂੰ ਉਹਨਾਂ ਨੂੰ ਇੱਕ ਉਸ ਮੁਕਾਮ ਤੇ ਲਿਆਉਣ ਤੱਕ ਲੱਗ ਗਿਆ ਵਾਰਮ ਅਪ ਕਰਨ ਲੱਗ ਗਿਆ ਤੇ ਸਾਡੇ ਕੋਲ ਬੱਚੇ ਸੀ 11 ਹਫ਼ਤੇ ਜੀ 11 ਹਫ਼ਤੇ ਵਿੱਚ ਜਿਹੜਾ ਜੀ ਵਿਨਰ ਸੀ ਉਹਨਾਂ ਦਾ ਭਾਜੀ ਉਹਨਾਂ ਦਾ ਅਰਾਊਂਡ 35 ਕਿਲੋ ਵੇਟ ਉਹਨਾਂ ਨੇ ਘਟਾਇਆ ਜੀ 35 ਕਿਲੋ ਤੇ ਫਿਰ 20 ਫਿਰ 18 ਫਿਰ 17 ਫਿਰ ਮਤਲਬ ਏਦਾਂ 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 ਘਟਦਾ ਗਿਆ ਤੇ ਅੱਜ ਉਹਨਾਂ ਦੇ ਰਿਜ਼ਲਟ ਅਸੀਂ ਫੇਸਬੁੱਕ ਤੇ ਅਪਡੇਟ ਕਰਨੇ ਆ ਤੇ ਵੇਟ ਤਾਂ ਜਿਹੜਾ ਘਟਿਆ ਜੀ ਪਰ ਉਹਨਾਂ ਦੀਆਂ ਕੋਈ ਹੈਲਥ ਇਸ਼ੂ ਕਈ ਬੰਦਿਆਂ ਦੇ ਵਿੱਚ ਹੈਲਥ ਇਸ਼ੂ ਸੀਗੇ ਜਿਹੜੇ ਡਾਕਟਰੀ ਇਲਾਜ ਨਾਲ ਉਹਨਾਂ ਤੋਂ ਮਤਲਬ ਤਾਬੇ ਨਹੀਂ ਆਏ ਤੇ ਉਹ ਸਾਰੇ ਇੱਕਦਮ ਐਕੋਰੇਟ ਫਿੱਟ ਹੋ ਗਏ ਤੇ ਹੁਣ ਉਹ ਸਾਡੇ ਜਿਮ ਵੀ ਉਹਨਾਂ ਨੇ ਜੁਆਇਨ ਕੀਤੇ 50% ਬੰਦਿਆਂ ਨੇ ਤਾਂ ਤੇ ਹੁਣ ਉਹ ਮਸਲ ਬਿਲਡ ਅਪ ਕਰ ਰਹੇ ਆ ਜੀ ਉਹ ਮਤਲਬ ਜਿਹੜਾ ਫੈਟ ਵਾਲਾ ਕੰਮ ਬਿਲਕੁਲ ਖਤਮ ਹੋ ਗਿਆ ਮਸਲ ਬਿਲਡ ਅਪ ਕਰ ਰਹੇ ਆ ਤੇ
ਜੀ ਸੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੇ ਇਹੋ ਜਿਹੇ ਚੈਲੰਜਸ ਆ ਤੁਸੀਂ ਲੈ ਕੇ ਆ ਰਹੇ ਹੋ, ਵਧੀਆ ਗੱਲ ਹੈ। ਤੇ ਮੁਕਾਬਲੇ ਜਿਹੜੇ ਆ ਉਹ ਵੀ ਤੁਹਾਡੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਬੁਲੰਦੀਆਂ ਤੁਸੀਂ ਉਹਨਾਂ ਮੁਕਾਬਲਿਆਂ ਦੇ ਵਿੱਚ ਛੂਹੋ, ਅਸੀਂ ਇਹ ਉਮੀਦ ਕਰਦੇ ਆ। ਤੇ ਮੈਨੂੰ ਲੱਗਦਾ ਕਿ ਕਮਲਦੀਪ ਕਾਮਾ ਹੋਰਾਂ ਦੇ ਨਾਲ ਜਿਹੜੀ ਸਾਡੀ ਚੱਲ ਰਹੀ ਗੱਲਬਾਤ ਆ ਉਹ ਇੱਕ ਵਾਰ ਫੇਰ ਉਹਨਾਂ ਦੀ ਕਾਲ ਡ੍ਰੌਪ ਹੋ ਗਈ ਹੈ ਜੀ, ਫੋਨ ਦੇ ਜ਼ਰੀਏ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਆ। ਤੇ ਹੁਣ ਅਸੀਂ ਜਾਂਦੇ ਜਾਂਦੇ ਇੱਕ ਵਾਰ ਉਹਨਾਂ ਦਾ ਧੰਨਵਾਦ ਤਾਂ ਜ਼ਰੂਰ ਕਰਾਂਗੇ। ਤੇ ਸਾਡੇ ਨਾਲ ਕਮਲਦੀਪ ਕਾਮਾ ਹੋਰੀ ਹਰਬਨ ਰੇਡੀਓ ਦੇ ਸਹਿਯੋਗੀ ਵੀ ਰਹਿ ਚੁੱਕੇ ਆ, ਤੇ ਆਉਣ ਵਾਲੇ ਸਮੇਂ ਚ ਅਸੀਂ ਉਮੀਦ ਕਰਦੇ ਹਾਂ ਜੀ ਕਿ ਉਹ ਹਰਬਨ ਰੇਡੀਓ ਦੇ ਨਾਲ ਦੁਬਾਰਾ ਇਸੇ ਤਰ੍ਹਾਂ ਜੁੜਨਗੇ। ਸੋ ਸਾਡੇ ਸਰੋਤਿਆਂ ਦੇ ਨਾਲ, ਸਾਡੇ ਸਾਰੇ ਸਹਿਯੋਗੀਆਂ ਦੇ ਨਾਲ ਉਹ ਇੱਕ ਵਾਰ ਫੇਰ ਸਾਂਝ ਪਾਉਣਗੇ ਜੀ। ਕਮਲਦੀਪ ਜੀ ਬਹੁਤ ਵਧੀਆ ਜਿਵੇਂ ਤੁਸੀਂ ਚੈਲੰਜ ਦੇ ਬਾਰੇ ਗੱਲ ਕੀਤੀ, ਸੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹੋ ਜਿਹੜੇ ਚੈਲੰਜ ਆ ਉਹ ਭਰਪੂਰ ਫਾਇਦਾ ਜਿਹੜਾ ਆ ਉਹ ਆਮ ਲੋਕਾਂ ਨੂੰ ਦੇ ਸਕਦੇ ਆ। ਤੇ ਤੁਸੀਂ ਮੁਕਾਬਲਿਆਂ ਦੀ ਗੱਲ ਕੀਤੀ ਆ, ਤੇ ਅਸੀਂ ਇਹੀ ਤੁਹਾਡੇ ਲਈ ਅਰਦਾਸ ਕਰਦੇ ਆ, ਦੁਆ ਕਰਦੇ ਆ ਕਿ ਜਿਹੜੇ ਆਉਣ ਵਾਲੇ ਮੁਕਾਬਲੇ ਉਹਨਾਂ ਦੇ ਵਿੱਚ ਵੀ ਤੁਸੀਂ ਏਦਾਂ ਹੀ ਬੁਲੰਦੀਆਂ ਜਿਹੜੀਆਂ ਜੀ ਉਹ ਛੂਹਦੇ ਰਹੋ। ਤੇ ਮੈਂ ਸਰੋਤਿਆਂ ਦੇ ਨਾਲ ਗੱਲਬਾਤ ਕਰ ਰਹੀ ਸੀ ਕਿ ਕਮਲਦੀਪ ਸਾਡੇ ਨਾਲ ਹਰਮਨ ਰੇਡੀਓ ਦੇ ਨਾਲ ਜਿਹੜਾ ਇਹਨਾਂ ਦਾ ਰਿਸ਼ਤਾ ਜੀ ਕਾਫੀ ਪੁਰਾਣਾ, ਕਿਉਂਕਿ ਸਾਡੇ ਸਹਿਯੋਗੀ ਵੀ ਰਹੇ ਨੇ, ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਮਲਦੀਪ ਜੀ ਅਸੀਂ ਉਮੀਦ ਕਰਦੇ ਹਾਂ ਕਿ ਹਰਮਨ ਰੇਡੀਓ ਦੇ ਨਾਲ ਤੁਸੀਂ ਇਸੇ ਤਰ੍ਹਾਂ ਆਪਣਾ ਜਿਹੜਾ ਸਾਂਝ ਆ ਉਹ ਦੁਬਾਰਾ ਬਣਾਓਗੇ, ਤੇ ਸਾਡੇ ਨਾਲ ਇਸੇ ਤਰ੍ਹਾਂ ਸਹਿਯੋਗ ਜਿਹੜਾ ਆ ਉਹ ਕਰੋਗੇ। ਤੇ ਜਾਂਦੇ ਜਾਂਦੇ ਤੁਸੀਂ ਕੋਈ ਸੁੱਖ ਸੁਨੇਹਾ ਸਾਡੇ ਸਰੋਤਿਆਂ ਨੂੰ ਦੇਣਾ ਚਾਹੁੰਦੇ ਹੋ ਤਾਂ ਜ਼ਰੂਰ ਦਿਓ।
ਮੈਂ ਤਾਂ ਸਿਰਫ ਜੀ ਇੱਕੋ ਹੀ ਸੁਨੇਹਾ ਦੇਣਾ ਚਾਹੁੰਦਾ ਆਪਣੇ ਵੀਰਾਂ ਨੂੰ, ਭਰਾਵਾਂ ਨੂੰ, ਭੈਣਾਂ ਨੂੰ, ਤੇ ਜਿਹੜੀ ਫਿਟਨੈਸ ਹੈ, ਫਿਟਨੈਸ ਕੋਈ ਗੇਮ ਨਹੀਂ ਆ, ਫਿਟਨੈਸ ਬਾਡੀ ਬਿਲਡਿੰਗ ਨਹੀਂ ਆ, ਫਿਟਨੈਸ ਵੇਟ ਲਿਫਟਿੰਗ ਨਹੀਂ ਆ, ਫਿਟਨੈਸ ਸੌਕਰ ਨਹੀਂ ਆ, ਫਿਟਨੈਸ ਕੋਈ ਗੇਮ ਨਹੀਂ ਆ, ਤੇ ਫਿਟਨੈਸ ਇੱਕ ਤੁਹਾਡਾ ਆਪਣਾ ਲਾਈਫ ਸਟਾਈਲ ਆ। ਮੈਂ ਤਾਂ ਇਹੀ ਉਹਨਾਂ ਨੂੰ ਕਹਿਣਾ ਚਾਹੁੰਦਾ, ਪਲੀਜ਼ ਆਪਣਾ ਤੁਸੀਂ ਫਿਟਨੈਸ ਲੈਵਲ ਸਹੀ ਰੱਖੋ। ਜੇ ਆਪਾਂ ਫਿੱਟ ਰਵਾਂਗੇ ਤਾਂ ਆਪਾਂ ਆਪਣੀ ਆਉਣ ਵਾਲੇ ਬੱਚਿਆਂ ਲਈ, ਆਉਣ ਵਾਲੀ ਪੀੜ੍ਹੀ ਲਈ ਮਿਸਾਲ ਬਣਾਂਗੇ। ਜੇ ਆਪਾਂ ਫਿੱਟ ਨਹੀਂ ਆ, ਆਪਾਂ ਮਤਲਬ ਅਨਫਿੱਟ ਆ, ਤਾਂ ਉਹ ਸਾਡੇ ਫਿਰ ਆਉਣ ਵਾਲੇ ਭਵਿੱਖ ਤੇ ਵੀ ਅਸਰ ਪੈਂਦਾ ਉਸ ਚੀਜ਼ ਦਾ। ਮੈਂ ਉਹੀ ਉਹਨਾਂ ਨੂੰ ਕਹਿਣਾ ਚਾਹੁੰਦਾ ਵੀ ਕਿਰਪਾ ਕਰਕੇ ਆਪਣਾ ਨਾ ਜੀ ਅੱਧਾ ਘੰਟਾ ਜ਼ਰੂਰ ਕੱਢੋ ਦਿਨ ਦਾ, ਤੇ ਆਪਣਾ ਜਿਹੜਾ ਖਾਣਾ ਸੁਧਾਰੋ, ਤੇ ਆਪਣੇ ਹਰੀਆਂ ਸਬਜ਼ੀਆਂ, ਹਰਾ ਜਿਹੜਾ ਗ੍ਰੀਨ ਗ੍ਰੀਨ ਤੁਹਾਡੇ ਸਬਜ਼ੀਆਂ ਜਿਹੜੀਆਂ ਹਰੀਆਂ ਸਬਜ਼ੀਆਂ ਤੁਹਾਡੇ ਫਰਿੱਜ ਚ ਜ਼ਰੂਰ ਹੋਣੀਆਂ ਚਾਹੀਦੀਆਂ, ਹਰੇਕ ਮੀਲ ਦੇ ਨਾਲ ਥੋੜੀ ਥੋੜੀ ਐਡ ਕਰੋ, ਤੇ ਆਪਣਾ ਜਿਹੜਾ ਖਾਣਾ ਥੋੜਾ ਜਿਹਾ ਕਲੀਨ ਰੱਖੋ, ਤੇ ਅੱਧਾ ਘੰਟਾ ਕੱਢ ਕੇ ਜਿਮ ਜ਼ਰੂਰ ਜਾਇਆ ਕਰੋ ਜਾਂ ਵਾਕ ਤੇ ਜਾਇਆ ਕਰੋ। ਉਹਦੇ ਨਾਲ ਕੀ ਆਪਣਾ ਜੀ ਫਿਟਨੈਸ ਲੈਵਲ ਬਣਿਆ ਰਹਿੰਦਾ, ਤੇ ਆਪਣਾ ਇੱਕ ਜਿਹੜਾ ਤੁਹਾਡਾ ਜੀਣ ਦਾ ਸਟਾਈਲ ਆ ਉਹ ਬਿਲਕੁਲ ਚੇਂਜ ਹੋ ਜਾਂਦਾ ਜੀ, ਬਿਲਕੁਲ ਖਿੜਿਆ ਖਿੜਿਆ ਦਿਨ ਚੜ੍ਹਦਾ ਤੇ ਖਿੜਿਆ ਖਿੜਿਆ ਦਿਨ ਲੈਂਦਾ। ਤੇ ਮੈਂ ਇਹੀ ਸੁਨੇਹਾ ਦੇਣਾ ਚਾਹੁੰਦਾ ਕਿ ਫਿਟਨੈਸ ਲੈਵਲ ਆਪਣਾ ਜ਼ਰੂਰ ਠੀਕ ਰੱਖੋ ਜੀ।
ਜੀ ਤੇ ਬਹੁਤ ਵਧੀਆ। ਸੋ ਸਾਡੇ ਜਿਹੜੇ ਨੌਜਵਾਨ ਆ, ਮੈਨੂੰ ਲੱਗਦਾ ਕਿ ਹਰ ਉਮਰ ਵਰਗ ਨੂੰ ਹੀ ਜੇ ਆਪਾਂ ਫਿਟਨੈਸ ਰੱਖਣੀ ਆ ਤੇ ਉਹਦੇ ਲਈ ਇਹਨਾਂ ਗੱਲਾਂ ਵੱਲ ਵਿਸ਼ੇਸ਼ ਧਿਆਨ ਦੇਣਾ ਜ਼ਰੂਰੀ ਆ। ਤੇ ਕਮਲਦੀਪ ਜੀ ਤੁਸੀਂ ਅੱਜ ਸਾਡੇ ਨਾਲ ਕਾਫੀ ਖੁੱਲੀਆਂ ਡੁੱਲੀਆਂ ਗੱਲਾਂ ਬਾਤਾਂ ਕੀਤੀਆਂ, ਇਹਦੇ ਲਈ ਅਸੀਂ ਧੰਨਵਾਦੀ ਵੀ ਆਂ ਤੁਹਾਡੇ। ਤੇ ਆਉਣ ਵਾਲੇ ਸਮੇਂ ਦੇ ਲਈ ਤੁਹਾਡੇ ਜਿੰਨੇ ਵੀ ਕੰਪੀਟੀਸ਼ਨਸ ਹੋਣਗੇ ਉਹਦੇ ਲਈ ਅਸੀਂ ਤੁਹਾਡੇ ਲਈ ਸ਼ੁਭਕਾਮਨਾਵਾਂ ਵੀ ਚਾਹੁੰਦੇ ਹਾਂ, ਤੇ ਤੁਸੀਂ ਵਧੀਆ ਵਧੀਆ ਆਪਣੇ ਜਿਹੜੇ ਮੁਕਾਬਲੇ ਆ ਉਹਨਾਂ ਦੇ ਵਿੱਚ ਇਸੇ ਤਰ੍ਹਾਂ ਜਿੱਤਾਂ ਜਿਹੜੀਆਂ ਉਹ ਹਾਸਲ ਕਰਦੇ ਰਹੋ, ਇਹ ਅਸੀਂ ਅਰਦਾਸ ਵੀ ਕਰਦੇ ਹਾਂ, ਦੁਆ ਵੀ ਕਰਦੇ ਹਾਂ।
ਬਹੁਤ ਬਹੁਤ ਧੰਨਵਾਦ ਭੈਣ ਜੀ, ਬਹੁਤ ਬਹੁਤ ਧੰਨਵਾਦ ਹਰਮਨ ਰੇਡੀਓ ਦਾ ਜੀ, ਪੂਰੀ ਟੀਮ ਦਾ ਜੀ, ਜਿਨ੍ਹਾਂ ਨੇ ਮੈਨੂੰ ਆਪਣੇ ਲਾਈਨ ਤੇ ਲੈ ਕੇ ਆਂਦਾ ਜੀ। ਤੇ ਟਰਾਈ ਕਰੂੰਗਾ ਜੀ ਮੈਂ ਆਪਣੇ ਨੂੰ ਅੱਗੇ ਵੀ ਦਾ ਬੈਸਟ ਕਰਨ ਦੀ ਕੋਸ਼ਿਸ਼ ਕਰੂੰਗਾ ਜੀ। ਧੰਨਵਾਦ ਜੀ।
ਜੀ ਬਹੁਤ ਬਹੁਤ ਸ਼ੁਕਰੀਆ ਕਮਲਦੀਪ ਜੀ। ਜੀ ਦੋਸਤੋ, ਇਹ ਸਨ ਕਮਲਦੀਪ ਕਾਮਾ ਜਿਹੜੇ ਕਿ ਸਾਡੇ ਨਾਲ ਜੁੜੇ ਹੋਏ ਸਨ ਜੀ ਫੋਨ ਦੇ ਜ਼ਰੀਏ। ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਸੀ ਲਾਈਵ, ਤੇ ਆਪਣੇ ਕੰਪੀਟੀਸ਼ਨ ਦੇ ਬਾਰੇ, ਆਪਣੇ ਕੈਰੀਅਰ ਦੇ ਬਾਰੇ, ਆਪਣੇ ਜੀਵਨ ਦੇ ਬਾਰੇ ਉਹਨਾਂ ਨੇ ਸਾਡੇ ਨਾਲ ਕੁਝ ਗੱਲਾਂ ਬਾਤਾਂ ਜਿਹੜੀਆਂ ਉਹ ਸਾਂਝੀਆਂ ਕੀਤੀਆਂ। ਤੇ ਅੱਜ ਦੇ ਇਸ ਮਹਿਮਾਨ ਤੋਂ ਬਾਅਦ ਪ੍ਰੋਗਰਾਮ ਚ ਅੱਗੇ ਇੱਕ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰਨੀ ਆ। 17 ਦਸੰਬਰ ਨੂੰ ਭੰਗੜਾ ਫਲੈਸ਼ ਮੋਬ ਤੇ ਇੱਕ ਟਰਬਨ ਫੈਸਟ ਜਿਹੜਾ ਜੀ ਹੋਣ ਜਾ ਰਿਹਾ, ਉਹਦੇ ਬਾਬਤ ਫਿਲਹਾਲ ਇੱਕ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਬਹੁਤ ਜਲਦੀ ਵਾਪਸ ਆਉਂਦੇ ਹਾਂ ਆਪਣੇ ਅਗਲੇ ਸਿਲਸਿਲੇ ਚ।
ਚਿਹਰਾ मासूम जिया नी तेरे दिल च शैतानी चेहरा मासूम जिया नी तेरे दिल च शैतानी मेरा दिल लुटी जावे नी तेरे गाल वाली गानी मेरा दिल लुटी जावे नी तेरे गाल वाली गानी ओ चेहरा मासूम जिया नी तेरे दिल च शैतानी मेरा दिल लुटी जावे नी तेरे गाल वाली गानी च नशा दिसे फुलियां ते नरमी ओदे महीने मैनू आई जावे गर्मी छड दुनिया मैं सारी बड़ा तेरा दिल जानी मेरा दिल लुटी जावे तेरे गल वाली ही गानी ओ चेहरा मासूम जिया नी शैतानी मेरा दिल लुटी जावे तेरे गल वाली ही गानी सानी मेरा दिल लुटी जावे नी तेरे गल वाली ही गानी ओ चेहरा मासूम जिया नी तेरे दिल च शैतानी मेरा दिल लुटी जावे नी तेरे गल वाली ही गानी ओ
जी दोस्तों गीत तो बाद एक बार फिर स्वागत करते हैं प्रोग्राम चल रहे लहरा ते हरमन रेडियो ते प्रोग्राम तुसी सुन रहे हो मेरे नाल ते प्रोग्राम दे सिलसिले च जिवें मैं थानू दस्या सीगा कि आउण वाले समय दे विच मेलबर्न दे विच कुछ इवेंट जड़े आ ओह होण जा रहे आ जिन्हां दे विचों भंगड़ा फ्लैश मॉब ते टर्बन फेस्ट जिहड़ा जी 17 दिसंबर नूं होण जा रहा एदे बाबत आपां जानकारी लैणी आ इन्हां दे प्रबंधकां तों सो प्रबंधक ने आस्ट्रेलिया च वसदे पंजाबी ग्रुप जिहड़ा जिन्हां नूं तुसी बड़े नेड़ेओं जाणदे हो सारे जणे ते इस ग्रुप दे ही नुमाइंदे परविंदरजीत सिंह ते अमर सिंह इस वेले साडे नाल रेडियो ते फोन दे जरिए शामिल होए ने जी प्रोग्राम च ते उन्हां नूं सब तों पहलां जी आया कहने आ बहुत बहुत स्वागत थोड़ा दोवां दा ते सत श्री अकाल
जी थैंक यू सत श्री अकाल भैन जी ते सारे श्रोतियां नूं वी साडे वल्लों प्यार भरी सत श्री अकाल जी
जी श्रोतियां तक भी थोड़ी सत श्री अकाल पहुंच गई है जी ते सब तो पहला तो सानू जानकारी दियो जी के 17 दिसंबर नू जड़ा एह भंगड़ा फ्लैश मॉब ते टर्बन फेस्ट जड़ा आयोजित किया जा रहा एह किन्ने वजे ते किथे आयोजित किया जा रहा ते एह जड़ा प्रोग्राम जड़ा आयोजित करन दा जड़ा मंतव है एह की है
हां जी भैन जी मैं थोड़ा पहला टर्बन फैश बारे दसना चाहवागा तो बाद चो परविंदर सिंह जी थोड़ा भंगड़ा फ्लैश मॉब दस देंगे जो टर्बन फैश है ये असं इस साल शुरू कर सिडनी तो शुरू होया सिडनी पहला होया उस तो बाद फिर अपने ब्रिस्बेन कर मेलबर्न कर जा रहे हैं बेसिकली मेन मंथम सा वाइडर आस्ट्रेलियन सोसायटी नू अपने सिखा बारे दस्तारा बारे जान पछाण कराई जाए क्योंकि आम तौर पर जो गोरे हैं उन्होंने दो तीन क्वेश्चन होंगे दस्तार वाले सिखा भी थोड़ी दस्तार कि लंबी है कि बनते हो थोड़े बाल कि लंबे तो ये असं डेमोस्ट्रेशन कर रहे टर्बन कि बनता एक अपना सरदार बंदा अपनी पग ला के द्वारा कि अपनी दस्तार जी सजाने क्योंकि टोपी मंगता है नहीं जी असि सिर तक रख लेनी है ना कदम भी टाइम पूरी चंगी बन दे जो बाकी जे कोई गोरे बचे या फैमिली कोई भी ट्राई करना चाहता भी दस्तार मैं बनाने चाहना ਬਚਿਆ ਨੇ ਦਸਤਾਨਾ ਬਣਾਈਆਂ ਤੇ ਬਹੁਤ ਹੀ ਉਹਨਾਂ ਨੂੰ ਵਧੀਆ ਲੱਗਿਆ ਤੇ ਇਹਦਾ ਮੇਨ ਜਿਹੜਾ ਮੰਤਵ ਹੈ ਜੀ ਉਹੀ ਹੈ ਵੀ ਇੱਕ ਦਸਤਾਰਧਾਰੀ ਸਿੱਖ ਨੂੰ ਦੇਖ ਕੇ ਕਈ ਲੋਕਾਂ ਦੇ ਮਨ ਵਿੱਚ ਆ ਜਾਂਦਾ ਵੀ ਇਹ ਪਤਾ ਨੀ ਸਾਡੇ ਨਾਲ ਡਿਫਰੈਂਟ ਨੇ ਚਾਹੇ ਸਾਨੂੰ ਇੱਥੇ 20-25 ਸਾਲ ਹੋ ਗਏ ਰਹਿੰਦਿਆਂ ਨੂੰ ਇਹ ਪਤਾ ਨੀ ਆਸਟ੍ਰੇਲੀਅਨ ਨਹੀਂ ਹੈਗੇ ਤੇ ਅਸੀਂ ਉਹਨਾਂ ਨੇ ਇੱਕ ਇੰਟਰੈਕਸ਼ਨ ਦੇ ਥਰੂ ਇੱਕ ਲਾ ਲਓ ਭਾਈਚਾਰਕ ਸਾਂਝ ਪਾਉਣਾ ਚਾਹੁੰਦੇ ਉਹਨਾਂ ਨਾਲ ਵੀ ਦੇਖੋ ਅਸੀਂ ਵੀ ਤੁਹਾਡੇ ਵਰਗੇ ਹੀ ਆਮ ਬੰਦੇ ਹਾਂ ਹਨਾ ਤੇ ਬਸ ਸਾਡੀ ਗੱਲ ਸਾਡਾ ਸਰੂਪ ਥੋੜਾ ਜਿਹਾ ਵੱਖਰਾ ਆ ਤੇ ਇਹਦੇ ਵਿੱਚ ਤੁਹਾਨੂੰ ਕੋਈ ਡਰਨ ਵਾਲੀ ਗੱਲ ਨਹੀਂ ਜਾਂ ਤੁਹਾਡੇ ਲਈ ਕੋਈ ਲਾ ਲਓ ਵੀ ਰਿਸਟ੍ਰਿਕਸ਼ਨ ਨਹੀਂ ਹੈਗੀ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਹਾਂ ਸੋ ਉਹਦੇ ਨਾਲ ਗੱਲਬਾਤ ਦੀ ਸਾਂਝ ਵਧਾਉਣ ਦਾ ਸਾਡਾ ਇਹ ਜ਼ਰੀਆ ਹੈਗਾ ਤੇ ਇਹਨੂੰ ਅਸੀਂ ਹੁਣ 16 ਤਰੀਕ ਨੂੰ ਜਲੌਂਗ ਵੀ ਕਰ ਰਹੇ ਹਾਂ ਜਿਹੜੀ ਆ 16 ਦਸੰਬਰ ਆ ਰਹੀ ਆ ਤੁਸੀਂ ਜਲੌਂਗ ਦੀ ਸੰਗਤਾਂ ਵੱਲੋਂ ਵੀ ਬੇਨਤੀ ਕਾਫੀ ਆਈ ਸੀਗੀ ਕਹਿੰਦੇ ਉੱਥੇ ਵੀ ਕਰੋ ਤੇ ਉੱਥੇ ਵੀ ਅਸੀਂ ਕਰਨ ਜਾ ਰਹੇ ਹਾਂ 16 ਤਰੀਕ ਨੂੰ ਤੇ 17 ਤਰੀਕ ਨੂੰ ਹੋਏਗਾ ਇਹ ਫੈਡਰੇਸ਼ਨ ਸਕੁਅਰ ਵਿੱਚ ਤੇ ਜਿੱਦਾਂ ਆਪ ਜੀ ਜਾਣਦੇ ਹੋ ਕਿ ਫੈਡਰੇਸ਼ਨ ਸਕੁਅਰ ਬਹੁਤ ਹੀ ਵੱਡੀ ਸੰਸਥਾ ਆ ਤੇ ਉੱਥੇ ਪੇਪਰ ਆਕਸਾਈਡ ਤੇ ਹੋਰ ਉਹਨਾਂ ਦੀਆਂ ਰਿਕੁਆਇਰਮੈਂਟਸ ਪੂਰੀਆਂ ਕਰਨ ਨੂੰ ਸਾਨੂੰ ਲਾ ਲਓ ਪਿਛਲੇ 1.5-2 ਮਹੀਨੇ ਲੱਗ ਗਏ ਨਾ ਆਲਮੋਸਟ ਡੇਟਾ ਲੈਂਦੇ ਤੇ ਸਾਰੀ ਰਿਕੁਆਇਰਮੈਂਟਸ ਪੂਰੀਆਂ ਕਰਦੇ ਹਾਂ ਤੇ ਬਾਕੀ ਜਿਹੜਾ ਭੰਗੜਾ ਫਲੈਸ਼ ਮੋਬ ਹੈ ਉਹਦੇ ਬਾਰੇ ਤੁਹਾਨੂੰ ਪਰਵਿੰਦਰ ਸਿੰਘ ਜੀ ਜਾਣਕਾਰੀ ਦੇ ਦੇਣ
ਜੀ ਜ਼ਰੂਰ
ਹਾਂਜੀ ਆਪਾਂ ਜੀ ਜਿਹੜਾ ਟਰਬਨ ਫੈਸਟ ਦਾ ਜਿਹੜੀ ਟਾਈਮਿੰਗਸ ਹੈ ਜੀ ਇਹ 11 ਵਜੇ ਸਟਾਰਟ ਹੋਵੇ ਜੀ ਤੇ ਤਕਰੀਬਨ 3 ਵਜੇ ਤੱਕ ਚੱਲੇਗਾ ਤੇ ਇਹਦੇ ਵਿੱਚ ਜਿਹੜਾ ਭੰਗੜਾ ਫਲੈਸ਼ ਮੋਬ ਆ ਜੀ ਉਹ ਵੀ ਉਸੇ ਤਰੀਕ ਨੂੰ 12 ਵਜੇ ਦੁਪਹਿਰੇ 17 ਤਰੀਕ ਨੂੰ ਫੈਡਰੇਸ਼ਨ ਸਕੇਅਰ ਤੇ ਹੋਵੇਗਾ ਜਿਹਦੇ ਵਿੱਚ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜਾ ਇਹਦਾ ਮੇਨ ਕਰਾਉਣ ਦਾ ਇਹਦਾ ਮੰਤਵ ਇਹ ਹੈ ਕਿ ਜੋ ਇੱਥੇ ਦੀ ਨਵੀਂ ਜਨਰੇਸ਼ਨ ਆ ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਅਸੀਂ ਆਪਣੇ ਕਲਚਰ ਦਾ ਸਭਿਆਚਾਰ ਨਾਲ ਜੋੜਿਆ ਜਾਵੇ ਤੇ ਉਹਦੇ ਨਾਲ ਨਾਲ ਜਿਹੜਾ ਕਲਚਰ ਆ ਅਸੀਂ ਜਿਹੜੀ ਇੱਥੇ ਦੀ ਸੋਸਾਇਟੀ ਆ ਇੱਥੇ ਦੇ ਲੋਕ ਨੇ ਤੇ ਉਹਨਾਂ ਤੱਕ ਵੀ ਲੈ ਕੇ ਜਾਈਏ ਤੇ ਤਾਂ ਕਰਕੇ ਫਿਰ ਅਸੀਂ ਜਿਹੜਾ ਇਹ ਭੰਗੜਾ ਫਲੈਸ਼ ਮੋਬ ਆ ਉੱਥੇ ਆਰਗੇਨਾਈਜ਼ ਕਰਾਇਆ ਕਿਉਂਕਿ ਸਿਰਫ ਆਪਾਂ ਨੀ ਤੇ ਦੂਜੇ ਲੋਕ ਵੀ ਜਾਂ ਦੂਜੀ ਕਮਿਊਨਿਟੀ ਵੀ ਉੱਥੇ ਹਾਜ਼ਰ ਹੋਵੇਗੀ ਤੇ ਉਹ ਦੇਖਦੇ ਨੇ ਕਿ ਇਹਨਾਂ ਦਾ ਕਲਚਰ ਕੀ ਆ ਤੇ ਸਾਨੂੰ ਸਾਡੇ ਲਈ ਇਹ ਲੱਗਦਾ ਕਿ ਇਹ ਬਹੁਤ ਵਧੀਆ ਤਰੀਕਾ ਆ ਆਪਣੇ ਬੱਚਿਆਂ ਨੂੰ ਤੇ ਆਪਣੇ ਸਭਿਆਚਾਰ ਨਾਲ ਜੋੜ ਕੇ ਰੱਖਣ ਦਾ ਤੇ ਇਹਦਾ ਮੇਨ ਮੰਤਵ ਸਾਡਾ ਇਹੀ ਹੈ ਕਿ ਭੰਗੜਾ ਫਲੈਸ਼ ਮੋਬ ਉਦੋਂ 12 ਵਜੇ ਹੋਵੇਗਾ ਤੇ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਤਕਰੀਬਨ ਤੁਸੀਂ 11 ਵਜੇ ਉੱਥੇ ਪਹੁੰਚੋ ਇਹ 11 ਵਜੇ ਤੋਂ ਲੈ ਕੇ 3 ਵਜੇ ਤੱਕ ਜਿਹੜਾ ਸਾਰਾ ਪ੍ਰੋਗਰਾਮ ਅਰੇਂਜ ਕੀਤਾ ਗਿਆ ਆ ਤੇ ਜਿਹਦੇ ਵਿੱਚ 12 ਵਜੇ ਭੰਗੜਾ ਫਲੈਸ਼ ਮੋਬ ਹੋਵੇਗਾ ਤੇ ਉਸ ਤੋਂ ਪਹਿਲਾਂ ਟਰਬਨ ਫੈਸਟ ਹੋਵੇਗਾ ਤੇ ਇਹ ਸਾਡੀ ਬੇਨਤੀ ਹੈ ਜੀ
ਜੀ ਤੇ ਪ੍ਰਵਿੰਦਰਜੀਤ ਸਿੰਘ ਜੀ ਜਿਵੇਂ ਇਹ ਸਾਰੀ ਜਿਹੜੀ ਐਂਟਰੀ ਆ ਸੋ ਓਪਨ ਐਂਟਰੀ ਹੋਵੇਗੀ ਕਿਉਂਕਿ ਫੈਡਰੇਸ਼ਨ ਸਕੁਅਰ ਦੇ ਵਿੱਚ ਮੈਨੂੰ ਲੱਗਦਾ ਕਿ ਮੋਸਟ ਆਫ ਜਿਹੜੇ ਇਵੈਂਟਸ ਹੁੰਦੇ ਆ ਉਹ ਕਾਫੀ ਓਪਨ ਏਅਰ ਥੀਏਟਰ ਹੀ ਆ ਉੱਥੇ ਤੇ ਉੱਥੇ ਹੀ ਜਿਹੜੀਆਂ ਇਹ ਸਾਰੀਆਂ ਗਤੀਵਿਧੀਆਂ ਹੁੰਦੀਆਂ ਨੇ ਸੋ ਇਹਦੇ ਬਾਬਤ ਵੀ ਥੋੜਾ ਜਿਹਾ ਸਾਡੇ ਸਰੋਤਿਆਂ ਨਾਲ ਸਾਂਝ ਪਾਓ
ਹਾਂਜੀ ਜੀ ਜਿਹੜੀ ਐਂਟਰੀ ਆ ਇਹ ਓਪਨ ਆ ਓਪਨ ਫੋਰ ਐਵਰੀਵਨ ਸਾਰਿਆਂ ਦੀ ਖੁੱਲੀ ਆ ਤੇ ਐਮਪੀ ਥੀਏਟਰ ਆ ਜੀ ਫਲਿੰਡਰ ਸਟ੍ਰੀਟ ਦੇ ਨਾਲ ਰਾਈਟ ਹੈਂਡ ਸਾਈਡ ਉਹ ਤੁਹਾਨੂੰ ਦਿਖ ਜਾਏਗਾ ਉੱਥੇ ਗ੍ਰੀਨ ਆਰਟੀਫਿਸ਼ਲ ਗਰਾਸ ਲੱਗਾ ਹੋਇਆ ਤੇ ਪੌੜੀਆਂ ਨੇ ਤੇ ਵੈਸੇ ਵੀ ਅਸੀਂ ਢੋਲ ਦਾ ਅਰੇਂਜਮੈਂਟ ਕਰ ਰਹੇ ਹਾਂ ਤੇ ਉਹਦੇ ਨਾਲ ਹੀ ਉਹਨਾਂ ਨੂੰ ਪਤਾ ਲੱਗ ਜਾਵੇ ਕਿ ਕਿੱਧਰਲੀ ਸਾਈਡ ਹੋ ਰਿਹਾ ਤੇ ਫ੍ਰੀ ਐਂਟਰੀ ਆ ਬੇਸਿਕਲੀ ਇਹ ਸਾਰੇ ਕਮਿਊਨਿਟੀ ਲਈ ਇੱਕ ਫ੍ਰੀ ਈਵੈਂਟ ਆ ਤੇ ਜੋ ਇਹਦੇ ਵਿੱਚ ਸਿਰਫ ਆਪਣੀ ਕਮਿਊਨਿਟੀ ਨਹੀਂ ਕੋਈ ਵੀ ਕਮਿਊਨਿਟੀ ਹਿੱਸਾ ਲੈ ਸਕਦੀ ਆ ਤੇ ਅਸੀਂ ਗੁਜ਼ਾਰਿਸ਼ ਕਰਾਂਗੇ ਆਪਣੇ ਜਿਹੜੇ ਕਿਉਂਕਿ ਸੈਟਰਡੇ ਛੁੱਟੀ ਹੁੰਦੀ ਆ ਮੋਸਟਲੀ ਵੀਕਐਂਡ ਆਫ ਹੁੰਦਾ ਹੈ ਕਿ ਕੋਈ ਵੀ ਕਿਸੇ ਦੇ ਨਾਲ ਕਿਸੇ ਜੋਬ ਤੇ ਕੋਈ ਕੰਮ ਕਰਦਾ ਆ ਅਗਰ ਤੁਸੀਂ ਚਾਹੁੰਦੇ ਹੋ ਕਿ ਉਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਸਿੱਖ ਧਰਮ ਦੇ ਬਾਰੇ ਜਾਂ ਆਪਣੇ ਕਲਚਰ ਸਭਿਆਚਾਰ ਬਾਰੇ ਜੋ ਜਾਣਕਾਰੀ ਚਾਹੀਦੀ ਹੈ ਜਾਂ ਪ੍ਰਾਪਤ ਕਰਨਾ ਚਾਹੁੰਦੇ ਨੇ ਤੇ ਉਹਨਾਂ ਨੂੰ ਵੀ ਆਪਣੇ ਨਾਲ ਲੈ ਕੇ ਆਣ ਜੇ ਲੈ ਕੇ ਸਕਦੇ ਨੇ ਤੇ ਇਹ ਬਹੁਤ ਵਧੀਆ ਉਪਰਾਲਾ ਹੋਊਗਾ ਤੇ ਉਹਨਾਂ ਦੀ ਵੀ ਜਾਣਕਾਰੀ ਵਿੱਚ ਵਾਧਾ ਹੋਏਗਾ
ਜੀ ਸੋ ਜਿਵੇਂ ਤੁਸੀਂ ਭੰਗੜਾ ਫਲੈਸ਼ ਮੋਬ ਦੀ ਗੱਲ ਕੀਤੀ ਆ ਇਹਦੇ ਵਿੱਚ ਕਿਸ ਤਰ੍ਹਾਂ ਦੀਆਂ ਜਿਹੜੀਆਂ ਪੇਸ਼ਕਾਰੀਆਂ ਹੋਣਗੀਆਂ ਹਰ ਉਮਰ ਵਰਗ ਦੀ ਪੇਸ਼ਕਾਰੀ ਹੋਵੇਗੀ ਜਾਂ ਫਿਰ ਜਿਹੜੇ ਨੌਜਵਾਨ ਆ ਉਹ ਇਹਦੇ ਵਿੱਚ ਆਪਣੀਆਂ ਜਿਹੜੀਆਂ ਲੋਕ ਕਲਾਵਾਂ ਦੀ ਪੇਸ਼ਕਾਰੀ ਕਰਨਗੇ
ਭੰਗੜਾ ਫਲੈਸ਼ ਮੋਬ ਵਿੱਚ ਵੀ ਅਸੀਂ ਕੋਸ਼ਿਸ਼ ਕੀਤੀ ਆ ਪਹਿਲਾਂ ਇੱਕ ਸਾਡੇ ਆਸਟ੍ਰੇਲੀਆ ਦੇ ਵਸਦੇ ਪੰਜਾਬੀ ਵੱਲੋਂ ਇੱਕ ਟੀਮ ਤਿਆਰ ਕੀਤੀ ਗਈ ਆ ਸਾਡੇ ਵਲੰਟੀਅਰ ਹਰਵੀਰ ਗਿੱਦਾ ਜੀ ਆ ਤੇ ਉਹਨਾਂ ਨੇ ਇੱਕ ਬੱਚਿਆਂ ਦੀ ਟੀਮ ਤਿਆਰ ਕੀਤੀ ਆ ਜੀ ਪਹਿਲਾਂ ਤਕਰੀਬਨ 7-8 ਬੱਚੀਆਂ ਨੇ ਤੇ ਬਹੁਤ ਛੋਟੀਆਂ ਉਮਰ ਦੀਆਂ ਬੱਚੀਆਂ ਨੇ ਤੇ ਉਹ ਮੇਰੇ ਖਿਆਲ ਉਹਨਾਂ ਦਾ 3-4 ਮਿੰਟ ਦਾ ਪਹਿਲਾਂ ਇੱਕ ਗੀਤ ਆ ਤੇ ਉਹਦੇ ਤੇ ਪਰਫਾਰਮ ਕਰਨਗੇ ਉੱਥੇ ਗਿੱਧਾ ਪਰਫਾਰਮ ਕਰਨਗੇ ਤੇ ਉਸ ਤੋਂ ਬਾਅਦ ਅਮਰਿੰਦਰ ਧਾਮੀ ਸਾਡੇ ਵੀਰ ਜੋ ਭੰਗੜਾ ਟੀਮ ਉਹਨਾਂ ਦੀ ਟੀਮਾਂ ਨੇ ਇੱਥੇ ਬਹੁਤ ਤੰਗ ਤੁਸੀਂ ਹਰ ਪਾਸੇ ਉਹਨਾਂ ਨੂੰ ਦੇਖਦੇ ਹੋ ਆਪਣੇ ਥੋੜੇ ਦਿਨ ਪਹਿਲਾਂ ਪਰਸੋਂ ਹੀ ਹਾਕੀ ਮੈਚ ਹੋਇਆ ਇੰਡੀਆ ਦੇ ਪਾਕਿਸਤਾਨ ਦਾ ਉੱਥੇ ਵੀ ਉਹਨਾਂ ਨੇ ਪਰਫਾਰਮ ਕੀਤਾ ਆ ਤੇ ਉਹਦੇ ਵਿੱਚ ਉਹਨਾਂ ਨੇ ਵੀ ਪਰਫਾਰਮ ਕਰਨਾ ਉਸ ਤੋਂ ਬਾਅਦ ਜਿਹੜੀ ਪੇਸ਼ਕਾਰੀ ਆ ਉਹ ਜਿਹੜੇ ਵੱਡੇ ਨੇ ਤੇ ਉਹ ਜਿਹੜੀ ਵੱਡਿਆਂ ਦੀ ਟੀਮ ਆ ਭੰਗੜਾ ਟੀਮ ਆ ਤੇ ਉਹ ਸਾਰੇ ਪਾਰਟੀਸਪੇਟ ਕਰਨਗੇ ਤੇ ਉਸ ਤੋਂ ਬਾਅਦ ਓਪਨ ਭੰਗੜਾ ਵੀ ਹੋਏਗਾ ਤੇ ਕੋਈ ਵੀ ਉਹਦੇ ਚ ਪਾਰਟੀਸਪੇਟ ਕਰਨਾ ਚਾਹੁੰਦਾ ਆ ਇੱਕ ਤੋਂ ਦੋ ਮਿੰਟ ਤਿੰਨ ਮਿੰਟ ਤੇ ਉਹ ਸਾਰੇ ਪਾਰਟੀਸਪੇਟ ਕਰ ਸਕਦੇ
ਜੀ। ਸੋ ਇਸ ਤੋਂ ਇਲਾਵਾ ਅਮਰ ਸਿੰਘ ਜੀ ਤੁਸੀਂ ਕੋਈ ਹੋਰ ਜਾਣਕਾਰੀ ਇਹਦੇ ਬਾਬਤ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰਨੀ ਚਾਹੁੰਦੇ ਹੋ ਤਾਂ ਜ਼ਰੂਰ ਕਰੋ।
ਹਾਂਜੀ ਜ਼ਰੂਰ, ਥੈਂਕ ਯੂ ਭੈਣ ਜੀ। ਇਹ ਦੇਖੋ ਇੱਕ ਚੈਰਿਟੀ ਇਵੈਂਟ ਆ ਤੇ ਅਸੀਂ ਇਹਦੇ ਵਿੱਚ ਇੱਕ ਫਰੀ ਫੂਡ ਸਟਾਲ ਵੀ ਲਗਾਵਾਂਗੇ ਜਿਹਦੇ ਵਿੱਚ ਕੀ ਸਨੈਕਸ ਤੇ ਫਰੂਟ ਤੇ ਪਾਣੀ ਵਗੈਰਾ ਫਰੀ ਵਰਤਾਇਆ ਜਾਵੇਗਾ ਜਿੱਦਾਂ ਆਪਣੇ ਸਿੱਖਾਂ ਦਾ ਜਿਹੜਾ ਲੰਗਰ ਦੀ ਰੀਤੀ ਹੁੰਦੀ ਆ। ਤੇ ਉਹਦੇ ਨਾਲ ਇੱਕ ਅਸੀਂ ਇਨਕੋਪ ਕਰਕੇ ਗੋਰਿਆਂ ਦਾ ਜਿਹੜਾ ਹੁੰਦਾ ਗੋਲਡ ਕੋਇਨ ਡੋਨੇਸ਼ਨ ਬੇਸਿਕਲੀ ਉਹ ਅਸੀਂ ਸਮਾਨ ਫਰੀ ਦੇਵਾਂਗੇ ਉੱਥੇ ਤੇ ਜੇਕਰ ਅਸੀਂ ਕੋਈ ਡੋਨੇਸ਼ਨ ਪਾਉਣੀ ਆ ਜਿੰਨੇ ਵੀ 100-50 ਡਾਲਰ ਜਿਹੜਾ
ਜੀ ਜੀ ਜਿਹੜਾ ਚੈਰਿਟੀ ਦੇ ਲਈ ਜਿਵੇਂ ਦੱਸਿਆ ਅਮਰ ਸਿੰਘ ਹੋਰਾਂ ਨੇ ਕਿ ਤੁਸੀਂ ਡੋਨੇਸ਼ਨ ਜਿਹੜੀ ਆ ਉਹ ਆਪਣੀ ਪਾ ਸਕਦੇ ਹੋ, ਪਰ ਜਿਵੇਂ ਲੰਗਰ ਦੀ ਪ੍ਰਥਾ ਜਿਹੜੀ ਆ ਉਹ ਸਿੱਖਾਂ ਦੀ ਉਹ ਹਮੇਸ਼ਾ ਹਰ ਜਗ੍ਹਾ ਚੱਲਦੀ ਆ, ਸੋ ਲੰਗਰ ਦੀ ਪ੍ਰਥਾ ਦੇ ਤਹਿਤ ਉੱਥੇ ਜਿਹੜੀ ਇਹ ਸਟਾਲ ਹੈ ਉਹ ਹੋਵੇਗੀ ਖਾਣ ਪੀਣ ਦੀ। ਤੇ ਜੀ ਅਮਰ ਸਿੰਘ ਜੀ, ਤੇ ਇਹ ਜਿਹੜਾ ਚੈਰਿਟੀ ਤੋਂ ਇਕੱਠਾ ਹੋਣ ਵਾਲਾ ਜਿਹੜਾ ਪੈਸਾ ਆ ਉਹ ਕਿਸ ਚੀਜ਼ ਦੇ ਲਈ ਵਰਤਿਆ ਜਾਏਗਾ?
ਲੋਕਲ ਇੱਕ ਯੂਥ ਹੋਮਲੈਸ ਸੈਂਟਰ ਲਈ ਪੈਸੇ ਇਕੱਠੇ ਕਰਾਂਗੇ, ਸੋ ਜਿਹੜੇ ਵੀ ਡੋਨੇਸ਼ਨ ਉਸ ਦਿਨ ਆਉਣਗੇ ਉਹ ਆਪਾਂ ਉੱਥੇ ਦੇਵਾਂਗੇ ਉਹਨਾਂ ਦੀ। ਤੇ ਜਿਹੜਾ ਬਾਕੀ ਸਾਰਾ ਇਵੈਂਟ ਇਹ ਚੈਰਿਟੀ ਇਵੈਂਟ ਆ, ਅਸੀਂ ਫਰੀ ਆਫ ਕੋਸਟ ਰੱਖ ਰਹੇ ਹਾਂ ਸਾਰਾ ਕੁਛ ਨਾ, ਤੇ ਜਿੱਦਾਂ ਨੋਰਮਲੀ ਸਾਨੂੰ ਥਿੰਕ ਅਬਾਊਟ 2-2.5 ਹਜ਼ਾਰ ਡਾਲਰ ਖਰਚਾ ਆ ਰਿਹਾ ਫੈਡਰੇਸ਼ਨ ਸਕੁਏਅਰ ਦਾ, ਤੇ ਉਹ ਅਸੀਂ ਆਪਣੇ ਸਪੋਂਸਰ ਦੇ ਥਰੂ ਕਲੈਕਟ ਕਰ ਰਹੇ ਤੇ ਅਸੀਂ ਸਪੋਂਸਰ ਦੇ ਮੂਵਮੈਂਟ ਦੇਖ ਵੀ ਰਹੇ ਹਾਂ। ਤੇ ਜਿਹੜਾ ਵੀ ਹੁਣ ਅੱਗੇ ਆਉਂਦੇ ਸਮੇਂ ਵਿੱਚ ਅਸੀਂ ਅਪਡੇਟ ਦੇਵਾਂਗੇ ਉਹ ਸਾਡੇ ਆਸਟ੍ਰੇਲੀਆ ਵਿੱਚ ਵਸਦੇ ਪੰਜਾਬੀ ਪੇਜ ਤੇ ਆਉਣਗੀਆਂ ਤੇ ਟਰਬਨਸ ਫੋਰ ਆਸਟ੍ਰੇਲੀਆ ਪੇਜ ਤੇ ਆਉਂਦੇ ਰਹਿਣਗੇ, ਤੇ ਉਹਨਾਂ ਨਾਲ ਚੈੱਕ ਕਰ ਸਕਦੇ ਸਾਰੇ ਵੀ ਕੀ ਅਪਡੇਟਸ ਮਿਲ ਰਹੀਆਂ ਨੇ। ਤੇ ਅਸੀਂ ਇਹਦੇ ਵਿੱਚ ਇਹ ਵੀ ਕਹਿਣਾ ਚਾਹਾਂਗਾ ਜੇ ਕਿਸੇ ਸਾਡੇ ਬਜ਼ੁਰਗਾਂ ਨੇ ਜਿਹੜੇ ਕਿ ਭੰਗੜੇ ਦੇ ਸ਼ੌਕੀਨ ਹਨ ਉਹ ਪਾਰਟੀਸਪੇਟ ਕਰਨਾ ਚਾਹੁੰਦੇ ਹਨ ਉਹ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਹਨ, ਬਿਕੋਜ਼ ਅਸੀਂ ਇਹਦੇ ਵਿੱਚ ਜਿਹੜਾ ਭੰਗੜਾ ਹੈਗਾ ਜਾਂ ਜਿਹੜੀ ਸਾਡੀ ਪਰਫਾਰਮੈਂਸ ਉਹਦੇ ਇੱਕ ਤਾਂ ਅਸੀਂ ਸੱਭਿਆਚਾਰ ਦਿਖਾਉਣਾ ਆ, ਇੱਕ ਅਸੀਂ ਵੱਖਰੇ ਵੱਖਰੇ ਉਮਰ ਦੇ ਸਿੱਖ ਦਿਖਾਉਣਾ ਚਾਹੁੰਦੇ ਹਾਂ ਤੇ ਪੰਜਾਬੀ ਦਿਖਾਉਣਾ ਚਾਹੁੰਦੇ ਜਿੱਦਾਂ ਬੱਚੇ ਪਟਕਿਆਂ ਵਾਲੇ ਤੋਂ ਛੋਟੀਆਂ ਬੱਚੀਆਂ ਹੋ ਗਈ ਸੁੱਟਾਂ ਵੱਡੀਆਂ ਸਾਡੀਆਂ ਭੈਣਾਂ ਹੋ ਗਈਆਂ ਤੇ ਸਾਡੇ ਬਜ਼ੁਰਗਾਂ ਤੱਕ ਜਾਣਾ ਚਾਹੁੰਦੇ ਹਾਂ ਵੀ ਇਹ ਸਾਰਾ ਜਿਹੜਾ ਹੈਗਾ ਇੱਕ ਕੋਰ ਰਿਲੇਟ ਕਰਕੇ ਚੀਜ਼ ਨੂੰ ਆਪਾਂ ਪੰਜਾਬ ਨਾਲ ਜੋੜਨਾ ਚਾਹੁੰਦੇ ਵੀ ਇਹ ਸਾਰਾ ਸਰੂਪ ਸਾਡਾ ਜਿਹੜਾ ਪੰਜਾਬ ਦਾ ਸਿੱਖਾਂ ਦਾ ਆ। ਤੇ ਜਿੱਦਾਂ ਕਿ ਮਿਊਜ਼ਿਕ ਹੈਗਾ ਉਹ ਯੂਨੀਵਰਸਲ ਹੁੰਦਾ ਆ ਤੇ ਮਿਊਜ਼ਿਕ ਨਾਲ ਕਾਫੀ ਲੋਕ ਜੁੜਦੇ ਆ, ਤੇ ਇਹ ਅਸੀਂ ਤੁਹਾਨੂੰ ਬੈਕਗਰਾਊਂਡ ਵਿੱਚ ਲੈ ਕੇ ਜਾਵਾਂ। ਅਸੀਂ ਆਸਟ੍ਰੇਲੀਆ ਡੇ ਵਾਲੇ ਦਿਨ ਡਾਰਲਿੰਗ ਹਾਰਬਰ ਵਿੱਚ ਸਿਡਨੀ ਵਿੱਚ ਕਰਿਆ ਸੀ ਤੇ ਉੱਥੇ ਬਹੁਤ ਹੀ ਵਧੀਆ ਰਿਹਾ ਸੀ ਤੇ ਸਾਡੇ 25 ਨੌਜਵਾਨ ਵੀ ਇਹਦੇ ਵਿੱਚ ਹਿੱਸਾ ਲਿਆ ਸੀ ਤੇ ਬੱਚਿਆਂ ਨੇ ਵੀ, ਤੇ ਉੱਥੇ ਸਭ ਤੋਂ ਛੋਟੀ ਬੱਚੀ ਜਿਹੜੀ 6 ਸਾਲ ਦੀ ਸੀਗੀ ਤੇ ਉਹਨੂੰ ਬਹੁਤ ਲੋਕਾਂ ਨੇ ਲਾਈਕ ਕਰਿਆ ਸੀਗਾ ਵੀ ਕਿੰਨੀ ਛੋਟੀ ਜਿਹੀ ਕੁੜੀ ਆ ਤੇ ਵਧੀਆ ਡਾਂਸ ਕਰ ਰਹੀ ਆ ਤੇ ਇੰਨਾ ਸੋਹਣਾ ਨੇ ਆਪਣੇ ਟ੍ਰੈਡੀਸ਼ਨਲ ਪੋਸ਼ਾਕ ਪਾਈ ਆ। ਸੋ ਉਹ ਸਾਰਾ ਇਹੀ ਸੀਗਾ ਵੀ ਅਸੀਂ ਲੋਕਾਂ ਚ ਭਾਈਚਾਰਕ ਸਾਂਝ ਪਾਉਣਾ ਚਾਹੁੰਦੇ ਆ ਤੇ ਲੋਕ ਕਾਫੀ ਇਹਨੂੰ ਅਪਰੀਸ਼ੀਏਟ ਵੀ ਕਰਦੇ ਨੇ ਤੇ ਅਸੀਂ ਇਹੀ ਉਮੀਦ ਕਰਦੇ ਵੀ ਤੁਹਾਡੇ ਵੱਧ ਤੋਂ ਵੱਧ ਸਰੋਤੇ ਸਾਡੇ ਨਾਲ ਜੁੜ ਸਕਣਗੇ ਉਸ ਦਿਨ ਤੇ ਸਾਡੇ ਨਾਲ ਜੇ ਕਿਸੇ ਵੀਰ ਨੇ ਸੇਵਾ ਵਲੰਟੀਅਰ ਕੰਮ ਕਰਨਾ ਆ ਤੇ ਉਹ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਹਨ ਕਿਉਂਕਿ ਸਾਨੂੰ ਉੱਥੇ ਲੋਕਾਂ ਦੀ ਲੋੜ ਵੀ ਪੈਣੀ ਆ। ਸੋ ਕੋਈ ਵੀ ਬੰਦਾ ਜਿੱਦਾਂ ਸਟਾਰ ਬਣਨਾ ਚਾਹੁੰਦਾ ਆ ਉੱਥੇ ਇੱਕ ਟਰਨ ਕੰਪੀਟੀਸ਼ਨ ਹੋਵੇਗਾ ਜਿਹੜਾ ਕਿ ਆਪਣੇ ਸਰਦਾਰਾਂ ਚ ਸਭ ਤੋਂ ਬੈਸਟ ਸਾਰ ਔਨ ਦਾ ਸਪੋਟ ਕੌਣ ਬਣੇਗਾ ਤੇ ਜੇ ਸਾਨੂੰ ਕੋਈ ਹੈਲਪ ਕਰਨਾ ਚਾਹੁੰਦਾ ਉੱਥੇ ਸੈਟਅਪ ਕਰਨ ਲਈ ਤੇ ਹੋਰ ਹੈਲਪ ਅਰਾਊਂਡ ਕਰਨ ਲਈ ਉਹ ਸਾਡੇ ਨਾਲ ਜ਼ਰੂਰ ਸੰਪਰਕ ਕਰ ਸਕਦਾ ਹੈ
ਜੀ। ਤੇ ਤੁਹਾਡੇ ਨਾਲ ਸੰਪਰਕ ਕਰਨ ਦੇ ਲਈ ਆਸਟ੍ਰੇਲੀਆ ਚ ਵਸਦੇ ਪੰਜਾਬੀ ਜਿਹੜਾ ਪੇਜ ਹੈ ਉੱਥੇ ਮੈਸੇਜ ਕਰਕੇ ਮੈਨੂੰ ਲੱਗਦਾ ਕਿ ਉਹ ਆਪਣਾ ਰਾਬਤਾ ਬਣਾ ਸਕਦੇ ਆ। ਤੇ ਅਮਰ ਸਿੰਘ ਜੀ, ਸਭ ਤੋਂ ਵਧੀਆ ਜਿਹੜੀ ਗੱਲ ਉਹ ਮੈਨੂੰ ਇਸ ਸਾਰੀ ਗੱਲਬਾਤ ਤੋਂ ਇਹੀ ਲੱਗੀ ਆ ਕਿ ਜਿਹੜੀ ਆਪਣੀ ਆਇਡੈਂਟੀਟੀ, ਆਪਣੀ ਪਛਾਣ ਆ, ਆਪਣਾ ਜਿਹੜਾ ਕਲਚਰ ਆ, ਉਹ ਦੂਸਰਿਆਂ ਦੇ ਸਾਹਮਣੇ ਪ੍ਰਗਟਾਉਣਾ, ਇਹ ਸਾਡੇ ਲਈ ਅੱਜ ਬਹੁਤ ਵੱਡਾ ਚੈਲੰਜ ਵੀ ਆ ਕਿਉਂਕਿ ਸਾਡੇ ਤੱਕ ਤਾਂ ਅਸੀਂ ਆਪਣੇ ਜਿਹੜੇ ਪ੍ਰੋਗਰਾਮ ਆਯੋਜਿਤ ਕਰਦੇ ਹਾਂ, ਬਹੁਤ ਸਾਰੇ ਸਮਾਰੋਹ, ਬਹੁਤ ਸਾਰੇ ਸਮਾਗਮ ਆਯੋਜਿਤ ਹੁੰਦੇ ਰਹਿੰਦੇ ਆ, ਹਨਾ, ਪਰ ਉਹ ਸਾਡੇ ਤੱਕ ਹੀ ਰਹਿ ਜਾਂਦੇ ਆ, ਉਹ ਦੂਸਰਿਆਂ ਤੱਕ ਪਹੁੰਚਣ ਇਹ ਉਪਰਾਲੇ ਹੋਣੇ ਵੀ ਬਹੁਤ ਜ਼ਰੂਰੀ ਆ, ਬਹੁਤ ਅਹਿਮ ਆ। ਸੋ ਇਸ ਉਪਰਾਲੇ ਤਹਿਤ ਇਸ ਕੋਸ਼ਿਸ਼ ਦੀ ਚਲੋ ਸ਼ਲਾਘਾ ਕਰਨੀ ਬਣਦੀ ਆ। ਤੇ ਅਮਰ ਸਿੰਘ ਜੀ, ਇਸ ਤੋਂ ਇਲਾਵਾ ਤੁਸੀਂ ਜਿਵੇਂ ਸਹਿਯੋਗ ਮੰਗਿਆ ਕਿ ਉੱਥੇ ਵਲੰਟੀਅਰਿੰਗ ਜੇ ਕੋਈ ਕਰਨਾ ਚਾਹੁੰਦਾ ਤਾਂ ਕਰ ਸਕਦਾ, ਤੇ ਇਸ ਤੋਂ ਇਲਾਵਾ ਤੁਸੀਂ ਰੇਡੀਓ ਦੇ ਰਾਹੀਂ ਕੋਈ ਹੋਰ ਸੁਨੇਹਾ ਸਾਡੇ ਸਰੋਤਿਆਂ ਨੂੰ ਪਹੁੰਚਾਉਣਾ ਚਾਹੁੰਦੇ ਹੋ, ਦੇਣਾ ਚਾਹੁੰਦੇ ਹੋ, ਪਲੀਜ਼ ਦਿਓ।
ਹਾਂਜੀ ਭਾਈ ਜੀ, ਮੈਂ ਅਸੀਂ ਇੱਕ ਹੋਰ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਅਸੀਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਜਿਹੜੇ ਵੀ ਦਸਤਾਰ ਸਜਾ ਕੇ ਆ ਸਕਦੇ ਨੇ, ਕਿਉਂਕਿ ਸਾਡੇ ਜਿਹੜੇ ਭੰਗੜਾ ਪਾਰਟੀਸਪੈਂਟ ਨੇ ਉਹ ਵੀ ਸਾਰੇ ਦਸਤਾਰਾਂ ਸਜਾ ਕੇ ਆ ਰਹੇ ਨੇ, ਤੇ ਉਸ ਤੋਂ ਇਲਾਵਾ ਜਿੰਨੇ ਵੀ ਜਿਹੜੇ ਸਾਡੇ ਭਾਈਚਾਰੇ ਦੇ ਸੰਬੰਧਿਤ ਲੋਕ ਨੇ ਜਾਂ ਹੋਰ ਵੀ ਜਿਹੜੇ ਦਸਤਾਰ ਬਣਦੇ ਨੇ ਇੱਕ ਦੂਸਰੇ ਦੇ, ਪਲੀਜ਼ ਦਸਤਾਰਾਂ ਬਣ ਕੇ ਜ਼ਰੂਰ ਉਦਣ ਆਇਓ ਤੇ ਆ ਭੈਣਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਸੂਟ ਦੇ ਵਿੱਚ ਆਣ ਕਿਉਂਕਿ ਆਪਾਂ ਆਪਣਾ ਪਹਿਰਾਵਾ ਤੇ ਕਲਚਰ ਉੱਥੇ ਦਿਖਾਣਾ ਆ ਤੇ ਉਹਨਾਂ ਨੂੰ ਸਾਰਿਆਂ ਨੂੰ ਇਹ ਕਿਹਾ ਕਿ ਜੇ ਵੱਧ ਤੋਂ ਵੱਧ ਜਿੰਨੇ ਸਾਡੇ ਵੀਰ ਭੈਣ ਦਸਤਾਰਾਂ ਬਣ ਕੇ ਆ ਸਕਦੇ ਨੇ ਤੇ ਉਹ ਜ਼ਰੂਰ ਆਉਣ ਤੇ ਅਸੀਂ ਅਮਰ ਭਾਜੀ ਇੱਕ ਵਾਰੀ ਤੁਹਾਨੂੰ ਦੁਬਾਰਾ ਜੋ ਟਾਈਮਿੰਗ ਸਾਡੀ ਡੇਟ ਉਹ ਰਿਪੀਟ ਕਰ ਦੇਣਗੇ।
ਹਾਂਜੀ ਭੈਣ ਜੀ ਧੰਨਵਾਦ ਤੁਹਾਡਾ ਬਹੁਤ ਹਰਮਨ ਹਰਮਨ ਰੇਡੀਓ ਦੀ ਸਾਰੀ ਟੀਮ ਦਾ ਸਾਨੂੰ ਆਪਣਾ ਕੀਮਤੀ ਸਮਾਂ ਦੇਣ ਲਈ। ਇਹ ਜਿਹੜਾ ਪ੍ਰੋਗਰਾਮ ਹੈਗਾ ਟਰਬਨ ਤੇ ਭੰਗੜਾ ਫਲੈਸ਼ ਮੋਬ ਮੈਲਬਨ 17 ਦਸੰਬਰ 11 ਵਜੇ ਤੋਂ ਸ਼ੁਰੂ ਹੋ ਕੇ 3 ਵਜੇ ਤੱਕ ਚੱਲੇਗਾ ਤੇ ਜਿਹੜਾ ਭੰਗੜੇ ਦੀ ਪਰਫਾਰਮੈਂਸਿਸ ਹੈ ਉਹ 12 ਵਜੇ ਸ਼ੁਰੂ ਹੋਣਗੀਆਂ ਤੇ ਇਹਦੇ ਵਿੱਚ ਤੁਸੀਂ ਸਾਨੂੰ ਸਾਡੇ ਆਸਟ੍ਰੇਲੀਆ ਦੇ ਪੰਜਾਬੀ ਪੇਜ ਤੇ ਟਰਬਨ ਫੋਰ ਆਸਟ੍ਰੇਲੀਆ ਪੇਜ ਤੋਂ ਸੰਪਰਕ ਕਰ ਸਕਦੇ ਹੋ ਤੇ ਸੈਕੰਡਲੀ ਇੱਕ 16 ਤਰੀਕ ਨੂੰ ਫਰਾਈਡੇ ਨੂੰ ਜਲੌਂਗ ਵਿੱਚ ਹੋਣ ਜਾ ਰਿਹਾ ਟਰਬਨ ਫੈਸਟ, ਉੱਥੇ ਭੰਗੜਾ ਨਹੀਂ ਹੋਏਗਾ, ਉੱਥੇ ਸਿਰਫ ਟਰਬਨ ਫੈਸਟ ਹੋਏਗਾ। ਸੋ ਜਿਹੜੀਆਂ ਅਸੀਂ ਗੋਰਿਆਂ ਨੂੰ ਪੱਗਾਂ ਬੰਨਦੇ ਉਹ ਉੱਥੇ ਪ੍ਰੋਗਰਾਮ ਹੋਏਗਾ, ਉਹ ਜਲੌਂਗ ਸਿਟੀ ਦੇ ਸੀਬੀਡੀ ਵਿੱਚ ਏਰੀਆ ਵਿੱਚ ਹੋਣ ਜਾ ਰਿਹਾ ਤੇ ਉਹਦਾ ਪੋਸਟਰ ਵੀ ਤੁਹਾਨੂੰ ਸਾਡੇ ਪੇਜ ਤੇ ਮਿਲ ਜਾਏਗਾ ਤੇ ਤੁਸੀਂ ਸਾਡੇ ਨਾਲ ਸੰਪਰਕ ਵੀ ਕਰ ਸਕਦੇ ਹੋ ਪੇਜ ਦੇ ਥਰੂ ਤੇ ਇਹਨਾਂ ਸ਼ਬਦਾਂ ਨਾਲ ਤੁਹਾਡੇ ਸਿੰਗਰ ਸਕੀਮਾਂ ਦੀ ਜਾ ਸਕਦੇ ਹਾਂ ਤੇ ਅਸੀਂ ਉਮੀਦ ਕਰਦੇ ਹਾਂ ਵੀ ਸਾਡੀ ਕਮਿਊਨਿਟੀ ਨੂੰ ਇਹ ਸਾਡਾ ਛੋਟਾ ਜਿਹਾ ਉਪਰਾਲਾ ਪਸੰਦ ਆਏਗਾ ਤੇ ਅਸੀਂ ਆਪਣੇ ਕੰਨੀਓ ਪੂਰੀ ਕੋਸ਼ਿਸ਼ ਕਰਾਂਗੇ ਵੀ ਅਸੀਂ ਹਰ ਇੱਕ ਬੰਦੇ ਨੂੰ ਉੱਚ ਸਮਾਂ ਦਿੱਤਾ ਜਾ ਸਕੇ ਉੱਥੇ ਤੇ ਹਰ ਇੱਕ ਬੰਦੇ ਦੀ ਭਾਵਨਾ ਸਮਝ ਸਕੀਏ ਤੇ ਅਸੀਂ ਗੋਰਿਆਂ ਤੱਕ ਆਪਣਾ ਇੱਥੇ ਜਿਹੜਾ ਭਾਈਚਾਰਕ ਮੈਸੇਜ ਆ ਤੇ ਜਿਹੜੀ ਦਸਤਾਰ ਦੀ ਪਹਿਚਾਣ ਆ ਉਹਨੂੰ ਉੱਥੇ ਪਹੁੰਚਾ ਸਕੀਏ ਅੱਗੇ ਤੱਕ ਉਹਨਾਂ ਦੇ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਭੈਣ ਜੀ, ਥੈਂਕ ਯੂ ਜੀ।
ਜੀ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ ਅਮਰ ਸਿੰਘ ਜੀ ਤੇ ਪਰਵਿੰਦਰਜੀਤ ਸਿੰਘ ਸਾਡੇ ਨਾਲ ਇਹ ਜਾਣਕਾਰੀ ਸਾਂਝੀ ਕਰਨ ਦੇ ਲਈ। ਜੀ ਦੋਸਤੋ, ਆਸਟ੍ਰੇਲੀਆ ਤੋਂ ਵਸੇ ਪੰਜਾਬੀ ਜੀ ਸ਼ੁਕਰੀਆ ਆਸਟ੍ਰੇਲੀਆ ਤੋਂ ਵਸੇ ਪੰਜਾਬੀ ਗਰੁੱਪ ਵੱਲੋਂ ਜਿਹੜੀ ਇਹ ਕੋਸ਼ਿਸ਼ ਹੈ ਜੀ ਉਹ ਕੀਤੀ ਜਾ ਰਹੀ ਹੈ 17 ਦਸੰਬਰ ਨੂੰ, ਆਉਣ ਵਾਲੇ 17 ਦਸੰਬਰ ਨੂੰ ਭੰਗੜਾ ਫਲੈਸ਼ ਮੋਬ ਤੇ ਟਰਬਨ ਫੈਸਟ ਫੈਡਰੇਸ਼ਨ ਸਕੇਅਰ ਦੇ ਵਿਚ ਹੋਣ ਜਾ ਰਿਹਾ। ਜਿਵੇਂ ਉਨ੍ਹਾਂ ਨੇ ਦਸਿਆ 11 ਵਜੇ ਸ਼ੁਰੂ ਹੋ ਜਾਣਾ ਜੀ, ਤੁਸੀਂ ਹਿੱਸਾ ਬਣੋ, ਜ਼ਰੂਰ ਆਓ ਪਹੁੰਚੋ ਤੇ ਹੁਣ ਪ੍ਰੋਗਰਾਮ ਦਾ ਸਮਾਂ ਬਿਲਕੁਲ ਸਮਾਪਤੀ ਵੱਲ ਹੈ ਤੇ ਮੇਰੇ ਕੋਲ ਵੀ ਸਮਾਂ ਬਚਿਆ ਨਹੀਂ ਕਿ ਆਪਾਂ ਗੱਲਾਂ ਬਾਤਾਂ ਹੋਰ ਕਰੀਏ, ਪਰ ਸਾਡੇ ਕੋਲ 2-4 ਜਿਹੜੇ ਸਰੋਤਿਆਂ ਦੀਆਂ ਈਮੇਲਸ ਆਈਆਂ ਪਈਆਂ ਉਹ ਮੈਂ ਜ਼ਰੂਰ ਸਾਂਝੀਆਂ ਕਰ ਲਵਾਂ, ਨਹੀਂ ਤਾਂ ਤੁਹਾਡਾ ਜਿਹੜਾ ਗੁੱਸਾ ਜੀ ਉਹ ਜਾਇਜ਼ ਹੋਣਾ ਮੇਰੇ ਨਾਲ ਹਨਾ। ਸੋ ਗੁਰਜੀਤ ਸੇਖੋਂ ਬਹੁਤ ਦੇਰ ਤੋਂ ਸਾਡੇ ਨਾਲ ਜੁੜੇ ਸੀ, ਸਤਿ ਸ੍ਰੀ ਅਕਾਲ ਅਮਰਦੀਪ ਭੈਣ ਜੀ ਤੇ ਮਿੰਟੂ ਬਾਈ ਜੀ ਨੂੰ ਤੇ ਰੇਡੀਓ ਸੁਣ ਰਹੇ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਵੀ ਬੁਲਾਈ ਆ ਤੇ ਇਹ ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ, ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਬਖਸ਼ੇ। ਸੋ ਗੁਰਜੀਤ ਜੀ ਬਹੁਤ ਬਹੁਤ ਧੰਨਵਾਦ, ਪ੍ਰੋਗਰਾਮ ਦੇ ਵਿੱਚ ਹਾਜ਼ਰੀ ਤੁਸੀਂ ਲਗਾਈ ਹੈ ਪਰ ਥੋੜੀ ਜਿਹੀ ਲੇਟ ਹੋ ਗਈ ਮੈਂ ਤੁਹਾਡੀ ਹਾਜ਼ਰੀ ਦੂਸਰਿਆਂ ਤੱਕ ਪਹੁੰਚਾਉਣ ਚ ਤੇ ਸੰਧੂ ਬੱਸ ਲਾਈਨਸ ਤੋਂ ਸਾਡੇ ਨਾਲ ਕਰਨ ਸੰਧੂ ਹੋਰੀ ਜੁੜੇ ਸੀ ਜੀ, ਸਤਿ ਸ੍ਰੀ ਅਕਾਲ ਭੈਣ ਜੀ, ਸਾਰੇ ਹਰਮਨ ਪਰਿਵਾਰ ਨੂੰ ਸਾਰੇ ਹਰਮਨ ਪਰਿਵਾਰ ਤੱਕ ਤੁਹਾਡੀ ਸਤਿ ਸ੍ਰੀ ਅਕਾਲ ਪਹੁੰਚ ਗਈ, ਮੇਰੇ ਵੱਲੋਂ ਵੀ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਕਰਨ ਵੀਰ ਤੁਹਾਨੂੰ ਤੇ ਸੰਧੂ ਬੱਸ ਲਾਈਨਸ ਤੋਂ ਕਰਨ ਸੰਧੂ ਸਾਡੇ ਸਹਿਯੋਗੀ ਵੀ ਨੇ ਤੇ ਬੱਸ ਸੇਵਾਵਾਂ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਜੇ ਤੁਸੀਂ ਸੇਵਾ ਚਾਹੁੰਦੇ ਹੋ ਤਾਂ ਤੁਸੀਂ ਕਰਨ ਹੋਰਾਂ ਨੂੰ ਸੰਪਰਕ ਕਰ ਸਕਦੇ ਹੋ, ਉਹਨਾਂ ਦੇ ਨੰਬਰ 0424-115-551 ਤੇ ਸਾਡੇ ਨਾਲ ਜਿੰਨੇ ਵੀ ਸਹਿਯੋਗੀ ਜਿੰਨੇ ਵੀ ਸਪਾਂਸਰਸ ਪ੍ਰੋਗਰਾਮ ਨੂੰ ਤੁਹਾਡੇ ਤੱਕ ਲਿਜਾਣ ਚ ਮਦਦ ਕਰਦੇ ਨੇ ਅਸੀਂ ਉਹਨਾਂ ਦੇ ਸਾਰਿਆਂ ਦੇ ਬਹੁਤ ਬਹੁਤ ਧੰਨਵਾਦੀ ਆ ਤੇ ਉਹਨਾਂ ਦੇ ਸੁਨੇਹੇ ਜਿਹੜੇ ਆ ਉਹ ਤੁਸੀਂ ਰੇਡੀਓ ਦੇ ਉੱਤੇ ਸੁਣਦੇ ਹੋ ਤੇ ਇੱਕ ਵਾਰ ਫੇਰ ਧੰਨਵਾਦ ਦੇ ਨਾਲ ਹੀ ਅੱਜ ਦੇ ਪ੍ਰੋਗਰਾਮ ਦੀ ਖਤਮ ਕਰਨ ਦੀ ਇਜਾਜ਼ਤ ਮੈਨੂੰ ਲੈਣੀ ਪੈਣੀ ਆ ਤੇ ਅੱਜ ਖਬਰਾਂ ਜਿਹੜੀਆਂ ਜੀ ਉਹ ਵੀ ਸਪਾਈਸ ਰੇਡੀਓ ਤੋਂ ਆਈਆਂ ਹੋਈਆਂ ਨਿਊਜ਼ੀਲੈਂਡ ਤੋਂ ਉਹ ਵੀ ਅਸੀਂ ਪ੍ਰਸਾਰਿਤ ਕਰਨੀਆਂ ਨੇ। ਮੈਨੂੰ ਮੈਲਬਨ ਤੋਂ ਤੇ ਸਰਬਜੀਤ ਸਿੰਘ ਹੋਰਾਂ ਨੂੰ ਪਟਿਆਲਾ ਸਟੂਡੀਓ ਤੋਂ ਦਿਓ ਇਜਾਜ਼ਤ, ਤੁਸੀਂ ਪਰ ਜੁੜੇ ਰਹਿਣਾ ਹਰਮਨ ਰੇਡੀਓ ਦੇ ਨਾਲ, ਪਰ ਸਾਡੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ, ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਰੇਡੀਓ ਦੀਆਂ ਖੂਬਸੂਰਤ ਲਹਿਰਾਂ ਤੁਹਾਡੇ ਤੱਕ ਪੁੱਜਦਾ ਕਰਨ ਲਈ ਸਾਨੂੰ ਨਿੱਘਾ ਸਹਿਯੋਗ ਦੇ ਰਹੇ ਨੇ। ਪੰਜਾਬ ਗ੍ਰੋਸਰੀ ਹਾਊਸ ਕੈਨਬਰਾ ਤੋਂ ਰਾਜਨਦੀਪ ਸਿੰਘ, ਸਿਟੀ ਬੈਟਰੀਜ਼ ਬਲੈਕਟਾਊਨ ਤੋਂ ਦਵਿੰਦਰ ਸਿੰਘ, ਈਸੀਟੀ ਆਟੋਮੋਟਿਵ ਕੈਨਬਰਾ ਤੋਂ ਸੁਖਪਾਲ ਸਿੰਘ, ਨਵੀਂ ਪੱਡਾ ਫਰੋਮ ਬਗ ਬਸਟਰ ਪੈਸਟ ਕੰਟਰੋਲ ਸਰਵਿਸ ਮੈਲਬਰਨ, ਬ੍ਰਿਸਬੇਨ ਤੋਂ ਮੁੱਗੇ ਵਾਲੇ ਗੁਰਪ੍ਰੀਤ ਸਿੰਘ ਬਰਾੜ,
ਆਹ
ਕਿਉਰਾ ਸਤਿ ਸ੍ਰੀ ਅਕਾਲ ਨਮਸਕਾਰ ਆਦਾਬ ਅੱਜ ਦਿਨ ਮੰਗਲਵਾਰ 29 ਨਵੰਬਰ 2016 ਜਦੋਂ ਕਿ ਨਾਨਕਸ਼ਾਹੀ ਕੈਲੰਡਰ ਮੁਤਾਬਕ ਅੱਜ ਮਗਰ ਮਹੀਨੇ ਦੀ 15 ਤਰੀਕ ਹੋ ਗਈ ਹੈ ਪਰਮਿੰਦਰ ਸਿੰਘ ਪਾਪਾ ਟੋਏ ਟੋਏ ਤੁਹਾਡੇ ਤੱਕ ਨਿਊਜ਼ੀਲੈਂਡ ਦੀਆਂ ਸਥਾਨਕ ਖਬਰਾਂ ਲੈ ਕੇ ਹਾਜ਼ਰ ਹੈ ਇਹਨਾਂ ਖਬਰਾਂ ਨੂੰ ਤੁਸੀਂ ਰੇਡੀਓ ਸਪਾਈਸ ਨਿਊਜ਼ੀਲੈਂਡ 104.6 FM ਪ੍ਰੋਗਰਾਮ ਰੱਖਦਾ ਪੰਜਾਬ ਅਤੇ ਨਾਲ ਨਾਲ ਹਰਮਨ ਰੇਡੀਓ ਆਸਟ੍ਰੇਲੀਆ ਤੇ ਖਬਰਨਾਮਾ ਵੈਬਸਾਈਟ ਤੋਂ ਵੀ ਸੁਣ ਸਕਦੇ ਹੋ ਹੁਣ ਪੇਸ਼ ਨੇ ਅੱਜ ਦੀਆਂ ਮੁੱਖ ਖਬਰਾਂ ਆਕਲੈਂਡ ਦੇ ਵਿਚ ਨਵੇਂ ਬਣੇ ਮੇਅਰ ਜਨਾਬ ਫਿਲ ਗੌਫ ਨੇ ਆਪਣਾ ਪਹਿਲਾ ਬਜਟ ਪੇਸ਼ ਕੀਤਾ ਵੈਲਿੰਗਟਨ ਦੇ ਵਿਚ ਵੀ ਕਾਇਕੁਰਾ ਦੀ ਤਰਜ਼ ਦੇ ਉਤੇ ਮੰਤਰੀ ਸਟੀਵਨ ਜੋਇਸ ਨੇ ਆਰਥਿਕ ਮਦਦ ਦੇ ਕੀਤੇ ਐਲਾਨ ਮਾਣਯੋਗ ਸਪੀਕਰ ਨੇ ਇਹ ਦਸਿਆ ਕਿ ਪ੍ਰੈਸ ਗੈਲਰੀ ਪਾਰਲੀਮੈਂਟ ਦੇ ਵਿਚੋਂ ਬਹੁਤ ਜਲਦ ਡਿਮੋਲਿਸ਼ ਕਰ ਦਿੱਤੀ ਜਾਵੇਗੀ ਤੇ ਨਿਊਜ਼ੀਲੈਂਡ ਦੇ ਵਿਚ ਪਲੇਠੀ ਸਾਂਝੀ ਕਿਤਾਬ ਦੇ ਹੋ ਰਹੇ ਨੇ ਉਦਮ ਜਦੋਂ ਕਿ ਖੇਡ ਦੇ ਮੈਦਾਨ ਦੇ ਵਿਚ ਕ੍ਰਿਕਟ ਦੀ ਗੱਲ ਕਰਾਂਗੇ ਜਿਸ ਵਿਚ ਕਿ ਬਲੈਕ ਕੈਪਸ ਯਾਨੀ ਨਿਊਜ਼ੀਲੈਂਡ ਤੇ ਉਧਰ ਭਾਰਤ ਵਿਚ ਇੰਡੀਆ ਦੀ ਟੀਮ ਦੇ ਹਾਲਾਤ ਮਜ਼ਬੂਤ ਦੱਸੇ ਜਾ ਰਹੇ ਨੇ ਹੁਣ ਖਬਰਾਂ ਤਫਸੀਲ ਦੇ ਨਾਲ ਆਕਲੈਂਡ ਦੇ ਕੌਂਸਲ ਰੇਟ ਅਗਲੇ ਸਾਲ ਤੋਂ 2.5% ਵਧਣਗੇ ਮੇਅਰ ਫਿਲ ਗੌਫ ਨੇ ਆਪਣਾ ਪਹਿਲਾ ਬਜਟ ਪੇਸ਼ ਕਰਦਿਆਂ ਆਪਣੇ ਕੀਤੇ ਵਾਅਦੇ ਮੁਤਾਬਕ ਅਜਿਹਾ ਕਰ ਦਿੱਤਾ ਹੈ ਉਨ੍ਹਾਂ ਦੇ ਮੁਤਾਬਕ ਬਹੁਤ ਸਾਰੇ ਪੈਸੇ ਸਹੀ ਢੰਗ ਦੇ ਨਾਲ ਹੁਣ ਵਰਤੋਂ ਵਿਚ ਆਉਣਗੇ ਜਿਨ੍ਹਾਂ ਦੇ ਵਿਚੋਂ ਮੋਟੇ ਤੌਰ ਤੇ ਆਕਲੈਂਡ ਵਿਚ ਬੇਘਰੇ ਲੋਕਾਂ ਦੇ ਲਈ $500,000 ਖਰਚ ਕੀਤੇ ਜਾਣਗੇ ਤੇ ਨਾਲ ਨਾਲ ਇਸ ਬਜਟ ਦੇ ਦੌਰਾਨ ਵਿਜ਼ਟਰ ਲੇਵੀ ਦਾ ਸੁਝਾਅ ਵੀ ਪੇਸ਼ ਕੀਤਾ ਗਿਆ ਇਹ ਗੱਲ ਵੱਖਰੀ ਹੈ ਕਿ ਇਨ੍ਹਾਂ ਵਿਚੋਂ ਬਹੁਤੇ ਸੁਝਾਅ ਮਾਣਯੋਗ ਕੌਂਸਲਰਜ਼ ਨੇ ਪ੍ਰਵਾਨ ਨਹੀਂ ਵੀ ਕੀਤੇ ਦੂਸਰੇ ਪਾਸੇ ਬੀਤੇ ਹਫ਼ਤੇ ਅੰਤ ਦੇ ਦੌਰਾਨ 12 ਮੀਟਰ ਲੰਬੀ ਇਕ ਬੋਟ ਕਾਇਪਾਰਾ ਹਾਰਬਰ ਦੇ ਵਿਚ ਡੁੱਬ ਗਈ ਸੀ ਜਿਸ ਦੇ ਵਿਚ ਕੁੱਲ 11 ਲੋਕ ਸਵਾਰ ਸਨ ਇਨ੍ਹਾਂ ਵਿਚੋਂ ਸਾਰੇ ਪੈਸੀਫਿਕ ਆਈਲੈਂਡਰ ਸਨ ਯਾਦ ਕਰਾਉਂਦੇ ਜਾਈਏ ਕਿ ਇਨ੍ਹਾਂ ਵਿਚੋਂ 8 ਲਾਪਤਾ ਸਨ ਤਿੰਨਾਂ ਨੂੰ ਬਚਾ ਲਿਆ ਗਿਆ ਸੀ ਵੈਸਪੈਕ ਹੈਲੀਕਾਪਟਰ ਦੀ ਮਦਦ ਨਾਲ ਭਾਵੇਂ ਕਿ 3 ਜਾਨਾਂ ਹੀ ਬਚਾਈਆਂ ਜਾ ਸਕੀਆਂ ਲੇਕਿਨ ਉਪਰੰਤ 7 ਡੈੱਡ ਬਾਡੀਜ਼ ਨੂੰ ਹਾਲ ਦੀ ਘੜੀ ਬਰਾਮਦ ਕਰ ਲਿਆ ਗਿਆ ਇਕ ਵਿਅਕਤੀ ਹਾਲੇ ਵੀ ਲਾਪਤਾ ਦੱਸਿਆ ਜਾ ਰਿਹਾ ਹੈ ਜਿੱਥੇ ਕੱਲ ਪੁਲਿਸ ਦੁਆਰਾ ਇਨ੍ਹਾਂ ਦੀ ਜਾਣ ਪਹਿਚਾਣ ਨੂੰ ਜ਼ਾਹਰ ਕਰ ਦਿੱਤਾ ਗਿਆ ਦੇਸ਼ ਦੀ ਰਾਜਧਾਨੀ ਵੈਲਿੰਗਟਨ ਤੋਂ ਸਮਾਚਾਰ ਮਿਲ ਰਿਹਾ ਹੈ ਕਿ ਇਕਨੋਮਿਕ ਡਿਵੈਲਪਮੈਂਟ ਮੰਤਰੀ ਜਨਾਬ ਸਟੀਵਨ ਜੋਇਸ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਕਾਇਕੁਰਾ ਦੀ ਤਰਜ਼ ਉਤੇ ਦੇਸ਼ ਦੀ ਰਾਜਧਾਨੀ ਦੇ ਵਿਚ ਵੀ ਲੋਕਾਂ ਨੂੰ ਜਾਂ ਮਹਿਕਮਿਆਂ ਨੂੰ ਆਰਥਿਕ